ਤੜਕੇ ਦੀ ਸਭਾ ਜਿਸ ਵਿਚ ਭਾਈ ਨੇਵਲ ਨੇ ਈਸਟਰ ਸਭਾ ਤੇ ਸਾਨੂੰ ਇੱਕ ਬਹੁਤ ਹੀ ਵਧੀਆ ਸੰਦੇਸ਼ ਦਿੱਤਾ। ਹੁਣ ਮੈਨੂੰ ਪਤਾ ਹੈ ਕਿ ਖੜੇ ਰਹਿਣਾ ਮੁਸ਼ਕਿਲ ਹੁੰਦਾ ਹੈ, ਸਾਡੇ ਕੋਲ ਇੱਥੇ ਬਿਠਾਉਣ ਲਈ ਬਹੁਤ ਘੱਟ ਜਗ੍ਹਾ ਹੈ। ਉਹਨਾਂ ਨੇ ਮੇਰੇ ਕੋਲੋਂ ਇਹ ਪੁੱਛਿਆ ਕਿ ਕੀ ਉਹ ਪਿੱਛੇ ਦਾ ਹਿੱਸਾ ਖੋਲ ਕੇ ਲੋਕਾਂ ਨੂੰ ਬਪਤਿਸਮਾ ਦੇਣ ਵਾਲੇ ਖੇਤਰ ਵਿਚ ਬਿਠਾ ਸਕਦੇ ਹਨ। ਮੈਂ ਆਖਿਆ ਇਹ ਤਾਂ ਉਹਨਾਂ ਲਈ ਇੱਕ ਬਹੁਤ ਹੀ ਵਧੀਆ ਜਗ੍ਹਾ ਹੈ, ਉਹਨਾਂ ਲਈ ਬਹੁਤ ਹੀ ਵਧੀਆ ਜਗ੍ਹਾ ਸੀ, ਇਸ ਲਈ ਉਹ ਕੁਝ ਮਿੰਟਾਂ ਵਿਚ ਪਰਦੇ ਚੁੱਕ ਦੇਣਗੇ। ਮੇਰਾ ਖਿਆਲ ਹੈ ਕਿ ਉਹ ਘੇਰੇ ਦੇ ਦੁਆਲੇ ਖੜੇ ਹੋ ਜਾਣਗੇ। ਮੈਨੂੰ ਨਹੀਂ ਪਤਾ ਕਿ ਉਹ ਕਰ ਰਹੇ ਹਨ ਜਾਂ ਨਹੀਂ। ਮੈਂ ਦੇਖ ਰਿਹਾ ਹਾਂ ਕਿ ਇਹ ਪਾਣੀ ਨਾਲ ਭਰਿਆ ਹੋਇਆ ਹੈ, ਇਸ ਲਈ ਉਹਨਾਂ ਨੂੰ ਇੱਕ ਫੱਟੇ ਉੱਪਰ ਖੜੇ ਹੋਣਾ ਪਵੇਗਾ। ਪਰ ਮੈਂ ਦੇਖ ਰਿਹਾ ਹਾਂ ਕਿ ਉਹ ਹੁਣ ਇਸ ਦਾ ਕੁਝ ਹਿੱਸਾ ਤਿਆਰ ਕਰ ਰਹੇ ਹਨ, ਇਸ ਲਈ ਉਹ ਸ਼ਾਇਦ ਇਸ ਨੂੰ ਕੁਝ ਹੀ ਮਿੰਟਾਂ ਵਿਚ ਖੋਲ ਦੇਣਗੇ। ਹੁਣ ਈਸਟਰ ਸਾਡੇ ਸਾਰਿਆਂ ਲਈ ਇੱਕ ਮਹਾਨ ਦਿਨ ਹੈ। ਅਸੀਂ ਈਸਟਰ ਨੂੰ ਬਹੁਤ ਹੀ ਪਸੰਦ ਕਰਦੇ ਹਾਂ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਕਾਰਨ ਜ਼ਿਆਦਾ ਦੇਰ ਤੱਕ ਨਾ ਰੋਕਿਆ ਜਾਵੇ। ਪਰ ਮੈਂ ਇੱਕ ਜਾਂ ਦੋ ਘੋਸ਼ਣਾਵਾਂ ਕਰਨੀਆਂ ਚਾਹਾਂਗਾ। ਉਹ ਇਹ ਹਨ ਕਿ ਸਾਡੀਆਂ ਸਭਾਵਾਂ ਅਗਲੇ ਐਤਵਾਰ ਤੋਂ ਸ਼ੁਰੂ ਹੋਣਗੀਆਂ। ਹੁਣ ਤੁਹਾਡੇ ਸ਼ਹਿਰ ਤੋਂ ਬਾਹਰ ਦੇ ਲੋਕਾਂ ਲਈ ਉਹ ਬਲੂਮਿੰਗਟਨ ਇਲਨੋਇਸ ਵਿਚ ਮੈਥੋਡਿਸਟ ਕਾਲਜ ਦੇ ਮੈਦਾਨ ਵਿਚ ਸ਼ੁਰੂ ਹੋਣਗੀਆਂ। ਉਹ ਹੋਣਗੀਆਂ ਐਤਵਾਰ ਦੇ ਐਤਵਾਰ ਨੂੰ। ਫਿਰ ਇੱਕ ਸੇਵਕਾਂ ਦਾ ਨਾਸ਼ਤਾ ਹੋਏਗਾ। ਫਿਰ ਮੈਂ ਕਾਲਜ ਵਿਚ ਵਿਦਿਆਰਥੀ ਸੰਗਠਨ ਨਾਲ ਗੱਲ ਕਰਾਂਗਾ। ਕਿਸੇ ਸਵੇਰ ਨੂੰ ਉੱਥੇ ਨਾਸ਼ਤਾ ਹੋਣਾ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਹੈ। ਫਿਰ ਬਾਅਦ ਵਿਚ ਅਗਲੇ ਹਫਤੇ ਅਖੀਰਲੇ ਐਤਵਾਰ ਨੂੰ 23 ਤਰੀਕ ਹੈ। ਜਾਇ ਕਿੰਨੀ ਤਰੀਕ ਹੈ? ਉਹ ਹਾਂ, ਅੱਛਾ, ਇਹ ਪਹਿਲਾਂ ਹੀ ਦੱਸ ਦਿੱਤਾ ਗਿਆ ਹੈ, ਉਹ ਇਸ ਦੇ ਬਾਰੇ ਵੀ ਜਾਣਦੇ ਹਨ। ਹਾਂ ਸ਼੍ਰੀਮਾਨ, ਇਹ ਠੀਕ ਹੈ, ਇਹ ਵਧੀਆ ਹੈ। ਸ਼ਿਕਾਗੋ ਤਾਂ ਮੈਂ ਸਮਝ ਗਿਆ ਹਾਂ ਕਿ ਕੱਲ ਰਾਤ ਤੋਂ ਉਹ ਲੇਨ ਟੈਕ ਆਡੀਟੋਰੀਅਮ ਨਹੀਂ ਲੈ ਸਕਦੇ, ਇਸ ਲਈ ਇਹ ਲੇਨ ਟੈਕ ਤੋਂ ਕੋਈ 10 ਮਿੰਟ ਦੀ ਦੂਰੀ ਤੇ ਇੱਕ ਹੋਰ ਸਭਾ ਭਵਨ ਹੋਏਗਾ। ਜਿਸ ਤਰ੍ਹਾਂ ਮੈਂ ਸਮਝਦਾ ਹਾਂ ਕੋਈ ਹੋਰ ਭਵਨ ਹੋਏਗਾ, ਬੇਸ਼ੱਕ ਉਹ ਉੱਥੇ ਕੁਝ ਨਿਸ਼ਾਨਦੇਹੀ ਲਗਾ ਦੇਣਗੇ ਤਾਂ ਜੋ ਤੁਹਾਨੂੰ ਸਭਾ ਵਾਲੀ ਜਗ੍ਹਾ ਵੱਲ ਨਿਰਦੇਸ਼ਿਤ ਕੀਤਾ ਜਾ ਸਕੇ ਜਿੱਥੇ ਸਭਾ ਹੋ ਰਹੀ ਹੋਵੇਗੀ। ਫਿਰ ਅਸੀਂ ਉੱਪਰ ਬ੍ਰਿਟਿਸ਼ ਕੋਲੰਬੀਆ ਵੱਲ ਜਾਵਾਂਗੇ। ਫਿਰ ਜੁਲਾਈ ਦੀ 1 ਤਰੀਕ ਤੋਂ 4 ਤੱਕ ਮਿਆਮੀ ਫਲੋਰੀਡਾ ਵਿੱਚ ਜਾਵਾਂਗੇ। ਤਾਂ ਫਿਰ ਇਹ ਸੋਚਣ ਵਾਲੀ ਗੱਲ ਹੈ ਕਿ ਜੇਕਰ ਵੱਡੀ ਤੰਬੂ ਵਾਲੀ ਸਭਾ ਆਉਂਦੀ ਹੈ ਤਾਂ ਮੈਂ ਸੱਚਮੁੱਚ ਉੱਥੇ ਹੋਣਾ ਚਾਹੁੰਦਾ ਹਾਂ। ਤੁਸੀਂ ਸਾਰੇ ਜੋ ਵਾਸ਼ਿੰਗਟਨ ਡੀਸੀ ਵਿੱਚ ਰਾਜਧਾਨੀ ਵਿੱਚ ਇੱਕ ਸਭਾ ਲਈ ਆ ਸਕਦੇ ਹੋ, ਇਹ ਮੇਰੀ 1 ਤੰਬੂ ਦੀ ਸਭਾ ਹੋਵੇਗੀ। ਤੁਸੀਂ ਜਾਣਦੇ ਹੋ ਜਿੱਥੇ ਪ੍ਰਭੂ ਨੇ ਮੈਨੂੰ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਮੀਟਿੰਗ ਵਿੱਚ ਉਸ ਛੋਟੀ ਜਿਹੀ ਜਗ੍ਹਾ ਤੇ ਮਿਲੇਗਾ। ਹੁਣ ਉਹ ਇਸ ਬਾਰੇ ਯੋਜਨਾ ਬਣਾ ਰਹੇ ਹਨ। ਉਹਨਾਂ ਨੇ ਸਾਨੂੰ ਸੱਦਿਆ ਤੇ ਸਾਨੂੰ ਦੱਸਿਆ ਉਥੋਂ ਦੇ ਵਪਾਰੀਆਂ ਨੇ ਜਾਂ ਤਾਂ ਜਿੱਥੇ ਅਸੀਂ ਬੋਲਦੇ ਹੁੰਦੇ ਸੀ ਉਹ ਕਨਵੈਨਸ਼ਨ ਹਾਲ ਲੈਣਗੇ ਜਾਂ ਇੱਕ ਵੱਡਾ ਤੰਬੂ ਲਗਾ ਲੈਣਗੇ। ਜਿਵੇਂ ਹੀ ਉਸਨੇ ਵੱਡਾ ਤੰਬੂ ਕਿਹਾ, ਜਿਵੇਂ ਕੁਝ ਦਰਜ ਹੋ ਗਿਆ ਸੀ, ਸ਼ਾਇਦ ਇਹੀ ਉੱਥਾਂ ਹੈ ਜਿੱਥੇ ਮੀਟਿੰਗ ਦੀ ਜਗ੍ਹਾ ਹੋਵੇਗੀ, ਕੈਪੀਟਲ ਹਾਊਸ ਵਿਚ। ਤਾਂ ਇਹ ਬਹੁਤ ਵਧੀਆ ਹੈ, ਇਸ ਲਈ ਅਸੀਂ ਇਸ ਬਾਰੇ ਵਿਚਾਰ ਕਰਾਂਗੇ। ਫਿਰ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗੇ ਜਿਵੇਂ ਪਵਿੱਤਰ ਆਤਮਾ ਸਾਡੀ ਉਸ ਰਾਹ ਤੇ ਅਗਵਾਈ ਕਰੇਗਾ। ਹੁਣ ਮੈਨੂੰ ਲੱਗਦਾ ਹੈ ਕਿ ਉੱਥੇ ਉਹਨਾਂ ਕੋਲ ਕੁਝ ਛੋਟੇ ਬੱਚੇ ਹਨ ਜੋ ਸ਼ਹਿਰ ਦੇ ਬਾਹਰੋਂ ਆਏ ਹਨ, ਜਿਨ੍ਹਾਂ ਨੂੰ ਉਹ ਪ੍ਰਭੂ ਦੇ ਅੱਗੇ ਸਮਰਪਿਤ ਕਰਨਾ ਚਾਹੁੰਦੇ ਸਨ। ਹੁਣ ਇਹ ਕਈ ਲੋਕ ਉਹਨਾਂ ਉੱਤੇ ਛਿੜਕਾਅ ਕਰਦੇ ਹਨ ਅਤੇ ਇਸ ਤਰ੍ਹਾਂ ਕਰਦੇ ਹਨ। ਇਹ ਬਿਲਕੁਲ ਸਹੀ ਹੈ, ਮੇਰੇ ਕੋਲ ਇਸ ਦੇ ਵਿਰੁੱਧ ਕੁਝ ਵੀ ਨਹੀਂ ਹੈ। ਕੁਝ ਵੀ ਹੋਵੇ, ਬੱਚੇ ਉੱਪਰ ਜਾਂ ਵੱਡੇ ਉੱਪਰ ਛਿੜਕਾ ਕਰਨਾ ਵਚਨ ਦੇ ਅਨੁਸਾਰ ਨਹੀਂ ਹੈ। ਵੇਖੋ, ਛਿੜਕਾ ਕੇਵਲ ਇੱਕ ਧਾਰਮਿਕ ਰੀਤ ਹੈ ਜੋ ਸਭ ਤੋਂ ਪਹਿਲਾਂ ਕੈਥੋਲਿਕ ਕਲੀਸਿਆ ਵੱਲੋਂ ਅਪਣਾਈ ਗਈ ਸੀ, ਫਿਰ ਪ੍ਰੋਟੈਸਟੈਂਟਾਂ ਰਾਹੀਂ ਅੱਗੇ ਵਧਾਈ ਗਈ ਹੈ। ਪਰ ਬੱਚੇ ਜਾਂ ਵੱਡਿਆਂ ਉੱਪਰ ਛਿੜਕਾ ਕਰਨ ਦੇ ਸੰਬੰਧ ਵਿੱਚ ਕੋਈ ਵੀ ਲਿਖਤ ਨਹੀਂ ਹੈ। ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਬਿਲਕੁਲ ਲਿਖਤਾਂ ਦੇ ਨਾਲ ਖੜੇ ਰਹਿਣਾ ਚਾਹੁੰਦੇ ਹਾਂ, ਜਿਨ੍ਹਾਂ ਨੇੜੇ ਅਸੀਂ ਰਹਿ ਸਕਦੇ ਹਾਂ। ਬਾਈਬਲ ਵਿੱਚ ਉਹ ਛੋਟੇ ਬੱਚਿਆਂ ਨੂੰ ਸਾਡੇ ਪ੍ਰਭੂ ਕੋਲ ਲੈ ਕੇ ਆਏ ਸਨ ਅਤੇ ਉਸਨੇ ਉਹਨਾਂ ਨੂੰ ਚੁੱਕਿਆ, ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਉਹਨਾਂ ਨੂੰ ਆਸ਼ੀਸ਼ ਦਿੱਤੀ ਅਤੇ ਆਖਿਆ, ਉਹਨਾਂ ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ। ਹੁਣ ਅਸੀਂ ਇਹੀ ਕਰਨ ਦਾ ਯਤਨ ਕਰ ਰਹੇ ਹਾਂ, ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਇਸ ਤਰੀਕੇ ਨਾਲ ਕਰਦੇ ਹਾਂ। ਅਸੀਂ ਕਲੀਸਿਆ ਦੇ ਬਜ਼ੁਰਗਾਂ ਨੂੰ ਲਿਆਉਂਦੇ ਹਾਂ, ਅਸੀਂ ਆਲੇ ਦੁਆਲੇ ਖੜੇ ਹੁੰਦੇ ਹਾਂ ਅਤੇ ਬੱਚਿਆਂ ਨੂੰ ਪ੍ਰਭੂ ਅੱਗੇ ਸਮਰਪਿਤ ਕਰਦੇ ਹਾਂ। ਜੇ ਸਾਡਾ ਪਿਆਨੋ ਵਜਾਉਣ ਵਾਲਾ ਸਾਡੇ ਗੀਤ ਨੂੰ ਵਜਾਵੇ, ਉਹਨਾਂ ਨੂੰ ਅੰਦਰ ਲਿਆਓ, ਠੀਕ ਹੈ? ਉਹ ਮਾਵਾਂ ਜਿਨ੍ਹਾਂ ਦੇ ਕੋਲ ਛੋਟੇ ਬੱਚੇ ਹਨ ਅੱਗੇ ਆ ਕੇ ਖੜੀਆਂ ਹੋ ਜਾਣ। ਭਾਈ ਨੇਵਲ ਅਤੇ ਕੁਝ ਬਜ਼ੁਰਗ ਆ ਕੇ ਮੇਰੇ ਨਾਲ ਖੜੇ ਹੋ ਜਾਣ ਜੇ ਉਹ ਚਾਹੁੰਦੇ ਹਨ। ਅਸੀਂ ਇਹਨਾਂ ਬੱਚਿਆਂ ਨੂੰ ਪਰਮੇਸ਼ਵਰ ਦੇ ਲਈ ਸਮਰਪਿਤ ਕਰਾਂਗੇ। Bring them in. ਉਨ ਇਮਾਮਾਂ ਜੋ ਆਪਣੇ ਛੋਟੇ ਬੱਚਿਆਂ ਨੂੰ ਪ੍ਰਭੂ ਅੱਗੇ ਸਮਰਪਿਤ ਕਰਦੇ ਹਨ, ਇਹ ਕੇਵਲ ਇੱਕ ਰੀਤ ਹੈ। ਇਸ ਈਸਟਰ ਦੀ ਸਵੇਰੇ ਬਪਤਿਸਮੇ ਜਾਂ ਸਮਰਪਣ ਲਈ ਕਿੰਨਾ ਵਧੀਆ ਸਮਾਂ ਹੈ। ਇਹ ਰੁੱਤ ਦੀ ਸ਼ੁਰੂਆਤ ਹੈ ਅਤੇ ਮੁਰਦਿਆਂ ਚੋਂ ਜੀ ਉੱਠਣ ਦਾ ਸਮਾਂ ਹੈ। ਆਓ ਇਸ ਨੂੰ ਦੁਬਾਰਾ ਗਾਈਏ ਜਦੋਂ ਤੱਕ ਬਾਕੀ ਸ਼ੁਰੂ ਕਰਦੇ ਹਾਂ। ਦੋਸਤੋ, ਮੈਂ ਜਾਣਦਾ ਹਾਂ ਕਿ ਇਹਨਾਂ ਬੱਚਿਆਂ ਵਿੱਚੋਂ ਹਰ ਇੱਕ ਬੱਚਾ ਸੰਸਾਰ ਵਿੱਚ ਸਭ ਤੋਂ ਸੁੰਦਰ ਬੱਚਾ ਹੈ। ਮੈਂ ਜਾਣਦਾ ਹਾਂ, ਮੈਨੂੰ ਪਤਾ ਹੈ ਕਿ ਇਸ ਬਾਰੇ ਹੋਰ ਕੁਝ ਕਹਿਣਾ ਠੀਕ ਨਹੀਂ ਹੋਵੇਗਾ। ਇਹ ਸੱਚ ਹੈ, ਤੁਹਾਨੂੰ ਵੀ ਇਹੋ ਹੀ ਮਹਿਸੂਸ ਹੋਣਾ ਚਾਹੀਦਾ ਹੈ। ਉਹ ਨਿੱਕੇ ਨਿੱਕੇ ਖਜ਼ਾਨੇ ਹਨ ਜਿਨ੍ਹਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ। ਮੈਂ ਹਮੇਸ਼ਾ ਕਿਹਾ ਹੈ ਅਤੇ ਮਾਵਾਂ ਲਈ ਇਹ ਕਹਾਵਤ ਹੀ ਬਣਾ ਦਿੱਤੀ ਹੈ। ਅਸੀਂ ਜਾਣਦੇ ਹਾਂ ਚਾਰ ਇੰਜੀਲਾਂ ਲਿਖੀਆਂ ਗਈਆਂ ਹਨ, ਮਤੀ, ਮਰਕੁਸ, ਲੂਕਾ ਅਤੇ ਯੋਹੰਨਾ, ਪਰ ਇੱਕ ਪੰਜਵੀਂ ਇੰਜੀਲ ਵੀ ਹੈ ਜੋ ਲਿਖੀ ਨਹੀਂ ਗਈ ਹੈ। ਉਹ ਹੈ ਮਾਂ। ਉਹ ਉਹਨਾਂ ਨੂੰ ਮਤੀ, ਮਰਕੁਸ, ਲੂਕਾ ਅਤੇ ਯੋਹੰਨਾ ਤੋਂ ਵੀ ਪਹਿਲਾਂ ਮਿਲਦੀ ਹੈ ਅਤੇ ਉਹਨਾਂ ਨੂੰ ਸਿਖਾਉਂਦੀ ਹੈ। ਇਸ ਲਈ ਜ਼ਿੰਮੇਵਾਰੀ ਤੁਹਾਡੇ ਮਾਵਾਂ ਅਤੇ ਪਿਤਾਵਾਂ ਤੇ ਰੱਖੀ ਗਈ ਹੈ ਕਿ ਇਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾਵੇ ਪਰਮੇਸ਼ਵਰ ਦੇ ਰਾਜ ਲਈ। ਮੈਨੂੰ ਵਿਸ਼ਵਾਸ ਹੈ ਕਿ ਇਹੀ ਤੁਹਾਡੇ ਦਿਲ ਦੀ ਇੱਛਾ ਵੀ ਹੈ। ਅਸੀਂ ਉਹਨਾਂ ਨੂੰ ਪ੍ਰਾਰਥਨਾ ਵਿੱਚ ਪਰਮੇਸ਼ਵਰ ਵੱਲ ਚੁੱਕਦੇ ਹਾਂ ਅਤੇ ਤੁਹਾਡੇ ਬੱਚੇ ਨੂੰ ਮਸੀਹ ਅੱਗੇ ਸਮਰਪਿਤ ਕਰਾਂਗੇ। ਮੈਂ ਅਤੇ ਬਜ਼ੁਰਗ ਅੱਗੇ ਵਧਾਂਗੇ। ਤੁਸੀਂ ਸਿਰਫ ਸਾਨੂੰ ਨਾਮ ਦੱਸ ਦਿਓ। ਹੁਣ ਮੈਨੂੰ ਪਤਾ ਹੈ ਕਿ ਮੇਰੀ ਪਤਨੀ ਇਸ ਕੰਮ ਵਿੱਚ ਮੇਰੇ ਨਾਲ ਥੋੜੀ ਜਿਹੀ ਈਰਖਾ ਕਰਦੀ ਹੈ। ਲੀਜ਼ਾ ਐਨ ਮਿਸ਼ੇਲ, ਓ ਲੀਜ਼ਾ ਐਨ ਮਿਸ਼ੇਲ, ਕਿਸੇ ਵੀ ਬਹਾਨੇ ਖਜ਼ਾਨਾ ਹੈ। ਆਓ ਅਸੀਂ ਆਪਣੇ ਸਿਰਾਂ ਨੂੰ ਚੁਕਾਈਏ। ਸਵਰਗੀ ਪਿਤਾ, ਤੇਰੇ ਦਾਸ ਹੁੰਦੇ ਹੋਏ ਅਸੀਂ ਇਸ ਛੋਟੀ ਲੀਜ਼ਾ ਐਨ ਮਿਸ਼ੇਲ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਤੇਰੇ ਵੱਲ ਚੁੱਕਦੇ ਹਾਂ। ਅਸੀਂ ਉਸ ਨੂੰ ਸਮਰਪਿਤ ਕਰਦੇ ਹਾਂ ਅਤੇ ਉਸਦਾ ਪਰਮੇਸ਼ਵਰ ਦੇ ਰਾਜ ਦੇ ਲਈ ਦਾਅਵਾ ਕਰਦੇ ਹਾਂ। ਹੁਣ ਦੇ ਕਿ ਉਹ ਜਿਉਂਦੀ ਰਹੇ ਅਤੇ ਵਧੇ ਅਤੇ ਪਰਮੇਸ਼ਵਰ ਦੇ ਰਾਜ ਲਈ ਇੱਕ ਸ਼ਾਨਦਾਰ ਵਿਅਕਤੀ ਬਣੇ। ਅਸੀਂ ਇਹ ਇਸ ਲਈ ਕਰਦੇ ਹਾਂ ਕਿਉਂਕਿ ਸਾਨੂੰ ਸਾਡੇ ਪ੍ਰਭੂ ਤੋਂ ਇਹ ਆਗਿਆ ਮਿਲੀ ਹੋਈ ਹੈ। ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ, ਆਮੀਨ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। HAEJ ਜੂਨੀਅਰ, ਈਜੇ ਜੂਨੀਅਰ ਜਦੋਂ ਚਪਕੀ ਲੈ ਰਿਹਾ ਹੈ ਤਾਂ ਉਹ ਆਪਣੇ ਸਿਰਾਂ ਨੂੰ ਚੁਕਾਉਂਦੇ ਹਾਂ। ਸਾਡੇ ਸਵਰਗੀ ਪਿਤਾ, ਅਸੀਂ ਇਸ ਛੋਟੇ ਬੱਚੇ ਨੂੰ ਤੇਰੇ ਵੱਲ ਚੁੱਕਦੇ ਹਾਂ। ਪ੍ਰਾਰਥਨਾ ਕਰਦੇ ਹਾਂ ਕਿ ਜੇ ਯਿਸੂ ਦੇ ਆਉਣ ਵਿੱਚ ਦੇਰੀ ਹੋਵੇ ਤਾਂ ਤੂੰ ਉਸ ਨੂੰ ਪਰਮੇਸ਼ਵਰ ਦਾ ਇੱਕ ਮਹਾਨ ਸੇਵਕ ਬਣਾ। ਇਸ ਦੀ ਮਾਂ ਇਸ ਨੂੰ ਤੈਨੂੰ ਸੌਂਪਦੀ ਹੈ ਅਤੇ ਅਸੀਂ ਇਸ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਪੇਸ਼ ਕਰਦੇ ਹਾਂ ਕਿ ਤੂੰ ਉਸ ਨੂੰ ਅਤੇ ਉਸ ਘਰ ਨੂੰ ਜਿਸ ਵਿੱਚੋਂ ਉਹ ਆਇਆ ਹੈ ਬਰਕਤ ਦੇਵੇਂ। ਹੁਣ ਦੇ ਕਿ ਉਹ ਪਰਮੇਸ਼ਵਰ ਦੀ ਮਹਿਮਾ ਲਈ ਵਧੇ ਜਿਵੇਂ ਅਸੀਂ ਉਸ ਨੂੰ ਯਿਸੂ ਮਸੀਹ ਲਈ ਸਮਰਪਿਤ ਕਰਦੇ ਹਾਂ, ਆਮੀਨ। ਪਰਮੇਸ਼ਵਰ ਤੈਨੂੰ ਅਤੇ ਤੇਰੇ ਛੋਟੇ ਬੱਚੇ ਨੂੰ ਬਰਕਤ ਦੇਵੇ। ਭੈਣ, ਮੈਂ ਇਸ ਕੰਮ ਵਿੱਚ ਥੋੜਾ ਜਿਹਾ ਸਾਵਧਾਨ ਰਹਿੰਦਾ ਹਾਂ ਕਿਉਂਕਿ ਮੈਨੂੰ ਹਮੇਸ਼ਾ ਡਰ ਲੱਗਦਾ ਹੈ ਕਿ ਮੈਂ ਇਹਨਾਂ ਨੰਨੇ ਬੱਚਿਆਂ ਨੂੰ ਕਿਤੇ ਸੱਟ ਨਾ ਲਾ ਦਿਆਂ। ਮੈਂ ਦੱਸ ਦਿਆਂ, ਤੁਸੀਂ ਅਜਿਹਾ ਹੀ ਕਰ ਸਕਦੇ ਹੋ। ਇੱਕ ਨੰਨੀ ਜਿਹੀ ਬੱਚੀ ਹੈ, ਨਾਮ ਡੇਬੋਰਾ ਮਾਇਰਸ। ਛੋਟੀ ਡੇਬੋਰਾ, ਅੱਜ ਸਵੇਰੇ ਉਸ ਦੀਆਂ ਅੱਖਾਂ ਚਮਕ ਰਹੀਆਂ ਹਨ। ਆਓ ਆਪਣੇ ਸਿਰ ਚੁਕਾਈਏ। ਸਵਰਗੀ ਪਿਤਾ, ਅਸੀਂ ਛੋਟੀ ਡੇਬੋਰਾ ਮਾਇਰਸ ਨੂੰ ਤੇਰੇ ਕੋਲ ਲਿਆਉਂਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਸ ਬੱਚੇ ਤੇ ਤੇਰੀਆਂ ਬਰਕਤਾਂ ਹੋਣ ਜਿਵੇਂ ਅਸੀਂ ਉਸ ਨੂੰ ਪ੍ਰਭੂ ਨੂੰ ਸਮਰਪਿਤ ਕਰਦੇ ਹਾਂ। ਜਦਕਿ ਪਿਤਾ ਅਤੇ ਮਾਤਾ ਹੁਣ ਉਸ ਨੂੰ ਲਿਆ ਰਹੇ ਹਨ ਅਤੇ ਆਪਣੇ ਪ੍ਰਭੂ ਯਿਸੂ ਦੀ ਯਾਦ ਵਿੱਚ ਪੇਸ਼ ਕਰ ਰਹੇ ਹਨ ਜਿਸ ਨੇ ਛੋਟੇ ਬੱਚਿਆਂ ਨੂੰ ਬਰਕਤ ਦਿੱਤੀ ਅਤੇ ਕਿਹਾ ਉਹਨਾਂ ਨੂੰ ਮੇਰੇ ਕੋਲ ਆਉਣ ਦਿਓ। ਅਸੀਂ ਛੋਟੀ ਡੇਬੋਰਾ ਨੂੰ ਇੱਕ ਸੇਵਕਾਈ ਦੇ ਜੀਵਨ ਲਈ ਤੈਨੂੰ ਸੌਂਪਦੇ ਹਾਂ, ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ। ਹੁਣ ਇਹਨਾਂ ਬੱਚਿਆਂ ਵਿੱਚੋਂ ਕਿਹਦੀ ਵਾਰੀ ਹੈ? ਠੀਕ ਹੈ ਸ਼੍ਰੀਮਾਨ, ਹੁਣ ਇਹ ਛੋਟੀ ਬੱਚੀ ਸਾਰਾ ਰੂਤ, ਛੋਟੀ ਸਾਰਾ ਰੂਤ ਵੀਲਰ। ਵੀਲਰ ਪਿਆਰੀ, ਸਾਡੇ ਸਵਰਗੀ ਪਿਤਾ, ਅਸੀਂ ਇਸ ਪਿਆਰੀ ਬੱਚੀ ਨੂੰ ਤੇਰੇ ਕੋਲ ਲਿਆਉਂਦੇ ਹਾਂ ਜਿਸ ਨੂੰ ਸਾਡੇ ਹੱਥਾਂ ਵਿੱਚ ਸਮਰਪਣ ਦੇ ਲਈ ਦਿੱਤਾ ਗਿਆ ਹੈ। ਅਸੀਂ ਝੁਕੇ ਹੋਏ ਸਿਰਾਂ ਅਤੇ ਦਿਲਾਂ ਨਾਲ ਤੇਰੇ ਸਾਹਮਣੇ ਖੜੇ ਹਾਂ। ਤੈਨੂੰ ਉਸ ਲਈ ਧੰਨਵਾਦ ਦਿੰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਤੂੰ ਉਸ ਦੀ ਜ਼ਿੰਦਗੀ ਨੂੰ ਆਪਣੀ ਸੇਵਾ ਲਈ ਸਮਰਪਿਤ ਕਰੇ ਅਤੇ ਆਸ਼ੀਸ਼ ਦੇਵੇਂ। ਅਸੀਂ ਉਸ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਤੈਨੂੰ ਦਿੰਦੇ ਹਾਂ, ਆਮੀਨ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਹੁਣੇ ਪੂਰਾ ਹੋ ਗਿਆ ਹੈ, ਉਸਨੇ ਪਿੱਛੇ ਮੁੜ ਕੇ ਦੇਖਿਆ ਜਿਵੇਂ ਮੈਨੂੰ ਕਹਿ ਰਹੀ ਹੋਵੇ। ਹੋਰ ਕੁਝ? ਠੀਕ ਹੈ, ਇੱਥੇ ਪਿਆਰੀ ਛੋਟੀ ਲੜਕੀ ਹੈ। ਹੁਣ ਤੁਹਾਡਾ ਨਾਮ ਕੀ ਹੈ? ਮਾਈਕਾ ਅੰਗਰੇਨ। ਇਹ ਕਿੰਨੀ ਪਿਆਰੀ ਜਿਹੀ ਲੜਕੀ ਹੈ। ਤੁਹਾਡਾ ਕੀ ਹਾਲ ਹੈ? ਉਹ ਬਸ ਸ਼ੱਕੀ ਹੈ, ਉਹ ਜਾਣਨਾ ਚਾਹੁੰਦੀ ਹੈ ਕਿ ਇੱਥੇ ਕੀ ਹੋ ਰਿਹਾ ਹੈ। ਆਓ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ। ਸਾਡੇ ਸਵਰਗੀ ਪਿਤਾ, ਅਸੀਂ ਇਹ ਪਿਆਰੀ ਛੋਟੀ ਬੱਚੀ ਤੁਹਾਡੇ ਹਵਾਲੇ ਕਰਦੇ ਹਾਂ। ਇਸ ਈਸਟਰ ਦੀ ਸਵੇਰ ਨੂੰ ਛੋਟੇ ਬੱਚਿਆਂ ਨੂੰ ਤੇਰੇ ਕੋਲ ਲਿਆਉਂਦੇ ਹਾਂ। ਅਸੀਂ ਇਸ ਨੂੰ ਪ੍ਰਭੂ ਯੇਸ਼ੂ ਨੂੰ ਸਮਰਪਿਤ ਕਰਦੇ ਹਾਂ ਇੱਕ ਸੇਵਕਾਈ ਦੇ ਜੀਵਨ ਦੇ ਲਈ। ਇਹ ਬਖਸ਼ ਦੇ ਪ੍ਰਭੂ, ਜੇਕਰ ਇਹ ਸੰਭਵ ਹੋਵੇ ਤਾਂ ਉਹ ਪ੍ਰਭੂ ਦੀ ਆਮਦ ਤੱਕ ਜਿਉਂਦੀ ਰਹੇ। ਉਸ ਨੂੰ ਆਪਣੀ ਸੇਵਾ ਲਈ ਤਿਆਰ ਕਰ ਜਦੋਂ ਅਸੀਂ ਉਸ ਨੂੰ ਤੈਨੂੰ ਸਮਰਪਿਤ ਕਰਦੇ ਹਾਂ ਯੇਸ਼ੂ ਮਸੀਹ ਦੇ ਨਾਮ ਵਿੱਚ। ਆਮੀਨ। ਉਸਦਾ ਨਾਮ ਕੀ ਹੈ? ਉਹ ਮਲਿੰਡਾ, ਮਲਿੰਡਾ ਅੰਗਰੇਨ। ਉਹ ਤੈਨੂੰ ਇਧਰੋਂ ਦੇਖਣਾ ਚਾਹੁੰਦੇ ਹਨ। ਮਲਿੰਡਾ, ਤੂੰ ਸੁੰਦਰ ਹੈ। ਆਓ ਆਪਣੇ ਸਿਰ ਚੁਕਾਈਏ। ਪਿਤਾ ਪਰਮੇਸ਼ਵਰ, ਅਸੀਂ ਇਹ ਛੋਟੀ ਲੜਕੀ ਤੈਨੂੰ ਦਿੰਦੇ ਹਾਂ ਪ੍ਰਭੂ ਯੇਸ਼ੂ ਦੇ ਨਾਮ ਵਿੱਚ। ਅਸੀਂ ਉਸ ਨੂੰ ਤੈਨੂੰ ਸਮਰਪਿਤ ਕਰਦੇ ਹਾਂ। ਉਸਦਾ ਜੀਵਨ ਤੇਰੇ ਲਈ ਇੱਕ ਸੇਵਾ ਵਾਲਾ ਜੀਵਨ ਹੋਵੇ ਪ੍ਰਭੂ। ਪ੍ਰਾਰਥਨਾ ਕਰਦੇ ਹਾਂ ਕਿ ਤੂੰ ਇਸ ਨੂੰ ਬਚਾਈ ਰੱਖੇ ਅਤੇ ਇਸ ਨੂੰ ਆਪਣੀ ਇੱਕ ਦਾਸੀ ਬਣਾਵੇ ਜੋ ਤੇਰੀ ਸੇਵਾ ਕਰੇ ਅਤੇ ਜੋ ਕਰਨ ਲਈ ਉਸਨੇ ਜਨਮ ਲਿਆ ਹੈ। ਅਸੀਂ ਉਸ ਨੂੰ ਸਮਰਪਣ ਵਿੱਚ ਤੈਨੂੰ ਦਿੰਦੇ ਹਾਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ। ਆਮੀਨ। ਇਹ ਸਭ ਪਿਆਰੀਆਂ ਬੱਚੀਆਂ, ਉਹ ਇੱਥੇ ਇੱਕ ਹੈ। ਤੁਹਾਡਾ ਕੀ ਹਾਲ ਹੈ? ਅੱਜ ਸਵੇਰੇ ਤੁਹਾਡਾ ਕੀ ਹਾਲ ਹੈ? ਉਸਦਾ ਨਾਮ ਕੀ ਹੈ? ਜੇਮੀ ਲਿਨ ਡਾਲਟਨ। ਸਾਡੇ ਸਵਰਗੀ ਪਿਤਾ, ਅਸੀਂ ਇਸ ਪਿਆਰੀ ਛੋਟੀ ਬੱਚੀ ਨੂੰ ਤੇਰੇ ਕੋਲ ਲਿਆਉਂਦੇ ਹਾਂ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਇਸ ਨੂੰ ਬਰਕਤ ਦੇ, ਅਤੇ ਅਸੀਂ ਮੰਗਦੇ ਹਾਂ ਪ੍ਰਭੂ ਕਿ ਤੂੰ ਇਹਨਾਂ ਬੱਚਿਆਂ ਦੇ ਘਰਾਂ ਨੂੰ ਬਰਕਤ ਦੇ, ਹੁੰਦੇ ਕਿ ਉਹ ਪਰਮੇਸ਼ਵਰ ਦੀ ਤਾੜਨਾ ਹੇਠ ਤੇਰੀ ਸੇਵਾ ਵਾਲੇ ਜੀਵਨ ਲਈ ਪਾਲੇ ਜਾਣ। ਅਸੀਂ ਇਹ ਛੋਟੀ ਜਿਹੀ ਪਿਆਰੀ ਬੱਚੀ ਤੈਨੂੰ ਸੌਂਪਦੇ ਹਾਂ। ਜਦ ਅਸੀਂ ਉਸ ਨੂੰ ਪਰਮੇਸ਼ਵਰ ਨੂੰ ਸਮਰਪਿਤ ਕਰਦੇ ਹਾਂ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ। ਆਮੀਨ। ਤੁਹਾਡਾ ਛੋਟਾ ਬੱਚਾ ਪਿਆਰਾ ਹੈ, ਤੁਹਾਡਾ ਕੀ ਹਾਲ ਹੈ? ਠੀਕ ਹੈ। ਹੁਣ ਤੂੰ ਮੈਨੂੰ ਲਗਭਗ ਫੜ ਸਕਦੀ ਹੈ, ਹੈ ਨਾ? ਉਸਦਾ ਨਾਮ ਕੀ ਹੈ? ਟੈਰੇਸਾ ਕੈਬਟ। ਇੱਧਰ ਦੇਖੋ ਟੈਰੇਸਾ, ਕਿ ਇੱਕ ਛੋਟੀ ਜਿਹੀ ਪਿਆਰੀ ਚੀਜ਼ ਨਹੀਂ ਹੈ? ਇਹ ਸਭ ਕਿੰਨੇ ਪਿਆਰੇ ਛੋਟੇ ਬੱਚੇ ਹਨ। ਸਾਡੇ ਸਵਰਗੀ ਪਿਤਾ, ਅਸੀਂ ਇਸ ਪਿਆਰੀ ਛੋਟੀ ਬੱਚੀ ਨੂੰ, ਜਿਸ ਨੂੰ ਉਸਦੇ ਅਜ਼ੀਜ਼ਾਂ ਨੇ ਸਾਨੂੰ ਦਿੱਤਾ ਹੈ, ਤੈਨੂੰ ਸੌਂਪਦੇ ਹਾਂ। ਜਦ ਅਸੀਂ ਬੱਚੇ ਨੂੰ ਤੇਰੇ ਲਈ ਚੁੱਕਿਆ ਹੋਇਆ ਹੈ, ਅਸੀਂ ਉਸ ਨੂੰ ਪਰਮੇਸ਼ਵਰ ਦੇ ਲਈ ਸੇਵਾ ਵਾਲੇ ਜੀਵਨ ਵਾਸਤੇ ਸਮਰਪਿਤ ਕਰਦੇ ਹਾਂ। ਅਸੀਂ ਉਸ ਨੂੰ ਪਰਮੇਸ਼ਵਰ ਦੇ ਪੁੱਤਰ ਯੇਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਵਰ ਦੀ ਸੇਵਾ ਲਈ ਸਮਰਪਿਤ ਕਰਦੇ ਹਾਂ। ਆਮੀਨ। ਪਰਮੇਸ਼ਵਰ ਤੈਨੂੰ ਬਰਕਤ ਦੇਵੇ ਭੈਣ, ਅਤੇ ਜਦੋਂ ਅਸੀਂ ਪ੍ਰਾਰਥਨਾ ਕਰੀਏ ਤੇ ਤੇਰੇ ਨਿੱਕੇ ਜਿਹੇ ਬੱਚੇ ਨੂੰ ਆਸ਼ੀਸ਼ ਦੇਵੇ। ਛੋਟੀਆਂ ਨੀਲੀਆਂ ਅੱਖਾਂ, ਫਿਰ ਭੂਰੀਆਂ। ਉਸਦਾ ਨਾਮ ਕੀ ਹੈ? ਸਿੰਥੀਆ, ਛੋਟੀ ਸਿੰਥੀਆ। ਇੱਧਰ ਦੇਖੋ ਸਿੰਥੀਆ, ਇਹ ਬਹੁਤ ਸੁੰਦਰ ਅੱਖਾਂ ਹਨ। ਸਾਡੇ ਸਵਰਗੀ ਪਿਤਾ, ਅੱਜ ਸਵੇਰੇ ਅਸੀਂ ਇਹ ਛੋਟੀ ਲੜਕੀ ਤੈਨੂੰ ਸੌਂਪਦੇ ਹਾਂ। ਇਸ ਨੂੰ ਲੰਮੀ ਉਮਰ ਦੇ ਅਤੇ ਉਸ ਨੂੰ ਆਪਣੀ ਦਾਸੀ ਬਣਾ। ਇਸ ਦੇ ਅਜੀਜ਼ਾਂ ਨੇ ਇਸ ਨੂੰ ਮੇਰੀਆਂ ਬਾਹਾਂ ਵਿੱਚ ਸਮਰਪਣ ਲਈ ਦਿੱਤਾ ਹੈ। ਮੈਂ ਇਸ ਨੂੰ ਬਜ਼ੁਰਗਾਂ ਦੇ ਸਾਹਮਣੇ ਲਿਆਉਂਦਾ ਹਾਂ ਅਤੇ ਪਰਮੇਸ਼ਵਰ ਦੇ ਸਾਹਮਣੇ ਰੱਖਦਾ ਹਾਂ। ਉਸ ਨੂੰ ਪਰਮੇਸ਼ਵਰ ਦੀ ਸੇਵਾ ਲਈ ਸਮਰਪਿਤ ਕਰਦਾ ਹਾਂ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ। ਆਮੀਨ। ਹੁਣ ਇਹ ਵੀ ਇੱਕ ਤਰ੍ਹਾਂ ਦਾ ਛੋਟਾ ਜਿਹਾ ਹੀ ਹੈ। ਹੁਣ ਮੇਰਾ ਇਸ ਨੂੰ ਚੁੱਕਣ ਦੇ ਲਈ ਤੈਨੂੰ ਇੱਥੇ ਉੱਪਰ ਆਉਣਾ ਚਾਹੀਦਾ ਹੈ। ਮੈਂ ਹਮੇਸ਼ਾ ਡਰਦਾ ਹਾਂ ਕਿ ਮੈਂ ਇਸ ਨੂੰ ਤੋੜ ਦੇਵਾਂਗਾ। ਜੇਮਸ ਬਲਿਸ, ਇਹ ਦੇਖਣ ਵਿੱਚ ਇੱਕ ਬਹੁਤ ਮਜ਼ਬੂਤ, ਬੁੱਧੀਮਾਨ ਛੋਟਾ ਜਿਹਾ ਬਾਲਕ ਹੈ। ਇਹ ਨਹੀਂ ਹੈ, ਇਹੀ ਗੱਲ ਹੈ। ਸਾਡੇ ਸਵਰਗੀ ਪਿਤਾ, ਅਸੀਂ ਛੋਟੇ ਜੇਮਸ ਨੂੰ ਤੈਨੂੰ ਦਿੰਦੇ ਹਾਂ। ਹੁਣ ਦੇ ਜਿਸ ਤਰ੍ਹਾਂ ਦਾ ਨਾਮ ਹੈ, ਇਹ ਉਸੇ ਤਰ੍ਹਾਂ ਦਾ ਹੋਵੇ ਜਿਸ ਤਰ੍ਹਾਂ ਬਾਈਬਲ ਵਿੱਚ ਜੇਮਸ ਸੀ, ਬਿਨਾਂ ਸ਼ੱਕ ਦੇ, ਜਿਸਨੇ ਪ੍ਰਭੂ ਦੀ ਸੇਵਾ ਵਿੱਚ ਸਿਆਣਪ ਦਿਖਾਈ ਸੀ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਸ ਨੂੰ ਬਰਕਤ ਦੇ ਅਤੇ ਉਸ ਨੂੰ ਆਪਣੀ ਸੇਵਾ ਵਾਲਾ ਜੀਵਨ ਬਖਸ਼। ਉਹ ਜਿਸ ਘਰਾਣੇ ਵਿੱਚੋਂ ਆਇਆ ਹੈ, ਉਸ ਘਰਾਣੇ ਨੂੰ ਬਰਕਤ ਦੇ ਅਤੇ ਹੁਣ ਦੇ ਕਿ ਉਹ ਪਰਮੇਸ਼ਵਰ ਦੀ ਤਾੜਨਾ ਹੇਠ ਪਾਲਿਆ ਜਾਵੇ। ਜਦ ਅਸੀਂ ਇਸ ਨੂੰ ਪਰਮੇਸ਼ਵਰ ਦੀ ਸੇਵਾ ਦੇ ਲਈ ਸਮਰਪਿਤ ਕਰਦੇ ਹਾਂ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ। ਆਮੀਨ। ਇਸ ਛੋਟੀ ਲੜਕੀ ਦਾ ਨਾਮ ਕੀ ਹੈ? ਇੱਥੇ ਉੱਪਰ ਆ ਪਿਆਰੀ, ਟੈਮੀ ਬਰਾਊਨ। ਉਹ ਛੋਟੀ ਟੈਮੀ ਬਰਾਊਨ, ਉਸਦੀ ਮਾਤਾ ਤੇ ਪਿਤਾ ਦਾ ਇਸ ਵੇਲੇ ਬਪਤਿਸਮਾ ਹੋਇਆ ਸੀ। ਇੱਕ ਹੋਰ ਪਿਆਰੀ ਛੋਟੀ ਲੜਕੀ ਆਓ ਆਪਣੇ ਸਿਰਾਂ ਨੂੰ ਚੁਕਾਈਏ। ਪਿਤਾ, ਅਸੀਂ ਇਸ ਛੋਟੀ ਬੱਚੀ ਨੂੰ ਤੇਰੇ ਹਜ਼ੂਰ ਲਿਆਉਂਦੇ ਹਾਂ। ਮੈਂ ਸੋਚਦਾ ਹਾਂ ਕਿ ਜਦੋਂ ਤੂੰ ਇੱਥੇ ਧਰਤੀ ਦੇ ਸਫ਼ਰ ਵਿੱਚ ਸੀ ਤਾਂ ਕੁਝ ਇਸ ਤਰ੍ਹਾਂ ਦਾ ਹੀ ਸੀ। ਜਦੋਂ ਉਹ ਮਾਵਾਂ ਉਹਨਾਂ ਨੂੰ ਤੇਰੇ ਕੋਲ ਲੈ ਕੇ ਆਈਆਂ ਸਨ। ਅਸੀਂ ਇਸ ਨੂੰ ਤੁਹਾਡੇ ਕੋਲ ਸਮਰਪਿਤ ਕਰਦੇ ਹਾਂ ਪ੍ਰਭੂ। ਜਿਵੇਂ ਮੈਂ ਸਮਝਦਾ ਹਾਂ, ਉਸਦੇ ਮਾਤਾ ਤੇ ਪਿਤਾ ਨੇ ਅੱਜ ਸਵੇਰੇ ਇੱਥੇ ਪ੍ਰਭੂ ਯੇਸ਼ੂ ਦੇ ਉਸ ਅਨਮੋਲ ਨਾਮ ਵਿੱਚ ਬਪਤਿਸਮਾ ਲਿਆ ਸੀ। ਫਿਰ ਉਸਦਾ ਘਰਾਣਾ ਠੀਕ ਹੀ ਰਹੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਉਸਨੂੰ ਬਰਕਤ ਦੇ ਅਤੇ ਉਸਨੂੰ ਇੱਕ ਸੇਵਾ ਵਾਲਾ ਜੀਵਨ ਬਖਸ਼। ਜਦ ਅਸੀਂ ਉਸਨੂੰ ਪਰਮੇਸ਼ਵਰ ਦੀ ਸੇਵਾ ਲਈ ਸਮਰਪਿਤ ਕਰਦੇ ਹਾਂ, ਉਸਦੇ ਪੁੱਤਰ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੀਨ। ਧੰਨਵਾਦ। ਰੁਕੋ, ਮਾਫ਼ ਕਰਨਾ, ਮੈਂ ਇਸਨੂੰ ਨਹੀਂ ਦੇਖਿਆ। ਤੁਹਾਡਾ ਕੀ ਹਾਲ ਹੈ? ਅੱਛਾ, ਕਿੰਨਾ ਵਧੀਆ ਆਦਮੀ ਹੈ। ਕੀ ਮੈਂ ਇਸਨੂੰ ਚੁੱਕ ਸਕਦਾ ਹਾਂ? ਕੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਠੀਕ ਹੈ, ਉਸਦਾ ਨਾਮ ਕੀ ਹੈ? ਡੈਨੀ ਜੌਨਸਨ, ਡੈਨੀ ਵਿਲੀਅਮ ਜੌਨਸਨ। ਉਹ ਤਾਂ ਇੱਕ ਪ੍ਰਚਾਰਕ ਵਰਗਾ ਹੀ ਲੱਗਦਾ ਹੈ, ਕਿਉਂ ਨਹੀਂ ਲੱਗਦਾ? ਸਵਰਗੀ ਪਿਤਾ, ਅਸੀਂ ਛੋਟੇ ਲੜਕੇ ਨੂੰ ਤੇਰੇ ਕੋਲ ਲੈ ਕੇ ਆਉਂਦੇ ਹਾਂ। ਹੋ ਸਕਦਾ ਹੈ ਕਿ ਉਹ ਇਹ ਜਾਣਨ ਲਈ ਬਹੁਤ ਛੋਟਾ ਹੈ ਕਿ ਇਹ ਸਭ ਕੀ ਹੋ ਰਿਹਾ ਹੈ, ਪਰ ਉੱਥੇ ਸਵਰਗ ਵਿੱਚ ਇੱਕ ਪਰਮੇਸ਼ਵਰ ਹੈ ਜੋ ਹੇਠਾਂ ਵੇਖਦਾ ਹੈ ਅਤੇ ਇਸ ਗੱਲ ਨੂੰ ਜਾਣਦਾ ਹੈ। ਅਸੀਂ ਉਸਨੂੰ ਤੈਨੂੰ ਦਿੰਦੇ ਹਾਂ ਪ੍ਰਭੂ, ਜਿਵੇਂ ਉਸਦੀ ਮਾਂ ਨੇ ਉਸਨੂੰ ਸਾਡੀਆਂ ਬਾਹਾਂ ਵਿੱਚ ਰੱਖਿਆ ਹੈ। ਅਸੀਂ ਵਿਸ਼ਵਾਸ ਦੇ ਰਾਹੀਂ ਯੇਸ਼ੂ ਮਸੀਹ ਦੇ ਨਾਮ ਵਿੱਚ ਆਉਂਦੇ ਹਾਂ ਅਤੇ ਪਰਮੇਸ਼ਵਰ ਦੀ ਕਿਰਪਾ ਨਾਲ ਇਸ ਦਾ ਦਾਅਵਾ ਇੱਕ ਜਿੱਤ ਦੇ ਇਨਾਮ ਵਜੋਂ ਕਰਦੇ ਹਾਂ ਅਤੇ ਪਰਮੇਸ਼ਵਰ ਦੇ ਲਈ ਸਮਰਪਿਤ ਕਰਦੇ ਹਾਂ। ਯੇਸ਼ੂ ਮਸੀਹ ਦੇ ਨਾਮ ਵਿੱਚ ਆਮੀਨ। ਤੈਨੂੰ ਬਰਕਤ ਮਿਲੇ ਪਿਆਰੇ। ਕੀ ਅਸੀਂ ਉਹਨਾਂ ਸਾਰਿਆਂ ਨੂੰ ਸਮਰਪਿਤ ਕਰ ਲਿਆ ਹੈ? ਹੁਣ ਕਿੰਨੀ ਪਿਆਰੀ ਲੜਕੀ ਇੱਥੇ ਆ ਰਹੀ ਹੈ। ਇਹ ਸਭ ਤੋਂ ਪਿਆਰੀ ਪੋਸ਼ਾਕ ਹੈ ਜੋ ਤੂੰ ਪਹਿਨੀ ਹੋਈ ਹੈ ਅਤੇ ਛੋਟਾ ਟੋਪ ਵੀ। ਐਡਲਰ, ਐਡਲਰ, ਏਲਨ ਗੇਲ ਐਡਲਰ, ਕਿੰਨੀ ਪਿਆਰੀ ਛੋਟੀ ਬੱਚੀ ਹੈ। ਸਾਡੇ ਸਵਰਗੀ ਪਿਤਾ, ਮੈਂ ਘਰ ਦੇ ਇਸ ਖਜ਼ਾਨੇ ਨੂੰ ਤੇਰੀ ਵੱਲ ਉਠਾਉਂਦਾ ਹਾਂ। ਇੱਕ ਛੋਟੀ ਬੱਚੀ ਜੋ ਇਸ ਸੰਸਾਰ ਵਿੱਚ ਆਈ ਹੈ, ਇਸ ਦੇ ਅਜੀਜ਼ ਇਸ ਨੂੰ ਤੁਹਾਡੀ ਸੇਵਾ ਲਈ ਸਮਰਪਿਤ ਕਰਨ ਲਈ ਲਿਆਏ ਹਨ। ਇਹ ਜਾਣਦੇ ਹੋਏ ਕਿ ਇਹ ਸਭ ਤੋਂ ਬੁਰੇ ਦਿਨ ਹਨ ਜਿਨ੍ਹਾਂ ਵਿੱਚ ਅਸੀਂ ਰਹਿ ਰਹੇ ਹਾਂ, ਅਸੀਂ ਇਸ ਬੱਚੀ ਦੇ ਜੀਵਨ ਦਾ ਦਾਅਵਾ ਪਰਮੇਸ਼ਵਰ ਦੇ ਲਈ ਇੱਕ ਇਨਾਮ ਵਜੋਂ ਕਰਦੇ ਹਾਂ। ਅਸੀਂ ਉਸ ਨੂੰ ਪਰਮੇਸ਼ਵਰ ਦੀ ਸੇਵਾ ਲਈ ਸਮਰਪਿਤ ਕਰਦੇ ਹਾਂ, ਪਰਮੇਸ਼ਵਰ ਦੇ ਪੁੱਤਰ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੀਨ। ਪਰਮੇਸ਼ਵਰ ਤੈਨੂੰ ਬਰਕਤ ਦੇਵੇ ਪਿਆਰੇ। ਇੱਕ ਛੋਟਾ ਪ੍ਰਚਾਰਕ ਲੜਕਾ ਹੈ, ਉਹ ਦੋ ਹਨ, ਜੋ ਜੁੜਵਾ ਹਨ, 5 ਅਤੇ 8 ਸਾਲ ਦੇ ਹਨ। ਇਸ ਵਾਲੇ ਦਾ ਨਾਮ ਕੀ ਹੈ? ਜੌਨੀ ਰਿਚਮੰਡ ਤੋਂ ਹੈ, ਰਿਚਮੰਡ ਵਰਜੀਨੀਆ ਤੋਂ। ਮੈਂ ਸੋਚਿਆ ਕਿ ਮੈਂ ਤੇਰਾ ਚਿਹਰਾ ਦੇਖਿਆ ਹੋਇਆ ਹੈ। ਅਸੀਂ ਇਕੱਠੇ ਇੱਕ ਇੰਟਰਵਿਊ ਕੀਤੀ ਸੀ ਜਦੋਂ ਪ੍ਰਭੂ ਹਾਜ਼ਰ ਸੀ। ਮੈਨੂੰ ਤੁਹਾਡੇ ਬਾਰੇ ਯਾਦ ਨਹੀਂ ਆ ਰਿਹਾ ਸੀ, ਮੈਨੂੰ ਤੁਹਾਡਾ ਚਿਹਰਾ ਤਾਂ ਯਾਦ ਸੀ, ਪਰ ਮੈਂ ਸਮਝ ਨਹੀਂ ਪਾਇਆ ਕਿ ਤੁਸੀਂ ਕੌਣ ਹੋ। ਠੀਕ ਹੈ, ਅੱਛਾ, ਅਸੀਂ ਜਾਣਦੇ ਹਾਂ ਕਿ ਉਹ ਚੰਗੇ ਘਰ ਵਿੱਚੋਂ ਆਇਆ ਹੈ। ਉਸਦਾ ਨਾਮ ਜੌਨ ਹੈ, ਜੌਨੀ। ਸਾਡੇ ਸਵਰਗੀ ਪਿਤਾ, ਅਸੀਂ ਇਸ ਛੋਟੇ ਲੜਕੇ ਜੌਨੀ ਨੂੰ ਤੇਰੇ ਕੋਲ ਲਿਆਉਂਦੇ ਹਾਂ। ਅਸੀਂ ਆਪਣੇ ਹੱਥ ਉਸਦੇ ਉੱਤੇ ਰੱਖਦੇ ਹਾਂ, ਕਿਉਂਕਿ ਤੂੰ ਇਸ ਤਰ੍ਹਾਂ ਕੀਤਾ ਸੀ, ਤੂੰ ਆਪਣੇ ਹੱਥ ਉਹਨਾਂ ਉੱਤੇ ਰੱਖੇ ਸਨ। ਅਸੀਂ ਉਸਨੂੰ ਬਰਕਤ ਦਿੰਦੇ ਹਾਂ ਅਤੇ ਪਰਮੇਸ਼ਵਰ ਦੀ ਕਿਰਪਾ ਦੀ ਜਿੱਤ ਦੇ ਇਨਾਮ ਵਜੋਂ ਉਸਦੇ ਜੀਵਨ ਦਾ ਦਾਅਵਾ ਕਰਦੇ ਹਾਂ, ਉਸਨੂੰ ਪਰਮੇਸ਼ਵਰ ਦੀ ਸੇਵਾ ਲਈ ਸਮਰਪਿਤ ਕਰਦੇ ਹਾਂ, ਪਰਮੇਸ਼ਵਰ ਦੇ ਪੁੱਤਰ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੀਨ। ਤੈਨੂੰ ਬਰਕਤ ਮਿਲੇ ਛੋਟੇ ਲੜਕੇ। ਲੂਇਸ, ਇਹ ਲੂਇਸ ਹੈ। ਸਵਰਗੀ ਪਿਤਾ, ਅਸੀਂ ਛੋਟੇ ਲੜਕੇ ਲੂਇਸ ਨੂੰ ਤੇਰੇ ਕੋਲ ਲਿਆਉਂਦੇ ਹਾਂ। ਉਸਦਾ ਪਿਤਾ ਉਸਨੂੰ ਪਰਮੇਸ਼ਵਰ ਦੇ ਘਰ ਵਿੱਚ ਸੇਵਾ ਲਈ ਸਮਰਪਿਤ ਕਰਨ ਲਈ ਅੱਗੇ ਲੈ ਕੇ ਆਇਆ ਹੈ। ਜਦੋਂ ਅਸੀਂ ਬੀਤੇ ਹੋਏ ਦਿਨਾਂ ਬਾਰੇ ਸੋਚਦੇ ਹਾਂ, ਜਦੋਂ ਹੰਨਾ ਹੈਕਲ ਵਿੱਚ ਗਈ ਅਤੇ ਪ੍ਰਾਰਥਨਾ ਕੀਤੀ, ਪਰਮੇਸ਼ਵਰ ਨੇ ਉਸਨੂੰ ਇੱਕ ਬੱਚਾ ਬਖਸ਼ਿਆ। ਉਹ ਬੱਚੇ ਨੂੰ ਵਾਪਸ ਲੈ ਆਈ ਅਤੇ ਉਸਨੂੰ ਪਰਮੇਸ਼ਵਰ ਅੱਗੇ ਸੌਂਪ ਦਿੱਤਾ। ਅੱਜ ਇਹ ਲੋਕ ਵੀ ਉਸੇ ਤਰ੍ਹਾਂ ਹੀ ਕਰਦੇ ਹਨ, ਆਪਣੇ ਛੋਟੇ ਬੱਚਿਆਂ ਨੂੰ, ਆਪਣੇ ਛੋਟੇ ਖਜ਼ਾਨਿਆਂ ਨੂੰ ਅੰਦਰ ਲਿਆਉਂਦੇ ਹਨ, ਉਹਨਾਂ ਨੂੰ ਸਮਰਪਿਤ ਕਰਦੇ ਹਨ। ਨਬੀ ਨੇ ਉਸਨੂੰ ਲਿਆ ਪਿਤਾ ਅਤੇ ਉਸ ਛੋਟੇ ਬੱਚੇ ਨੂੰ ਉੱਚਾ ਚੁੱਕਿਆ ਅਤੇ ਉਹ ਇੱਕ ਨਬੀ ਬਣ ਗਿਆ। ਹੁਣ ਅਸੀਂ ਇਸ ਵੇਰ ਛੋਟੇ ਲੂਇਸ ਨੂੰ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਸੇਵਾ ਲਈ ਸਮਰਪਿਤ ਕਰਦੇ ਹਾਂ, ਯੇਸ਼ੂ ਮਸੀਹ ਦੇ ਨਾਮ ਵਿੱਚ ਆਮੀਨ। ਪੁੱਤਰ, ਤੈਨੂੰ ਬਰਕਤ ਮਿਲੇ। ਤੁਹਾਨੂੰ ਰਿਚਮੰਡ ਵਰਜੀਨੀਆ ਤੋਂ ਅੱਜ ਸਵੇਰੇ ਇੱਥੇ ਦੇਖ ਕੇ ਅਸਲ ਵਿੱਚ ਬਹੁਤ ਹੀ ਖੁਸ਼ੀ ਹੋਈ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਆਓ ਦੇਖਦੇ ਹਾਂ, ਇਹੀ ਸੀ? ਠੀਕ ਹੈ। ਉਹ ਛੋਟੇ ਬੱਚੇ ਹਨ, ਤੁਸੀਂ ਨਹੀਂ ਜਾਣਦੇ, ਹੋ ਸਕਦਾ ਹੈ ਕਿ ਅਸੀਂ ਅੱਜ ਸਵੇਰੇ ਬਹੁਤ ਸਾਰੇ ਛੋਟੇ ਮਿਸ਼ਨਰੀਆਂ ਨੂੰ ਅਤੇ ਇੱਕ ਪ੍ਰਚਾਰਕ ਨੂੰ ਸਮਰਪਿਤ ਕੀਤਾ ਹੋਵੇ। ਅਸੀਂ ਨਹੀਂ ਜਾਣਦੇ ਕਿ ਸਭ ਕੁਝ ਸਰਵ ਸ਼ਕਤੀਮਾਨ ਦੇ ਹੱਥਾਂ ਵਿਚ ਹੈ। ਮੈਂ ਐਲਾਨ ਕਰਨਾ ਚਾਹੁੰਦਾ ਹਾਂ ਕਿ ਅੱਜ ਰਾਤ ਦੀਆਂ ਸਭਾਵਾਂ ਇੱਥੇ ਡੇਰੇ ਦੇ ਵਿਚ ਜਿੱਥੇ ਪ੍ਰਭੂ ਭੋਜ ਦੀ ਸਭਾ ਹੋਏਗੀ। ਜੇਕਰ ਤੁਸੀਂ ਕਦੇ ਵੀ ਸਾਡੀਆਂ ਪ੍ਰਭੂ ਭੋਜ ਦੀਆਂ ਸਭਾਵਾਂ ਵਿਚ ਸ਼ਾਮਲ ਨਹੀਂ ਹੋਏ ਤਾਂ ਅਸੀਂ ਪੈਰ ਧੋਣ ਦੀ ਰਸਮ ਵੀ ਅਦਾ ਕਰਦੇ ਹਾਂ। ਹੁਣ ਇੱਥੇ ਕੁਝ ਰੁਮਾਲ ਪਏ ਹਨ ਜਿਨ੍ਹਾਂ ਉੱਪਰ ਮੈਂ ਪ੍ਰਾਰਥਨਾ ਕਰਨੀ ਹੈ। ਇਹ ਭਾਈ ਗ੍ਰਿਮਸਲੇ ਦਾ ਹੈ ਜੋ ਇੱਥੇ ਕਲੀਸਿਆ ਵਿਚ ਸਾਡਾ ਭਾਈ ਹੈ। ਮੈਂ ਨਹੀਂ ਜਾਣਦਾ ਕਿ ਬਾਕੀ ਕਿਸਦੇ ਹਨ। ਅਸੀਂ ਇਹਨਾਂ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਸੰਸਾਰ ਭਰ ਵਿਚ ਭੇਜਦੇ ਹਾਂ। ਜਦੋਂ ਮੈਂ ਬਿਮਾਰਾਂ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰਾਂਗਾ ਤਦ ਮੈਂ ਇਹਨਾਂ ਲਈ ਵੀ ਪ੍ਰਾਰਥਨਾ ਕਰ ਦਿਆਂਗਾ। ਮੈਂ ਪਹਿਲਾਂ ਥੋੜੀ ਦੇਰ ਲਈ ਈਸਟਰ ਦੇ ਸੰਦੇਸ਼ ਨਾਲ ਸੰਬੰਧਿਤ ਕੁਝ ਬੋਲਣਾ ਚਾਹੁੰਦਾ ਹਾਂ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਪਰਮੇਸ਼ਵਰ ਦੇ ਵਚਨ ਵੱਲ ਜਾਈਏ, ਆਓ ਅਸੀਂ ਉਸ ਕੋਲ ਪ੍ਰਾਰਥਨਾ ਦੇ ਦੁਆਰਾ ਜਾਈਏ। ਸਾਡੇ ਸਵਰਗੀ ਪਿਤਾ, ਇਸ ਸਵੇਰ ਅਸੀਂ ਆਪਣੇ ਹਿਰਦਿਆਂ ਵਿਚ ਇਸ ਸ਼ਾਨਦਾਰ ਸਵੇਰ ਲਈ ਸ਼ੁਕਰ ਗੁਜ਼ਾਰ ਹਾਂ। ਇਸ ਸਭ ਤੋਂ ਵੱਧ ਅਸੀਂ ਇਸ ਗੱਲ ਲਈ ਸ਼ੁਕਰ ਗੁਜ਼ਾਰ ਹਾਂ ਜਿਸ ਗੱਲ ਦੀ ਨੁਮਾਇੰਦਗੀ ਕਰਦਾ ਹੈ ਪੁਨਰਉਥਾਨ ਅਤੇ ਸਾਡੇ ਧਰਮ ਦਾ ਮੋਹਰਬੰਦ ਸਬੂਤ। ਜਦੋਂ ਲਗਭਗ 2000 ਸਾਲ ਪਹਿਲਾਂ ਯਿਸੂ ਮਸੀਹ ਮੁਰਦਿਆਂ ਵਿਚੋਂ ਜੀ ਉੱਠਿਆ ਅਤੇ ਉਸ ਨੇ ਆਪਣੇ ਆਪ ਨੂੰ ਆਪਣੀ ਕਲੀਸਿਯਾ ਅੱਗੇ ਮੁੜ ਤੋਂ ਪੇਸ਼ ਕੀਤਾ ਹੈ, ਹਮੇਸ਼ਾ ਲਈ ਜਿਉਂਦਾ ਹੈ। 2000 ਸਾਲਾਂ ਬਾਅਦ ਵੀ ਅਸੀਂ ਖੁਸ਼ ਹਾਂ ਕਿ ਅਸੀਂ ਉਸ ਸੰਗਤੀ ਦਾ ਆਨੰਦ ਮਾਣ ਰਹੇ ਹਾਂ ਜੀ ਉੱਠੇ ਮਸੀਹ ਦੇ ਚੇਲਿਆਂ ਨਾਲ। ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਕਿ ਉਸ ਦੀ ਹਜ਼ੂਰੀ ਇਸ ਇਮਾਰਤ ਵਿਚ ਅੱਜ ਸਵੇਰੇ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਹਰ ਇੱਕ ਉਹ ਮਨੁੱਖ ਜੋ ਬਚਿਆ ਹੋਇਆ ਨਹੀਂ ਹੈ ਉਸ ਨੂੰ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰ ਲਵੇ। ਜਿਹੜੇ ਅਜੇ ਤੱਕ ਉਸ ਦੀ ਆਤਮਾ ਨਾਲ ਭਰੇ ਹੋਏ ਨਹੀਂ ਹਨ, ਹੁਣ ਦੇ ਕਿ ਅੱਜ ਉਹ ਦਿਨ ਹੋਵੇ ਜਦੋਂ ਪਵਿੱਤਰ ਆਤਮਾ ਆਪਣੇ ਸੰਪੂਰਨ ਕੰਮ ਨੂੰ ਉਹਨਾਂ ਉੱਤੇ ਪ੍ਰਗਟ ਕਰੇ। ਅਸੀਂ ਮੰਗਦੇ ਹਾਂ ਕਿ ਉਹ ਆਪਣੇ ਮਹਾਨ ਪ੍ਰਾਸ਼ਚਿਤ ਵਿਚ ਜਿਸਨੇ ਬਿਮਾਰਾਂ ਨੂੰ ਚੰਗਾਈ ਦਿੱਤੀ, ਹੁਣ ਦੇ ਕਿ ਉਹ ਲੋਕਾਂ ਦੇ ਇੰਨਾ ਨੇੜੇ ਆ ਜਾਵੇ ਕਿ ਵਿਸ਼ਵਾਸ ਪ੍ਰਬਲ ਹੋਵੇ ਪ੍ਰਭੂ ਅਤੇ ਸਾਡੀ ਬੇਪਰਤੀ ਉੱਤੇ ਹਾਵੀ ਹੋ ਜਾਵੇ ਕਿ ਉਸ ਦੇ ਕਾਰਨ ਬਿਮਾਰ ਅਤੇ ਜਕੜੇ ਹੋਏ ਇਥੋਂ ਚੰਗੇ ਭਲੇ ਹੋ ਕੇ ਜਾਣ। ਪ੍ਰਭੂ, ਅਸੀਂ ਬੇਨਤੀ ਕਰਾਂਗੇ ਕਿ ਤੂੰ ਉਸ ਨੂੰ ਆਸ਼ੀਸ਼ ਦੇਵੇਂ ਜੋ ਹੁਣ ਤੇਰੇ ਵਚਨ ਪੁਨਰ ਉਥਾਨ ਬਾਰੇ ਸਮਝਾਉਣ ਦਾ ਕੰਮ ਕਰ ਰਿਹਾ ਹੈ। ਪਰਮੇਸ਼ਵਰ, ਹਰ ਜਗ੍ਹਾ ਤੇ ਆਪਣੇ ਸੇਵਕਾਂ ਨੂੰ, ਆਪਣੇ ਬੱਚਿਆਂ ਨੂੰ, ਤੇਰੇ ਦਾਸ ਜੋ ਸਾਰੀ ਧਰਤੀ ਉੱਪਰ ਹਨ, ਸਾਰੇ ਸੰਸਾਰ ਭਰ ਵਿਚ ਹਨ, ਬਰਕਤ ਦੇ। ਪ੍ਰਭੂ ਯਿਸੂ, ਜਲਦੀ ਆ ਕਿਉਂਕਿ ਅਸੀਂ ਹਵਾ ਵਿਚ ਤੈਰਦੇ ਬੱਦਲਾਂ ਨੂੰ ਵੇਖਦੇ ਹਾਂ। ਪ੍ਰਭੂ, ਫਿਰ ਅਸੀਂ ਜਾਣਦੇ ਹਾਂ ਕਿ ਉੱਥੇ ਇੱਕ ਮਹਾਨ ਚੀਜ਼ ਹੋਣ ਵਾਲੀ ਹੈ। ਆਪਣੇ ਲੋਕਾਂ ਦੇ ਲੱਕ ਬੰਨ, ਉਹ ਹੁੰਦੇ ਕਿ ਉਹ ਸੱਚਾਈ ਦੀ ਤਲਵਾਰ ਨੂੰ ਚੁੱਕ ਲੈਣ ਅਤੇ ਸ਼ਸਤਰ ਬਸਤਰ ਕੱਸ ਕੇ, ਟੋਪ ਪਹਿਨ ਕੇ, ਖੁਸ਼ਖਬਰੀ ਦੀ ਜੁੱਤੀ ਆਪਣੇ ਪੈਰਾਂ ਵਿਚ ਪਾ ਕੇ, ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਵਿਸ਼ਵਾਸ ਦੀ ਢਾਲ ਨੂੰ ਲੈ ਕੇ ਅਗਾਹ ਵਧਣ। ਇਹ ਬਖਸ਼ ਦੇ ਪ੍ਰਭੂ, ਕਿਉਂਕਿ ਯੁੱਧ ਦੇ ਬੱਦਲ ਛਾ ਰਹੇ ਹਨ। ਅੱਜ ਸਾਨੂੰ ਬਰਕਤ ਦੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਲਦੀ ਹੀ, ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਅਸੀਂ ਯਿਸੂ ਨੂੰ ਜਲਦੀ ਹੀ ਵੇਖਾਂਗੇ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜਦੋਂ ਉਹ ਘੜੀ ਆਵੇ ਤਾਂ ਅਸੀਂ ਤਿਆਰ ਪਾਏ ਜਾਈਏ। ਆਉਂਦੇ ਕਿ ਅੱਜ ਦੀ ਬੰਦਗੀ ਵਿਚ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਫੈਸਲਾ ਲੈ ਕੇ ਸਭ ਕੁਝ ਠੀਕ ਕਰ ਲਈਏ। ਯਿਸੂ ਮਸੀਹ ਦੇ ਨਾਮ ਵਿਚ ਆਪਣੇ ਵਚਨ ਦੇ ਰਾਹੀਂ ਸਾਡੇ ਨਾਲ ਗੱਲ ਕਰ, ਤੇਰਾ ਵਚਨ ਹੀ ਸੱਚਾਈ ਹੈ। ਆਮੀਨ। ਹੁਣ ਤੁਹਾਡੇ ਲਈ ਜੋ ਮੇਰੇ ਨਾਲ ਵਚਨ ਪੜ੍ਹਨਾ ਚਾਹੁੰਦੇ ਹੋ, ਲੂਕਾ 24 ਅਧਿਆਇ ਕੱਢ ਲਓ। ਇਸ ਲਈ ਜੇ ਪ੍ਰਭੂ ਦੀ ਇੱਛਾ ਹੋਵੇ ਤਾਂ ਮੈਂ ਇੱਥੇ ਇਸ ਵਿਚੋਂ ਕਾਫੀ ਲੰਮਾ ਹਿੱਸਾ ਪੜ੍ਹਨਾ ਚਾਹੁੰਦਾ ਹਾਂ, ਇਸ ਦਾ ਪਿਛੋਕੜ ਜਾਣਨ ਲਈ ਜਿਸ ਦੇ ਉੱਪਰ ਮੈਂ ਆਪਣੀ ਕੁਝ ਮਿੰਟਾਂ ਦੀ ਗੱਲਬਾਤ ਦੀ ਨੀਂਹ ਰੱਖਣੀ ਚਾਹੁੰਦਾ ਹਾਂ। ਹੁਣ ਜੇ ਤੁਸੀਂ ਚਾਹੋ, ਜੇ ਗਰਮੀ ਹੈ, ਮੈਨੂੰ ਲੱਗਦਾ ਹੈ, ਜਾਂ ਜੋ ਮਰਜ਼ੀ ਹੋਵੇ, ਤਾਂ ਜਿੰਨਾ ਆਰਾਮ ਨਾਲ ਬੈਠ ਸਕੋ ਬੈਠ ਜਾਓ। ਮੈਂ ਜਿੰਨੀ ਹੋ ਸਕੇ ਓਨੀ ਹੀ ਜਲਦੀ ਕਰਾਂਗਾ। ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਅਸੀਂ ਯਕੀਨਨ ਤੁਹਾਡੇ ਇੱਥੇ ਆਉਣ ਦੀ ਵਫ਼ਾਦਾਰੀ ਦੀ ਪ੍ਰਸ਼ੰਸਾ ਕਰਦੇ ਹਾਂ। ਜਦੋਂ ਭਾਵੇਂ ਉਹ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਨ ਕਿ ਇੰਜੀਲ ਨੇ ਆਪਣਾ ਆਕਰਸ਼ਣ ਗੁਆ ਦਿੱਤਾ ਹੈ, ਅਤੇ ਜਦ ਲੋਕ ਦੇਸ਼ ਭਰ ਤੋਂ ਆਏ ਹਨ ਇੱਕ ਅਜਿਹੀ ਥਾਂ ਉੱਤੇ ਫੜਨ ਲਈ ਜਿੱਥੇ ਉਹਨਾਂ ਦੇ ਅੰਗ ਦਰਦ ਕਰ ਰਹੇ ਹਨ, ਪਰਮੇਸ਼ਵਰ ਦੀ ਸੇਵਾ ਲਈ ਇਹ ਦਿਖਾਉਂਦਾ ਹੈ ਕਿ ਅਜੇ ਵੀ ਪਰਮੇਸ਼ਵਰ ਦੇ ਕੋਲ ਲੋਕ ਹਨ, ਅਜੇ ਵੀ ਉਹਨਾਂ ਦੇ ਦਿਲਾਂ ਵਿੱਚ ਪਰਮੇਸ਼ਵਰ ਨੂੰ ਵੇਖਣ ਦੀ ਤਾਂਘ ਹੈ। ਤਦ ਵੀ ਖੁਸ਼ਖਬਰੀ ਆਪਣੀ ਸਧਾਰਨਤਾ ਵਿੱਚ ਹੈ, ਓਨੀ ਹੀ ਸਧਾਰਨਤਾ ਵਿੱਚ ਜਿੰਨੀ ਸਧਾਰਨ ਸਾਡੇ ਪ੍ਰਭੂ ਯਿਸੂ ਮਸੀਹ ਦੀ ਅੰਜੀਲ ਹੈ। ਫਿਰ ਵੀ ਇਹ ਸਭ ਤੋਂ ਮਹਾਨ ਸ਼ਕਤੀ ਹੈ ਜੋ ਕਦੇ ਧਰਤੀ ਤੇ ਆਈ ਹੈ, ਉਹ ਹੈ ਮਸੀਹ ਦੀ ਖੁਸ਼ਖਬਰੀ। ਖੁਸ਼ਖਬਰੀ ਸਿਰਫ ਸ਼ਬਦਾਂ ਵਿੱਚ ਹੀ ਨਹੀਂ ਹੈ, ਪਰ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਪ੍ਰਗਟਾਵਿਆਂ ਰਾਹੀਂ ਵੀ ਹੈ। ਕਾਸ਼ ਕਿ ਉਹ ਸਾਨੂੰ ਇਹ ਸਭ ਬਖਸ਼ੇ ਜਦ ਅਸੀਂ ਹੁਣ ਸੰਤ ਲੂਕਾ ਦੀ ਇੰਜੀਲ ਦੇ 24 ਅਧਿਆਏ ਦੀ 36 ਆਇਤ ਤੋਂ ਪੜ੍ਹਦੇ ਹਾਂ ਜਿਵੇਂ ਉਹ ਇਹ ਕਹਿ ਕੇ ਯੇਸ਼ੂ ਆਪ ਉਹਨਾਂ ਦੇ ਵਿਚਕਾਰ ਖੜਾ ਹੋ ਗਿਆ ਅਤੇ ਉਹਨਾਂ ਨੂੰ ਆਖਿਆ ਤੁਹਾਨੂੰ ਸ਼ਾਂਤੀ ਮਿਲੇ ਪਰ ਉਹ ਵਿਆਕੁਲ ਹੋ ਕੇ ਡਰ ਗਏ ਅਤੇ ਇਹ ਸਮਝੇ ਭਈ ਅਸੀਂ ਭੂਤ ਨੂੰ ਵੇਖਦੇ ਹਾਂ ਤਾਂ ਉਸਨੇ ਉਹਨਾਂ ਨੂੰ ਕਿਹਾ ਤੁਸੀਂ ਕਾਹਨੂੰ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿਚ ਚਿੰਤਾ ਕਿਉਂ ਉਪਜੀਆਂ ਹਨ
ਬਿਹੋਲਡ ਮਾਈ ਹੈਂਡਸ ਐਂਡ ਮਾਈ ਫੀਟ ਦੈਟ ਇਟ ਇਜ਼ ਆਈ ਮਾਈਸੈਲਫ
ਮੇਰੇ ਹੱਥਾਂ ਤੇ ਮੇਰੇ ਪੈਰਾਂ ਵੱਲ ਵੇਖੋ ਜੋ ਮੈਂ ਹੀ ਹਾਂ ਮੈਨੂੰ ਟੋਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਤੁਸੀਂ ਮੇਰੇ ਵਿਚ ਵੇਖਦੇ ਹੋ ਜਦੋਂ ਉਸਨੇ ਇਹ ਕਹਿ ਕੇ ਉਹਨਾਂ ਨੂੰ ਆਪਣੇ ਹੱਥ ਅਤੇ ਪੈਰ ਦਿਖਾਏ ਤਾਂ ਉਹ ਖੁਸ਼ੀ ਦੇ ਮਾਰੇ ਅਜੇ ਪ੍ਰਤੀਤ ਨਹੀਂ ਕਰਦੇ ਸਨ ਅਤੇ ਹੈਰਾਨ ਹੋ ਰਹੇ ਸਨ ਕਿ ਉਸਨੇ ਉਹਨਾਂ ਨੂੰ ਆਖਿਆ ਇਥੋਂ ਤੁਹਾਡੇ ਕੋਲ ਕੁਝ ਭੋਜਨ ਹੈ ਉਹਨਾਂ ਉਸ ਨੂੰ ਭੁੰਨੀ ਮੱਛੀ ਦਾ ਟੁਕੜਾ ਦਿੱਤਾ ਉਬਲੀ ਹੋਈ ਮੱਛੀ ਅਤੇ ਕੁਝ ਸ਼ਹਿਦ ਦਿੱਤਾ ਉਸਨੇ ਲੈ ਕੇ ਉਹਨਾਂ ਦੇ ਸਾਹਮਣੇ ਖਾ ਲਿਆ ਉਸਨੇ ਉਹਨਾਂ ਨੂੰ ਆਖਿਆ ਇਹ ਮੇਰੀਆਂ ਉਹੀ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ ਤੁਹਾਨੂੰ ਆਖਿਆ ਸਨ ਭਈ ਉਹਨਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰ ਮੇਰੇ ਬਾਰੇ ਵਿਚ ਲਿਖੇ ਹੋਏ ਹਨ ਉਸਨੇ ਉਹਨਾਂ ਦੀ ਬੁੱਧ ਖੋਲ ਦਿੱਤੀ ਤਾਂ ਜੋ ਪੁਸਤਕਾਂ ਨੂੰ ਸਮਝ ਸਕਣ ਤਦ ਉਹਨਾਂ ਨੂੰ ਆਖਿਆ ਇਹ ਇਉਂ ਲਿਖਿਆ ਹੋਇਆ ਹੈ ਜੋ ਮਸੀਹ ਦੁੱਖ ਚਲੇਗਾ ਤੇ ਤੀਜੇ ਦਿਨ ਮੁਰਦਿਆਂ ਵਿਚੋਂ ਫਿਰ ਤੋਂ ਜੀ ਉੱਠੇਗਾ ਅਤੇ ਜਰੂਸਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿਚ ਉਸ ਦੇ ਨਾਮ ਉੱਤੇ ਤੋਬਾ ਤੇ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਜਾਵੇਗਾ ਤੇ ਤੁਸੀਂ ਇਹਨਾਂ ਗੱਲਾਂ ਦੇ ਗਵਾਹ
ਹੋ
ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਕਰਦਾ ਹਾਂ ਜਦੋਂ ਤੱਕ ਤੁਸੀਂ ਉਪਰੋਂ ਸ਼ਕਤੀ ਨਾ ਪਾਓ ਤੁਸੀਂ ਜਰੂਸਲਮ ਸ਼ਹਿਰ ਵਿਚ ਹੀ ਰਹੋ ਉਹਨਾਂ ਨੂੰ ਬਾਹਰ ਲੈ ਗਿਆ ਬੈਥਨੀਆਂ ਦੇ ਸਾਹਮਣੇ ਅਤੇ ਉਸਨੇ ਆਪਣੇ ਹੱਥ ਉਠਾ ਕੇ ਉਹਨਾਂ ਨੂੰ ਆਸ਼ੀਸ਼ ਦਿੱਤੀ ਅਤੇ ਇਉਂ ਹੋਇਆ ਕਿ ਜਾਂ ਉਹਨਾਂ ਨੂੰ ਆਸ਼ੀਸ਼ ਦੇ ਰਿਹਾ ਸੀ ਤਾਂ ਉਹਨਾਂ ਤੋਂ ਅੱਡ ਹੋ ਗਿਆ ਅਤੇ ਆਕਾਸ਼ ਉੱਤੇ ਉਠਾਇਆ ਗਿਆ ਅਤੇ ਉਸ ਨੂੰ ਸ਼ੀਸ਼ ਨਿਵਾ ਕੇ ਵੱਡੀ ਖੁਸ਼ੀ ਨਾਲ ਜਰੂਸਲਮ ਨੂੰ ਮੁੜ ਗਏ ਉਹ ਹੈਕਲ ਵਿਚ ਨਿਤ ਪਰਮੇਸ਼ਵਰ ਦੀ ਉਸਤਤ ਅਤੇ ਧੰਨਵਾਦ ਕਰਦੇ ਰਹੇ ਆਮੀਨ ਹੁਣ ਜੇਕਰ ਮੈਂ ਇਸ ਨੂੰ ਇੱਕ ਵਿਸ਼ਾ ਕਹਾਂ ਤਾਂ ਮੈਂ ਇਹ ਲੈਣਾ ਚਾਹੁੰਦਾ ਹਾਂ ਈਸਟਰ ਦੀ ਸੱਚੀ ਮੋਹਰ ਇਹ ਗੱਲ ਕਿਸ ਤਰ੍ਹਾਂ ਮੇਰੀ ਸੋਚ ਵਿਚ ਆਈ ਇੱਕ ਹਫ਼ਤਾ ਪਹਿਲਾਂ ਮੈਂ ਆਪਣੇ ਸਫ਼ਰ ਤੇ ਜਾ ਰਿਹਾ ਸੀ ਜਾਰਜ ਟਾਊਨ ਵਿਚ ਇੱਥੇ ਨਿਊ ਅਲਬਾਨੀ ਦੇ ਕੋਲ ਇੱਕ ਛੋਟਾ ਜਿਹਾ ਸ਼ਹਿਰ ਹੈ ਗਲੀ ਵਿਚ ਮੁੰਡੇ ਖੜੇ ਸਨ ਈਸਟਰ ਦੀਆਂ ਮੋਹਰਾਂ ਲਈ ਭੇਟਾਂ ਨੂੰ ਲੈ ਰਹੇ ਸਨ ਮੈਂ ਈਸਟਰ ਦੀ ਮੋਹਰ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਮੈਂ ਸੋਚਿਆ ਈਸਟਰ ਦੀ ਮੋਹਰ ਕੀ ਹੈ ਯਕੀਨਨ ਇਸ ਦਾ ਅਰਥ ਉਸ ਤੋਂ ਕਿਤੇ ਵੱਧ ਹੈ ਜਿਸ ਲਈ ਇਹ ਮੁੰਡੇ ਚੰਦਾ ਲੈ ਰਹੇ ਹਨ ਇੱਕ ਈਸਟਰ ਦੀ ਮੋਹਰ ਮੈਂ ਸੋਚਿਆ ਉਹ ਅਜਿਹੀਆਂ ਮੋਹਰਾਂ ਤੇ ਇਸ ਚੰਦੇ ਨਾਲ ਕੀ ਕਰਦੇ ਹਨ ਉਹ ਬੇਸ਼ੱਕ ਇਹ ਮੋਹਰਾਂ ਚਿੱਠੀਆਂ ਤੇ ਚੀਜ਼ਾਂ ਤੇ ਲਗਾਈਆਂ ਜਾਂਦੀਆਂ ਹਨ ਇਹ ਉਹਨਾਂ ਲਈ ਇੱਕ ਆਜ਼ਾਦ ਮਰਜ਼ੀ ਦਾ ਦਾਨ ਹੁੰਦਾ ਹੈ ਇਹ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਾਉਣ ਲਈ ਖਰਚਿਆ ਜਾਂਦਾ ਹੈ ਜਿਸ ਨੂੰ ਟੀਬੀ ਹੁੰਦੀ ਹੈ ਜਾਂ ਇਸ ਤਰ੍ਹਾਂ ਦਾ ਕੁਝ ਅਤੇ ਉਹਨਾਂ ਨੂੰ ਹਸਪਤਾਲ ਵਿਚ ਆਰਾਮ ਦੀ ਜਗ੍ਹਾ ਤੇ ਰੱਖਣ ਲਈ ਜਦੋਂ ਤੱਕ ਉਹ ਮਰ ਨਹੀਂ ਜਾਂਦੇ ਮੈਂ ਸੋਚਿਆ ਜ਼ਰੂਰ ਹੀ ਈਸਟਰ ਦੀ ਮੋਹਰ ਦਾ ਇਸ ਨਾਲੋਂ ਕੁਝ ਜ਼ਿਆਦਾ ਅਰਥ ਹੈ ਇਸ ਦਾ ਮਤਲਬ ਇੱਕ ਆਦਮੀ ਨੂੰ ਹਸਪਤਾਲ ਵਿਚ ਆਰਾਮਦਾਇਕ ਰੱਖਣ ਨਾਲੋਂ ਕਿਤੇ ਵੱਧ ਕੇ ਹੈ ਜੋ ਕਿ ਬਹੁਤ ਹੀ ਚੰਗੀ ਗੱਲ ਹੈ ਹੁਣ ਮੇਰੇ ਕੋਲ ਇਸ ਦੇ ਵਿਰੁੱਧ ਕੁਝ ਨਹੀਂ ਹੈ ਉਸ ਲਈ ਪਰਮੇਸ਼ਵਰ ਉਹਨਾਂ ਨੂੰ ਬਰਕਤ ਦੇਵੇ ਇਹ ਇੱਕ ਸ਼ਾਨਦਾਰ ਗੱਲ ਹੈ ਪਰ ਫਿਰ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਨੂੰ ਉਸ ਨਾਲੋਂ ਥੋੜਾ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਮਸੀਹੀ ਕਲੀਸਿਯਾ ਲਈ ਅਤੇ ਸਾਡੇ ਮਸੀਹੀ ਵਿਰਸੇ ਦੇ ਲਈ ਈਸਟਰ ਦਾ ਮਹੱਤਵ ਕਿਤੇ ਵੱਧ ਹੈ ਪੁਨਰ ਉਥਾਨ ਦੀ ਮੋਹਰ ਦਾ ਅਤੇ ਕਿਵੇਂ ਇੱਕ ਛੋਟੀ ਜਿਹੀ ਡਾਕ ਦੀ ਟਿਕਟ ਜਿਹੀ ਚੀਜ਼ ਇਸ ਦਾ ਸਥਾਨ ਲੈ ਸਕਦੀ ਹੈ ਇਹ ਨਹੀਂ ਹੋ ਸਕਦਾ ਇਸ ਵਾਸਤੇ ਮੈਂ ਇਸ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਇਹ ਈਸਟਰ ਦੀ ਮੋਹਰ ਕੀ ਸੀ ਇਸ ਤਰ੍ਹਾਂ ਮੈਂ ਅੱਜ ਸਵੇਰੇ ਈਸਟਰ ਦੀ ਮੋਹਰ ਤੇ ਬੋਲਣ ਦਾ ਵਿਚਾਰ ਬਣਾਇਆ ਹੁਣ ਈਸਟਰ ਅਤੇ ਮੋਹਰਾਂ ਅਤੇ ਅਜਿਹੀਆਂ ਚੀਜ਼ਾਂ ਪੂਰੀ ਬਾਈਬਲ ਵਿੱਚ ਪਾਈਆਂ ਜਾਂਦੀਆਂ ਹਨ। ਅਸੀਂ ਇਹਨਾਂ ਨੂੰ ਬਾਈਬਲ ਜਿੰਨੇ ਹੀ ਪੁਰਾਣੇ ਪਾਉਂਦੇ ਹਾਂ, ਸਿੱਧਾ ਅਦਨ ਦੇ ਬਾਗ ਤੱਕ ਵਾਪਸ ਜਾਈਏ ਤੇ ਉੱਥੇ ਵੀ ਮੌਜੂਦ ਹਨ। ਫਿਰ ਅਸੀਂ ਦੇਖਦੇ ਹਾਂ ਕਿ ਬਾਈਬਲ ਦੇ ਅੰਦਰ ਕਿਤੇ ਵੀ ਜੋ ਕੁਝ ਵੀ ਸਾਨੂੰ ਮਿਲਦਾ ਹੈ ਪਿਛਾਂ ਉਤਪਤ ਨੂੰ ਜਾਂਦਾ ਹੈ। ਇਹ ਸਭ ਕੁਝ ਉਤਪਤ ਵਿੱਚ ਹੀ ਸ਼ੁਰੂ ਹੋਇਆ ਸੀ। ਫਿਰ ਮੈਂ ਸੋਚ ਰਿਹਾ ਸੀ ਕਿ ਜੋ ਮੇਰੇ ਮਨ ਵਿੱਚ ਈਸਟਰ ਦੇ ਬਾਰੇ ਵਿੱਚ ਸੀ, ਮੈਂ ਸੋਚ ਰਿਹਾ ਸੀ ਕਿ ਇਸ ਨੂੰ ਇੰਨਾ ਕਿਉਂ ਰੱਦਿਆ ਗਿਆ, ਲੋਕ ਕਿਵੇਂ ਇਸ ਤੋਂ ਇਨਕਾਰ ਕਰ ਦਿੰਦੇ ਹਨ, ਇਸ ਦੀ ਇੰਨੀ ਨਿੰਦਾ ਕਿਉਂ ਕੀਤੀ ਗਈ। ਮੈਂ ਸੋਚਿਆ ਕਿ ਇਸ ਦੀ ਹਮੇਸ਼ਾ ਨਿੰਦਾ ਨਹੀਂ ਕੀਤੀ ਗਈ ਅਤੇ ਸਾਰੇ ਹੀ ਲੋਕ ਇਸ ਦੀ ਨਿੰਦਾ ਨਹੀਂ ਕਰਦੇ, ਪਰ ਪਰਮੇਸ਼ਵਰ ਨੇ ਅਜਿਹਾ ਰਾਹ ਬਣਾਇਆ ਹੈ ਕਿ ਮਨੁੱਖ ਨੂੰ ਉਸ ਤਰ੍ਹਾਂ ਦੇ ਹਾਲਾਤ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਉਸ ਨੂੰ ਇੱਕ ਫੈਸਲਾ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਮਨੁੱਖ ਧਰਤੀ ਤੇ ਬਿਨਾਂ ਕੋਈ ਫੈਸਲਾ ਲਏ ਜੀ ਨਹੀਂ ਸਕਦਾ। ਪਰਮੇਸ਼ਵਰ ਇਹ ਗੱਲ ਉਸਦੇ ਸਾਹਮਣੇ ਲਾਜ਼ਮੀ ਕਰ ਦਿੰਦਾ ਹੈ, ਉਸ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਹੀ ਪੈਂਦਾ ਹੈ। ਇੱਕ ਸਮਾਂ ਹੁੰਦਾ ਹੈ ਜਦੋਂ ਤੁਸੀਂ ਸਕੂਲ ਜਾਣ ਬਾਰੇ ਫੈਸਲਾ ਲੈਣਾ ਹੁੰਦਾ ਹੈ, ਤੁਸੀਂ ਇਹ ਫੈਸਲਾ ਲੈਣਾ ਹੁੰਦਾ ਹੈ ਕਿ ਤੁਸੀਂ ਕਿਸ ਨਾਲ ਵਿਆਹ ਕਰੋਗੇ ਅਤੇ ਤੁਹਾਨੂੰ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਵੀ ਫੈਸਲੇ ਲੈਣੇ ਪੈਂਦੇ ਹਨ। ਪਰ ਅਦਨ ਦੇ ਬਾਗ ਵਿੱਚ ਜਿੱਥੇ ਉਹਨਾਂ ਦੇ ਕੋਲ ਦੋ ਹੀ ਲੜਕੇ ਸਨ, ਮਨੁੱਖ ਨੂੰ ਫੈਸਲਾ ਕਰਨ ਲਈ ਮਜਬੂਰ ਕੀਤਾ ਗਿਆ ਸੀ। ਮੈਂ ਸੋਚਦਾ ਹਾਂ ਕਿ ਉਸਦਾ ਅਸਲੀ ਰੰਗ ਦਿਖਾਉਣ ਲਈ ਕੀਤਾ ਗਿਆ ਕਿ ਉਹ ਕੀ ਹੈ, ਇਹ ਦਿਖਾਵੇ ਕਿ ਉਹ ਆਪਣੇ ਅੰਦਰ ਕੀ ਹੈ। ਹੁਣ ਅਸੀਂ ਦੇਖਦੇ ਹਾਂ ਕਿ ਕਾਇਨ ਅਤੇ ਹਾਬਲ ਦੇ ਦਰਮਿਆਨ ਇੱਕ ਸਮਾਂ ਆਇਆ ਕਿ ਜਦ ਫੈਸਲਾ ਕਰਨ ਲਈ ਉਹਨਾਂ ਤੇ ਦਬਾਅ ਪਾਇਆ ਗਿਆ, ਕਿਉਂਕਿ ਭਗਤੀ ਕਰਨ ਦਾ ਸਮਾਂ ਆ ਚੁੱਕਾ ਸੀ ਅਤੇ ਹਰੇਕ ਲਈ ਪਰਮੇਸ਼ਵਰ ਦੀ ਭਗਤੀ ਕਰਨ ਦਾ ਇੱਕ ਤਰੀਕਾ ਪ੍ਰਦਾਨ ਕੀਤਾ ਗਿਆ ਸੀ। ਜੇ ਤੁਸੀਂ ਧਿਆਨ ਦਿਓ ਤਾਂ ਸਹੀ ਅਤੇ ਗਲਤ ਦੇ ਵਿਚਕਾਰ ਨਿੱਕਾ ਜਿਹਾ ਹੀ ਫਰਕ ਹੁੰਦਾ ਹੈ। ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਇਹਨਾਂ ਆਖਰੀ ਦਿਨਾਂ ਵਿੱਚ ਗਲਤ ਸਹੀ ਦੇ ਇੰਨਾ ਨੇੜੇ ਹੋਵੇਗਾ, ਜੇ ਹੋ ਸਕਦਾ ਤਾਂ ਉਹ ਚੁਣਿਆ ਹੋਇਆ ਨੂੰ ਵੀ ਪਲਾਅ ਵਿੱਚ ਪਾ ਦਿੰਦੇ ਸਹੀ ਅਤੇ ਗਲਤ ਦੇ ਦਰਮਿਆਨ। ਉਹਨਾਂ ਲੜਕੇ ਜਿਵੇਂ ਹੀ ਉਹ ਆਪਣੀਆਂ ਜਗਵੇਦੀਆਂ ਦੇ ਕੋਲ ਆਏ ਅਤੇ ਭਗਤੀ ਕੀਤੀ। ਹੁਣ ਮੈਂ ਉਦੋਂ ਸੋਚ ਰਿਹਾ ਸੀ ਕਿ ਅੱਜ ਸਵੇਰੇ ਗਿਰਜਾ ਘਰਾਂ ਵਿੱਚ ਕਿੰਨੀਆਂ ਵੇਦੀਆਂ ਹਨ ਜਿਨ੍ਹਾਂ ਉੱਤੇ ਸੁੰਦਰ ਫੁੱਲ ਚੜਾਏ ਗਏ ਹਨ। ਉਹ ਸਭ ਠੀਕ ਹੈ, ਮੇਰੇ ਕੋਲ ਉਸਦੇ ਵਿਰੁੱਧ ਕੁਝ ਨਹੀਂ ਹੈ, ਪਰ ਇਹ ਤਾਂ ਲੱਗਦਾ ਹੈ ਕਿ ਭਗਤੀ ਦਾ ਅੰਤ ਸਿਰਫ ਇੰਨਾ ਹੀ ਰਹਿ ਗਿਆ ਹੈ ਕਿ ਵੇਦੀ ਉੱਤੇ ਕੁਝ ਫੁੱਲ ਰੱਖ ਦਿੱਤੇ ਜਾਣ ਜਾਂ ਫਿਰ ਇੱਕ ਸੋਹਣੀ ਕਲੀਸਿਆ, ਚੰਗੀਆਂ ਸਜਾਵਟਾਂ ਜਾਂ ਹੋਰ ਕੋਈ ਚੀਜ਼, ਅਜੇ ਲੱਗਦਾ ਇਹੀ ਸਭ ਕੁਝ ਰਹਿ ਗਿਆ ਹੈ। ਕਾਇਨ ਵੀ ਕੁਝ ਇਸੇ ਤਰ੍ਹਾਂ ਹੀ ਸੀ, ਕਿਉਂਕਿ ਉਹ ਖੇਤ ਦੇ ਫਲ ਲੈ ਕੇ ਆਇਆ ਅਤੇ ਆਪਣੀ ਭੇਂਟ ਪਰਮੇਸ਼ਵਰ ਨੂੰ ਚੜਾਈ ਅਤੇ ਇਹ ਠੁਕਰਾ ਦਿੱਤੀ ਗਈ, ਕਿਉਂਕਿ ਉਹ ਸਹੀ ਅਤੇ ਯਥਾਰਥ ਤਰੀਕੇ ਨਾਲ ਨਹੀਂ ਆਇਆ ਸੀ ਜੋ ਪਰਮੇਸ਼ਵਰ ਨੇ ਉਸਦੇ ਆਉਣ ਲਈ ਠਹਿਰਾਇਆ ਸੀ, ਪਰ ਉਸਨੇ ਆਪਣੀ ਭੇਂਟ ਚੜਾਈ ਅਤੇ ਸਭ ਕੁਝ ਧਾਰਮਿਕ ਢੰਗ ਨਾਲ ਕੀਤਾ, ਬਿਲਕੁਲ ਆਪਣੇ ਭਰਾ ਦੀ ਤਰ੍ਹਾਂ, ਪਰ ਉਸਨੂੰ ਠੁਕਰਾ ਦਿੱਤਾ ਗਿਆ ਸੀ। ਕਿਉਂਕਿ ਆਤਮਿਕ ਪਾਸੇ ਤੋਂ ਉਸ ਨੂੰ ਠੁਕਰਾ ਦਿੱਤਾ ਗਿਆ ਸੀ, ਤਦ ਇਸ ਦੇ ਕਾਰਨ ਉਸ ਦੇ ਵਿੱਚ ਈਰਖਾ ਪੈਦਾ ਹੋਈ, ਕਿਉਂਕਿ ਉਹ ਲਾਲਚੀ ਸੀ। ਇਹ ਮਨੁੱਖ ਦੇ ਅੰਦਰ ਹੈ, ਉਹ ਜੋ ਕੁਝ ਹੈ ਉਸ ਤੋਂ ਹੋਰ ਨਹੀਂ ਹੋ ਸਕਦਾ, ਕਿਉਂਕਿ ਉਹ ਉਸ ਹਾਲਤ ਵਿੱਚ ਹੀ ਪੈਦਾ ਹੋਇਆ ਹੈ। ਮਨੁੱਖ ਸਵਰਗ ਵਿੱਚ ਇੱਕ ਪਾਪੀ ਦੇ ਦੁਆਰਾ ਇੱਕ ਪਾਪੀ ਵਾਂਗ ਹੀ ਪੇਸ਼ ਕੀਤਾ ਜਾਂਦਾ ਹੈ। ਮੈਂ ਉਸ ਉੱਪਰ ਕੋਈ ਸਮਾਂ ਪਹਿਲਾਂ ਬੋਲ ਰਿਹਾ ਸੀ ਅਤੇ ਕਿਸੇ ਨੇ ਕਿਹਾ, ਫਿਰ ਇਹ ਸਹੀ ਨਹੀਂ ਹੈ, ਜੇ ਮੈਂ ਇੱਕ ਮਨੁੱਖ ਦੀ ਅਨਗਿਆਕਾਰੀ ਕਾਰਨ ਪੇਸ਼ ਕੀਤਾ ਜਾਣਾ ਹੈ ਤਾਂ ਫਿਰ ਮੇਰੇ ਕੋਲ ਕੋਈ ਮੌਕਾ ਹੈ ਹੀ ਨਹੀਂ। ਮੈਂ ਕਿਹਾ, ਇਹ ਸੱਚ ਹੈ, ਕਿਉਂਕਿ ਤੁਸੀਂ ਪਾਪੀ ਹੋ ਕੇ ਜਨਮ ਲੈਂਦੇ ਹੋ, ਪਰ ਤੁਹਾਡਾ ਪ੍ਰਤੀਨਿਧਿਤਵ ਹੁੰਦਾ ਹੈ, ਤੁਹਾਨੂੰ ਪ੍ਰਤੀਨਿਧਤਾ ਦੇ ਦੁਆਰਾ ਸਜ਼ਾ ਦੇ ਲਈ ਦੋਸ਼ੀ ਠਹਿਰਾਇਆ ਗਿਆ ਹੈ। ਅੱਛਾ, ਫਿਰ ਤਾਂ ਬਹੁਤ ਹੀ ਨਿਰਦਈ ਲੱਗਦਾ ਹੈ, ਪਰ ਇਸਦਾ ਦੂਸਰਾ ਪੱਖ ਦੇਖੋ, ਤਦ ਅਸੀਂ ਪ੍ਰਤੀਨਿਧਤਾ ਦੇ ਦੁਆਰਾ ਅਨੰਤ ਜੀਵਨ ਲਈ ਠਹਿਰਾਏ ਹੋਏ ਹਾਂ, ਜਿੱਥੇ ਇੱਕ ਨੇ ਸਾਡੀ ਮੌਤ ਤੱਕ ਪ੍ਰਤੀਨਿਧਤਾ ਕੀਤੀ, ਦੂਜੇ ਨੇ ਸਾਡੀ ਅਨੰਤ ਜੀਵਨ ਤੱਕ ਪ੍ਰਤੀਨਿਧਤਾ ਕੀਤੀ। ਇਸ ਤਰ੍ਹਾਂ ਇਹ ਸਾਨੂੰ ਮੁੜ ਪਰਮੇਸ਼ਵਰ ਦੇ ਸਿੰਘਾਸਨ ਅੱਗੇ ਲੈ ਜਾਂਦਾ ਹੈ। ਹਰ ਮਨੁੱਖ ਆਪਣੀ ਚੋਣ ਕਰਨ ਲਈ ਉਸੇ ਥਾਂ ਤੇ ਵਾਪਸ ਆਉਂਦਾ ਹੈ। ਉਹ ਲਾਲਚ ਜੋ ਹਮੇਸ਼ਾ ਰਿਹਾ ਹੈ, ਸਹੀ ਅਤੇ ਗਲਤ, ਗਲਤ ਅਤੇ ਸਹੀ ਦਾ ਤਖਤਾ ਪਲਟਣ ਦਾ ਯਤਨ ਕਰਦਾ ਰਿਹਾ ਹੈ। ਇਹ ਅਦਨ ਵਿੱਚ ਸ਼ੁਰੂ ਹੋਇਆ ਸੀ ਅਤੇ ਸਾਰਿਆਂ ਯੁਗਾਂ ਵਿੱਚੋਂ ਹੁੰਦਾ ਹੋਇਆ ਆਇਆ ਹੈ। ਇਹ ਇੱਥੋਂ ਤੱਕ ਆ ਗਿਆ ਹੈ ਕਿ ਰਾਸ਼ਟਰੀ ਮਾਮਲਿਆਂ ਵਿੱਚ ਆ ਵੜਿਆ ਹੈ। ਇਹ ਕਲੀਸਿਆ ਦੇ ਮਾਮਲਿਆਂ ਵਿੱਚ ਆ ਗਿਆ ਹੈ। ਇਹ ਘਰੇਲੂ ਜੀਵਨ ਵਿੱਚ ਆ ਵੜਿਆ ਹੈ। ਲਾਲਚ ਰਾਜ ਕਰਨ ਜਾਂ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਵੀ ਹੋਣ ਦੀ ਜਾਂ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਵੇਖਦੇ ਹਾਂ ਕਿ ਇਹ ਚੀਜ਼ ਹਰ ਥਾਂ ਕੰਮ ਕਰ ਰਹੀ ਹੈ ਤੇ ਹਮੇਸ਼ਾ ਹੀ ਕਰਦੀ ਆਈ ਹੈ। ਉਹੀ ਪੁਰਾਣੀ ਚੀਜ਼ ਜੋ ਹਮੇਸ਼ਾ ਰਾਜ ਕਰਨ ਜਾਂ ਦਬਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਸਾਰੇ ਹੀ ਪੁਰਾਣੇ ਨੇਮ ਵਿੱਚ ਪਰਮੇਸ਼ਵਰ ਨਬੀਆਂ ਦੇ ਦਿਨਾਂ ਵਿੱਚ ਮੇਰੇ ਕੋਲ ਉਹਨਾਂ ਵਿੱਚੋਂ ਇੱਥੇ ਬਹੁਤ ਸਾਰੇ ਲਿਖੇ ਹੋਏ ਹਨ ਜਿਨ੍ਹਾਂ ਬਾਰੇ ਦੱਸਣ ਲਈ ਮੇਰੇ ਕੋਲ ਸਮਾਂ ਨਹੀਂ ਹੋਵੇਗਾ। ਪਰ ਪਰਮੇਸ਼ਵਰ ਪੁਰਾਣੇ ਨਬੀਆਂ ਦੇ ਦਿਨਾਂ ਵਿੱਚ ਹਰ ਚੀਜ਼ ਦੇ ਵਿਚਕਾਰ ਜਿਵੇਂ ਉਸਨੇ ਅਦਨ ਦੇ ਬਾਗ ਵਿੱਚ ਕੀਤਾ ਸੀ, ਜਦੋਂ ਪਰਮੇਸ਼ਵਰ ਦੀ ਸੱਚੀ ਆਵਾਜ਼ ਅਤੇ ਪਰਮੇਸ਼ਵਰ ਦੀ ਸੱਚੀ ਭਗਤੀ ਦੀ ਨਿੰਦਾ ਕੀਤੀ ਗਈ ਅਤੇ ਬਾਹਰ ਕਰ ਦਿੱਤੀ ਗਈ ਸੀ ਅਤੇ ਮਾਰ ਦਿੱਤੀ ਗਈ ਸੀ। ਅਦਨ ਦੇ ਬਾਗ ਵਿੱਚ ਅਤੇ ਪਰਮੇਸ਼ਵਰ ਦੀ ਆਵਾਜ਼ ਲਾਲਚ ਅਤੇ ਈਰਖਾ ਦੇ ਕਾਰਨ ਚੁੱਪ ਕਰਾ ਦਿੱਤੀ ਗਈ ਸੀ। ਇਸੇ ਤਰ੍ਹਾਂ ਹੀ ਕਲੀਸਿਆ ਅੱਜ ਤੱਕ ਕਰਦੀ ਆ ਰਹੀ ਹੈ। ਪਰਮੇਸ਼ਵਰ ਦੀ ਸੱਚੀ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਪਰ ਜੇ ਤੁਸੀਂ ਧਿਆਨ ਦਿਓ, ਜਿਵੇਂ ਹੀ ਹਾਵਲ ਦੀ ਆਵਾਜ਼ ਮੌਤ ਨਾਲ ਦੱਬ ਦਿੱਤੀ ਗਈ ਤਾਂ ਪਰਮੇਸ਼ਵਰ ਨੇ ਸੇਠ ਨੂੰ ਉਸ ਦੀ ਥਾਂ ਲੈਣ ਲਈ ਖੜਾ ਕਰ ਦਿੱਤਾ, ਜੋ ਕਿ ਹੋਰ ਕੁਝ ਨਹੀਂ ਪਰ ਇੱਕ ਈਸਟਰ ਤੋਂ ਪਹਿਲਾਂ, ਇੱਕ ਪੁਨਰ ਉਥਾਨ ਤੋਂ ਪਹਿਲਾਂ ਦਾ ਚਿੰਨ੍ਹ ਸੀ, ਜਾਂ ਇੱਕ ਬਦਲਾਵ ਜਦ ਤੱਕ ਅਸਲ ਪੁਨਰ ਉਥਾਨ ਨਾ ਆ ਗਿਆ। ਇਹ ਥੋੜੀ ਦੇਰ ਤੱਕ ਚੱਲਿਆ। ਪੁਰਾਣੇ ਨਿਯਮ ਵਿੱਚ ਅਸੀਂ ਇਸ ਨੂੰ ਚੱਲਦਾ ਹੋਇਆ ਦੇਖਦੇ ਹਾਂ। ਨਬੀ ਪਰਮੇਸ਼ਵਰ ਨੇ ਆਪਣੀ ਆਵਾਜ਼ ਨੂੰ ਨਬੀਆਂ ਦੇ ਵਿੱਚ ਜਿਉਂਦੀ ਰੱਖਿਆ। ਉਹਨਾਂ ਨੇ ਪਰਮੇਸ਼ਵਰ ਦਾ ਬਚਨ ਬੋਲਿਆ ਤੇ ਉਹਨਾਂ ਨੇ ਉਹਨਾਂ ਨੂੰ ਪਥਰਾਓ ਕੀਤਾ। ਜਿਵੇਂ ਹੀ ਉਹ ਇੱਕ ਨੂੰ ਪਥਰਾਓ ਕਰਕੇ ਬਾਹਰ ਕਰ ਦਿੰਦੇ, ਪਰਮੇਸ਼ਵਰ ਇੱਕ ਹੋਰ ਨੂੰ ਖੜਾ ਕਰ ਦਿੰਦਾ, ਉਸ ਨੂੰ ਵੀ ਪਥਰਾਓ ਕਰਕੇ ਬਾਹਰ ਕਰ ਦਿੰਦੇ ਅਤੇ ਪਰਮੇਸ਼ਵਰ ਇੱਕ ਹੋਰ ਨੂੰ ਖੜਾ ਕਰ ਦਿੰਦਾ। ਉਸਨੇ ਹਮੇਸ਼ਾ ਆਪਣੇ ਗਵਾਹ ਨੂੰ ਜਿਉਂਦਾ ਰੱਖਿਆ ਹੈ। ਸਾਰੇ ਹੀ ਯੁਗਾਂ ਦੇ ਦੌਰਾਨ ਉਸਨੇ ਅਦਨ ਤੋਂ ਲੈ ਕੇ ਲੋਕਾਂ ਦੇ ਸਾਹਮਣੇ ਆਪਣੀ ਆਵਾਜ਼ ਨੂੰ ਜਿਉਂਦੀ ਰੱਖਿਆ ਹੈ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਜਿਵੇਂ ਹੀ ਕਾਇਨ ਨੂੰ ਅਹਿਸਾਸ ਹੋਇਆ ਕਿ ਉਸਨੇ ਕੀ ਕਰ ਦਿੱਤਾ ਹੈ, ਉਹ ਪਰਮੇਸ਼ਵਰ ਦੀ ਹਜ਼ੂਰੀ ਤੋਂ ਬਾਹਰ ਚਲਾ ਗਿਆ ਅਤੇ ਪਰਮੇਸ਼ਵਰ ਨੇ ਉਸ ਦੇ ਉੱਤੇ ਇੱਕ ਮੋਹਰ ਲਗਾਈ ਜੋ ਉਸਦੀ ਹਜ਼ੂਰੀ ਵਿੱਚੋਂ ਬਾਹਰ ਜਾਣ ਦਾ ਚਿੰਨ੍ਹ ਸੀ। ਉਹ ਬਾਹਰ ਚਲਾ ਗਿਆ। ਬਾਈਬਲ ਕਹਿੰਦੀ ਹੈ ਅਦਨ ਦੇ ਬਾਗ ਤੋਂ ਪੂਰਵੀ ਦਰਵਾਜ਼ੇ ਤੋਂ ਬਾਹਰ ਚਲਾ ਗਿਆ। ਉਹ ਮੋਹਰ ਬੰਦ ਹੋ ਕੇ ਨਿਸ਼ਾਨ ਲਗਵਾ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚੋਂ ਚਲਾ ਗਿਆ। ਕਿਹੋ ਜਿਹੀ ਗੱਲ ਹੈ, ਕਿੰਨੀ ਭਿਆਨਕ ਗੱਲ ਹੈ ਕਿ ਕਾਇਨ ਈਰਖਾ ਦੇ ਕਾਰਨ, ਕਿਉਂਕਿ ਉਹ ਪਰਮੇਸ਼ਵਰ ਨਾਲ ਮੇਲ ਕਰਨ ਲਈ ਤਿਆਰ ਨਹੀਂ ਸੀ ਉਸ ਤਰੀਕੇ ਨਾਲ ਜਿਸ ਤਰ੍ਹਾਂ ਉਸਦਾ ਭਰਾ ਆਇਆ ਸੀ। ਪਰਮੇਸ਼ਵਰ ਨੇ ਕਾਇਨ ਨੂੰ ਕਿਹਾ, ਜੇ ਤੂੰ ਹਾਬਲ ਵਾਂਗ ਭਗਤੀ ਕਰੇ ਤਾਂ ਤੂੰ ਚੰਗਾ ਕਰੇਗਾ। ਕਾਇਨ ਨੇ ਕੁਝ ਇਹੋ ਜਿਹਾ ਆਖਿਆ, ਇਹ ਹੈ ਜੋ ਮੈਂ ਤਿਆਰ ਕੀਤਾ ਹੈ, ਇਹ ਜੋ ਮੇਰੇ ਕੋਲ ਹੈ, ਇਹੀ ਮੈਂ ਦੇ ਰਿਹਾ ਹਾਂ, ਤੂੰ ਲੈ ਲੈ ਜਾਂ ਛੱਡ ਦੇ, ਦੋਹਾਂ ਵਿੱਚੋਂ ਜੋ ਵੀ ਤੂੰ ਕਰਨਾ ਚਾਹੁੰਦਾ ਹੈ, ਜੋ ਤੈਨੂੰ ਠੀਕ ਲੱਗਦਾ ਹੈ ਕਰ। ਇਹੀ ਤਾਂ ਆਮ ਤੌਰ ਤੇ ਲੋਕਾਂ ਦਾ ਰਵੱਈਆ ਹੁੰਦਾ ਹੈ ਕਲੀਸਿਆਈ ਜੀਵਨ ਵਿੱਚ ਤੇ ਦੂਜੀ ਜ਼ਿੰਦਗੀ ਵਿੱਚ ਵੀ। ਉਹ ਕਹਿੰਦੇ ਹਨ, ਮੈਂ ਗਿਰ ਜਾਂਦਾ ਹਾਂ, ਮੈਂ ਕਲੀਸਿਆ ਦੀ ਸਹਾਇਤਾ ਕਰਦਾ ਹਾਂ, ਮੈਂ ਇਹ ਕਰਦਾ ਹਾਂ। ਜੇ ਪਰਮੇਸ਼ਵਰ ਇਸ ਨੂੰ ਕਬੂਲ ਨਹੀਂ ਕਰ ਸਕਦਾ ਤਾਂ ਇਹੀ ਸਰਵੋਤਮ ਹੈ ਜੋ ਮੈਂ ਕਰ ਸਕਦਾ ਹਾਂ, ਵੇਖਿਆ। ਪਰ ਫਿਰ ਵੀ ਪਰਮੇਸ਼ਵਰ ਦੀ ਮੰਗ ਇਹ ਨਹੀਂ ਹੈ, ਪਰਮੇਸ਼ਵਰ ਨੂੰ ਇਸ ਦੀ ਲੋੜ ਨਹੀਂ ਹੈ। ਪਰਮੇਸ਼ਵਰ ਇੱਕ ਠਹਿਰਾਏ ਹੋਏ ਮਾਰਗ ਦੀ ਮੰਗ ਕਰਦਾ ਹੈ। ਉਸਨੇ ਇੱਕ ਮਾਰਗ ਤਿਆਰ ਕੀਤਾ ਹੋਇਆ ਹੈ ਅਤੇ ਉਹ ਤੋਂ ਹੱਥੋਂ ਮੰਗ ਕਰਦਾ ਹੈ ਕਿ ਤੁਸੀਂ ਇਸ ਨੂੰ ਕਬੂਲ ਕਰੋ ਜੋ ਉਸਨੇ ਤਿਆਰ ਕੀਤਾ ਹੈ। ਸਮਝੇ, ਉਸ ਨੂੰ ਸਾਡੀ ਸਹਾਇਤਾ ਦੀ ਲੋੜ ਨਹੀਂ ਹੈ ਕਿ ਉਸਨੂੰ ਦੱਸੀਏ ਕਿ ਕੀ ਕਰਨਾ ਹੈ ਤੇ ਇਸ ਨੂੰ ਕਿਵੇਂ ਕਰਨਾ ਹੈ। ਉਸ ਨੂੰ ਸਾਡੇ ਕਰਨ ਲਈ ਉਹ ਕੰਮ ਜੋ ਸਾਨੂੰ ਕਰਨੇ ਚਾਹੀਦੇ ਹਨ, ਇਸ ਲਈ ਇੱਕ ਰਾਹ ਤਿਆਰ ਕੀਤਾ ਹੈ। ਉਹ ਇਸ ਵਿੱਚ ਸਾਡੇ ਵਿਚਾਰ ਬਿਲਕੁਲ ਨਹੀਂ ਚਾਹੁੰਦਾ, ਸਾਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਅਸੀਂ ਦੇਖਦੇ ਹਾਂ ਕਿ ਮਨੁੱਖ ਅਜਿਹਾ ਕਰਨ ਲਈ ਪ੍ਰਵਿਰਤੀ ਰੱਖਦੇ ਹਨ ਸਾਰੇ ਹੀ ਯੁਗਾਂ ਵਿੱਚ। ਪਰ ਪਰਮੇਸ਼ਵਰ ਨੇ ਆਪਣੇ ਨਬੀਆਂ ਰਾਹੀਂ ਆਪਣੀ ਆਵਾਜ਼ ਨੂੰ ਯੁਗਾਂ ਯੁਗਾਂ ਤੋਂ ਜਿਉਂਦੀ ਰੱਖਿਆ ਹੈ। ਅਸੀਂ ਅੱਜ ਵੀ ਇਹੀ ਚੀਜ਼ ਵੇਖਦੇ ਹਾਂ। ਅਸੀਂ ਇਸ ਨੂੰ ਰਾਜਨੀਤੀ ਵਿੱਚ ਵੇਖਦੇ ਹਾਂ। ਮੈਂ ਇੱਥੇ ਕੁਝ ਗੱਲਾਂ ਰਾਜਨੀਤੀ ਬਾਰੇ ਲਿਖ ਕੇ ਰੱਖੀਆਂ ਹੋਈਆਂ ਹਨ ਕਿ ਅਸੀਂ ਅੱਜ ਦੇ ਦਿਨ ਇਹ ਕਿਵੇਂ ਪਤਾ ਲਗਾਉਣਾ ਹੈ ਕਿ ਅਸੀਂ ਕਿੱਥੇ ਹਾਂ, ਕਿ ਲੋਕਾਂ ਨੇ ਆਪਣੇ ਜਨਮ ਸਿੱਧ ਅਧਿਕਾਰ ਰਾਜਨੀਤੀ ਲਈ ਵੇਚ ਦਿੱਤੇ ਹਨ। ਜੇਕਰ ਤੁਹਾਡੇ ਵਿੱਚੋਂ ਕਿਸੇ ਦੇ ਕੋਲ ਟੇਪ ਨਹੀਂ ਹੈ ਜਿਸ ਵਿੱਚ ਮੈਂ ਇੱਕ ਹਫ਼ਤਾ ਪਹਿਲਾਂ ਐਤਵਾਰ ਨੂੰ ਓਹੀਓ ਮਿਡਲ ਟਾਊਨ ਵਿੱਚ
wish you would listen to it sometime
ਇਜ਼ਬਲ ਅਤੇ ਅਹਾਬ ਉੱਪਰ ਬੋਲਿਆ ਸੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਕਿਸੇ ਸਮੇਂ ਇਸ ਨੂੰ ਸੁਣੋ, ਕਿਵੇਂ ਇਸ ਦੇਸ਼ ਨੇ ਲਾਲਚ ਦੇ ਕਾਰਨ ਅਤੇ ਕੁਝ ਜ਼ਿਆਦਾ ਡਾਲਰਾਂ ਦੀ ਖਾਤਰ ਇੱਕ ਜ਼ਿਆਦਾ ਪ੍ਰਚਲਿਤ ਵਿਚਾਰ ਲਈ ਮਸੀਹ ਨੂੰ ਬਿਲਕੁਲ ਉਸੇ ਤਰ੍ਹਾਂ ਵੇਚ ਦਿੱਤਾ ਹੈ ਜਿਵੇਂ ਯਹੂਦਾ ਨੇ 2000 ਸਾਲ ਪਹਿਲਾਂ ਚਾਂਦੀ ਦੇ 30 ਸਿੱਕਿਆਂ ਲਈ ਵੇਚ ਦਿੱਤਾ ਸੀ। ਉਹ ਇੱਕ ਭਿਆਨਕ ਗੱਲ ਹੈ ਉਸ ਹਾਲਤ ਬਾਰੇ ਸੋਚਣਾ ਜਿਸ ਵਿਚ ਇਹ ਦੇਸ਼ ਅਤੇ ਲੋਕ ਰਹਿ ਰਹੇ ਹਨ, ਇਹ ਸੋਚ ਕੇ ਕਿ ਕਈ ਸਾਲ ਪਹਿਲਾਂ ਉਹ ਕਦੇ ਵੀ ਅਜਿਹਾ ਕੰਮ ਨਹੀਂ ਕਰਦੇ ਸਨ, ਪਰ ਅੱਜ ਉਹ ਬਹੁਤ ਹੀ ਲਾਲਚੀ ਹਨ, ਹੋਰ ਵਧੇਰੇ ਧਨ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਨ, ਹੋਰ ਜ਼ਿਆਦਾ ਆਰਾਮਦਾਇਕ ਸਮਿਆਂ ਨੂੰ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਨ। ਇਹ ਬੇਸ਼ੱਕ ਮਸੀਹਤ ਤੋਂ ਹਟ ਕੇ ਹੈ। ਮਸੀਹੀ ਸੌਖੀਆਂ ਚੀਜ਼ਾਂ ਨਹੀਂ ਮੰਗਦਾ। ਅੱਜ ਮਸੀਹੀ ਲੋਕਾਂ ਵਿਚ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਹਨ, ਬਹੁਤ ਸਾਰੇ ਸੇਵਕ ਲੋਕਾਂ ਨਾਲ ਝੂਠੇ ਵਾਅਦੇ ਕਰਦੇ ਹਨ। ਜੇ ਤੁਸੀਂ ਬਸ ਮਸੀਹ ਕੋਲ ਆ ਜਾਓ ਤਾਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਮੈਂ ਤੁਹਾਨੂੰ ਦੱਸਦਾ ਹਾਂ ਜਦੋਂ ਤੁਸੀਂ ਮਸੀਹ ਕੋਲ ਆਉਂਦੇ ਹੋ ਤਾਂ ਉਹ ਸ਼ੁਰੂ ਹੋ ਜਾਂਦੀਆਂ ਹਨ। ਇਹ ਤਾਂ ਉਹ ਸਮਾਂ ਹੈ ਜਦੋਂ ਤੁਸੀਂ ਵਰਦੀ ਪਾ ਕੇ ਬੰਦੂਕ ਲੈ ਕੇ ਯੁੱਧ ਦੇ ਮੈਦਾਨ ਵਿਚ ਉਤਰ ਜਾਂਦੇ ਹੋ। ਇਹ ਮਸੀਹੀ ਰਾਹ ਫੁੱਲਾਂ ਦੀ ਆਰਾਮਦਾਇਕ ਸੇਜ ਨਹੀਂ ਹੈ, ਇੱਕ ਯੁੱਧ ਹੈ ਜੋ ਉਸੇ ਘੜੀ ਆਰੰਭ ਹੋ ਜਾਂਦਾ ਹੈ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ। ਜਦ ਤੱਕ ਤੁਹਾਡੀ ਆਤਮਾ ਮੌਤ ਰਾਹੀਂ ਆਜ਼ਾਦ ਨਹੀਂ ਹੋ ਜਾਂਦੀ, ਤੁਸੀਂ ਕਿਸੇ ਪਿਕਨਿਕ ਤੇ ਨਹੀਂ ਹੋ, ਤੁਸੀਂ ਯੁੱਧ ਦੇ ਮੈਦਾਨ ਵਿਚ ਹੋ। ਇਸ ਲਈ ਸਾਡੇ ਨਾਲ ਕੁਝ ਚੀਜ਼ਾਂ ਦਾ ਵਾਅਦਾ ਕੀਤਾ ਗਿਆ ਹੈ। ਮੈਨੂੰ ਇਹ ਕਹਿਣ ਤੋਂ ਨਫ਼ਰਤ ਹੈ ਪਰ ਮੈਂ ਦਿਲੋਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਹੈਰਾਨ ਹੋ ਜਾਂਦਾ ਹਾਂ ਜਦ ਮੈਂ ਕਿਸੇ ਸਰਵੋੱਚ ਵਿਸ਼ਵਾਸ ਦੇ ਬਾਰੇ ਸੁਣਦਾ ਹਾਂ, ਸਰਵੋੱਚ ਧਰਮ ਬਾਰੇ ਸੁਣਦਾ ਹਾਂ। ਅੱਜ ਹਰੇਕ ਚੀਜ਼ ਕੁਝ ਸਰਵੋੱਚ ਬਣ ਗਈ ਹੈ, ਇਹ ਸਰਵੋੱਚ ਵਿਅਕਤੀ ਹੈ। ਟੈਲੀਵਿਜ਼ਨ ਨੇ ਅੰਤਰਿਕਸ਼ ਯਾਤਰੀਆਂ ਰਾਹੀਂ ਰਸਤਾ ਖੋਲ ਦਿੱਤਾ ਹੈ। ਇਹ ਸਾਰਾ ਚਮਤਕਾਰੀ ਨਾਟਕ ਸਿਰਫ ਬਕਵਾਸ ਹੀ ਹੈ। ਇੱਥੋਂ ਤੱਕ ਕਿ ਉਹ ਅੱਜ ਰੱਬੀ ਚੰਗਾਈ ਵਿਚ ਵੀ ਲਿਆਉਂਦੇ ਹਨ, ਸੁਪਰ ਡੁਪਰ ਚੰਗਾਈਆਂ। ਹੁਣ ਪਰਮੇਸ਼ਰ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹਨ। ਉਹ ਲੋਕਾਂ ਨੂੰ ਕਈ ਵਾਰ ਮੰਚ ਤੇ ਲੈ ਕੇ ਆਉਂਦੇ ਹਨ, ਨਿਸ਼ਚਿਤ ਤੌਰ ਤੇ ਉਹ ਕਾਬਲ ਇਨਸਾਨ ਹੁੰਦੇ ਹਨ, ਪਰ ਇੰਜੀਲ ਦੀ ਗਲਤ ਸਮਝ ਦੇ ਨਾਲ ਉਹ ਉਹਨਾਂ ਉੱਤੇ ਤੇਲ ਲਗਾਉਂਦੇ ਹਨ, ਪ੍ਰਾਰਥਨਾ ਕਰਦੇ ਹਨ ਅਤੇ ਉੱਥੇ ਖਲੋ ਜਾਂਦੇ ਹਨ, ਉਹਨਾਂ ਨੂੰ ਇੰਨਾ ਝੰਜੋੜਦੇ ਹਨ ਜਦ ਤੱਕ ਕੁਝ ਹੋ ਨਾ ਜਾਏ ਉਹ ਠੀਕ ਹੋ ਜਾਂਦੇ ਹਨ। ਹੋ ਸਕਦਾ ਹੈ ਕਿ ਉਹ ਵਿਅਕਤੀ ਪਾਪ ਵਿਚ ਰਹਿੰਦਾ ਹੋਵੇ ਅਤੇ ਉਹ ਵਾਪਸ ਬਾਹਰ ਜਾਂਦੇ ਹਨ ਅਤੇ ਬਿਮਾਰੀ ਉਹਨਾਂ ਤੇ ਦੁਬਾਰਾ ਆ ਜਾਂਦੀ ਹੈ। ਹੋ ਸਕਦਾ ਹੈ ਕਿ ਉਹ ਉਸ ਸਮੇਂ ਸਿਰਫ ਉਤੇਜਨਾ ਵਿੱਚ ਹੋਣ, ਜੋ ਵਿਸ਼ਵਾਸ ਉਹਨਾਂ ਨੇ ਪਰਮੇਸ਼ਰ ਉੱਤੇ ਇਕੱਠਾ ਕੀਤਾ ਸੀ ਉਸ ਨੇ ਉਹਨਾਂ ਨੂੰ ਚੰਗਾਈ ਦੇ ਦਿੱਤੀ, ਪਰ ਜਦੋਂ ਉਹ ਅਵਿਸ਼ਵਾਸੀਆਂ ਵਿੱਚ ਚਲੇ ਜਾਂਦੇ ਹਨ ਤਾਂ ਬਿਮਾਰੀ ਦੁਬਾਰਾ ਵਾਪਸ ਆ ਜਾਂਦੀ ਹੈ। ਇਹ ਹਰ ਵਾਰ ਅਜਿਹਾ ਹੀ ਕਰੇਗਾ। ਅੱਜ ਸਾਨੂੰ ਜੋ ਲੋੜ ਹੈ ਉਹ ਹੈ ਰੱਬੀ ਚੰਗਾਈ ਦੀ, ਮਸੀਹ ਲਈ ਸਾਫ ਸੁਥਰੇ ਪੱਕੇ ਫੈਸਲੇ। ਬਿਲਕੁਲ, ਮੈਂ ਹਾਲ ਹੀ ਵਿਚ ਇੱਕ ਚਿੱਠੀ ਪੜ੍ਹ ਰਿਹਾ ਸੀ ਜੋ ਮੈਨੂੰ ਜਰਮਨੀ ਵਿਚ ਇੱਕ ਲੂਥਰਨ ਸੰਸਥਾ ਵੱਲੋਂ ਭੇਜੀ ਗਈ ਸੀ, ਜਿੱਥੇ ਇੱਕ ਭਾਈ ਜਰਮਨ ਵਿਚ ਠਹਿਰਿਆ ਹੋਇਆ ਸੀ ਅਤੇ ਚੰਗਾਈ ਸਭਾਵਾਂ ਕਰ ਰਿਹਾ ਸੀ। ਲੂਥਰਨ ਕਲੀਸਿਆ ਤੇ ਪੈਂਟੀਕੋਸਟਲ ਕਲੀਸਿਆ ਦੀ ਸਰਪ੍ਰਸਤੀ ਅਧੀਨ ਇਸ ਚਿੱਠੀ ਦੀ ਇੱਕ ਕਾਪੀ ਵਿਚ ਲਿਖਿਆ ਹੋਇਆ ਸੀ। ਉਸ ਨੇ ਕਿਹਾ, ਤੁਸੀਂ ਉਸ ਰੱਬੀ ਚੰਗਾਈ ਦਾ ਪ੍ਰਚਾਰ ਕਰਦੇ ਹੋ ਅਤੇ ਸਭ ਕੁਝ ਉਹਨਾਂ ਨੇ ਕਰਨਾ ਹੁੰਦਾ ਹੈ, ਤੁਸੀਂ ਉਹਨਾਂ ਦੇ ਉੱਪਰ ਆਪਣੇ ਹੱਥ ਰੱਖਦੇ ਹੋ ਅਤੇ ਉਹ ਕੁਝ ਮਹਿਸੂਸ ਕਰਦੇ ਹਨ ਅਤੇ ਚੰਗੇ ਹੋ ਜਾਂਦੇ ਹਨ। ਉਸ ਨੇ ਲਿਖਿਆ, ਨਿਸ਼ਚਿਤ ਤੌਰ ਤੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਤਦ ਉਸ ਛੋਟੀ ਡਬੋਰਾ ਸਟੈਸਲੇਵ ਦੇ ਬਾਰੇ ਕੀ ਖਿਆਲ ਹੈ ਜਦੋਂ ਉੱਥੇ ਮਰ ਗਈ ਸੀ? ਇੱਕ ਦਿਨ ਇੱਕ ਤੰਦਰੁਸਤ ਸਿਹਤਮੰਦ ਬੱਚੀ ਸੀ ਅਤੇ ਅਗਲੇ ਕੁਝ ਹੀ ਘੰਟਿਆਂ ਦੇ ਅੰਦਰ ਉਹ ਮਰੀ ਪਈ ਸੀ। ਤੁਸੀਂ ਸਾਰੇ ਉੱਥੇ ਉੱਪਰ ਗਏ ਅਤੇ ਪ੍ਰਾਰਥਨਾ ਕੀਤੀ ਅਤੇ ਤੁਸੀਂ ਉਸ ਨੂੰ ਹਿਲਾਇਆ ਅਤੇ ਤੁਸੀਂ ਉਸ ਨੂੰ ਮਸਾ ਕੀਤਾ, ਚੰਗਾਈ ਲਈ ਸਭ ਕੁਝ ਕੀਤਾ ਤੇ ਉੱਥੇ ਕੋਈ ਜੀਵਨ ਨਹੀਂ ਸੀ, ਬੱਚਾ ਉੱਥੇ ਪਿਆ ਹੋਇਆ ਸੀ। ਉਸਨੇ ਕਿਹਾ, ਤਦ ਉਹਨਾਂ ਨੇ ਭਾਈ ਬ੍ਰਹਮ ਨੂੰ ਟੈਲੀਗ੍ਰਾਮ ਭੇਜਿਆ ਅਤੇ ਉਸਨੇ ਕੁਝ ਨਹੀਂ ਕਿਹਾ ਜਦੋਂ ਤੱਕ ਉਸਨੂੰ ਪਰਮੇਸ਼ਵਰ ਵੱਲੋਂ ਇੱਕ ਚੰਗਾ ਸਾਫ ਸਪਸ਼ਟ ਫੈਸਲਾ ਨਹੀਂ ਮਿਲਿਆ ਅਤੇ ਤਦ ਵਚਨ ਬੋਲਣ ਲਈ ਉਹ ਪ੍ਰਭੂ ਯੇਸ਼ੂ ਦੇ ਨਾਮ ਵਿਚ ਆਇਆ। ਉਹਨੇ ਉਹੀ ਹੈ ਜਿਸ ਦੀ ਸਾਨੂੰ ਲੋੜ ਹੈ, ਪਰਮੇਸ਼ਵਰ ਵੱਲੋਂ ਸਾਫ ਸਪਸ਼ਟ ਫੈਸਲਾ। ਇਸ ਲਈ ਸਾਨੂੰ ਆਉਣਾ ਪੈਂਦਾ ਹੈ, ਇਸ ਲਈ ਅਸੀਂ ਯੇਸ਼ੂ ਮਸੀਹ ਦੇ ਨਾਮ ਵਿਚ ਬਪਤਿਸਮਾ ਦਿੰਦੇ ਹਾਂ। ਇਹ ਪਰਮੇਸ਼ਵਰ ਦੇ ਵਚਨ ਦਾ ਇੱਕ ਸਾਫ ਸਪਸ਼ਟ ਫੈਸਲਾ ਹੈ। ਇਹੀ ਕਾਰਨ ਹੈ ਕਿ ਅਸੀਂ ਉਹਨਾਂ ਚੀਜ਼ਾਂ ਨਾਲ ਖੜੇ ਰਹਿੰਦੇ ਹਾਂ ਜੋ ਅਸੀਂ ਕਰਦੇ ਹਾਂ, ਕਿਉਂਕਿ ਉਹ ਪਰਮੇਸ਼ਵਰ ਦੇ ਹੁਕਮ ਹਨ ਅਤੇ ਪਰਮੇਸ਼ਵਰ ਦੀ ਖੁਸ਼ਖਬਰੀ ਹੈ। ਅਸੀਂ ਉਸ ਨਾਲ ਉਸੇ ਤਰ੍ਹਾਂ ਰਹਿਣਾ ਹੈ ਜਿਸ ਤਰ੍ਹਾਂ ਇਹ ਲਿਖਿਆ ਹੋਇਆ ਹੈ। ਭਾਵੇਂ ਸਹਿਮਤ ਹੋਣ, ਭਾਵੇਂ ਤੁਹਾਡੇ ਨਾਲ ਨਫ਼ਰਤ ਕੀਤੀ ਜਾਵੇ, ਭਾਵੇਂ ਜੋ ਮਰਜ਼ੀ ਹੋ ਜਾਵੇ, ਇਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰਮੇਸ਼ਵਰ ਸਾਫ਼ ਸਪਸ਼ਟ ਫੈਸਲੇ ਚਾਹੁੰਦਾ ਹੈ। ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ? ਜਦੋਂ ਤੁਸੀਂ ਜਾਣਦੇ ਹੋ ਕਿ ਤੁਸੀਂ ਸ਼ੁਰੂਆਤ ਤੋਂ ਹੀ ਗਲਤ ਹੋ, ਤੁਸੀਂ ਪਰਮੇਸ਼ਵਰ ਤੋਂ ਸਾਫ਼ ਸਪਸ਼ਟ ਫੈਸਲਾ ਪ੍ਰਾਪਤ ਕਰ ਹੀ ਨਹੀਂ ਸਕਦੇ ਹੋ। ਤੁਸੀਂ ਕਿਵੇਂ ਆ ਕੇ ਰੱਬੀ ਚੰਗਾਈ ਮੰਗ ਸਕਦੇ ਹੋ? ਜਦਕਿ ਤੁਸੀਂ ਜਾਣਦੇ ਹੋ ਕਿ ਉਸਦੀ ਸੇਵਾ ਕਰਨ ਲਈ ਤੁਹਾਡਾ ਹਿਰਦਾ ਪਰਮੇਸ਼ਵਰ ਨਾਲ ਸਹੀ ਨਹੀਂ ਹੈ। ਸਮਝੇ, ਤੁਸੀਂ ਮੁੜ ਬਾਹਰ ਜਾ ਕੇ ਉਹੀ ਕੰਮ ਕਰਨਾ ਚਾਹੁੰਦੇ ਹੋ ਜੋ ਦੁਨੀਆ ਕਰਦੀ ਹੈ। ਤੁਸੀਂ ਇਸ ਤਰ੍ਹਾਂ ਕਦੇ ਵੀ ਚੰਗੇ ਨਹੀਂ ਹੋਵੋਗੇ। ਪਹਿਲਾਂ ਤੁਹਾਨੂੰ ਪਰਮੇਸ਼ਵਰ ਦੇ ਸਾਹਮਣੇ ਸ਼ੁੱਧ ਹੋ ਕੇ ਆਉਣਾ ਚਾਹੀਦਾ ਹੈ ਅਤੇ ਆਪਣਾ ਹਿਰਦਾ ਅਤੇ ਜੀਵਨ ਪਰਮੇਸ਼ਵਰ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਤਦ ਪਰਮੇਸ਼ਵਰ ਤੁਹਾਨੂੰ ਚੰਗਾ ਕਰੇਗਾ, ਤਦ ਇਹ ਸਦਾ ਲਈ ਰਹੇਗਾ, ਕਿਉਂਕਿ ਤੁਹਾਡਾ ਵਿਸ਼ਵਾਸ ਮਜ਼ਬੂਤ ਹੋ ਗਿਆ ਹੈ। ਹੁਣ ਇਹ ਅੰਦਰ ਹੈ, ਸਾਨੂੰ ਉਹ ਲਾਲਚ ਕਲੀਸਿਆ ਵਿਚ, ਰਾਜਨੀਤੀ ਵਿਚ ਅਤੇ ਰਾਸ਼ਟਰੀ ਮਾਮਲਿਆਂ ਵਿਚ ਮਿਲਦਾ ਹੈ। ਇਕ ਦੇਸ਼, ਹੁਣ ਇੱਥੇ ਅਫਰੀਕਾ ਵਿਚ ਦੇਖੋ ਕੀ ਹੋ ਰਿਹਾ ਹੈ। ਦੇਖੋ, ਲਾਲਚ ਦੇ ਕਾਰਨ ਹੁਣ ਅਫਰੀਕਾ ਵਿਚ ਕੀ ਹੋਇਆ ਹੈ, ਸਿਰਫ ਉੱਥੇ ਨਹੀਂ ਸਗੋਂ ਸਾਰੇ ਹੀ ਸੰਸਾਰ ਵਿਚ, ਹਰ ਜਗ੍ਹਾ, ਕਿਉਂਕਿ ਮਨੁੱਖ ਕੁਝ ਬਣਨਾ ਚਾਹੁੰਦਾ ਹੈ। ਜੋ ਉਹਨਾਂ ਦੇ ਕੋਲ ਹੈ ਉਹ ਧਰਤੀ ਤੇ ਹੀ ਹੈ, ਜਾਂ ਉਹ ਇਸੇ ਤਰ੍ਹਾਂ ਹੀ ਜਿਉਂਦੇ ਹਨ। ਜੇਕਰ ਮੇਰੇ ਕੋਲ ਇਹੀ ਸਭ ਹੁੰਦਾ ਤਾਂ ਮੈਂ ਇੱਕ ਮੰਦਭਾਗਾ ਵਿਅਕਤੀ ਹੁੰਦਾ। ਮੈਂ ਉਸ ਨਗਰ ਦੀ ਭਾਲ ਵਿਚ ਹਾਂ ਜਿਹਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਵਰ ਹੈ। ਅਸੀਂ ਆਪਣੇ ਖਜ਼ਾਨੇ ਉੱਥੇ ਹੀ ਜਮ੍ਹਾਂ ਕਰਦੇ ਹਾਂ ਇਸੇ ਮਕਸਦ ਲਈ। ਕਾਇਨ ਦੇ ਪੁੱਤਰ ਸਗੋਂ ਸ਼ੈਤਾਨ ਦੇ ਪੁੱਤਰ, ਉਹ ਸ਼ੈਤਾਨ ਦੇ ਪੁੱਤਰ ਹਨ, ਕਿਉਂਕਿ ਕਾਇਨ ਸ਼ੈਤਾਨ ਦਾ ਪੁੱਤਰ ਸੀ। ਇਸ ਲਈ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਇਹਦੇ ਤੇ ਯਕੀਨ ਹੈ ਭਾਈ ਬ੍ਰਹਮ? ਹਾਂ, ਮੈਨੂੰ ਹੈ, ਮੈਂ ਇਸ ਬਾਰੇ ਸਕਾਰਾਤਮਕ ਹਾਂ। ਸੁਣੋ, ਯੇਸ਼ੂ ਜਦੋਂ ਧਰਤੀ ਉੱਪਰ ਸੀ ਤਾਂ ਉਸਨੇ ਤੁਰੰਤ ਉਹਨਾਂ ਧਾਰਮਿਕ ਆਗੂਆਂ ਨੂੰ ਆਖਿਆ ਕਿ ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ। ਭਾਵੇਂ ਉਹ ਪਵਿੱਤਰ ਸਨ ਅਤੇ ਉਹ ਧਾਰਮਿਕ ਸਨ, ਉਹ ਵਿਦਵਾਨ ਸਨ, ਉਹਨਾਂ ਕੋਲ ਵੱਡੀਆਂ ਵੱਡੀਆਂ ਇਮਾਰਤਾਂ ਸਨ, ਉਹਨਾਂ ਕੋਲ ਵੱਡੇ ਵੱਡੇ ਗਿਰਜੇ ਸਨ ਅਤੇ ਉਹਨਾਂ ਕੋਲ ਵੱਡੇ ਵਜ਼ੀਫੇ ਸਨ ਅਤੇ ਜਾਜਕਾਈ ਅਤੇ ਨਿਯਮ ਸਨ। ਪਰ ਉਹ ਇਹ ਪਛਾਣਨ ਵਿਚ ਅਸਫਲ ਹੋ ਗਏ ਕਿ ਮਸੀਹ ਕੌਣ ਸੀ। ਉਹ ਆਪਣਾ ਸਮਾਂ ਸਮਝਣ ਵਿਚ ਫੇਲ ਹੋ ਗਏ। ਜਿਸ ਤਰ੍ਹਾਂ ਉਹਨਾਂ ਨੇ ਉਸ ਵੇਲੇ ਕੀਤਾ, ਉਸੇ ਤਰ੍ਹਾਂ ਹੁਣ ਵੀ ਕਰਦੇ ਹਨ, ਬਿਲਕੁਲ ਉਸੇ ਤਰ੍ਹਾਂ ਉਸ ਦਿਨ ਨੂੰ ਜਿਸ ਵਿਚ ਅਸੀਂ ਰਹਿ ਰਹੇ ਹਾਂ ਅਤੇ ਜੋ ਪਰਮੇਸ਼ਵਰ ਕਰ ਰਿਹਾ ਹੈ, ਪਛਾਣਨ ਵਿਚ ਅਸਫਲ ਹੋ ਗਏ ਹਨ। ਹੁਣ ਇਸ ਲਈ ਅਸੀਂ ਦੇਖਦੇ ਹਾਂ, ਜੇਕਰ ਉਹ ਧਾਰਮਿਕ ਆਗੂ ਜੇਕਰ ਉਹਨਾਂ ਧਾਰਮਿਕ ਆਗੂਆਂ ਨੂੰ ਉਸ ਦਿਨ ਸ਼ੈਤਾਨ ਦੇ ਪੁੱਤਰ ਕਿਹਾ ਗਿਆ ਸੀ, ਫਿਰ ਅਸੀਂ ਜਾਣਦੇ ਹਾਂ ਕਿ ਸ਼ੁਰੂਆਤ ਵਿਚ ਸ਼ੈਤਾਨ ਹੀ ਉਹ ਸੀ ਜਿਸਨੇ ਕਾਇਨ ਨੂੰ ਆਪਣੇ ਭਰਾ ਨੂੰ ਸਤਾਉਣ ਅਤੇ ਉਸਨੂੰ ਮਾਰਨ ਲਈ ਪ੍ਰੇਰਿਤ ਕੀਤਾ ਸੀ। ਉਹਨਾਂ ਆਗੂਆਂ ਨੇ ਵੀ ਉਹੀ ਕੰਮ ਕੀਤਾ, ਉਹਨਾਂ ਨੇ ਯੇਸ਼ੂ ਮਸੀਹ ਨੂੰ ਦੁੱਖ ਦਿੱਤਾ ਅਤੇ ਉਸਨੂੰ ਮਾਰ ਦਿੱਤਾ। ਉਹ ਫੈਸਲਾ ਲੈਣ ਲਈ ਮਜਬੂਰ ਕੀਤੇ ਗਏ, ਜਿਸ ਤਰ੍ਹਾਂ ਉਹ ਪਿੱਛੇ ਅਦਨ ਦੇ ਬਾਗ ਵਿਚ ਮਜਬੂਰ ਕੀਤੇ ਗਏ ਸਨ। ਉਹਨਾਂ ਨੂੰ ਫੈਸਲਾ ਲੈਣ ਲਈ ਮਜਬੂਰ ਕੀਤਾ ਗਿਆ। ਅੱਛਾ, ਇਸ ਬਾਰੇ ਕੀ ਖਿਆਲ ਹੈ? ਕਾਇਨ ਦੇ ਪੁੱਤਰ, ਸ਼ੈਤਾਨ ਦੇ ਪੁੱਤਰ, ਤੁਸੀਂ ਆਖੋਗੇ ਕਿ ਇਹ ਗੱਲ ਦੇਸ਼ਾਂ ਲਈ ਵੀ ਟੁੱਕਦੀ ਹੈ। ਜਦੋਂ ਸ਼ੈਤਾਨ ਯੇਸ਼ੂ ਨੂੰ ਪਰਤਾਉਣ ਲਈ ਪਹਾੜ ਉੱਪਰ ਲੈ ਗਿਆ ਤਾਂ ਉਸਨੇ ਉਸਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਦਿਖਾਈਆਂ। ਹੁਣ ਇਹ ਸਭ ਸੀ ਜੋ ਸੀ ਅਤੇ ਸਭ ਕੁਝ ਜੋ ਹੋਵੇਗਾ, ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ। ਉਸਨੇ ਕਿਹਾ, ਇਹ ਮੇਰੀਆਂ ਹਨ ਅਤੇ ਮੈਂ ਜੋ ਚਾਹੁੰਦਾ ਹਾਂ ਇਹਨਾਂ ਦੇ ਨਾਲ ਕਰਦਾ ਹਾਂ। ਮੈਂ ਉਹਨਾਂ ਵਿਚ ਲੜਾਈ ਕਰਵਾ ਸਕਦਾ ਹਾਂ, ਮੈਂ ਉਹਨਾਂ ਕੋਲੋਂ ਇਹ ਜਾਂ ਕੁਝ ਵੀ ਕਰਵਾ ਸਕਦਾ ਹਾਂ। ਅਤੇ ਉਸਨੇ ਸੰਸਾਰ ਦੀਆਂ ਕੌਮਾਂ ਦਾ ਦਾਅਵਾ ਕੀਤਾ। ਇਸ ਲਈ ਅਸੀਂ ਦੇਖਦੇ ਹਾਂ ਕਿ ਲਾਲਚ ਅਤੇ ਸਵਾਰਥ ਕਿਵੇਂ ਰਾਜਨੀਤੀ ਵਿਚ ਆ ਜਾਂਦਾ ਹੈ। ਵੇਖਿਆ, ਤਦ ਅਸੀਂ ਵੇਖ ਸਕਦੇ ਹਾਂ ਕਿ ਕਲੀਸਿਆ ਅਤੇ ਕਲੀਸਿਆ ਦੇ ਆਗੂਆਂ ਵਿਚ ਜਿੱਥੇ ਲਾਲਚ ਅਤੇ ਸਵਾਰਥ ਕਲੀਸਿਆ ਵਿਚ ਆ ਜਾਂਦੇ ਹਨ। ਪਰ ਉਹੀ ਪੁਰਾਣਾ ਲਾਲਚ ਦੇਖੋ ਜਿਹੜਾ ਅਦਨ ਦੇ ਬਾਗ ਤੋਂ ਸ਼ੁਰੂ ਹੋਇਆ ਸੀ, ਜਿਸ ਨੇ ਇੱਕ ਉੱਤੇ ਬੁਰੀ ਮੋਹਰ ਲਗਾਈ ਅਤੇ ਦੂਸਰੇ ਦੇ ਉੱਪਰ ਸਹੀ ਮੋਹਰ ਲਗਾ ਦਿੱਤੀ। ਅਤੇ ਉਹੀ ਲਾਲਚ ਸਾਡੇ ਪ੍ਰਭੂ ਯੇਸ਼ੂ ਦੇ ਸਮੇਂ ਵਿਚ ਆ ਗਿਆ ਸੀ। ਜਦੋਂ ਧਰਤੀ ਉੱਤੇ ਸੀ ਤਾਂ ਉਸਦੇ ਉੱਪਰ ਇੱਕ ਮੁਕਦਮਾ ਚਲਾਇਆ ਗਿਆ ਜਿਸ ਨੂੰ ਇਨਸਾਫ਼ ਦਾ ਮੁਕਦਮਾ ਕਿਹਾ ਗਿਆ। ਇੱਕ ਇਨਸਾਫ਼ ਦੀ ਅਦਾਲਤ ਵਿਚ ਇਹ ਕਿੰਨਾ ਬੇਇਨਸਾਫ਼ੀ ਭਰਿਆ ਮਜ਼ਾਕ ਸੀ। ਉਹਨਾਂ ਨੂੰ ਉਸ ਵਿਚ ਕੋਈ ਵੀ ਦੋਸ਼ ਨਹੀਂ ਮਿਲਿਆ। ਇਹ ਰਾਜਨੀਤਿਕ ਪੱਖ ਸੀ, ਉਸ ਦੇ ਵਿਰੁੱਧ ਕੁਝ ਵੀ ਗਲਤ ਨਹੀਂ ਲੱਭ ਸਕੇ। ਇਥੋਂ ਤੱਕ ਕਿ ਪਿਲਾਤੁਸ ਨੇ ਆਪ ਵੀ ਕਿਹਾ ਸੀ, ਮੈਂ ਉਸ ਵਿਚ ਕੋਈ ਦੋਸ਼ ਨਹੀਂ ਦੇਖਦਾ ਹਾਂ। ਫਿਰ ਕਲੀਸਿਆ ਆਉਂਦੀ ਹੈ। ਹੁਣ ਉਹਨਾਂ ਨੂੰ ਇੱਕ ਫੈਸਲਾ ਲੈਣਾ ਹੀ ਪੈਂਦਾ ਹੈ। ਜਦੋਂ ਰਾਜਨੀਤਿਕ ਸੰਸਾਰ ਨੇ ਉਸ ਨੂੰ ਆਜ਼ਾਦ ਕਰ ਦਿੱਤਾ ਤਾਂ ਉਸੇ ਆਤਮਾ ਨਾਲ ਸੇਵਕ ਕਰਨ ਲਈ ਜੋ ਕਲੀਸਿਆ ਵਿਚ ਸੀ, ਜਿਹੜਾ ਰਾਜਨੀਤੀ ਵਿਚ ਸੀ, ਇਹ ਦਿਖਾਉਣ ਲਈ ਕਿ ਸ਼ੈਤਾਨ ਇੱਥੇ ਹਾਰ ਜਾਵੇ, ਤਾਂ ਵੀ ਉਸ ਕੋਲ ਕੁਝ ਰੱਖਿਆ ਹੋਇਆ ਸੀ। ਉਹ ਕਲੀਸਿਆ ਦੇ ਵਿੱਚ ਵਾਪਸ ਆ ਸਕਦਾ ਸੀ। ਉਹਨਾਂ ਨੇ ਉਸ ਨੂੰ ਸਲੀਬ ਉੱਤੇ ਚੜਾ ਦਿੱਤਾ ਕਿਉਂਕਿ ਉਹਨਾਂ ਨੂੰ ਫੈਸਲਾ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਹਨਾਂ ਨੇ ਕਿਹਾ, ਸਾਡੇ ਲਈ ਯਿਸੂ ਦੇ ਬਦਲੇ ਬਰੱਬਾ ਨੂੰ ਛੱਡ ਦਿਓ। ਦੇਖੋ ਉਹਨਾਂ ਨੇ ਇਹ ਕਿਸ ਤਰ੍ਹਾਂ ਕੀਤਾ। ਅੱਜ ਠੀਕ ਸਾਡੀਆਂ ਅੱਖਾਂ ਦੇ ਸਾਹਮਣੇ ਹੈ, ਠੀਕ ਉਹੀ ਚੀਜ਼ ਇਹੀ ਹੋਇਆ ਅਤੇ ਹਮੇਸ਼ਾ ਹੀ ਰਹੇਗਾ। ਫੈਸਲਾ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਹੁਣ ਜਦੋਂ ਉਹਨਾਂ ਨੇ ਫੈਸਲਾ ਲੈਣ ਲਈ ਮਜਬੂਰ ਕੀਤਾ ਤਾਂ ਪਿਲਾਤੁਸ ਆਪਣੇ ਦਿਲ ਵਿੱਚ ਜਾਣਦਾ ਸੀ ਕਿ ਜਦੋਂ ਯਿਸੂ ਨੂੰ ਉਸਨੇ ਕਲੀਸਿਯਾ ਦੇ ਹਵਾਲੇ ਕਰ ਦਿੱਤਾ ਤਾਂ ਉਹ ਜਾਣਦਾ ਸੀ ਕਿ ਕਲੀਸਿਯਾ ਹੀ ਸੀ ਜਿਸ ਨੇ ਉਸ ਨੂੰ ਸਲੀਬ ਚੜਾਉਣ ਲਈ ਦਿੱਤਾ ਸੀ। ਜੇਕਰ ਉਸ ਨੂੰ ਵਾਪਸ ਕਲੀਸਿਯਾ ਦੇ ਹਵਾਲੇ ਕਰ ਦੇਵੇਗਾ ਤਾਂ ਕਲੀਸਿਯਾ ਉਸ ਨੂੰ ਸਲੀਬ ਉੱਤੇ ਚੜਾ ਦੇਵੇਗੀ। ਇਸ ਲਈ ਪਿਲਾਤੁਸ ਨੂੰ ਮਾਫ ਨਹੀਂ ਕੀਤਾ ਗਿਆ। ਉਸਨੇ ਪਾਣੀ ਲਿਆ ਤੇ ਮਸੀਹ ਦੇ ਲਹੂ ਨੂੰ ਆਪਣੇ ਹੱਥਾਂ ਤੋਂ ਧੋਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਕਰ ਸਕਿਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇੱਥੇ ਸਵੀਡਨ ਵਿੱਚ, ਸਗੋਂ ਸਵਿਟਜ਼ਰਲੈਂਡ ਵਿੱਚ, ਬਾਅਦ ਵਿੱਚ ਜਿੱਥੇ ਪਿਲਾਤੁਸ ਦਾ ਅੰਤ ਹੋਇਆ, ਉਸਨੇ ਆਪਣੀ ਹੋਸ਼ ਗਵਾ ਦਿੱਤੀ। ਉਹ ਪਾਗਲ ਹੋ ਗਿਆ। ਉਸਨੇ ਆਪਣੇ ਆਪ ਨੂੰ ਪਾਣੀ ਵਿੱਚ ਡੋਬ ਕੇ ਆਤਮ ਹੱਤਿਆ ਕਰ ਲਈ। ਇੱਕ ਦੰਤ ਕਥਾ ਹੈ ਜੋ ਕਹਿੰਦੀ ਹੈ, ਦੁਪਹਿਰ ਦੇ 3 ਵਜੇ ਉਹ ਨੀਲਾ ਪਾਣੀ ਉਸ ਤਲਾਅ ਦੇ ਤਲ ਤੇ ਉੱਪਰ ਆਉਂਦਾ ਹੈ। ਇਸ ਨੂੰ ਦੇਖਣ ਲਈ ਦੁਨੀਆਂ ਭਰ ਤੋਂ ਲੋਕ ਉੱਥੇ ਇਕੱਠੇ ਹੋ ਜਾਂਦੇ ਹਨ। 3 ਵਜੇ ਉਹ ਨੀਲਾ ਗੂੜਾ ਨੀਲਾ ਦਿਸਣ ਵਾਲਾ ਪਾਣੀ ਕਿਤੋਂ ਥੱਲੇ ਆਉਂਦਾ ਹੈ ਅਤੇ ਉੱਪਰਲੇ ਪਾਣੀ ਨੂੰ ਹਿਲਾ ਦਿੰਦਾ ਹੈ ਅਤੇ ਫਿਰ ਹੇਠਾਂ ਚੜਾ ਜਾਂਦਾ ਹੈ। ਇਹ ਦਿਖਾਉਂਦਾ ਹੈ ਕਿ ਕੋਈ ਵੀ ਪਾਣੀ ਕਿਸੇ ਵੀ ਮਨੁੱਖ ਦੇ ਹੱਥਾਂ ਤੋਂ ਯਿਸੂ ਮਸੀਹ ਦੇ ਲਹੂ ਨੂੰ ਧੋ ਨਹੀਂ ਸਕਦਾ। ਉਹ ਦੋਸ਼ੀ ਹੀ ਹੈ। ਇਹ ਕੋਈ ਵਿਅਕਤੀ ਜਿਸ ਨੂੰ ਮਸੀਹ ਨੇ ਤੁਹਾਡੇ ਹੱਥਾਂ ਵਿੱਚ ਰੱਖਿਆ ਹੈ, ਉੱਥੇ ਕੁਝ ਵੀ ਨਹੀਂ ਹੈ ਜੋ ਇਸ ਨੂੰ ਉੱਥੋਂ ਧੋ ਸਕਦਾ ਹੈ। ਸਿਰਫ ਇੱਕ ਹੀ ਕੰਮ ਕੀਤਾ ਜਾ ਸਕਦਾ ਹੈ ਕਿ ਇਸ ਨੂੰ ਕਬੂਲ ਕਰ ਲਓ, ਇਸ ਤੇ ਵਿਸ਼ਵਾਸ ਕਰ ਲਓ। ਸ਼ੈਤਾਨ ਦੇ ਪੁੱਤਰ, ਕਾਇਨ ਦੇ ਪੁੱਤਰ ਪਰਮੇਸ਼ਵਰ ਦੇ ਪੁੱਤਰਾਂ ਨੂੰ ਸਤਾਉਂਦੇ ਹਨ, ਉਹਨਾਂ ਨੂੰ ਜਾਨ ਤੋਂ ਮਾਰ ਦਿੰਦੇ ਹਨ। ਇਹੀ ਉਹਨਾਂ ਨੇ ਹਾਬਲ ਨਾਲ ਕੀਤਾ ਸੀ, ਇਹੀ ਉਹਨਾਂ ਨੇ ਯਿਸੂ ਨਾਲ ਕੀਤਾ ਸੀ, ਇਹੀ ਉਹਨਾਂ ਨੇ ਨਬੀਆਂ ਨਾਲ ਕੀਤਾ ਸੀ। ਇਹੀ ਉਹਨਾਂ ਦੇ ਅੰਦਰ ਹੈ ਕਿ ਉਸ ਨੂੰ ਦੁਹਰਾਨ ਅਤੇ ਜਿਉਂ ਹੀ ਉਹਨਾਂ ਲਈ ਇਸ ਨੂੰ ਕਰਨ ਦਾ ਰਸਤਾ ਖੁੱਲੇਗਾ, ਉਹ ਜ਼ਰੂਰ ਅਜਿਹਾ ਕਰਨਗੇ। ਯਾਦ ਰੱਖੋ, ਅਸੀਂ ਕਿਸੇ ਤਰ੍ਹਾਂ ਦਖਲ ਅੰਦਾਜ਼ੀ ਕੀਤੀ ਹੈ ਤੇ ਮੂਰਖਤਾ ਕੀਤੀ ਹੈ ਅਤੇ ਲੋਕਾਂ ਨੂੰ ਅੰਜੀਲ ਅਤੇ ਇਤਿਹਾਸ ਦੇ ਰਸਤੇ ਤੋਂ ਭਟਕਾਇਆ ਹੈ ਇਸ ਗੱਲ ਤੋਂ ਕੀ ਹੋਣ ਵਾਲਾ ਹੈ। ਇੱਥੇ ਅਸੀਂ ਦੁਬਾਰਾ ਇਸ ਦਾ ਸਾਹਮਣਾ ਕਰ ਰਹੇ ਹਾਂ। ਬਿਲਕੁਲ ਇੱਥੇ ਆਪਣੇ ਦੇਸ਼ ਵਿੱਚ ਅਸੀਂ ਇਸ ਬਾਰੇ ਕੁਝ ਵੀ ਨਹੀਂ ਕਰ ਸਕਦੇ, ਪਰ ਤਦ ਤੁਸੀਂ ਕਹਿੰਦੇ ਹੋ, ਭਾਈ ਬ੍ਰਹਮ, ਤੁਹਾਡਾ ਇਸ ਦੇ ਵਿਰੁੱਧ ਬੋਲਣ ਦਾ ਕੀ ਕਾਰਨ ਹੈ? ਮੈਂ ਪਾਪ ਨੂੰ ਰੋਕ ਤਾਂ ਨਹੀਂ ਸਕਦਾ, ਪਰ ਮੈਂ ਇਸ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹਾਂ। ਬਿਲਕੁਲ ਇਹੀ ਮੈਂ ਹੁਣ ਪਾਪ ਦੇ ਵਿਰੁੱਧ ਅਤੇ ਗਲਤ ਚੀਜ਼ ਦੇ ਵਿਰੁੱਧ ਕਰ ਰਿਹਾ ਹਾਂ। ਅਸੀਂ ਗਲਤ ਕੀਤਾ ਹੈ ਅਤੇ ਅਸੀਂ ਬਿਲਕੁਲ ਉਹੀ ਵੱਢਣ ਜਾ ਰਹੇ ਹਾਂ ਜੋ ਅਸੀਂ ਬੀਜਿਆ ਹੈ। ਮਿਡਲਟਾਊਨ ਤੋਂ ਉਹਨਾਂ ਨੇ ਕੁਝ ਸੁਣਿਆ ਸੀ। ਉਹਨਾਂ ਨੇ ਇੱਕ ਪਾਦਰੀ, ਇੱਕ ਬੈਪਟਿਸਟ ਪ੍ਰਚਾਰਕ ਅਤੇ ਇੱਕ ਪ੍ਰੈਸਬੀਟੇਰੀਅਨ ਪ੍ਰਚਾਰਕ ਨੂੰ ਇਕੱਠੇ ਬੁਲਾਇਆ ਤਾਂ ਜੋ ਇਸ ਸਕੂਲੀ ਫੰਡ ਬਾਰੇ ਸਲਾਹ ਮਸ਼ਵਰਾ ਕਰ ਸਕਣ। ਉਹ ਪਾਦਰੀ ਸਹਿਮਤ ਸੀ ਕਿ ਪ੍ਰੋਟੈਸਟੈਂਟ ਵੀ ਕੈਥੋਲਿਕ ਦੀ ਤਰ੍ਹਾਂ ਹੀ ਟੈਕਸ ਦਰ ਦੇ ਆਏ ਹਨ। ਇਹ ਕਿ ਉਹ ਫੰਡ ਵੀ ਦੋਵਾਂ ਧਿਰਾਂ ਨੂੰ ਮਿਲਣਾ ਚਾਹੀਦਾ ਹੈ ਤੇ ਕਿਹਾ, ਸਾਨੂੰ ਜੋ ਕਰਨਾ ਚਾਹੀਦਾ ਹੈ ਉਹ ਇਹ ਹੈ ਕਿ ਅਸੀਂ ਇੱਕ ਸਕੂਲ, ਇੱਕ ਕੈਥੋਲਿਕ ਸਕੂਲ ਬਣਾਈਏ। ਉਹ ਉਹਨਾਂ ਨੂੰ ਉਦੋਂ ਪਕੜੋ ਜਦੋਂ ਛੋਟੇ ਬੱਚੇ ਹਨ। ਉਹ ਕਿੰਨੀ ਚੰਗੀ ਗੱਲ ਹੈ ਕਿਸ ਤਰ੍ਹਾਂ ਲੋਕ ਉੱਥੇ ਬੈਠੇ ਹੋਏ ਹਨ ਅਤੇ ਇਸ ਗੱਲ ਨੂੰ ਰਾਜਨੀਤੀ ਦੇ ਕਾਰਨ ਅੰਦਰ ਲੈ ਕੇ ਆਏ ਕਿਸ ਤਰ੍ਹਾਂ। ਮੈਂ ਇਹਨੂੰ ਨਹੀਂ ਸਮਝਦਾ ਹਾਂ, ਪਰ ਅਸੀਂ ਇੱਥੇ ਹਾਂ ਇਸ ਈਸਟਰ ਦੀ ਸਵੇਰ ਨੂੰ। ਉਹ ਗੱਲ, ਉਹ ਕਾਰਨ ਜਿਸ ਕਰਕੇ ਅਸੀਂ ਇਸ ਦੇਸ਼ ਵਿੱਚ ਆਏ, ਅਮਰੀਕੀ ਬਣ ਗਏ, ਉਹ ਸੀ ਕਿ ਉਸ ਇਜ਼ਬੈਲ ਦੇ ਤੰਤਰ ਦੇ ਵਿਰੁੱਧ ਧਰਮ ਦੀ ਆਜ਼ਾਦੀ, ਅਤੇ ਅਸੀਂ ਬਿਲਕੁਲ ਪਿੱਛੇ ਮੁੜ ਗਏ ਤੇ ਇਸ ਨੂੰ ਵਾਈਟ ਹਾਊਸ ਵਿੱਚ ਰਾਜ ਕਰਨ ਲਈ ਚੁਣ ਲਿਆ ਹੈ। ਉਹੀ ਚੀਜ਼ ਜਿਸ ਤੋਂ ਆਜ਼ਾਦ ਹੋਣ ਲਈ ਅਸੀਂ ਇੱਥੇ ਆਏ ਸੀ। ਉਹ ਇੱਕ ਬਹੁਤ ਹੀ ਵੱਡੀ ਡਰਾਉਣੀ ਹਾਲਤ ਹੈ ਜਿਸ ਵਿੱਚ ਅਸੀਂ ਹੁਣ ਰਹਿ ਰਹੇ ਹਾਂ। ਤੁਸੀਂ ਇਹ ਜਾਣਦੇ ਹੋ, ਆਤਮਿਕ ਕਲੀਸਿਯਾ, ਕਿਉਂਕਿ ਉਹ ਵਿਕ ਗਈ ਹੈ। ਉਹਨਾਂ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ, ਉਸ ਨੂੰ ਉਸੇ ਤਰ੍ਹਾਂ ਮਾਰ ਦਿੱਤਾ ਜਿਵੇਂ ਉਹਨਾਂ ਨੇ ਵਫ਼ਾਦਾਰ ਹਾਬਲ ਨੂੰ ਮਾਰਿਆ ਸੀ। ਹਾਬਲ ਕਿਉਂ ਮਰਿਆ? ਉਹ ਕਿਉਂ ਮਾਰਿਆ ਗਿਆ ਸੀ? ਕਿਉਂਕਿ ਉਸਦੇ ਦਿਲ ਵਿੱਚ ਪਰਮੇਸ਼ਵਰ ਦੇ ਪ੍ਰਕਾਸ਼ਨ ਦੀ ਸਮਝ ਸੀ ਕਿ ਮਨੁੱਖ ਨੂੰ ਪਾਪ ਤੋਂ ਛੁਡਾਉਣ ਲਈ ਕਿਸ ਚੀਜ਼ ਦੀ ਲੋੜ ਸੀ। ਇਹੀ ਕਾਰਨ ਸੀ ਜਿਸ ਕਰਕੇ ਉਹਨਾਂ ਨੇ ਯਿਸੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਕਿਉਂਕਿ ਉਸਦੇ ਵਿੱਚ ਇਹ ਪ੍ਰਕਾਸ਼ਨ ਸੀ ਕਿ ਪਾਪ ਦੇ ਇਲਾਜ ਲਈ ਪਰਮੇਸ਼ਵਰ ਦੀ ਮੰਗ ਕੀ ਸੀ। ਇਹੀ ਕਾਰਨ ਹੈ ਜਿਸ ਕਰਕੇ ਉਹ ਜਿਉਂਦੇ ਪਰਮੇਸ਼ਵਰ ਦੀ ਅਸਲ ਕਲੀਸਿਯਾ ਦੇ ਵਿਰੁੱਧ ਹਨ, ਕਿਉਂਕਿ ਇਹ ਪਾਪ ਦੇ ਇਲਾਜ ਦਾ ਪ੍ਰਚਾਰ ਕਰਦੀ ਹੈ। ਉਹ ਚੀਜ਼ਾਂ ਜੋ ਲੋਕਾਂ ਦੇ ਜੀਵਨ ਨੂੰ, ਵਿਹਾਰ ਨੂੰ ਅਲੱਗ ਬਣਾ ਦਿੰਦੀਆਂ ਹਨ। ਜਦੋਂ ਤੁਸੀਂ ਇਸ ਨੂੰ ਕਲੀਸਿਯਾ ਦੇ ਵਿੱਚ ਲਿਆਉਂਦੇ ਹੋ ਜਿਸ ਵਿੱਚ ਅੱਜ ਅਸੀਂ ਰਹਿ ਰਹੇ ਹਾਂ, ਸਾਡੇ ਪੈਂਟੀਕੋਸਟਲ ਸੰਗਠਨਾਂ ਵਿੱਚ ਉਸ ਦੇ ਵਾਪਸ ਚਲੇ ਗਏ ਹਨ ਅਤੇ ਉਹੀ ਕੰਮ ਕਰਦੇ ਹਨ ਜਿਨ੍ਹਾਂ ਦੇ ਕਰਨ ਤੋਂ ਉਹਨਾਂ ਨੂੰ ਆਜ਼ਾਦ ਕੀਤਾ ਗਿਆ ਸੀ। ਇਹ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਕੁਝ ਖਰਾਬੀ ਹੈ। ਪਾਪ ਦਾ ਇਲਾਜ ਇਹ ਬਹੁਤ ਆਸਾਨੀ ਨਾਲ ਆ ਗਿਆ ਹੈ। ਇਸ ਤਰ੍ਹਾਂ ਖਿਸਕਾਇਆ ਹੈ ਜਿਵੇਂ ਇੱਕ ਸੱਚਾ ਪੈਂਟੀਕੋਸਟਲ ਧਰਮ ਭੇਸ ਵਟਾ ਕੇ ਆਇਆ ਹੋਵੇ। ਪਰ ਜੇ ਉਹ ਉਸ ਕਿਸਮ ਦੀ ਚੀਜ਼ ਪੈਦਾ ਨਹੀਂ ਕਰਦਾ, ਜੇ ਉਹ ਜਿਹੀਆਂ ਚੀਜ਼ਾਂ ਪੈਦਾ ਨਹੀਂ ਕਰਦਾ, ਇਸ ਵਿੱਚ ਕਿਤੇ ਨਾ ਕਿਤੇ ਕੁਝ ਤਾਂ ਖਰਾਬੀ ਹੈ। ਕੱਦੂ ਦੀ ਵੇਲ ਤਰਬੂਜ ਕਿਵੇਂ ਪੈਦਾ ਕਰ ਸਕਦੀ ਹੈ? ਇਹ ਨਹੀਂ ਕਰ ਸਕਦੀ। ਅੰਗੂਰ ਦੀ ਵੇਲ ਆੜੂ ਕਿਵੇਂ ਪੈਦਾ ਕਰ ਸਕਦੀ ਹੈ? ਇਹ ਅਜਿਹਾ ਨਹੀਂ ਕਰ ਸਕਦੀ। ਜੇ ਆੜੂ ਪੈਦਾ ਕਰਦੀ ਹੈ ਤਾਂ ਅੰਗੂਰ ਦੀ ਵੇਲ ਵਿੱਚ ਆੜੂ ਦੇ ਰੁੱਖ ਦਾ ਜੀਵਨ ਹੈ। ਇਹੀ ਹੈ ਜੋ ਅੱਜ ਅਸੀਂ ਜਾਣਦੇ ਹਾਂ। ਜੇਕਰ ਕਲੀਸਿਆ ਭਾਵੇਂ ਜਿਉਂਦੇ ਪਰਮੇਸ਼ਵਰ ਦੀ ਕਲੀਸਿਆ ਹੋਣ ਦਾ ਕਿੰਨਾ ਵੀ ਦਾਅਵਾ ਕਰੇ, ਜੇਕਰ ਉਹ ਪੁਰਾਣੇ ਸਮੇਂ ਦੀ ਮੁਕਤੀ ਦੁਆਰਾ ਪਰਮੇਸ਼ਵਰ ਨੂੰ ਪੈਦਾ ਨਹੀਂ ਕਰਦੀ, ਲੋਕਾਂ ਨੂੰ ਵਾਪਸ ਪਰਮੇਸ਼ਵਰ ਦੀ ਅਸਲ ਮੁਕਤੀ ਵੱਲ ਨਹੀਂ ਲਿਆਉਂਦੀ, ਇਹ ਉਹਨਾਂ ਵਿਚਕਾਰ ਦਿਖਾਉਂਦੀ ਹੈ ਕਿ ਪਰਮੇਸ਼ਵਰ ਉਹਨਾਂ ਦੇ ਵਿਚਕਾਰ ਰਹਿੰਦਾ ਹੈ, ਤਦ ਇਹ ਗਲਤ ਚੀਜ਼ ਹੋਵੇਗੀ। ਇਹ ਨਹੀਂ ਹੈ, ਇਹ ਜੀਵਨ ਪੈਦਾ ਨਹੀਂ ਕਰ ਰਹੀ ਹੈ ਜਿਸ ਦੇ ਬਾਰੇ ਮਸੀਹ ਨੇ ਕਿਹਾ ਹੈ ਕਿ ਇਹ ਕਰੇਗੀ। ਮਸੀਹ ਕਲਵਰੀ ਤੇ ਮਰਿਆ, ਉਹ ਸਲੀਬ ਤੇ ਕਿਵੇਂ ਪਹੁੰਚਿਆ? ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਇੱਥੇ ਇੱਕ ਛੋਟੀ ਜਿਹੀ ਕਿਤਾਬ ਪੜ੍ਹ ਰਿਹਾ ਸੀ ਜੋ ਕਿਸੇ ਖੋਜ ਉੱਪਰ ਆਧਾਰਿਤ ਸੀ। ਇਸ ਖੋਜ ਵਿੱਚ ਮੈਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਗੱਲ ਪੜ੍ਹੀ। ਮੈਂ ਬੈਠ ਗਿਆ, ਮੈਂ ਕਿਤਾਬ ਹੇਠਾਂ ਰੱਖੀ ਤੇ ਆਪਣੇ ਹੱਥ ਖੜੇ ਕਰਕੇ ਪਰਮੇਸ਼ਵਰ ਦੀ ਵਡਿਆਈ ਕੀਤੀ। ਮੈਂ ਉੱਠ ਕੇ ਖੜਾ ਹੋਇਆ ਤੇ ਚਾਰੇ ਪਾਸੇ ਥੋੜਾ ਜਿਹਾ ਘੁੰਮਿਆ, ਹੇਠਾਂ ਬੈਠ ਗਿਆ ਤੇ ਇਸ ਨੂੰ ਦੁਬਾਰਾ ਪੜ੍ਹਿਆ। ਮੈਂ ਸੋਚਿਆ, ਓ ਕੀ ਇਹ ਇਸ ਤਰ੍ਹਾਂ ਹੈ ਕਿ ਇਸੇ ਹੀ ਪਹਾੜੀ ਦੇ ਉੱਪਰ ਜਿੱਥੇ ਯੇਸ਼ੂ ਨੂੰ ਸਲੀਬ ਤੇ ਚਾੜਿਆ ਗਿਆ ਸੀ, ਜਦ ਆਦਮ ਮਰਿਆ ਤਾਂ ਉਸੇ ਪਹਾੜੀ ਤੇ ਦਫਨਾਇਆ ਗਿਆ ਸੀ ਜਿੱਥੇ ਯੇਸ਼ੂ ਮਰਿਆ ਸੀ। ਯੇਸ਼ੂ ਵੀ ਉਸੇ ਹੀ ਪਹਾੜੀ ਦੇ ਉੱਤੇ ਦਫਨਾਇਆ ਗਿਆ ਜਿੱਥੇ ਆਦਮ ਮਰਿਆ ਸੀ। ਉਹ ਗਲਗੱਥਾ ਤੇ ਮਰਿਆ ਤੇ ਗਲਗੱਥਾ ਦੇ ਉੱਪਰ ਹੀ ਦਫਨਾਇਆ ਗਿਆ ਸੀ। ਮੈਂ ਸੋਚਿਆ ਕਿੰਨਾ ਟੁਕਵਾ ਹੈ, ਭਾਵੇਂ ਸਹੀ ਸੀ ਜਾਂ ਗਲਤ। ਚਲੋ ਇਸ ਤਰ੍ਹਾਂ ਕਹਿ ਲੈਂਦੇ ਹਾਂ ਕਿ ਇਹ ਸਹੀ ਸੀ। ਤਦ ਪਹਿਲਾ ਆਦਮ ਮਰ ਗਿਆ ਤੇ ਦਫਨਾਇਆ ਗਿਆ। ਉਹ ਅਜੇ ਵੀ ਮਿੱਟੀ ਵਿੱਚ ਹੈ ਕਿਉਂਕਿ ਉਹ ਸੰਸਾਰ ਅਤੇ ਲੋਕਾਂ ਦੇ ਪਾਪ ਲਈ ਪ੍ਰਤੀਨਿਧਤਾ ਕਰਦਾ ਹੈ। ਪਰ ਦੂਸਰਾ ਆਦਮ ਸਵਰਗ ਦਾ ਪਰਮੇਸ਼ਵਰ ਹੋਣ ਕਾਰਨ ਜਦੋਂ ਗਲਗੱਥਾ ਉੱਤੇ ਮਰਿਆ ਤਾਂ ਉੱਥੇ ਉਸਨੂੰ ਦੱਬ ਕੇ ਰੱਖਣ ਲਈ ਕਾਫੀ ਮਿੱਟੀ ਨਹੀਂ ਸੀ। ਉਹ ਤੀਸਰੇ ਦਿਨ ਜੀ ਉੱਠਿਆ ਤੇ ਜੁਗੋ ਜੁਗ ਜਿਉਂਦਾ ਹੈ। ਪਰ ਪਾਪ ਦੀ ਸਮੱਸਿਆ ਦਾ ਹੱਲ ਹੋ ਗਿਆ ਸੀ। ਪਰਮੇਸ਼ਵਰ ਨੇ ਪਾਪ ਦੀ ਸਮੱਸਿਆ ਦਾ ਹੱਲ ਕਲਵਰੀ ਉੱਤੇ ਹੀ ਕੀਤਾ, ਉੱਥੇ ਹੀ ਕਰਜ਼ਾ ਚੁਕਾਇਆ ਗਿਆ ਸੀ। ਜਦੋਂ ਇਹ ਆਦਮ ਦੂਸਰਾ ਆਦਮ ਮਰ ਗਿਆ ਤਾਂ ਉਸਨੇ ਮਨੁੱਖ ਜਾਤੀ ਦੇ ਲਈ ਪਾਪ ਦਾ ਮੁੱਲ ਤਾਰ ਦਿੱਤਾ ਅਤੇ ਜਗਤ ਨੇ ਉਸਨੂੰ ਇੱਕ ਕਬਰ ਵਿੱਚ ਰੱਖ ਦਿੱਤਾ ਅਤੇ ਉਸਨੂੰ ਕਬਰ ਵਿੱਚ ਮੋਹਰ ਬੰਦ ਕਰ ਦਿੱਤਾ। ਅੱਜ ਵੀ ਉਹ ਇਹੀ ਕੁਝ ਕਰਨਗੇ, ਉਹ ਅੱਜ ਵੀ ਇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਤੋਂ ਖੁੰਝ ਜਾਓ। ਇਹ ਸੰਸਾਰ ਮਸੀਹ ਨੂੰ ਦੁਬਾਰਾ ਕਬਰ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹਰ ਸਮੇਂ ਇਹ ਬਦਤਰ ਹੁੰਦਾ ਜਾ ਰਿਹਾ ਹੈ। ਉਸ ਨੂੰ ਇੱਕ ਇਤਿਹਾਸਕ ਪਰਮੇਸ਼ਵਰ ਬਣਾਉਣ ਦਾ ਯਤਨ ਕਰ ਰਹੇ ਹਨ, ਕੋਈ ਜੋ ਉਹਨਾਂ ਦਿਨਾਂ ਵਿੱਚ ਚੱਲਿਆ ਫਿਰਿਆ ਸੀ ਅਤੇ ਚੇਲਿਆਂ ਨੂੰ ਬਿਮਾਰਾਂ ਨੂੰ ਚੰਗਾ ਕਰਨ ਅਤੇ ਭੂਤਾਂ ਨੂੰ ਕੱਢਣ ਦੀ ਸ਼ਕਤੀ ਦਿੱਤੀ ਸੀ। ਪਰ ਉਹਨਾਂ ਨੇ ਕੀ ਕੀਤਾ? ਜਿਵੇਂ ਹੀ ਉਹਨਾਂ ਨੇ ਸੋਚਿਆ ਕਿ ਉਹਨਾਂ ਨੇ ਉਸ ਤੋਂ ਛੁਟਕਾਰਾ ਪਾ ਲਿਆ ਹੈ, ਜਿਵੇਂ ਕਾਇਨ ਨੇ ਸੋਚਿਆ ਸੀ ਕਿ ਉਸਨੇ ਹਾਬਲ ਤੋਂ ਛੁਟਕਾਰਾ ਪਾ ਲਿਆ ਹੈ, ਉਹਨਾਂ ਨੇ ਉਸਨੂੰ ਇੱਕ ਕਬਰ ਵਿੱਚ ਬੰਦ ਕਰ ਦਿੱਤਾ ਅਤੇ ਉਸਨੂੰ ਉੱਥੇ ਰੱਖ ਦਿੱਤਾ। ਅੱਜ ਵੀ ਉਹ ਮਸੀਹ ਨੂੰ ਕਬਰ ਵਿੱਚ ਰੱਖਣ ਦਾ ਯਤਨ ਕਰ ਰਹੇ ਹਨ, ਪਰ ਉਹ ਇੱਕ ਈਸਟਰ ਦੀ ਸਵੇਰ ਨੇ ਕੀ ਕਰ ਦਿੱਤਾ ਹੈ? ਇੱਕ ਈਸਟਰ ਦੀ ਸਵੇਰ ਨੇ ਉਹਨਾਂ ਦੇ ਸਾਰੇ ਧਰਮ ਗਿਆਨ ਦਾ ਨਾਸ਼ ਕਰ ਦਿੱਤਾ। ਜਦੋਂ ਲੋਕਾਂ ਲਈ ਇੱਕ ਈਸਟਰ ਦੀ ਸਵੇਰ ਆਈ, ਇੱਕ ਕ੍ਰਿਸ਼ਚਨ ਲਈ ਜੋ ਇੱਥੇ ਹੈ, 1900 ਸਾਲ ਬਾਅਦ ਇਸ ਨੇ ਉਹਨਾਂ ਦੇ ਧਾਰਮਿਕ ਗਿਆਨ ਦਾ ਨਾਸ਼ ਕਰ ਦਿੱਤਾ। ਉਹ ਮਰਿਆ ਹੋਇਆ ਨਹੀਂ ਹੈ, ਉਹ ਸਦਾ ਲਈ ਜਿਉਂਦਾ ਹੈ। ਉਸ ਨੂੰ ਕਿਸੇ ਕਬਰ ਵਿੱਚ ਨਹੀਂ ਰੱਖ ਸਕੇ। ਤੁਸੀਂ ਉਸ ਨੂੰ ਮੈਥੋਡਿਸਟ, ਬੈਪਟਿਸਟ ਜਾਂ ਪ੍ਰੈਸਬਿਟੇਰੀਅਨ ਜਾਂ ਕਿਸੇ ਵੀ ਕਬਰ ਵਿੱਚ ਰੱਖ ਸਕਦੇ ਹੋ, ਪਰ ਉਸ ਕਬਰ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਅੱਜ ਜਿਉਂਦਾ ਹੈ। ਮੇਰੇ ਕੋਲ ਇੱਕ ਬੈਪਟਿਸਟ ਕਬਰ ਸੀ ਅਤੇ ਤੁਹਾਡੇ ਕੋਲ ਹੋ ਸਕਦਾ ਹੈ ਇੱਕ ਮੈਥੋਡਿਸਟ ਕਬਰ ਸੀ। ਪਰ ਇੱਕ ਦਿਨ ਯਿਸੂ ਉੱਥੋਂ ਉੱਠਿਆ ਅਤੇ ਇੱਕ ਇਤਿਹਾਸਕ ਪਰਮੇਸ਼ਵਰ ਤੋਂ ਇੱਕ ਜਿਉਂਦਾ ਵਰਤਮਾਨ ਜਿਉਂਦੇ ਪਰਮੇਸ਼ਵਰ ਦੇ ਰੂਪ ਵਿੱਚ ਜੀ ਉੱਠਿਆ ਜੋ ਜੁਗੋ ਜੁਗ ਜਿਉਂਦਾ ਹੈ। ਉਸ ਈਸਟਰ ਦੀ ਸਵੇਰ ਨੂੰ ਕੁਝ ਹੋਇਆ। ਇੱਕ ਮੋਹਰ ਸੀ, ਇੱਕ ਪੱਕੀ ਮੋਹਰ ਸੀ, ਜਦੋਂ ਉਹਨਾਂ ਨੇ ਉਸ ਨੂੰ ਲਿਆ ਤੇ ਕਬਰ ਵਿੱਚ ਰੱਖ ਦਿੱਤਾ ਅਤੇ ਉਸ ਦੇ ਉੱਤੇ ਇੱਕ ਰੋਮ ਦੀ ਮੋਹਰ ਲਗਾ ਦਿੱਤੀ। ਪਰ ਜਦੋਂ ਉਹ ਜੀ ਉੱਠਣ ਦੀ ਘੜੀ ਆਈ, ਜਦੋਂ ਘੜੀ ਆਈ, ਉਹ ਉੱਥੇ ਥੋੜੀ ਦੇਰ ਲਈ ਰੁਕਿਆ। ਇਹ ਸੱਚ ਹੈ, ਉੱਥੇ 3 ਦਿਨ ਅਤੇ ਰਾਤਾਂ ਲਈ ਰੁਕਿਆ। ਪਰ ਉਸ ਠਹਿਰਾਏ ਹੋਏ ਸਮੇਂ ਤੇ ਜਿਸ ਦੇ ਬਾਰੇ ਲਿਖਤ ਕਹਿੰਦੀ ਹੈ, ਹਲੇਲੂਯਾ, ਉਸ ਸਮੇਂ ਜਦੋਂ ਉਸਨੇ ਕਿਹਾ, ਇਸ ਦੇਹ ਨੂੰ ਉਟਾ ਦਿਓ ਅਤੇ ਤੀਸਰੇ ਦਿਨ ਮੈਂ ਇਸ ਨੂੰ ਜਿਉਂਦਾ ਉਠਾਵਾਂਗਾ। ਫਿਰ ਉੱਥੇ ਉਸ ਲਿਖਤ ਨੂੰ ਕੋਈ ਨਹੀਂ ਰੋਕ ਸਕਦਾ ਸੀ, ਇਸ ਨੇ ਪੂਰਾ ਹੋਣਾ ਹੀ ਸੀ। ਉਹ ਮੋਹਰ ਟੁੱਟ ਗਈ ਅਤੇ ਉਹ ਜੀ ਉੱਠਿਆ। ਉਹ ਯਿਸੂ ਹੁਣ ਦੁਬਾਰਾ ਜੁਗੋ ਜੁਗ ਜਿਉਂਦਾ ਹੈ। ਕੋਈ 1900 ਸਾਲਾਂ ਲਈ ਜਾਂ ਮੈਂ ਕਹਾਂਗਾ ਹੋ ਸਕਦਾ ਹੈ 14 ਜਾਂ 1500 ਸਾਲਾਂ ਤੱਕ ਕਲੀਸਿਯਾਵਾਂ ਨੇ ਉਸ ਨੂੰ ਮੋਹਰ ਬੰਦ ਕਰਕੇ ਰੱਖਿਆ ਹੋਇਆ ਸੀ, ਪਰ ਉਸਨੇ ਕਿਹਾ ਇਹ ਆਖਰੀ ਦਿਨਾਂ ਵਿੱਚ ਹੋਏਗਾ। ਯਹੋਵਾ ਇੰਜ ਫਰਮਾਉਂਦਾ ਹੈ, ਕੋਈ ਵੀ ਚੀਜ਼ ਇਸ ਨੂੰ ਨਹੀਂ ਰੋਕ ਸਕਦੀ। ਇਹ ਹੋਵੇਗਾ ਸ਼ਾਮਾਂ ਦੇ ਵੇਲੇ ਚਾਨਣ ਹੋਵੇਗਾ, ਜਿਹੜੇ ਕੰਮ ਮੈਂ ਕਰਦਾ ਹਾਂ ਸੋ ਤੁਸੀਂ ਵੀ ਕਰੋਗੇ। ਸ਼ਾਮਾਂ ਦੇ ਵੇਲੇ ਚਾਨਣ ਹੋਵੇਗਾ, ਮੈਂ ਪਰਵਾਹ ਨਹੀਂ ਕਰਦਾ ਹਾਂ ਕਿ ਤੁਸੀਂ ਇਸ ਨੂੰ ਕਿੰਨਾ ਮੋਹਰ ਬੰਦ ਕਰਨ ਦਾ ਯਤਨ ਕਰਦੇ ਹੋ। ਪਰਮੇਸ਼ਵਰ ਹਰੇਕ ਮੋਹਰ ਨੂੰ ਤੋੜ ਦੇਵੇਗਾ। ਉਸਨੇ ਕਬਰ ਦੀ ਮੋਹਰ ਤੋੜ ਦਿੱਤੀ, ਉਸਨੇ ਨਰਕ ਦੀ ਮੋਹਰ ਤੋੜ ਦਿੱਤੀ, ਉਸਨੇ ਮੌਤ ਦੀ ਮੋਹਰ ਤੋੜ ਦਿੱਤੀ, ਉਸਨੇ ਕਬਰ ਦੀ ਮੋਹਰ ਤੋੜ ਦਿੱਤੀ ਅਤੇ ਹਮੇਸ਼ਾ ਲਈ ਜੀ ਉੱਠਿਆ ਹੈ। ਉਸਨੇ ਕਬਰ, ਮੌਤ, ਨਰਕ, ਕਬਰਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਹਰੇਕ ਮਨੁੱਖ ਦੀ ਬਣਾਈ ਗਈ ਚੀਜ਼ ਉੱਤੇ ਇਹ ਦਿਖਾਉਣ ਲਈ ਕਿ ਉਹ ਪਰਮੇਸ਼ਵਰ ਸੀ ਅਤੇ ਲੋਕਾਂ ਤੋਂ ਦੂਰ ਉਸ ਨੂੰ ਹੋਰ ਜ਼ਿਆਦਾ ਮੋਹਰ ਬੰਦ ਨਹੀਂ ਕੀਤਾ ਜਾ ਸਕਦਾ। ਪਰਮੇਸ਼ਵਰ ਜੁਗੋ ਜੁਗ ਕੁਝ ਵੀ ਉਸ ਨੂੰ ਫੜ ਕੇ ਨਹੀਂ ਰੱਖ ਸਕਦਾ। ਕੋਈ ਕਬਰ ਇੰਨੀ ਡੂੰਘੀ ਨਹੀਂ ਪੁੱਟੀ ਜਾ ਸਕਦੀ ਸੀ, ਨਰਕ ਇੰਨਾ ਗਰਮ ਨਹੀਂ ਹੋ ਸਕਿਆ, ਉਹ ਕੁਝ ਵੀ ਉਸ ਨੂੰ ਡਾਕੇ ਨਹੀਂ ਰੱਖ ਸਕਿਆ। ਉਸਨੇ ਉਸ ਮਹਾਨ ਕ੍ਰਿਸਮਸ ਦੀ ਮੋਹਰ ਨਾਲ ਹਰੇਕ ਮੋਹਰ ਤੋੜ ਦਿੱਤੀ, ਜਾਂ ਕ੍ਰਿਸਮਸ ਮੋਹਰ ਨਾਲ ਨਹੀਂ ਸਗੋਂ ਈਸਟਰ ਦੀ ਮੋਹਰ ਨਾਲ, ਜਿਸ ਨਾਲ ਉਸ ਨੂੰ ਮੋਹਰ ਬੰਦ ਕੀਤਾ ਗਿਆ ਸੀ। ਉਸਨੇ ਕਿਹਾ ਜਿਹੜੀ ਮੋਹਰ ਮੈਂ ਪਹਿਨੀ ਹੋਈ ਹੈ ਸੋ ਤੁਸੀਂ ਵੀ ਪਹਿਨੋਗੇ, ਇਹ ਮੋਹਰ ਜੋ ਮੈਂ ਪਹਿਨੀ ਹੋਈ ਹੈ ਇਹ ਉਹੀ ਕੰਮ ਕਰੇਗੀ ਜਦੋਂ ਤੁਸੀਂ ਮੋਹਰ ਬੰਦ ਹੋ ਜਾਓਗੇ, ਕਿਉਂਕਿ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਜਿਹੜੇ ਕੰਮ ਮੈਂ ਕਰਦਾ ਹਾਂ ਸੋ ਉਹ ਵੀ ਕਰੇਗਾ, ਸਗੋਂ ਉਹ ਇਸ ਤੋਂ ਵੀ ਵੱਡੇ ਕੰਮ ਕਰੇਗਾ ਕਿਉਂਕਿ ਮੈਂ ਪਿਤਾ ਕੋਲ ਜਾਂਦਾ ਹਾਂ। ਤੁਸੀਂ ਇਸ ਨੂੰ ਕਿਵੇਂ ਦਬਾ ਕੇ ਰੱਖੋਗੇ? ਤੁਸੀਂ ਕੀ ਕਰਨ ਵਾਲੇ ਹੋ? ਲੋਕ ਇਸ ਬਾਰੇ ਕੀ ਕਰ ਸਕਦੇ ਹਨ? ਤੁਹਾਡੇ ਉੱਪਰ ਫੈਸਲਾ ਲੈਣ ਲਈ ਦਬਾਅ ਪਾਇਆ ਜਾਂਦਾ ਹੈ, ਇਸ ਗੱਲ ਦਾ ਫੈਸਲਾ ਲੈਣ ਲਈ ਕਿ ਇਸ ਬਾਰੇ ਕੀ ਕਰਨਾ ਹੈ। ਇਹ ਬਿਲਕੁਲ ਠੀਕ ਹੈ। ਹੁਣ ਅਸੀਂ ਵੇਖਦੇ ਹਾਂ ਕਿ ਕੋਈ ਵੀ ਮੋਹਰ ਉਸ ਨੂੰ ਡੱਕ ਕੇ ਨਹੀਂ ਰੱਖ ਸਕੀ। ਉਹ ਅੱਗੇ ਆਇਆ, ਪਰਮੇਸ਼ਵਰ ਨੇ ਮੋਹਰ ਤੋੜ ਦਿੱਤੀ, ਉਸਨੇ ਕਬਰ ਦੀ ਮੋਹਰ, ਮੌਤ ਦੀ ਮੋਹਰ ਤੋੜ ਦਿੱਤੀ, ਨਰਕ ਦੀ ਮੋਹਰ ਤੋੜ ਦਿੱਤੀ, ਕਬਰ ਦੀ ਮੋਹਰ ਤੋੜ ਦਿੱਤੀ ਅਤੇ ਜਿੱਤ ਕੇ ਅੱਗੇ ਆਇਆ। ਇਹ ਕਿਸ ਨੇ ਕੀਤਾ? ਉਹ ਮਹਾਨ ਮੋਹਰ ਨੇ ਜੋ ਉਸਦੇ ਅੰਦਰ ਸੀ। ਉਹ ਦੇਹ ਨੂੰ ਨਾਸ਼ ਕਰ ਸਕਦੇ ਹਨ ਪਰ ਉਸ ਮੋਹਰ ਦਾ ਕਦੇ ਵੀ ਨਾਸ਼ ਨਹੀਂ ਕਰ ਸਕਦੇ ਸਨ। ਫਿਰ ਪਰਮੇਸ਼ਵਰ ਨੇ ਕਲੀਸਿਯਾ ਨੂੰ ਇੱਕ ਮੋਹਰ ਦਿੱਤੀ ਜੋ ਕਦੇ ਵੀ ਨਾਸ਼ ਨਹੀਂ ਹੋ ਸਕਦੀ। ਜਦੋਂ ਉਹਨਾਂ ਨੇ ਹਾਬਲ ਨੂੰ ਨਾਸ਼ ਕਰ ਦਿੱਤਾ ਤਾਂ ਉਸਨੇ ਸੇਥ ਨੂੰ ਖੜਾ ਕੀਤਾ, ਜਦੋਂ ਉਹਨਾਂ ਇੱਕ ਨਬੀ ਨੂੰ ਨਾਸ਼ ਕੀਤਾ ਤਾਂ ਦੂਸਰਾ ਉੱਠ ਖੜਾ ਹੋਇਆ, ਉਹ ਨਾਸ਼ ਕਰਦੇ ਰਹੇ, ਪਰ ਤਦ ਪਰਮੇਸ਼ਵਰ ਨੇ ਉਹਨਾਂ ਨੂੰ ਕੁਝ ਅਜਿਹਾ ਦਿੱਤਾ ਜਿਸ ਨੂੰ ਉਹ ਨਾਸ਼ ਨਹੀਂ ਕਰ ਸਕਦੇ ਸਨ। ਇੱਕ ਅਲੌਕਿਕ ਆਤਮਾ, ਇਹ ਖੁਦ ਪਵਿੱਤਰ ਆਤਮਾ ਹੈ, ਇਹ ਨਾ ਫੇਰ ਹੋਣ ਵਾਲਾ ਹੈ ਤੇ ਇਹ ਅਵਿਨਾਸ਼ੀ ਹੈ, ਇਸ ਨੂੰ ਨਾਸ਼ ਨਹੀਂ ਕੀਤਾ ਜਾ ਸਕਦਾ, ਇਹ ਸਦਾ ਹਮੇਸ਼ਾ ਜਿਉਂਦਾ ਰਹੇਗਾ ਕਿਉਂਕਿ ਉਹ ਜੀਵਤ ਹੈ। ਅਸੀਂ ਉਸ ਨਾਲ ਜਿਉਂਦੇ ਹਾਂ ਕਿਉਂਕਿ ਅਸੀਂ ਪ੍ਰਭੂ ਯੇਸ਼ੂ ਮਸੀਹ ਦੀ ਦੇਹ ਵਿੱਚ ਮੋਹਰ ਬੰਦ ਕੀਤੇ ਹੋਏ ਹਾਂ। ਅਸੀਂ ਕਿਸੇ ਵੀ ਢੰਗ ਨਾਲ ਨਾਸ਼ ਨਹੀਂ ਹੋਵਾਂਗੇ, ਨਾਸ਼ ਨਹੀਂ ਹੋ ਸਕਦੇ, ਪਰ ਸਾਡੇ ਕੋਲ ਅਨੰਤ ਜੀਵਨ ਹੈ। ਆਮੀਨ। ਪਰਮੇਸ਼ਵਰ ਵੱਲੋਂ ਉਹਨਾਂ ਮੋਹਰਾਂ ਦਾ ਤੋੜਿਆ ਜਾਣਾ। ਉਸਨੇ ਇੱਕ ਹੋਰ ਵੀ ਮੋਹਰ ਤੋੜੀ ਸੀ ਜਿਸ ਬਾਰੇ ਮੈਂ ਇੱਥੇ ਬੋਲਣਾ ਚਾਹੁੰਦਾ ਹਾਂ, ਜੋ ਕੂਚ ਵਿੱਚ ਪਾਈ ਜਾਂਦੀ ਹੈ, ਪਰ ਮੇਰੇ ਕੋਲ ਲਿਖਤਾਂ ਦੇ ਵਿੱਚ ਜਾਣ ਦਾ ਸਮਾਨ ਨਹੀਂ ਹੈ। ਇੱਥੇ ਕੂਚ ਵਿੱਚ ਇਹ ਪਾਈ ਜਾਂਦੀ ਹੈ, ਜਦੋਂ ਆਦਮੀ ਨੇ ਪਾਪ ਕੀਤਾ ਤੇ ਆਪਣੇ ਆਪ ਨੂੰ ਪਰਮੇਸ਼ਵਰ ਦੀ ਹਜ਼ੂਰੀ ਤੋਂ ਵਾਹ ਕਰ ਲਿਆ ਸੀ ਅਤੇ ਉਹ ਪਰਮੇਸ਼ਵਰ ਦੀ ਭਗਤੀ ਕਰਨ ਲਈ ਆਇਆ। ਇੱਕ ਪਰਦਾ ਸੀ ਜੋ ਪਵਿੱਤਰ ਆਤਮਾ ਅਤੇ ਅਤ ਪਵਿੱਤਰ ਸਥਾਨ ਵਿਚਕਾਰ ਟੰਗਿਆ ਹੋਇਆ ਸੀ। ਅਤ ਪਵਿੱਤਰ ਸਥਾਨ ਦੇ ਅੰਦਰ ਸ਼ਕੀਨਾ ਮਹਿਮਾ ਸੀ, ਉਹਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ, ਉਹਨਾਂ ਨੂੰ ਤਾਂ ਉਸ ਵੱਲ ਵੇਖਣ ਦੀ ਵੀ ਆਗਿਆ ਨਹੀਂ ਸੀ। ਇੱਕ ਆਦਮੀ ਨੂੰ ਅੰਦਰ ਜਾਣ ਲਈ ਸਾਲ ਵਿੱਚ ਇੱਕ ਵਾਰ ਮਸਾ ਹੋਣਾ ਪੈਂਦਾ ਸੀ, ਠੀਕ ਪਹਿਰਾਵਾ ਪਹਿਨਣਾ ਹੁੰਦਾ ਸੀ, ਉਸਦੇ ਉੱਪਰ ਲਹੂ ਹੁੰਦਾ ਸੀ, ਉਸਦੇ ਹੱਥ ਵਿੱਚ ਲਹੂ ਹੁੰਦਾ ਸੀ, ਕਿਰਪਾ ਸਿੰਘਾਸਨ ਉੱਪਰ ਛਿੜਕਾਉਣ ਲਈ ਇੱਕ ਬਰਤਨ ਵਿੱਚ ਲਹੂ ਹੁੰਦਾ ਸੀ। ਸ਼ਕੀਨਾ ਮਹਿਮਾ ਇੰਨੀ ਜ਼ਿਆਦਾ ਸੀ ਕਿ ਇੱਕ ਵਾਰ ਉਹ ਆਪਣਾ ਟਾਂਗਾ ਉੱਥੇ ਛੱਡ ਆਇਆ, ਆਪਣਾ ਟਾਂਗਾ ਬਿਨਾਂ ਲੱਭੇ ਉਹ ਬਾਹਰ ਆ ਗਿਆ। ਜਦੋਂ ਉਹ ਵਾਪਸ ਗਿਆ ਤਾਂ ਉਹ ਚੀਜ਼ ਪਹਿਲਾਂ ਹੀ ਜੀਵੰਤ ਹੋ ਚੁੱਕੀ ਸੀ ਅਤੇ ਉਸ ਨੂੰ ਕੁੰਬਲੀਆਂ ਫੁੱਟ ਨਿਕਲੀਆਂ ਸਨ ਅਤੇ ਫੁੱਲਾਂ ਨਾਲ ਭਰੀ ਹੋਈ ਸੀ, ਕਿਉਂਕਿ ਇਹ ਪਰਮੇਸ਼ਵਰ ਦੀ ਸ਼ਕੀਨਾ ਮਹਿਮਾ ਦੀ ਹਜ਼ੂਰੀ ਵਿੱਚ ਪਿਆ ਹੋਇਆ ਸੀ। ਪਰ ਉੱਥੇ ਵਿਚਕਾਰ ਇੱਕ ਪਰਦਾ ਲਟਕਿਆ ਹੋਇਆ ਸੀ ਕਿਉਂਕਿ ਲੋਕਾਂ ਉੱਤੇ ਪਾਪ ਸੀ। ਪਰ ਉਹ ਭਾਈ ਜਿਸ ਦਿਨ ਇਸ ਦੇ ਉੱਪਰ ਯੇਸ਼ੂ ਮਸੀਹ ਦਾ ਲਹੂ ਛਿੜਕਿਆ ਗਿਆ ਸੀ, ਪਰਮੇਸ਼ਵਰ ਦੇ ਆਤਮਾ ਨੇ ਉਸ ਮੋਹਰ ਨੂੰ ਉੱਪਰੋਂ ਲੈ ਕੇ ਹੇਠਾਂ ਤੱਕ ਫਾੜ ਦਿੱਤਾ ਅਤੇ ਆਦਮੀ ਨੂੰ ਵਾਪਸ ਲੈ ਆਂਦਾ। ਉਹਨਾਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਨਹੀਂ ਰੱਖਿਆ ਗਿਆ, ਪਰ ਉਹਨਾਂ ਨੂੰ ਮੁੜ ਸ਼ਕੀਨਾ ਮਹਿਮਾ ਵਿੱਚ ਲਿਆਂਦਾ ਗਿਆ, ਪਰਮੇਸ਼ਵਰ ਦੀ ਹਜ਼ੂਰੀ ਵਿੱਚ। ਯੇਸ਼ੂ ਨੇ ਕਿਹਾ, ਜੇਕਰ ਉਹਨਾਂ ਨੇ ਹਰੇ ਰੁੱਖ ਨਾਲ ਇਸ ਤਰ੍ਹਾਂ ਕੀਤਾ ਤਾਂ ਸੁੱਕੇ ਨਾਲ ਕੀ ਕਰਨਗੇ? ਜੇ ਉਹਨਾਂ ਨੇ ਉਸ ਨਾਲ ਇਹ ਕੀਤਾ ਜੋ ਜੀਵਨ ਦਾ ਹਰਾ ਰੁੱਖ ਸੀ, ਤਾਂ ਉਸ ਪੁਰਾਣੇ ਮਰੇ ਹੋਏ ਰਵਾਇਤੀ ਦਰਖਤ ਲਈ ਕੀ ਹੋਏਗਾ ਜਿਸ ਵਿੱਚ ਕੋਈ ਜੀਵਨ ਹੀ ਨਹੀਂ ਹੈ? ਵੇਖੋ, ਜਦ ਪਰਮੇਸ਼ਵਰ ਦਾ ਕ੍ਰੋਧ ਉਸ ਤੇ ਵਰੇਗਾ, ਇੱਕ ਪੁਰਾਣਾ ਮਰਿਆ ਹੋਇਆ ਰਵਾਇਤੀ ਰੁੱਖ ਇਸ ਨੂੰ ਕਿਵੇਂ ਸਹਾਰ ਸਕੇਗਾ? ਜਦੋਂ ਕਿ ਇਸਨੇ ਹਰੇ ਰੁੱਖ ਨੂੰ ਵੀ ਬਰਬਾਦ ਕਰ ਦਿੱਤਾ ਸੀ ਅਤੇ ਉਸ ਨੂੰ ਪਤਾਲ ਵਿੱਚ ਭੇਜ ਦਿੱਤਾ। ਪਰਮੇਸ਼ਵਰ ਦਾ ਕ੍ਰੋਧ ਅਨਾਗਿਆਕਾਰੀ ਪਾਪ ਦੇ ਕਾਰਨ ਵਰਾਇਆ ਗਿਆ। ਹਰੇ ਰੁੱਖ ਨੂੰ ਪਤਾਲ ਵਿੱਚ ਭੇਜ ਦਿੱਤਾ ਤਾਂ ਇਹ ਸੁੱਕੇ ਰੁੱਖ ਨਾਲ ਕੀ ਕਰੇਗਾ? ਜਦ ਇਸ ਉੱਤੇ ਆ ਪਵੇਗਾ, ਜੇ ਧਰਮੀ ਮਰ ਮਰ ਕੇ ਬਚਦੇ ਹਨ ਤਾਂ ਪਾਪੀ ਅਤੇ ਅਧਰਮੀ ਕਿੱਥੇ ਨਜ਼ਰ ਆਉਣਗੇ? ਜੋ ਵਿਅਕਤੀ ਰਾਹ ਨੂੰ ਠੁਕਰਾ ਦਿੰਦਾ ਹੈ, ਉਹ ਵਿਅਕਤੀ ਜੋ ਚੰਗੀ ਤਰ੍ਹਾਂ ਜਾਣਦਾ ਹੈ, ਉਸ ਵਿਅਕਤੀ ਜਿਸ ਤੇ ਪ੍ਰਕਾਸ਼ ਕੀਤਾ ਗਿਆ ਹੈ, ਫਿਰ ਵੀ ਉਹ ਪਰਮੇਸ਼ਵਰ ਦੇ ਰਾਹ ਉੱਤੇ ਚੱਲਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਵਿਅਕਤੀ ਨਾਲ ਕੀ ਹੋਵੇਗਾ? ਉਸ ਦੇ ਨਾਲ ਕੀ ਹੋਵੇਗਾ? ਹਾਂ, ਉਸਨੇ ਉਸ ਮੋਹਰ ਨੂੰ ਤੋੜ ਦਿੱਤਾ ਜਿਸਨੇ ਸਾਨੂੰ ਪਰਮੇਸ਼ਵਰ ਦੀ ਸ਼ਕੀਨਾ ਮਹਿਮਾ ਤੋਂ ਵਾਂਝੇ ਰੱਖਿਆ ਸੀ, ਕਿਉਂਕਿ ਪਾਪ ਹੁਣ ਖਤਮ ਹੋ ਚੁੱਕਾ ਸੀ। ਹੁਣ ਮੋਹਰ ਇੱਕ ਮੁਕੰਮਲ ਕੰਮ ਦੀ ਨਿਸ਼ਾਨੀ ਹੈ। ਅਸੀਂ ਜਾਣਦੇ ਹਾਂ ਕਿ ਇੱਕ ਮੋਹਰ, ਜਿਵੇਂ ਤੁਸੀਂ ਇੱਕ ਮਾਲ ਗੱਡੀ ਨੂੰ ਮੋਹਰ ਬੰਦ ਕਰਨਾ ਹੁੰਦਾ ਹੈ, ਉਹ ਸਾਰਾ ਸਮਾਨ ਉਸ ਵਿੱਚ ਰੱਖ ਦਿੰਦੇ ਹਨ, ਸਭ ਕੁਝ ਉਸ ਵਿੱਚ ਜਮ੍ਹਾਂ ਕਰ ਦਿੰਦੇ ਹਨ, ਫਿਰ ਇਹ ਆਪਣੀ ਮੰਜ਼ਿਲ ਤੱਕ ਪਹੁੰਚਣ ਤੀਕ ਮੋਹਰ ਬੰਦ ਕਰ ਦਿੱਤੀ ਜਾਂਦੀ ਹੈ। ਕੋਈ ਮੋਹਰ ਇੱਕ ਮੁਕੰਮਲ ਕੰਮ ਹੈ। ਜਦੋਂ ਤੁਸੀਂ ਇਹ ਕਾਗਜ਼ ਦੇ ਉੱਪਰ ਲਿਖਦੇ ਹੋ, ਫਿਰ ਅੰਤ ਵਿੱਚ ਇਸ ਤੇ ਮੋਹਰ ਲਾਈ ਜਾਂਦੀ ਹੈ। ਜਦੋਂ ਤੱਕ ਇਹ ਪੂਰਾ ਨਹੀਂ ਹੋ ਜਾਂਦਾ, ਇਸ ਉੱਤੇ ਮੋਹਰ ਨਹੀਂ ਲਗਾਈ ਜਾਂਦੀ। ਹੁਣ ਬੱਕਰਿਆਂ ਅਤੇ ਵੱਛਿਆਂ ਅਤੇ ਇਸ ਤਰ੍ਹਾਂ ਦੇ ਬਾਕੀਆਂ ਦਾ ਲਹੂ ਪਾਪ ਚੁੱਕ ਕੇ ਨਹੀਂ ਲਿਜਾ ਸਕਦਾ, ਪਰ ਜਦੋਂ ਇਹ ਕਲਵਰੀ ਦੇ ਉੱਤੇ ਪੂਰਾ ਹੋਇਆ, ਇਹ ਪਾਪ ਨੂੰ ਚੁੱਕ ਕੇ ਲੈ ਗਿਆ। ਹੁਣ ਵੇਖੋ, ਅਦਨ ਦੇ ਬਾਗ ਵਿੱਚ ਲੋਕਾਂ ਨੂੰ ਉਸ ਰੁੱਖ ਕੋਲ ਮੁੜ ਵਾਪਸ ਆਉਣ ਤੋਂ ਰੋਕਣ ਲਈ ਪਰਮੇਸ਼ਵਰ ਨੇ ਮੋਹਰ ਦੇ ਤੌਰ ਤੇ ਉੱਤੇ ਇੱਕ ਦੂਤ ਨੂੰ ਰੱਖਿਆ, ਚਾਰੇ ਪਾਸੇ ਘੁੰਮਣ ਵਾਲੀ ਤਲਵਾਰ ਦੇ ਨਾਲ ਉਸ ਰੁੱਖ ਦੀ ਰਾਖੀ ਕਰਨ ਲਈ ਠਹਿਰਾ ਦਿੱਤਾ। ਜਦੋਂ ਉਸਨੇ ਆਪਣੀ ਭਗਤੀ ਬਣਾਈ, ਉਹ ਹੇਠਾਂ ਆਇਆ। ਹੁਣ ਯਾਦ ਰੱਖੋ, ਉਸ ਰੁੱਖ ਤੇ ਕੌਣ ਸੀ? ਉਹ ਰੁੱਖ ਕੌਣ ਸੀ? ਉਹ ਯਿਸੂ ਸੀ। ਮੌਤ ਦਾ ਰੁੱਖ ਤੁਹਾਡੀ ਮਾਂ ਸੀ, ਉਹ ਤੁਹਾਨੂੰ ਇੱਥੇ ਸਰੀਰਕ ਜੀਵਨ ਵਿੱਚ ਲੈ ਕੇ ਆਈ ਸੀ। ਮਸੀਹ ਉਹ ਜਨਮ ਹੈ ਜੋ ਆਤਮਿਕ ਜੀਵਨ ਰਾਹੀਂ ਆਉਂਦਾ ਹੈ। ਉਹ ਸਾਰੇ ਜੋ ਔਰਤ ਰਾਹੀਂ ਪੈਦਾ ਹੁੰਦੇ ਹਨ, ਉਹ ਮਰ ਜਾਂਦੇ ਹਨ। ਸਭ ਜੋ ਮਨੁੱਖ ਤੋਂ ਪੈਦਾ ਹੁੰਦੇ ਹਨ, ਉਹ ਜਿਉਂਦੇ ਰਹਿੰਦੇ ਹਨ। ਸਭ ਜੋ ਇਸਤਰੀ ਰਾਹੀਂ ਆਉਂਦੇ ਹਨ, ਉਹ ਕੁਦਰਤੀ ਹੈ। ਉਹ ਸਭ ਜੋ ਆਦਮ ਦੇ ਰਾਹੀਂ ਆਉਂਦੇ ਹਨ, ਉਹ ਆਤਮਿਕ ਹਨ। ਇੱਥੇ ਉਹ ਆਮ ਮਨੁੱਖ ਨਹੀਂ ਹੈ, ਉਹ ਮਨੁੱਖ ਮਸੀਹ ਯਿਸੂ ਹੈ। ਰੁੱਖ ਵੱਲ ਧਿਆਨ ਦਿਓ, ਪਹਿਰਾ ਲੱਗਾ ਹੋਇਆ ਸੀ, ਉਹ ਵਾਪਸ ਨਹੀਂ ਆ ਸਕਦੇ ਸਨ, ਕਿਉਂਕਿ ਭੇਟ ਨਹੀਂ ਠਹਿਰਾਈ ਗਈ ਸੀ ਜੋ ਪਾਪ ਨੂੰ ਚੁੱਕ ਕੇ ਲੈ ਜਾ ਸਕੇ। ਇਸ ਲਈ ਜਦੋਂ ਭਗਤੀ ਕਰਨ ਲਈ ਆਏ ਤਾਂ ਸ਼ਕੀਨਾ ਮਹਿਮਾ ਪਰਦੇ ਦੇ ਪਿੱਛੇ ਸੀ, ਉਹਨਾਂ ਤੋਂ ਮੋਹਰ ਬੰਦ ਕੀਤੀ ਗਈ ਸੀ। ਇਹ ਉਹਨਾਂ ਤੋਂ ਅਦਨ ਤੇ ਬਾਗ ਤੋਂ ਹੀ ਮੋਹਰ ਬੰਦ ਕਰ ਦਿੱਤੀ ਗਈ ਸੀ। ਪਰ ਜਦੋਂ ਪੰਤੇਕੁਸਤ ਦਾ ਦਿਨ ਆਇਆ, ਭਾਈ ਜਦੋਂ ਯਿਸੂ ਕਲਵਰੀ ਦੇ ਉੱਤੇ ਮਰ ਗਿਆ ਤੇ ਕੰਮ ਸੰਪੂਰਨ ਕੀਤਾ, ਉਸਨੇ ਮਨੁੱਖ ਨੂੰ ਬਾਹਰੋਂ ਮੋਹਰ ਬੰਦ ਨਹੀਂ ਕੀਤਾ, ਉਸਨੇ ਮਨੁੱਖ ਨੂੰ ਅੰਦਰੋਂ ਆਪਣੇ ਆਪ ਨਾਲ ਮੋਹਰ ਬੰਦ ਕਰ ਦਿੱਤਾ। ਹੁਣ ਅਸੀਂ ਮੋਹਰ ਬੰਦ ਆ ਤੇ ਪਰਮੇਸ਼ਵਰ ਦੀ ਸ਼ਕੀਨਾ ਮਹਿਮਾ ਦੀ ਹਜ਼ੂਰੀ ਵਿੱਚ ਮੋਹਰ ਬੰਦ ਕੀਤੇ ਹੋਏ ਹਾਂ। ਅਸੀਂ ਨਾ ਸਿਰਫ ਅੰਦਰੋਂ ਹੀ ਮੋਹਰ ਬੰਦ ਕੀਤੇ ਹੋਏ ਹਾਂ, ਸਗੋਂ ਅਸੀਂ ਅਨੰਤਾ ਲਈ ਮੋਹਰ ਬੰਦ ਕੀਤੇ ਗਏ ਹਾਂ। ਆਮੀਨ। ਓ, ਮੈਂ ਇਸ ਨੂੰ ਪਸੰਦ ਕਰਦਾ ਹਾਂ, ਹੁਣ ਅੰਦਰੋਂ ਮੋਹਰ ਬੰਦ ਕੀਤੇ ਹੋਏ ਹਾਂ। ਇਹ ਅਸਲ ਈਸਟਰ ਦੀ ਮੋਹਰ ਹੈ, ਕਿਉਂਕਿ ਇੱਕ ਆਤਮਾ ਦੁਆਰਾ ਅਸੀਂ ਸਾਰੇ ਇੱਕ ਸਰੀਰ ਵਿੱਚ ਮੋਹਰ ਬੰਦ ਕੀਤੇ ਗਏ ਹਾਂ। ਤੁਸੀਂ ਕਹਿੰਦੇ ਹੋ ਕਿ ਇਹ ਪਵਿੱਤਰ ਆਤਮਾ ਇੱਕ ਮੋਹਰ ਹੈ। ਅਫਸੀਆਂ 4:30 ਦੱਸਦਾ ਹੈ, ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ, ਜਿਸ ਦੇ ਰਾਹੀਂ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਤੱਕ ਮੋਹਰ ਲੱਗੀ ਹੋਈ ਹੈ। ਇੱਕ ਅਸਲ ਸੱਚੀ ਈਸਟਰ ਦੀ ਮੋਹਰ ਹੈ। ਇਹ ਵਿਖਾਉਂਦੀ ਹੈ ਕਿ ਤੁਹਾਡੇ ਲਈ ਪਾਪ ਦਾ ਮੁੱਲ ਤਾਰ ਦਿੱਤਾ ਗਿਆ ਹੈ ਤੇ ਪਰਮੇਸ਼ਵਰ ਨੇ ਤੁਹਾਨੂੰ ਸਵੀਕਾਰ ਕਰ ਲਿਆ ਹੈ। ਤੁਸੀਂ ਪਵਿੱਤਰ ਆਤਮਾ ਦੁਆਰਾ ਮਸੀਹ ਦੇ ਅੰਦਰ ਮੋਹਰ ਬੰਦ ਕੀਤੇ ਗਏ ਹੋ। ਪਾਪ ਖਤਮ ਹੋ ਗਿਆ ਹੈ, ਸਦੀਪਕ ਮੋਹਰ ਸੰਪੂਰਨ ਹੋ ਗਈ ਹੈ। ਅੱਜ ਅਸੀਂ ਜੀ ਉੱਠੇ ਹਾਂ, ਅਸੀਂ ਪਰਮੇਸ਼ਵਰ ਦੀਆਂ ਚੀਜ਼ਾਂ ਉੱਤੇ ਇੰਨਾ ਚੰਗਾ ਸਮਾਂ ਕਿਵੇਂ ਬਿਤਾ ਸਕਦੇ ਹਾਂ? ਕਿਉਂਕਿ ਅਸੀਂ ਪੁਨਰਜੀਵਿਤ ਹੋ ਚੁੱਕੇ ਹਾਂ। ਜਿਨ੍ਹਾਂ ਨੂੰ ਉਸਨੇ ਮੁੱਢੋਂ ਹੀ ਜਾਣਿਆ ਉਹਨਾਂ ਨੂੰ ਬੁਲਾਇਆ, ਜਿਨ੍ਹਾਂ ਨੂੰ ਉਸਨੇ ਬੁਲਾਇਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ, ਜਿਹੜੇ ਧਰਮੀ ਠਹਿਰਾਏ ਗਏ ਉਹਨਾਂ ਨੂੰ ਮਹਿਮਾ ਵੀ ਦਿੱਤੀ। ਫਿਰ ਅਸੀਂ ਹੁਣ ਜੀ ਉੱਠੇ ਹਾਂ, ਅਸੀਂ ਅੰਦਰੋਂ ਬਾਹਰ ਨੂੰ ਜੀ ਉੱਠੇ ਹਾਂ, ਬਾਹਰੋਂ ਅੰਦਰ ਨੂੰ ਨਹੀਂ। ਓ, ਕੀ ਤੁਸੀਂ ਧਿਆਨ ਦਿੱਤਾ? ਬਾਹਰੋਂ ਮੋਹਰ ਬੰਦ ਨਹੀਂ ਕੀਤੇ ਗਏ ਇਸ ਤਰ੍ਹਾਂ, ਪਰ ਅੰਦਰੋਂ ਮੋਹਰ ਬੰਦ ਕੀਤੇ ਗਏ ਹਾਂ। ਓ ਮੇਰੇ, ਜੇ ਕਿਤੇ ਕਲੀਸਿਆ ਇਸ ਨੂੰ ਸਮਝ ਜਾਵੇ, ਵੇਖੋ ਅਸੀਂ ਬਾਹਰੋਂ ਮੋਹਰ ਬੰਦ ਨਹੀਂ ਕੀਤੇ ਗਏ ਹਾਂ, ਅਸੀਂ ਅੰਦਰੋਂ ਮੋਹਰ ਬੰਦ ਕੀਤੇ ਗਏ ਹਾਂ। ਉਹਨਾਂ ਦਿਨਾਂ ਵਿੱਚ ਜਦੋਂ ਪਾਪ ਪਰਮੇਸ਼ਵਰ ਦੇ ਅੱਗੇ ਘਿਰਾਉਣਾ ਸੀ ਅਤੇ ਇਸ ਨੂੰ ਚੁੱਕ ਕੇ ਲੈ ਜਾਣ ਲਈ ਕੁਝ ਵੀ ਠਹਿਰਾਇਆ ਨਹੀਂ ਗਿਆ ਸੀ, ਸਾਨੂੰ ਮੋਹਰ ਬੰਦ ਕਰਕੇ ਇਸ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਹੁਣ ਜਦੋਂ ਇਹ ਦੋ ਹਿੱਸਿਆਂ ਵਿੱਚ ਫਟ ਗਿਆ ਸੀ, ਉਹ ਮੋਹਰ ਸਾਡੇ ਵੱਲੋਂ ਚੜਾਈ ਗਈ, ਪਾਪ ਦੀ ਬਲੀ ਦੁਆਰਾ ਟੁੱਟ ਗਈ ਸੀ। ਹੁਣ ਸਾਡਾ ਬਪਤਿਸਮਾ ਅੰਦਰੋਂ ਹੋਇਆ ਹੈ ਅਤੇ ਅੰਦਰੋਂ ਮੋਹਰ ਲਗਾਈ ਗਈ ਹੈ। ਅਸੀਂ ਮੁਰਦਿਆਂ ਚੋਂ ਜੀ ਉੱਠੇ ਹਾਂ, ਅਸੀਂ ਹੁਣ ਮੁਰਦਿਆਂ ਚੋਂ ਜੀ ਉੱਠੇ ਹਾਂ, ਪਹਿਲਾਂ ਹੀ ਜੀ ਉੱਠੇ ਹਾਂ। ਤੁਹਾਨੂੰ ਕਿਵੇਂ ਪਤਾ ਹੈ? ਬਾਈਬਲ ਅਜਿਹੀ ਕਹਿੰਦੀ ਹੈ। ਆਮੀਨ। ਅਸੀਂ ਹੁਣ ਜੀ ਉੱਠੇ ਹਾਂ, ਅਸੀਂ ਹੁਣ ਉਸ ਦੇ ਨਾਲ ਆਤਮਿਕ ਪੁਨਰ ਉਥਾਨ ਵਿੱਚ ਜੀ ਉੱਠੇ ਹਾਂ। ਜਵਾਲੇ ਗਏ ਸ਼ਬਦ ਦਾ ਕੀ ਅਰਥ ਹੈ? ਜਵਾਲੇ ਗਏ ਦਾ ਅਰਥ ਹੈ ਪੁਨਰ ਉਥਾਨ। ਇਹ ਠੀਕ ਹੈ, ਅਸੀਂ ਪਹਿਲਾਂ ਹੀ ਜੀ ਉੱਠੇ ਹਾਂ, ਹੁਣ ਯਿਸੂ ਮਸੀਹ ਦੇ ਨਾਲ ਸਵਰਗੀ ਥਾਵਾਂ ਵਿੱਚ ਬੈਠੇ ਹੋਏ ਹਾਂ, ਈਸਟਰ ਦੀ ਮੋਹਰ ਦਾ ਆਨੰਦ ਮਾਣ ਰਹੇ ਹਾਂ। ਆਮੀਨ। ਇਹ ਪਰਮੇਸ਼ਵਰ ਦੀ ਸੱਚੀ ਈਸਟਰ ਦੀ ਮੋਹਰ ਹੈ। ਅਸੀਂ ਕਿਵੇਂ ਹਾਂ? ਇੱਕ ਆਤਮਾ ਦੁਆਰਾ ਇੱਕ ਸਰੀਰ ਵਿੱਚ ਬਪਤਿਸਮਾ ਲਿਆ ਹੈ ਅਤੇ ਸਦੀਪਕ ਮੋਹਰ ਲਗਾਈ ਗਈ, ਅਸੀਂ ਹੁਣ ਆਤਮਿਕ ਤੌਰ ਤੇ ਜੀ ਉੱਠੇ ਹਾਂ। ਅਸੀਂ ਫਿਰ ਕਿਸ ਚੀਜ਼ ਤੋਂ ਜਵਾਲੇ ਗਏ ਹਾਂ? ਪਾਪ ਦੇ ਜੀਵਨ ਤੋਂ। ਅਸੀਂ ਕਦੇ ਪਾਪੀ ਸੀ ਅਤੇ ਸੰਸਾਰ ਦੀਆਂ ਚੀਜ਼ਾਂ ਨਾਲ ਪ੍ਰੇਮ ਕਰਦੇ ਸੀ। ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਹਨ ਕਿ ਉਹ ਜਿਉਂਦੇ ਹੋ ਗਏ ਹਨ, ਪਰ ਉਹਨਾਂ ਦਾ ਜੀਵਨ ਕੁਝ ਹੋਰ ਹੀ ਸਾਬਤ ਕਰਦਾ ਹੈ। ਤੁਹਾਡਾ ਜੀਵਨ ਸਾਬਤ ਕਰਦਾ ਹੈ ਕਿ ਤੁਸੀਂ ਕੀ ਹੋ। ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਤੋਂ ਪਛਾਣੋਗੇ। ਯੇਸ਼ੂ ਨੇ ਕਿਹਾ ਸੀ, ਇਹੀ ਕਾਰਨ ਹੈ ਕਿ ਇੱਕ ਆਦਮੀ ਨੂੰ ਪਰਾਈ ਭਾਸ਼ਾ ਬੋਲਣ ਕਾਰਨ ਇਹ ਨਹੀਂ ਕਹਿ ਸਕਦੇ ਕਿ ਉਸ ਕੋਲ ਪਵਿੱਤਰ ਆਤਮਾ ਹੈ। ਅਸੀਂ ਇਹ ਨਹੀਂ ਮੰਨਦੇ, ਇਸ ਦੇ ਬਾਰੇ ਕੋਈ ਲਿਖਤ ਨਹੀਂ ਹੈ। ਨਹੀਂ ਸ਼੍ਰੀਮਾਨ, ਮਨੁੱਖ ਪਰਾਈ ਭਾਸ਼ਾ ਬੋਲਦੇ ਹਨ ਅਤੇ ਬਾਹਰ ਜਾ ਕੇ ਸੰਸਾਰ ਵਾਂਗ ਹੀ ਜੀਵਨ ਬਤੀਤ ਕਰਦੇ ਹਨ, ਅਤੇ ਔਰਤਾਂ ਪਰਾਈਆਂ ਬੋਲੀਆਂ ਬੋਲਦੀਆਂ ਹਨ ਅਤੇ ਆਪਣੇ ਵਾਲ ਕੱਟਦੀਆਂ ਹਨ, ਸ਼ਿੰਗਾਰ ਕਰਦੀਆਂ ਹਨ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪਵਿੱਤਰ ਆਤਮਾ ਸੀ। ਯਕੀਨਨ ਨਹੀਂ, ਬਿਲਕੁਲ ਨਹੀਂ, ਯਕੀਨਨ ਨਹੀਂ। ਇੱਕ ਆਦਮੀ ਸਿਗਾਰ ਪੀਂਦਾ ਹੈ ਅਤੇ ਇੱਥੇ ਬਾਹਰ ਆਉਂਦਾ ਹੈ ਅਤੇ ਕਿਸੇ ਦੂਸਰੇ ਆਦਮੀ ਦੀ ਤੀਵੀਂ ਨਾਲ ਲੈਂਦਾ ਹੈ, ਇੱਧਰ ਉੱਧਰ ਭੱਜਿਆ ਫਿਰਦਾ ਹੈ। ਕੀ ਤੁਸੀਂ ਕਹਿੰਦੇ ਹੋ ਕਿ ਪਵਿੱਤਰ ਆਤਮਾ ਹੈ? ਨਹੀਂ ਨਹੀਂ, ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਇੱਕ ਮਾੜਾ ਰੁੱਖ ਚੰਗੇ ਫਲ ਨਹੀਂ ਦੇ ਸਕਦਾ ਅਤੇ ਨਾ ਹੀ ਇੱਕ ਚੰਗਾ ਰੁੱਖ ਮਾੜਾ ਫਲ ਦੇ ਸਕਦਾ ਹੈ। ਅਸੀਂ ਪਵਿੱਤਰ ਆਤਮਾ ਦੁਆਰਾ ਮੋਹਰਬੰਦ ਹਾਂ, ਜੋ ਪਰਮੇਸ਼ਵਰ ਦੀ ਸੱਚੀ ਈਸਟਰ ਦੀ ਮੋਹਰ ਹੈ। ਅਸੀਂ ਮਸੀਹ ਜੀ ਦੇ ਵਿੱਚ ਅਨੰਤਤਾ ਤੱਕ ਮੋਹਰਬੰਦ ਕੀਤੇ ਹੋਏ ਹਾਂ। ਥੋੜੇ ਸਮੇਂ ਲਈ ਮੋਹਰਬੰਦ ਨਹੀਂ, ਪਰ ਅਨੰਤ ਕਾਲ ਲਈ। ਹੁਣ ਉਹ ਆਦਮੀ ਜਿਸਨੇ ਕਬੂਲ ਕਰ ਲਿਆ ਹੈ, ਉਹ ਮੁਰਦਿਆਂ ਵਿੱਚੋਂ ਪਾਪ ਦੇ ਜੀਵਨ ਤੋਂ ਜੀ ਉੱਠਿਆ ਹੈ। ਇਹ ਕੀ ਹੈ? ਉਸ ਦੀ ਆਤਮਾ ਜੀ ਉਠਾਈ ਗਈ ਹੈ, ਉਸ ਦੀਆਂ ਇੱਛਾਵਾਂ ਉੱਚੀਆਂ ਉਠਾਈਆਂ ਗਈਆਂ ਹਨ, ਉਸ ਦੀ ਜ਼ਿੰਦਗੀ ਨਵੀਂ ਬਣ ਗਈ ਹੈ, ਉਹ ਇੱਕ ਨਵੀਂ ਸ੍ਰਿਸ਼ਟੀ ਹੈ। ਉਹ ਸਾਥੀ ਨਾਗਰਿਕਾਂ ਨਾਲ ਇਕੱਠਾ ਹੁੰਦਾ ਹੈ, ਜਿਵੇਂ ਅਸੀਂ ਅੱਜ ਸਵੇਰੇ ਹੋਏ ਹਾਂ, ਇੱਕ ਦੂਜੇ ਲਈ ਪ੍ਰਾਰਥਨਾ ਕਰਨ ਲਈ ਅਤੇ ਇੱਕ ਦੂਜੇ ਦੀ ਸਹਾਇਤਾ ਕਰਨ ਲਈ, ਇੱਕ ਦੂਜੇ ਦਾ ਹੌਸਲਾ ਵਧਾਉਣ ਲਈ ਅਤੇ ਸਵਰਗੀ ਥਾਵਾਂ ਵਿੱਚ ਮਸੀਹ ਯੇਸ਼ੂ ਵਿੱਚ ਇਕੱਠੇ ਹੋ ਕੇ ਬੈਠਣ ਲਈ। ਪਵਿੱਤਰ ਆਤਮਾ ਦੁਆਰਾ ਮੋਹਰ ਬੰਦਾ, ਕਿਉਂਕਿ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਵਰ ਵਿੱਚ ਗੁਪਤ ਹੋਇਆ ਹੈ। ਪਵਿੱਤਰ ਆਤਮਾ ਦੁਆਰਾ ਮੋਹਰ ਬੰਦ ਕੀਤਾ ਗਿਆ ਹੈ। ਵਚਨ ਨੇ ਕਿਹਾ ਹੈ, ਇਹੀ ਵਚਨ ਹੈ। ਹੁਣ ਤੁਸੀਂ ਵੇਖੋ ਕਿ ਅਸੀਂ ਈਸਟਰ ਦੀ ਮੋਹਰ ਨਾਲ ਮੋਹਰ ਬੰਦ ਕੀਤੇ ਹੋਏ ਹਾਂ। ਈਸਟਰ ਦੀ ਪੁਨਰ ਉਥਾਨ ਦੀ ਮੋਹਰ, ਜਿਸ ਨੇ ਇਹ ਪੱਕਾ ਕੀਤਾ ਕਿ ਉਸ ਦਾ ਜੀਵਨ ਅਤੇ ਜੋ ਉਸਨੇ ਕਿਹਾ ਉਹ ਸੱਚ ਸੀ। ਹੁਣ ਅਸੀਂ ਦੇਖਦੇ ਹਾਂ ਕਿ ਇੱਕ ਮੁਕੰਮਲ ਕੰਮ ਹੈ, ਇੱਕ ਤਿਆਰ ਉਤਪਾਦ ਹੈ। ਪਰਮੇਸ਼ਵਰ ਦਾ ਪੁਨਰ ਉਥਾਨ ਇੱਕ ਮੁਕੰਮਲ ਉਤਪਾਦ ਹੈ, ਪਵਿੱਤਰ ਆਤਮਾ ਇੱਕ ਤਿਆਰ ਉਤਪਾਦ ਹੈ ਤੇ ਪਰਮੇਸ਼ਵਰ ਦੀ ਮੋਹਰ ਹੈ। ਹੁਣ ਅਸੀਂ ਮਸੀਹ ਕੋਲ ਆਏ ਹਾਂ, ਪਹਿਲੀ ਚੀਜ਼ ਜੋ ਅਸੀਂ ਕਰਦੇ ਹਾਂ, ਅਸੀਂ ਉਸ ਤੇ ਵਿਸ਼ਵਾਸ ਕਰਨ ਦੁਆਰਾ ਧਰਮੀ ਠਹਿਰਾਏ ਜਾਂਦੇ ਹਾਂ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਗਲਤ ਕੰਮ ਕੀਤੇ ਹਨ। ਅਸੀਂ ਪਰਮੇਸ਼ਵਰ ਤੋਂ ਮੰਗਦੇ ਹਾਂ ਕਿ ਉਹ ਸਾਨੂੰ ਪਵਿੱਤਰ ਕਰੇ, ਯਾਨੀ ਸਾਨੂੰ ਸਾਡੇ ਪਾਪ ਦੇ ਜੀਵਨ ਤੋਂ ਸ਼ੁੱਧ ਕਰੇ। ਮਾਰਟਿਨ ਲੂਥਰ ਦਾ ਸੰਦੇਸ਼ ਧਰਮੀ ਠਹਿਰਾਏ ਜਾਣ ਬਾਰੇ ਸੀ। ਫਿਰ ਵੈਜ਼ਲੀ ਆਇਆ, ਪਵਿੱਤਰੀਕਰਨ ਦਾ ਸੰਦੇਸ਼ ਲੈ ਕੇ ਆਇਆ। ਫਿਰ ਜਦੋਂ ਇਹ ਸਭ ਸੰਪੂਰਨ ਹੋ ਜਾਂਦਾ ਹੈ, ਉਸ ਦੀ ਕਲੀਸਿਆ ਮੁਕੰਮਲ ਹੋ ਜਾਂਦੀ ਹੈ, ਤਾਂ ਅਗਲੀ ਚੀਜ਼ ਕੀ ਹੈ? ਇੱਕ ਮੁਕੰਮਲ ਕੰਮ। ਇੱਕ ਮੁਕੰਮਲ ਕੰਮ ਮੋਹਰ ਹੈ, ਜਿਸ ਦਾ ਅਰਥ ਹੈ ਕਿ ਕਲੀਸਿਆ ਮੁਕੰਮਲ ਹੋ ਗਈ ਹੈ। ਇੱਕ ਪਿਰਾਮਿਡ ਦੀ ਤਰ੍ਹਾਂ ਇੱਕ ਡਾਲਰ ਦੇ ਨੋਟ ਉੱਤੇ ਧਿਆਨ ਦਿਓ। ਮੈਂ ਤੁਹਾਨੂੰ ਇਸ ਦਾ ਹਵਾਲਾ ਦਿੱਤਾ ਹੈ। ਮੈਨੂੰ ਨਹੀਂ ਪਤਾ ਕਿ ਮੈਂ ਕਦੇ ਇੱਥੇ ਡੇਰੇ ਵਿੱਚ ਅਜਿਹਾ ਕੀਤਾ ਹੈ ਜਾਂ ਨਹੀਂ। ਤੁਸੀਂ ਇੱਕ ਡਾਲਰ ਦੇ ਨੋਟ ਤੇ ਧਿਆਨ ਦਿਓ, ਉਸ ਨੂੰ ਮਹਾਨ ਮੋਹਰ ਕਿਹਾ ਜਾਂਦਾ ਹੈ। ਹੁਣ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਅਮਰੀਕਾ ਇਹ ਮੰਨ ਸਕਦਾ ਹੈ ਕਿ ਉੱਥੇ ਮਿਸਰ ਵਿੱਚ ਉੱਥੇ ਵੱਡੀ ਮੋਹਰ ਹੈ, ਇੱਥੇ ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਮੋਹਰ ਹੈ, ਇੱਕ ਉਕਾਬ? ਉਹਨਾਂ ਨੂੰ ਇਸ ਨੂੰ ਮਹਾਨ ਮੋਹਰ ਬਣਾਉਣ ਲਈ ਮਜਬੂਰ ਕਿਉਂ ਕੀਤਾ ਗਿਆ ਹੋਵੇਗਾ? ਕਿਉਂਕਿ ਜੇ ਤੁਸੀਂ ਧਿਆਨ ਦਿਓ, ਬਿਲਕੁਲ ਪਿੱਛੇ ਪਿਰਾਮਿਡ ਦੇ ਉੱਤੇ ਇੱਕ ਛੋਟਾ ਜਿਹਾ ਟੁਕੜਾ ਹੈ। ਉਹ ਛੋਟਾ ਜਿਹਾ ਟੁਕੜਾ ਚੋਟੀ ਦਾ ਪੱਥਰ ਹੈ, ਉਹ ਸਿਰੇ ਦਾ ਪੱਥਰ। ਉਸ ਪਿਰਾਮਿਡ ਉੱਤੇ ਕਦੀ ਵੀ ਨਹੀਂ ਰੱਖਿਆ ਗਿਆ ਸੀ, ਇਹ ਉਪਰੋਂ ਖੁੱਲਿਆ ਹੋਇਆ ਹੈ। ਜੇ ਤੁਸੀਂ ਕਦੇ ਉੱਥੇ ਗਏ ਹੋਵੋ, ਪਰਮੇਸ਼ਵਰ ਦੀ ਕਿਰਪਾ ਨਾਲ ਮੈਂ ਉੱਥੇ ਗਿਆ ਹਾਂ। ਇਸ ਲਈ ਉੱਥੇ ਸਿਰੇ ਦੇ ਉੱਤੇ ਕੋਈ ਪੱਥਰ ਨਹੀਂ ਹੈ। ਇਹ ਕੀ ਹੈ? ਅਨੋਕ ਨੇ ਇਸ ਨੂੰ ਜਲ ਪਰਲੋ ਤੋਂ ਪਹਿਲਾਂ ਬਣਾਇਆ ਸੀ, ਇੱਕ ਯਾਦਗਾਰ ਸੀ। ਇਹੋ ਹੀ ਕਾਰਨ ਸੀ ਕਿ ਜਲ ਪਰਲੋ ਦੇ ਸਮੇਂ ਕਦੇ ਵੀ ਨਾਸ਼ ਨਹੀਂ ਹੋਇਆ ਸੀ। ਕਿਸੇ ਵੀ ਚੀਜ਼ ਨੇ ਇਸ ਨੂੰ ਨਾਸ਼ ਨਹੀਂ ਕੀਤਾ, ਕਿਉਂਕਿ ਇੱਕ ਯਾਦਗਾਰ ਹੈ। ਹੁਣ ਜੇ ਤੁਸੀਂ ਧਿਆਨ ਦਿਓ, ਬਿਲਕੁਲ ਹੇਠਾਂ ਇਹ ਚੋੜਾ ਹੈ ਤੇ ਫਿਰ ਥੋੜਾ ਥੋੜਾ ਕਰਕੇ ਘੱਟ ਹੋ ਜਾਂਦਾ ਹੈ ਜਾਂ ਸਿਮਟਦਾ ਜਾਂਦਾ ਹੈ, ਫਿਰ ਥੋੜਾ ਹੋਰ, ਫਿਰ ਇਹ ਸਿਰੇ ਦੇ ਪੱਥਰ ਤੱਕ ਜਾਂਦਾ ਹੈ। ਇਹ ਲੂਥਰ ਦਾ ਯੁੱਗ ਸੀ, ਕਲੀਸਿਆ ਵਿੱਚ ਧਰਮੀ ਠਹਿਰਾਏ ਜਾਣਾ, ਪਵਿੱਤਰ ਠਹਿਰਾਏ ਜਾਣਾ, ਫਿਰ ਪਵਿੱਤਰ ਆਤਮਾ ਦਾ ਬਪਤਿਸਮਾ। ਪਰ ਜਿਵੇਂ ਜਿਵੇਂ ਇਹ ਸਿਖਰ ਵੱਲ ਵੱਧਦਾ ਹੈ, ਇਹ ਲੂਥਰਨ ਯੁੱਗ ਤੋਂ ਲੈ ਕੇ ਵੈਜ਼ਲੀ ਯੁੱਗ ਤੱਕ, ਪੈਂਟੇਕੋਸਟਲ ਯੁੱਗ ਤੱਕ ਜਾਰੀ ਰਹਿੰਦਾ ਹੈ। ਪਰ ਪੈਂਟੇਕੋਸਟਲ ਯੁੱਗ ਤੋਂ ਬਾਅਦ ਵੀ ਇਹ ਫਿਰ ਵੀ ਆਕਾਰ ਲੈਂਦਾ ਰਹਿੰਦਾ ਹੈ, ਜਦ ਤੱਕ ਇਹ ਐਸੀ ਜਗ੍ਹਾ ਤੇ ਨਹੀਂ ਪਹੁੰਚ ਜਾਂਦਾ ਜਿੱਥੇ ਸਾਰੇ ਪੱਥਰ ਇੰਨੇ ਜੁੜੇ ਹੋਏ ਹੁੰਦੇ ਹਨ। ਉਹਨਾਂ ਦਾ ਭਾਰ ਟਣਾਂ ਦੇ ਹਿਸਾਬ ਨਾਲ ਹੈ। ਉਹਨਾਂ ਨੂੰ ਉੱਪਰ ਕਿਵੇਂ ਲੈ ਕੇ ਗਏ? ਇਹ ਆਦਮੀ ਲਈ ਹਾਲੇ ਵੀ ਇੱਕ ਭੇਤ ਹੈ। ਪਰ ਉਹ ਇੱਕ ਤੇਜ਼ ਤਾਰ ਬਲੇਡ ਲੈਂਦੇ ਹਨ ਅਤੇ ਉਸ ਨੂੰ ਚਲਾ ਕੇ ਦੇਖਦੇ ਹਨ, ਅਤੇ ਇੰਨੇ ਸਿੱਧਾਂ ਨਾਲ ਜੁੜੇ ਹੋਏ ਹਨ ਕਿ ਤੁਸੀਂ ਉੱਥੇ ਬਲੇਡ ਵੀ ਨਹੀਂ ਲਗਾ ਸਕਦੇ। जिथे गारा होना चाहिए है। पत्थरां नूं इन्नी सिद्धत नाल जोड़िया गया है। हुण जदों इसे दा पत्थर जिथे पत्थर इस तरह जुड़दे हन, एक ऐसे ढंग नाल कोना विच फिट कीता गया है तां जो सिरे दा पत्थर इस ते आ सके, बिलकुल ठीक थां ते आके बैठ जाए। इस नूं किसे गारे जां मसाले दी लोड नहीं पवेगी, ए बड़ी सिद्धत नाल फिट हो जाएगा। हुण एही है जो परमेश्वर अपनी कलीसिया नाल कर रहा है। ओ लोकां नूं तराश रहा है ते इस नूं बहुत ही सही तरीके नाल बना रहा है कि जद सिरे दा पत्थर मसीह आवेगा ए इमारत विच फिट हो जाएगा, फिर सारी चीज दा पुनर उत्थान होगा, कलीसिया उपर चली जाएगी सिरे दा पत्थर। ਅਸੀਂ ਯੇਸ਼ੂ ਮਸੀਹ ਵਿਚ ਸਵਰਗੀ ਥਾਵਾਂ ਵਿਚ ਇਕੱਠੇ ਬੈਠੇ ਹੋਏ ਹਾਂ। ਹੁਣ ਸਾਨੂੰ ਅਹਿਸਾਸ ਹੁੰਦਾ ਹੈ ਕਿ ਯੇਸ਼ੂ ਦੀ ਦੇਹ ਪੁਨਰ ਉਥਾਨ ਵਿਚ ਉਪਰ ਉਠਾ ਲਈ ਗਈ ਸੀ। ਹੁਣ ਅਸੀਂ ਜਾਣਦੇ ਹਾਂ ਕਿ ਬਾਈਬਲ ਤਿੰਨ ਸਵਰਗਾਂ ਬਾਰੇ ਦੱਸਦੀ ਹੈ। ਅਸੀਂ ਇਹ ਜਾਣਦੇ ਹਾਂ ਪਹਿਲਾ ਸਵਰਗ, ਦੂਜਾ ਸਵਰਗ ਅਤੇ ਤੀਜਾ ਸਵਰਗ ਹੈ। ਮੇਰਾ ਵਿਸ਼ਵਾਸ ਹੈ ਕਿ ਇਹ ਪੌਲੁਸ ਸੀ ਜੋ ਤੀਸਰੇ ਸਵਰਗ ਵਿਚ ਉਠਾ ਲਿਆ ਗਿਆ ਸੀ। ਉਸਨੇ ਉਹ ਗੱਲਾਂ ਵੇਖੀਆਂ ਜੋ ਉਸਦੇ ਵਰਣਨ ਤੋਂ ਬਾਹਰ ਸਨ। ਹੁਣ ਪਹਿਲੇ ਸਵਰਗ ਨੂੰ ਬਾਈਬਲ ਵਿਚ ਬੱਦਲਾਂ ਵਰਗਾ ਸਵਰਗ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਇੱਥੇ ਹੇਠਾਂ ਧਰਤੀ ਦੀ ਮੋਹਰ ਉੱਤੇ। ਹੁਣ ਜਦੋਂ ਵਾਤਾਵਰਨ ਜੋ ਬੱਦਲਾਂ ਦੇ ਉੱਪਰ ਹੈ ਹੇਠਾਂ ਕਲੀਸਿਆ ਵਿਚ ਬਣ ਜਾਂਦਾ ਹੈ ਤਾਂ ਉਹ ਸਵਰਗੀ ਸਥਾਨ ਬਣ ਜਾਂਦਾ ਹੈ। ਫਿਰ ਦੂਜੇ ਸਵਰਗ ਨੂੰ ਸੌਰ ਮੰਡਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਤੀਸਰਾ ਸਵਰਗ ਉਸ ਤੋਂ ਵੀ ਅੱਗੇ ਹੈ। ਹੁਣ ਅਸੀਂ ਸੋਚਾਂ ਵਿਚ ਪੈ ਜਾਂਦੇ ਹਾਂ, ਜਰਾ ਇੱਕ ਮਿੰਟ ਇਸ ਨੂੰ ਦੇਖੋ। ਹੁਣ ਆਇਨਸਟਾਈਨ ਨੇ ਵਿਗਿਆਨ ਰਾਹੀਂ ਸਿੱਧ ਕੀਤਾ ਹੈ ਕਿ ਜੇਕਰ ਦੋ ਚੀਜ਼ਾਂ ਇੱਕ ਦੂਜੇ ਵੱਲ ਆ ਰਹੀਆਂ ਹੋਣ, ਜਿਵੇਂ ਸੜਕ ਦੇ ਉੱਪਰ ਦੋ ਕਾਰਾਂ ਅਤੇ ਜੇ ਉਹ ਕਾਫੀ ਤੇਜ਼ੀ ਨਾਲ ਆਉਂਦੀਆਂ ਹੋਣ, ਹੁਣ ਉਹਨਾਂ ਨੂੰ ਅਸਲ ਵਿਚ ਬਹੁਤ ਤੇਜ਼ ਹੋਣਾ ਚਾਹੀਦਾ ਹੈ, ਜਿਵੇਂ 10 ਅਰਬ ਮੀਲ ਪ੍ਰਤੀ ਸਕਿੰਟ ਦੀ ਰਫਤਾਰ ਨਾਲ, ਤਾਂ ਉਹ ਇੱਕ ਦੂਸਰੇ ਵਿਚੋਂ ਦੀ ਲੰਘ ਸਕਦੀਆਂ ਹਨ ਅਤੇ ਕੁਝ ਵੀ ਨੁਕਸਾਨ ਨਹੀਂ ਹੋਏਗਾ। ਰਫਤਾਰ ਇਹ ਕਰ ਸਕਦੀ ਹੈ ਕਿਸੇ ਚੀਜ਼ ਨੂੰ ਬਿਨਾਂ ਉਲਟ ਪੁਲਟ ਕੀਤਿਆਂ ਠੀਕ ਇੱਕ ਦੂਸਰੇ ਦੇ ਵਿਚੋਂ ਦੀ ਲੰਘ ਜਾਣਗੀਆਂ। ਹੁਣ ਜੇ ਤੁਸੀਂ ਧਿਆਨ ਦਿਓ, ਬਹੁਤਾ ਚਿਰ ਨਹੀਂ ਹੋਇਆ ਮੈਂ ਕੈਲੀਫੋਰਨੀਆ ਵਿਚ ਪਾਲੋਮਰ ਪਹਾੜੀ ਉੱਪਰ ਖੜਾ ਸੀ। ਮੈਂ ਧਿਆਨ ਦੇ ਰਿਹਾ ਸੀ ਕਿ ਦੂਰਬੀਨ ਜਿਸ ਨਾਲ 120 ਕਰੋੜ ਪ੍ਰਕਾਸ਼ ਸਾਲ ਦੂਰ ਦੇਖਿਆ ਜਾ ਸਕਦਾ ਹੈ। ਹੁਣ ਸੋਚੋ 120 ਕਰੋੜ ਪ੍ਰਕਾਸ਼ ਵਰਿਆਂ ਦਾ ਸਫ਼ਰ, ਹੁਣ ਜੇ ਵੇਖਿਆ ਜਾਵੇ ਤਾਂ ਉਹ ਕਿੰਨੇ ਮੀਲ ਹੋਣਗੇ, ਸਮਝੇ? ਪਰ ਫਿਰ ਵੀ ਸਵਰਗ ਉਸ ਤੋਂ ਇੰਨੇ ਅਰਬਾਂ ਅਤੇ ਅਰਬਾਂ ਪ੍ਰਕਾਸ਼ ਵਰਿਆਂ ਦੀ ਦੂਰੀ ਤੇ ਹੈ। ਇਸ ਹੁੰਦਾ ਕਿ ਉਸਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਅਸੀਂ ਉੱਥੇ ਕਿਸ ਤਰ੍ਹਾਂ ਪਹੁੰਚਾਂਗੇ? ਇਹ ਸਫ਼ਰ ਹੈ, ਇਹ ਮਨ ਦੀ ਤਰ੍ਹਾਂ ਹੋਏਗਾ। ਇਹ ਇੰਨਾ ਤੇਜ਼ ਹੈ, ਉਸ ਤੋਂ ਵੀ ਤੇਜ਼ ਹੋਏਗਾ। ਜਿੰਨੀ ਤੇਜ਼ੀ ਨਾਲ ਤੁਸੀਂ ਸਵਰਗ ਬਾਰੇ ਸੋਚ ਸਕੋ, ਓਨੀ ਤੇਜ਼ੀ ਨਾਲ ਤੁਸੀਂ ਉੱਥੇ ਪਹੁੰਚ ਜਾਓਗੇ। ਯੇਸ਼ੂ ਆਪਣੇ ਜੀ ਉੱਠਣ ਤੋਂ ਬਾਅਦ ਸਿੱਧਾ ਕੰਧਾਂ ਵਿੱਚੋਂ ਆ ਗਿਆ, ਦਰਵਾਜ਼ਿਆਂ ਵਿੱਚੋਂ ਅਤੇ ਖੜਾ ਹੋ ਗਿਆ। ਉਬਲੀ ਹੋਈ ਮੱਛੀ ਅਤੇ ਸ਼ਹਿਦ ਖਾਦਾ, ਹਾਲੇਲੂਯਾ! ਰਫਤਾਰ ਜਿਵੇਂ ਹੀ ਇਸ ਦੇ ਵਿੱਚੋਂ ਜੀਵਨ ਚਲਿਆ ਜਾਵੇਗਾ, ਅਸੀਂ ਉੱਥੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਹੁੰਚੇ ਹੋਵਾਂਗੇ। ਅਸੀਂ ਸਿਰਫ ਫੁੱਟਾਂ ਅਤੇ ਇੰਚਾਂ ਬਾਰੇ ਹੀ ਜਾਣਦੇ ਹਾਂ ਅਤੇ ਗਜ ਅਤੇ ਮੀਲ ਅਤੇ ਵਗੈਰਾ ਵਗੈਰਾ ਹੀ ਜਾਣਦੇ ਹਾਂ। ਅਸੀਂ ਇਸ ਧਰਤੀ ਦੀ ਹੱਦਬੰਦੀ ਦੀ ਪ੍ਰਣਾਲੀ ਵਿੱਚ ਬੱਝੇ ਹੋਏ ਹਾਂ, ਪਰ ਜਦੋਂ ਅਸੀਂ ਇੱਥੋਂ ਜਾਵਾਂਗੇ, ਭਾਈ, ਓ ਮੇਰੇ ਪ੍ਰਭੂ, ਇਹ ਕਿੰਨਾ ਵਧੀਆ ਸਮਾਂ ਹੋਏਗਾ! ਉਸ ਰਾਤ ਅਬਰਾਹਮ ਅਤੇ ਬਾਅਦ ਵਿੱਚ ਉਸਦੇ ਬੀਜ ਦੇ ਬਾਰੇ ਬੋਲਦਿਆਂ ਕਿ ਕਿਵੇਂ ਪਰਮੇਸ਼ਵਰ ਨੇ ਅਬਰਾਹਮ ਰਾਹੀਂ ਇਹ ਦਿਖਾਇਆ, ਕਿਵੇਂ ਉਸਨੇ ਉਤਪਤ 12 ਅਧਿਆਇ ਵਿੱਚ ਅਬਰਾਹਮ ਨੂੰ ਧਰਮੀ ਠਹਿਰਾਇਆ, ਇਸ ਤੋਂ ਬਾਅਦ 16 ਅਧਿਆਇ ਵਿੱਚ ਕਿਵੇਂ ਉਸਨੇ ਨੇਮ ਨੂੰ ਪਵਿੱਤਰੀਕਰਨ ਦੁਆਰਾ ਪੱਕਿਆ ਕੀਤਾ, ਫਿਰ 17 ਅਧਿਆਇ ਵਿੱਚ ਉਸਨੂੰ ਆਪਣੀ ਛਾਤੀ ਤੋਂ ਪੀਣ ਦਿੱਤਾ, ਪਵਿੱਤਰ ਆਤਮਾ ਨੂੰ ਪੀਣ ਦਿੱਤਾ, ਫਿਰ ਉਸਨੇ ਉਸਨੂੰ ਪ੍ਰਮਾਣਿਤ ਕੀਤਾ ਜਾਂ ਉਸਨੂੰ ਠਹਿਰਾਇਆ, ਜਿਵੇਂ ਤੁਸੀਂ ਮੈਨੂੰ ਤੁਸੀਂ ਉਸ ਦੀ ਸੁਣੋ ਸੰਦੇਸ਼ ਪ੍ਰਚਾਰ ਕਰਦੇ ਸੁਣਿਆ ਹੈ। ਅਬਰਾਹਮ ਨੂੰ ਬਾਹਰ ਕੱਢਿਆ ਤੇ ਉਸਦਾ ਨਾਮ ਅਬਰਾਹਮ ਤੋਂ ਬਦਲ ਕੇ ਅਬਰਾਹਮ ਰੱਖ ਦਿੱਤਾ, ਉਸ ਨੂੰ ਉਸਦੇ ਨਾਮ ਦਾ ਹਿੱਸਾ ਦਿੱਤਾ, ਇਲੋਹੀਮ, ਹਾਮ। ਫਿਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਉਹ ਅਬਰਾਹਮ ਨੂੰ ਦਿਖਾਈ ਦਿੱਤਾ। ਹੁਣ ਉਸਦੇ ਬੀਜ ਵੱਲ ਵੇਖੋ ਕਿ ਕਿਵੇਂ ਉਸਨੇ ਬੀਜ ਜਾਂ ਵੰਸ਼ ਨਾਲ ਉਸ ਤਰ੍ਹਾਂ ਕੀਤਾ ਹੈ। ਅਬਰਾਹਮ ਦਾ ਬੀਜ ਧਰਮੀ ਠਹਿਰਾਉਣ, ਪਵਿੱਤਰੀਕਰਨ, ਪਵਿੱਤਰ ਆਤਮਾ ਦੇ ਬਪਤਿਸਮੇ ਦੇ ਵਿੱਚ ਦੀ ਹੋ ਕੇ ਆਇਆ, ਆਪਣੇ ਨਾਮ ਨੂੰ ਪ੍ਰਗਟ ਕਰਦੇ ਹੋਏ, ਇਹ ਪ੍ਰਗਟ ਕਰਦੇ ਹੋਏ ਕਿ ਉਹ ਕੌਣ ਹੈ, ਕਿਸ ਨੂੰ ਪ੍ਰਗਟ ਕਰਦੇ ਹੋਏ, ਯੇਸ਼ੂ ਮਸੀਹ ਨੂੰ, ਉਸ ਦੇ ਨਾਮ ਵਿਚ ਬਪਤਿਸਮਾ, ਆਪਣੇ ਨਾਮ ਨੂੰ ਆਪਣੀ ਕਲੀਸਿਆ ਦੇ ਨਾਲ ਵੰਡਣ ਦਾ ਪ੍ਰਕਾਸ਼ਨ, ਉਹਨਾਂ ਨੂੰ ਬਾਹਰ ਬੁਲਾਉਣ ਦਾ ਪ੍ਰਕਾਸ਼ਨ। ਫਿਰ ਉਸਨੇ ਕੀ ਕੀਤਾ? ਉਸੇ ਕਲੀਸਿਆ ਵਿਚ ਜਿਸ ਨੂੰ ਉਸਨੇ ਆਪਣੇ ਨਾਮ ਯੇਸ਼ੂ ਨਾਮ ਤੋਂ ਬੁਲਾਇਆ, ਉਸਨੇ ਕੀ ਕੀਤਾ? ਉਸੇ ਹੀ ਰੂਪ ਵਿਚ ਦਿਖਾਈ ਦਿੱਤਾ ਜਿਸ ਵਿਚ ਉਹ ਅਬਰਾਹਮ ਨੂੰ ਦਿਖਾਈ ਦਿੱਤਾ ਸੀ, ਕਿਉਂਕਿ ਉਹ ਆਪਣੇ ਪਿੱਛੇ ਖੜੀ ਆਤਮਾ ਨੂੰ ਪਰਖ ਸਕਦਾ ਸੀ। ਵੇਖਿਆ, ਉਸੇ ਹੀ ਨਾਮ ਵਿਚ ਵਿਖਾਈ ਦਿੱਤਾ, ਉਸੇ ਹੀ ਚੀਜ਼ ਵਿਚ, ਉਸੇ ਰੂਪ ਵਿਚ। ਅਸੀਂ ਹੁਣ ਸਫ਼ਰ ਦੇ ਅੰਤ ਵਿਚ ਹਾਂ। ਹੁਣ ਧਿਆਨ ਦਿਓ ਕੀ ਹੋਇਆ ਸੀ ਜਦੋਂ ਉਸਨੇ ਇਹ ਕੀਤਾ, ਤਾਂ ਇਹ ਉਹ ਆਖਰੀ ਦਿਨ ਸੀ ਜੋ ਉਸਨੇ ਕਲੀਸਿਆ ਨੂੰ ਦਿੱਤਾ। ਇਸ ਤੋਂ ਪਹਿਲਾਂ ਕਿ ਕਲੀਸਿਆ ਵਿਚ ਤਬਦੀਲੀ ਆਵੇ ਅਬਰਾਹਮ ਅਤੇ ਸਾਰਾ ਨੂੰ, ਹੁਣ ਜਦੋਂ ਦੂਤ ਨੇ ਭੇਦ ਦੱਸਿਆ ਤਾਂ ਤੀਵੀਂ ਜੋ ਕਲੀਸਿਆ ਨੂੰ ਦਰਸਾਉਂਦੀ ਸੀ, ਉਸ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ। ਉਹ ਬਸ ਆਪਣੇ ਅੰਦਰ ਹੀ ਅੰਦਰ ਹੱਸ ਪਈ। ਦੇਖੋ, ਉਹ 100 ਸਾਲ ਦੀ ਸੀ, ਅਬਰਾਹਮ ਅਤੇ ਉਸਦੇ ਵਿਚਕਾਰ ਪਤੀ ਪਤਨੀ ਵਾਂਗੂ ਨਹੀਂ ਰਿਹਾ ਸੀ। ਤੁਸੀਂ ਸਮਝਦੇ ਹੋ ਕਿ ਮੇਰਾ ਕੀ ਮਤਲਬ ਹੈ? ਪਰਿਵਾਰਕ ਸੰਬੰਧ ਲਗਭਗ 20 ਸਾਲ ਪਹਿਲਾਂ ਖੈਰ ਉਸ ਮਾਮਲੇ ਪੱਖੋਂ ਮੁਰਦਾ ਹੋ ਚੁੱਕੇ ਸਨ। ਸਾਰਾ ਅਬਰਾਹਮ ਮੁਰਦਿਆਂ ਵਰਗੇ ਸਨ, ਸਾਰਾ ਦੀ ਕੁੱਖ ਮੁਰਦਿਆਂ ਵਰਗੀ ਸੀ। ਪਰ ਕੀ ਹੋਇਆ, ਕੀ ਵਾਪਰਿਆ? ਉਸਨੇ ਕਿਹਾ, ਮੈਂ ਕਿਵੇਂ ਹੋ ਸਕਦੀ ਹਾਂ ਇੰਨੀ ਬੁੱਢੀ ਹੋਣ ਦੇ ਬਾਵਜੂਦ ਜਿੰਨੀ ਮੈਂ ਹਾਂ? ਮੇਰਾ ਸਵਾਮੀ ਅਤੇ ਮੈਂ ਉਸ ਤਰ੍ਹਾਂ ਨਹੀਂ ਰਹੇ ਹਾਂ। ਅਸੀਂ ਕਈ ਸਾਲਾਂ ਤੋਂ ਉਹ ਬੰਦ ਕਰ ਦਿੱਤਾ ਹੈ। ਇਹ ਉਸਦੇ ਲਈ ਅਸੰਭਵ ਹੈ, ਮੇਰੇ ਲਈ ਇਹ ਅਸੰਭਵ ਹੈ। ਮੈਂ ਕਿਵੇਂ ਕਰ ਸਕਦੀ ਹਾਂ? ਉਹ ਆਪਣੇ ਆਪ ਵਿੱਚ ਹੱਸੀ। ਦੂਤ ਨੇ ਕਿਹਾ, ਉਹ ਕਿਉਂ ਹੱਸੀ ਹੈ? ਉਸਨੇ ਆਪਣੇ ਮਨ ਵਿੱਚ ਕਿਉਂ ਸੋਚਿਆ? ਉਸਨੇ ਇਹ ਕਿਉਂ ਕਿਹਾ? ਹੁਣ ਦੇਖੋ, ਇਸ ਤੋਂ ਪਹਿਲਾਂ ਅਬਰਾਹਮ ਅਤੇ ਸਾਰਾ ਨਾਲ ਕੁਝ ਹੁੰਦਾ, ਇਹ ਆਖਰੀ ਨਿਸ਼ਾਨੀ ਸੀ। ਹੁਣ ਮੈਂ ਇੱਥੇ ਇੱਕ ਵਾਰ ਪ੍ਰਚਾਰ ਕੀਤਾ ਸੀ ਅਤੇ ਤੁਹਾਨੂੰ ਦੱਸਿਆ ਸੀ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਮੁੜ ਜਵਾਨ ਆਦਮੀ ਅਤੇ ਔਰਤ ਵਿੱਚ ਬਦਲ ਦਿੱਤਾ ਸੀ। ਇਸ ਨੂੰ ਸਾਬਤ ਕਰਨ ਲਈ ਉਹ ਹੇਠਾਂ ਗਏ। ਉਹ ਛੋਟੇ ਸਫ਼ਰ ਤੇ ਹੇਠਾਂ ਗਰਾਰ ਨੂੰ ਆਏ ਅਤੇ ਅਬੀਮਲਕ, ਉਹ ਫਿਲਿਸਤੀ ਰਾਜਾ, ਸਾਰਾ ਨਾਲ ਪ੍ਰੇਮ ਵਿੱਚ ਪੈ ਗਿਆ ਅਤੇ ਉਸ ਨਾਲ ਵਿਆਹ ਕਰਨਾ ਚਾਹਿਆ, ਕਿਉਂਕਿ ਉਹ ਦੁਬਾਰਾ ਇੱਕ ਜਵਾਨ ਇਸਤਰੀ ਬਣ ਗਈ ਸੀ। ਉਹ ਸੋਹਣੀ ਸੀ ਅਤੇ ਧਿਆਨ ਦਿਓ, ਉਸ ਨੂੰ ਕੁਝ ਕਰਨਾ ਪਿਆ। ਉਸ ਨੇ ਉਸ ਨੂੰ ਬਦਲ ਦਿੱਤਾ। ਉਸ ਨੇ ਉਹਨਾਂ ਨੂੰ ਮੁੜ ਜਵਾਨ ਆਦਮੀ ਅਤੇ ਔਰਤ ਵਿੱਚ ਹੀ ਨਹੀਂ ਬਦਲਿਆ। ਉਸ ਨੇ ਉਹ ਨਹੀਂ ਕੀਤਾ, ਕਿਉਂਕਿ ਜੇ ਉਹੀ ਹੁੰਦੇ ਤਾਂ ਉਹ ਉਸੇ ਤਰ੍ਹਾਂ ਦੇ ਹੀ ਹੋਣੇ ਸਨ ਜੋ ਸਨ, ਕਿਉਂਕਿ ਉਸਨੇ ਉਸ ਨਾਲ ਵਿਆਹ ਕਰਵਾਇਆ ਸੀ ਜਦ ਉਹ 16 ਸਾਲਾਂ ਦੀ ਸੀ ਅਤੇ ਉਹ ਇੱਕ ਜਵਾਨ ਆਦਮੀ ਸੀ ਅਤੇ ਉਹ ਸਾਰੀ ਉਮਰ ਬੱਚਿਆਂ ਤੋਂ ਬਿਨਾਂ ਹੀ ਰਹੇ। ਜੇ ਉਸਨੇ ਉਹਨਾਂ ਨੂੰ ਮੁੜ ਪਹਿਲਾਂ ਵਾਂਗੂ ਹੀ ਬਣਾ ਦਿੱਤਾ ਹੁੰਦਾ ਤਾਂ ਫਿਰ ਉਹਨਾਂ ਨੇ ਉਹੀ ਕੰਮ ਕਰਨਾ ਸੀ, ਪਰ ਉਸ ਨੂੰ ਕੁਝ ਵੱਖਰਾ ਕਰਨਾ ਪਿਆ। ਉਸ ਨੂੰ ਉਹਨਾਂ ਨੂੰ ਇਸ ਤਰ੍ਹਾਂ ਬਦਲਣਾ ਪਿਆ ਕਿ ਉਹ ਵਾਅਦੇ ਦੇ ਪੁੱਤਰ ਨੂੰ ਪ੍ਰਾਪਤ ਕਰ ਸਕਣ। ਉਸ ਵਾਅਦਾ ਕੀਤੇ ਹੋਏ ਪੁੱਤਰ ਨੂੰ ਜਿਸ ਨੂੰ ਉਹ ਪ੍ਰਾਪਤ ਕਰਨ ਜਾ ਰਹੇ ਸਨ, ਪਰ ਉਸ ਨੂੰ ਉਹਨਾਂ ਦਾ ਸਾਰਾ ਤਾਣਾ ਬਾਣਾ ਬਦਲਣਾ ਪਿਆ ਅਤੇ ਉਹਨਾਂ ਨੂੰ ਮੁੜ ਜਵਾਨ ਕੀਤਾ ਅਤੇ ਬਦਲ ਦਿੱਤਾ ਤਾਂ ਜੋ ਉਹ ਪੁੱਤਰ ਨੂੰ ਪ੍ਰਾਪਤ ਕਰਨ। ਉਹੀ ਕੰਮ ਜੋ ਉਹ ਅੱਗੇ ਕਰਨ ਵਾਲਾ ਹੈ। ਉਸ ਦੇ ਬਾਅਦ ਯਾਦ ਰੱਖੋ, ਅਬਰਾਹਮ ਅਤੇ ਉਸ ਦੇ ਝੁੰਡ ਉੱਤੇ ਉਸ ਨਿਸ਼ਾਨ ਦੇ ਪੂਰੀ ਤਰ੍ਹਾਂ ਪ੍ਰਗਟ ਹੋਣ ਤੋਂ ਬਾਅਦ ਫਿਰ ਅਗਲੀ ਚੀਜ਼ ਜਿਹੜੀ ਆਈ ਉਹ ਬਦਲਾਵ ਸੀ। ਸਮਝੇ, ਹੁਣ ਅਸੀਂ ਧਰਮੀ ਠਹਿਰਾਇਆ ਜਾਣਾ, ਪਵਿੱਤਰੀਕਰਨ, ਪਵਿੱਤਰ ਆਤਮਾ ਦੇ ਬਪਤਿਸਮੇ ਰਾਹੀਂ ਦੇਖਿਆ ਹੈ। ਪੁੱਤਰ ਦਾ ਠਹਿਰਾਇਆ ਜਾਣਾ ਅਤੇ ਉਸ ਦੇ ਚਿੰਨ ਅਤੇ ਅਚਰਜ ਕੰਮ ਉਸ ਦੀ ਹਜ਼ੂਰੀ ਵਿੱਚ ਹੋਣ ਕਰਕੇ ਦਿਲ ਦੀਆਂ ਵਿਚਾਰਾਂ ਨੂੰ ਜਾਂਚ ਲੈਣਾ। ਹੋਰ ਗੱਲਾਂ ਰਾਹੀਂ ਜਿਵੇਂ ਉਸਨੇ ਕਿਹਾ, ਜਿਵੇਂ ਸਦੋਮ ਦੇ ਦਿਨਾਂ ਵਿੱਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਪ੍ਰਗਟ ਹੋਣ ਦੇ ਦਿਨਾਂ ਵਿੱਚ ਹੋਏਗਾ। ਅਸੀਂ ਇਹ ਹੁਣ ਹੁੰਦਾ ਹੋਇਆ ਦੇਖ ਰਹੇ ਹਾਂ। ਅਗਲੀ ਗੱਲ ਕਿਹੜੀ ਸੀ? ਦੇਹ ਦਾ ਬਦਲਣਾ। ਹੁਣ ਇਹ ਵਿਖਾਉਂਦਾ ਹੈ ਕਿ ਅਸੀਂ ਇੱਕ ਵਾਅਦਾ ਕੀਤੇ ਹੋਏ ਪੁੱਤਰ ਨੂੰ ਪਾਲ ਰਹੇ ਹਾਂ। ਮਹਿਮਾ ਹੋਵੇ ਕਿ ਇਹ ਸਹੀ ਹੈ। ਅਸੀਂ ਉਸਨੂੰ ਇਹਨਾਂ ਦੇਹਾਂ ਵਿੱਚ ਨਹੀਂ ਮਿਲ ਸਕਦੇ ਹਾਂ। ਜੇਕਰ ਸਾਨੂੰ ਜਵਾਨ ਆਦਮੀ ਅਤੇ ਔਰਤਾਂ ਵਿੱਚ ਬਦਲ ਦਿੱਤਾ ਜਾਵੇ ਤਾਂ ਵੀ ਅਸੀਂ ਉਸਨੂੰ ਨਹੀਂ ਮਿਲ ਸਕਦੇ, ਕਿਉਂਕਿ ਅਸੀਂ ਉਸਨੂੰ ਹਵਾ ਵਿੱਚ ਮਿਲਣਾ ਹੈ। ਸਾਨੂੰ ਜਵਾਨ ਆਦਮੀ ਅਤੇ ਔਰਤਾਂ ਵਿੱਚ ਬਦਲਣ ਤੋਂ ਇਲਾਵਾ ਕੁਝ ਹੋਰ ਵੀ ਕਰਨਾ ਪਵੇਗਾ। ਸਾਨੂੰ ਬਦਲਿਆ ਜਾਣਾ ਹੈ ਅਤੇ ਉਸ ਨੂੰ ਮਿਲਣ ਲਈ ਹਵਾ ਵਿੱਚ ਉਠਾ ਲਿਆ ਜਾਣਾ ਹੈ। ਅਗਲੀ ਗੱਲ ਜੋ ਹੋਣੀ ਹੈ ਉਹ ਹੈ ਕਲੀਸਿਯਾ ਦਾ ਉਠਾ ਲਿਆ ਜਾਣਾ ਅਤੇ ਸੁੱਤੇ ਹੋਏ ਸੰਤਾਂ ਦਾ ਬਦਲ ਜਾਣਾ ਹਵਾ ਵਿੱਚ ਪ੍ਰਭੂ ਯੇਸ਼ੂ ਨੂੰ ਮਿਲਣ ਲਈ। ਓ ਈਸਟਰ ਦੀ ਯਾਦਗਾਰ, ਉਹ ਜੋ ਪਵਿੱਤਰ ਆਤਮਾ ਨਾਲ ਮੋਹਰ ਕੀਤੇ ਹੋਏ ਹਨ, ਹੁਣ ਅਦਨ ਦੇ ਦਰਵਾਜ਼ੇ ਤੇ ਮਨੁੱਖ ਨੂੰ ਪਰਮੇਸ਼ਵਰ ਦੀ ਹਜ਼ੂਰੀ ਤੋਂ ਬਾਹਰ ਮੋਹਰ ਬੰਦ ਕਰ ਦਿੱਤਾ ਗਿਆ ਸੀ। ਪੰਤੇਕੁਸਤ ਤੇ ਉਹ ਪਰਮੇਸ਼ਵਰ ਦੇ ਵਿੱਚ ਅਨੰਤ ਕਾਲ ਲਈ ਮੋਹਰ ਬੰਦ ਕਰ ਦਿੱਤਾ ਗਿਆ। ਉਹ ਫਿਰ ਅੰਦਰ ਜਾਂ ਬਾਹਰ ਨਹੀਂ ਜਾਂਦਾ, ਉਹ ਹਮੇਸ਼ਾ ਲਈ ਉੱਥੇ ਹੈ। ਦੇਖੋ, ਇੱਕ ਆਤਮਾ, ਇੱਕ ਹੀ ਦੇਹ ਵਿੱਚ ਸਾਡਾ ਬਪਤਿਸਮਾ ਪਵਿੱਤਰ ਆਤਮਾ ਦੁਆਰਾ ਹੋਇਆ ਹੈ। ਕੀ ਠੀਕ ਹੈ? ਫਿਰ ਅਸੀਂ ਕਿੰਨੇ ਚਿਰ ਲਈ ਮੋਹਰ ਬੰਦ ਕੀਤੇ ਹੋਏ ਹਾਂ? ਆਪਣੇ ਛੁਟਕਾਰੇ ਦੇ ਦਿਨ ਤੱਕ। ਉਹ ਫਿਰ ਦੁਨਿਆਵੀ ਚੀਜ਼ਾਂ ਦੇ ਲਈ ਬਾਹਰ ਨਹੀਂ ਜਾਂਦਾ, ਕਿਉਂਕਿ ਤੁਸੀਂ ਮਰ ਗਏ ਅਤੇ ਤੁਹਾਡਾ ਜੀਵਨ ਮਸੀਹ ਦੁਆਰਾ ਪਰਮੇਸ਼ਵਰ ਵਿੱਚ ਲੁਕਿਆ ਹੋਇਆ ਹੈ। ਪਵਿੱਤਰ ਆਤਮਾ ਦੁਆਰਾ ਮੋਹਰ ਬੰਦ ਕੀਤਾ ਹੋਇਆ ਹੈ। ਉਹ ਕਿੰਨੀ ਅਦਭੁਤ ਲਿਖਤ ਹੈ, ਮਸੀਹ ਵਿੱਚ ਪਵਿੱਤਰ ਆਤਮਾ ਦੁਆਰਾ ਮੋਹਰ ਬੰਦ ਕੀਤੇ ਹੋਏ ਹਾਂ। ਫਿਰ ਜਦੋਂ ਯੇਸ਼ੂ ਮੁਰਦਿਆਂ ਚੋਂ ਜੀ ਉੱਠਿਆ, ਮਨੁੱਖ ਨੂੰ ਫਿਰ ਫੈਸਲਾ ਕਰਨ ਲਈ ਮਜਬੂਰ ਕੀਤਾ ਗਿਆ ਕਿ ਉਹ ਜੀ ਉੱਠਿਆ ਹੈ ਜਾਂ ਉਹ ਜੀ ਨਹੀਂ ਉੱਠਿਆ ਹੈ। ਅਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਉਹੀ ਕੰਮ ਕੀਤਾ ਜੋ ਉਹਨਾਂ ਨੇ ਉਸ ਨਕਲੀ ਮੁਕੱਦਮੇ ਵਿੱਚ ਕੀਤਾ ਸੀ। ਰਾਜਨੀਤੀ ਅਤੇ ਕਲੀਸਿਯਾ ਦੋਹਾਂ ਨੇ, ਕਿਉਂਕਿ ਸਿਆਸਤਦਾਨ ਅਤੇ ਧਾਰਮਿਕ ਲੋਕ ਇਕੱਠੇ ਹੋ ਗਏ ਜਿਵੇਂ ਉਸ ਸਮੇਂ ਇਕੱਠੇ ਹੋ ਗਏ ਸਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਭਵਿੱਖ ਵਿੱਚ ਕਰਨ ਵਾਲੇ ਹਨ ਅਤੇ ਠੀਕ ਹੁਣ ਹੀ ਕਰ ਰਹੇ ਹਨ। ਰਾਜਨੀਤੀ ਅਤੇ ਧਰਮ, ਅਹਾਬ ਇੱਕ ਚੰਗਾ ਆਦਮੀ ਸੀ ਪਰ ਈਜ਼ਬੇਲ ਨਾਲ ਵਿਆਹਿਆ ਹੋਇਆ ਸੀ। ਮੈਨੇ ਕਹਿੰਦਾ ਕਿ ਰਾਸ਼ਟਰਪਤੀ ਕੈਨੇਡੀ ਇੱਕ ਚੰਗਾ ਆਦਮੀ ਨਹੀਂ ਹੈ, ਪਰ ਉਸ ਈਜ਼ਬੇਲ ਪ੍ਰਣਾਲੀ ਨਾਲ ਵਿਆਹਿਆ ਹੋਇਆ ਹੈ। ਇਹ ਅਹਾਬ ਨਹੀਂ ਸੀ ਜਿਸ ਨੇ ਕੀਤਾ, ਇਹ ਸਿੰਘਾਸਨ ਦੇ ਪਿੱਛੇ ਈਜ਼ਬੇਲ ਸੀ ਜਿਸ ਨੇ ਉਸ ਨੂੰ ਕਾਬੂ ਕੀਤਾ ਹੋਇਆ ਸੀ। ਇਹ ਈਜ਼ਬੇਲ ਪ੍ਰਣਾਲੀ ਹੈ ਜੋ ਇੱਥੇ ਨੁਕਸਾਨ ਕਰਦੀ ਹੈ। ਉਸਨੇ ਕਰਨਾ ਹੀ ਹੈ ਕਿਉਂਕਿ ਉਹ ਉਸ ਨਾਲ ਵਿਆਹਿਆ ਹੋਇਆ ਹੈ। ਉਸ ਨੂੰ ਇਹ ਸਵੀਕਾਰ ਕਰਨਾ ਪਵੇਗਾ, ਉਸ ਨੂੰ ਇਹ ਕਰਨਾ ਪਵੇਗਾ, ਉਸ ਦੇ ਨਾਲ ਵਿਆਹ ਹੋਇਆ ਹੈ। ਲੋਕੋ, ਕੀ ਤੁਸੀਂ ਨਹੀਂ ਦੇਖ ਸਕਦੇ ਕਿ ਲਿਖਤਾਂ ਕੀ ਕਹਿ ਰਹੀਆਂ ਹਨ? ਕਿ ਤੁਸੀਂ ਨਹੀਂ ਦੇਖ ਸਕਦੇ ਕਿ ਅਸੀਂ ਆਖਰੀ ਦਿਨਾਂ ਵਿੱਚ ਕਿੱਥੇ ਖੜੇ ਹਾਂ। ਹੁਣ ਪੁਨਰਥਾਨ ਤੋਂ ਬਾਅਦ ਮਨੁੱਖ ਵੱਲ ਗੌਰ ਕਰੋ, ਤੁਸੀਂ ਉਸ ਨਕਲੀ ਮੁਕੱਦਮੇ ਨੂੰ ਵੇਖੋ, ਇਸ ਨੂੰ ਵਾਪਸ ਕ੍ਰਿਸਿਆ ਵੱਲ ਮੋੜ ਦਿੱਤਾ, ਇਹ ਜਾਣਦੇ ਹੋਏ ਕਿ ਕ੍ਰਿਸਿਆ ਕੀ ਕਰੇਗੀ। ਉਦੋਂ ਕੀ ਹੋਇਆ ਜਦੋਂ ਸਿਪਾਹੀ ਡਰ ਕੇ ਭੱਜ ਗਏ ਸਨ? ਕ੍ਰਿਸਿਆ ਨੇ ਇਹਨਾਂ ਸਿਪਾਹੀਆਂ ਨੂੰ ਕਿਰਾਏ ਤੇ ਲਿਆ ਤੇ ਉਹਨਾਂ ਨੂੰ ਪੈਸੇ ਦਿੱਤੇ ਤਾਂ ਜੋ ਉਹ ਜਾ ਕੇ ਕਹਿਣ। ਉਸਦੇ ਚੇਲੇ ਰਾਤ ਨੂੰ ਆਏ ਅਤੇ ਉਸ ਨੂੰ ਲੈ ਗਏ। ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ, ਜੇ ਚੇਲੇ ਰਾਤ ਨੂੰ ਆ ਕੇ ਉਸ ਨੂੰ ਲੈ ਗਏ ਤਾਂ ਉਹ ਚੋਗਾ ਵੀ ਕਿਉਂ ਨਹੀਂ ਲੈ ਗਏ ਜਿਹੜਾ ਉਸ ਦੇ ਉੱਤੇ ਸੀ? ਜੇ ਉਹ ਚੋਰ ਸਨ ਅਤੇ ਚੋਰੀ ਕਰ ਰਹੇ ਸਨ ਤਾਂ ਉਹ ਚੋਗਾ ਵੀ ਕਿਉਂ ਨਹੀਂ ਲੈ ਕੇ ਗਏ? ਪਰ ਉਹ ਕੱਪੜਾ ਉੱਥੇ ਹੀ ਪਿਆ ਹੋਇਆ ਸੀ, ਉਸਦੇ ਮੂੰਹ ਨੂੰ ਢੱਕਣ ਲਈ ਕੱਪੜੇ ਦੇ ਨਾਲ ਬਲੇਟਣ ਵਾਲਾ ਕੱਪੜਾ ਉੱਥੇ ਹੀ ਪਿਆ ਸੀ ਜਿੱਥੇ ਉਸਦਾ ਸਰੀਰ ਸੀ। ਉਹ ਸਭ ਦੇ ਵਿੱਚੋਂ ਸਿੱਧਾ ਨਿਕਲ ਗਿਆ ਅਤੇ ਪੁਨਰ ਉਥਾਨ ਵਿੱਚ ਚਲਾ ਗਿਆ। ਇੱਕ ਵੀ ਚੀਜ਼ ਉਲਟ ਪੁਲਟ ਨਹੀਂ ਹੋਈ, ਬਿਲਕੁਲ ਜਿਸ ਤਰ੍ਹਾਂ ਉਸਨੂੰ ਉਲਟਾਇਆ ਗਿਆ ਸੀ ਉਸੇ ਤਰ੍ਹਾਂ ਹੀ ਪਿਆ ਹੋਇਆ ਸੀ, ਪਰ ਉਹ ਬਲੇਟਣ ਵਾਲੇ ਕੱਪੜੇ ਵਿੱਚੋਂ ਬਾਹਰ ਜਾ ਚੁੱਕਿਆ ਸੀ। ਆਮੀਨ। ਵੇਖੋ, ਪਰ ਫਿਰ ਇੱਕ ਨਕਲੀ ਮੁਕੱਦਮਾ, ਇੱਕ ਝੂਠਾ ਦੋਸ਼। ਕਿਉਂ? ਉਹ ਮਜਬੂਰ ਕੀਤੇ ਗਏ, ਉਹ ਫੈਸਲਾ ਲੈਣ ਲਈ ਮਜਬੂਰ ਕੀਤੇ ਗਏ। ਮਨੁੱਖ ਨੂੰ ਇੱਕ ਫੈਸਲਾ ਲੈਣਾ ਹੀ ਪੈਣਾ ਹੈ। ਕਲੀਸਿਆ ਨੂੰ ਕਹਿਣਾ ਪਿਆ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਜਾਂ ਮੁਰਦਿਆਂ ਵਿੱਚੋਂ ਨਹੀਂ ਜੀ ਉੱਠਿਆ ਹੈ। ਆਮੀਨ। ਆਓ ਹੁਣ ਅਸੀਂ ਆਪਣੇ ਕੰਨ ਖੋਲ ਕੇ ਸੁਣੀਏ, ਆਪਣੇ ਆਤਮਿਕ ਕੰਨਾਂ ਦੀ ਸਹਾਇਤਾ ਲਓ। ਧਿਆਨ ਦਿਓ, ਇਹ ਉਸੇ ਹੀ ਗੱਲ ਉੱਪਰ ਆ ਗਈ ਹੈ। ਆਦਮੀ ਸਾਡੀਆਂ ਸਭਾਵਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਹਿ ਰਹੇ ਹਨ, ਮੈਂ ਇੱਥੋਂ ਤੱਕ ਸੁਣਿਆ ਹੈ, ਅਖੌਤੀ ਚਰਚ ਆਫ ਕ੍ਰਾਈਸਟ ਨੇ ਕਿਹਾ, ਮੈਂ ਕਿਸੇ ਵੀ ਆਦਮੀ ਨੂੰ$1,000 ਦਿਆਂਗੀ ਜੋ ਪੁਨਰ ਉਥਾਨ ਦਾ ਇੱਕ ਵੀ ਸਬੂਤ ਦਿਖਾ ਸਕੇ। ਜਾਂ ਕੋਈ ਵਿਅਕਤੀ ਜਿਸ ਨੂੰ ਚੰਗਾ ਕੀਤਾ ਗਿਆ ਹੋਵੇ, ਮੈਂ ਡਾਕਟਰਾਂ ਨੂੰ ਉਹਨਾਂ ਕੋਲ ਲੈ ਕੇ ਗਿਆ ਅਤੇ ਉਹਨਾਂ ਨੇ ਇਸ ਤੇ ਵਿਸ਼ਵਾਸ ਵੀ ਨਹੀਂ ਕੀਤਾ। ਕਿਉਂ? ਉਹ ਫੈਸਲਾ ਕਰਨ ਲਈ ਮਜਬੂਰ ਹਨ। ਉਹਨਾਂ ਨੇ ਆਪਣੇ ਆਪ ਨੂੰ ਕਾਇਨ ਦੇ ਨਾਲ ਧਾਰਮਿਕ ਫਿਰਕਿਆਂ ਅੰਦਰ ਮੋਹਰ ਬੰਦ ਕਰ ਲਿਆ ਹੈ। ਪਰਮੇਸ਼ਵਰ ਦੀ ਛੋਟੀ ਜਿਹੀ ਸੱਚੀ ਕਲੀਸਿਆ ਦੀ ਗਿਣਤੀ ਬਹੁਤ ਹੀ ਘੱਟ ਹੈ, ਪਰ ਹਮੇਸ਼ਾ ਇਸ ਰਾਹ ਤੇ ਚੱਲੀ ਹੈ। ਉਸਨੇ ਹਨੇਰੇ ਯੁੱਗ ਦੇ ਅੰਦਰ 1500 ਸਾਲ ਕਿਵੇਂ ਸਹਿਣ ਕੀਤੇ? ਉਹ ਕਹਿੰਦੇ ਹਨ ਰੋਮ ਦੀ ਕਲੀਸਿਆ, ਯਕੀਨਨ ਰੋਮ ਦੀ ਕਲੀਸਿਆ ਪਹਿਲੀ ਪੈਂਟੇਕੋਸਟਲ ਕਲੀਸਿਆ ਸੀ, ਕੈਥੋਲਿਕ ਕਲੀਸਿਆ ਸੀ। ਇਹ ਪੰਤੇਕੋਸ ਦੇ ਦਿਨ ਸ਼ੁਰੂ ਹੋਈ ਸੀ, ਪਰ ਫਿਰ ਉਸਨੇ ਜਥੇਬੰਦ ਹੋਣਾ ਚਾਹਿਆ। ਜੇ ਪੰਤੇਕੋਸ ਦੀ ਕਲੀਸਿਆ ਹੋਰ 2000 ਸਾਲਾਂ ਲਈ ਖੜੀ ਰਹਿੰਦੀ ਤਾਂ ਉਸ ਨਾਲੋਂ ਵੀ ਖਰਾਬ ਹੁੰਦੀ ਜਿੰਨੀ ਹੁਣ ਕੈਥੋਲਿਕ ਹੈ। ਉਹ ਹਰ ਗੱਲ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਨ। ਕਿਸੇ ਦਿਨ ਮੈਨੂੰ ਇਹ ਸਵਾਲ ਕੀਤਾ ਗਿਆ, ਜੇ ਤੁਸੀਂ ਇਸ ਜਗ੍ਹਾ ਤੇ ਆਓਗੇ ਤਾਂ ਕੀ ਤੁਸੀਂ ਔਰਤਾਂ ਦੇ ਸ਼ਿੰਗਾਰ ਤੇ ਪ੍ਰਚਾਰ ਕਰੋਗੇ? ਉਹਨਾਂ ਨੂੰ ਨਿਕਰਾਂ ਨਹੀਂ ਪਾਉਣੀਆਂ ਚਾਹੀਦੀਆਂ ਹਨ? ਇਹ ਚੀਜ਼ਾਂ ਨਹੀਂ ਪਾਉਣੀਆਂ ਚਾਹੀਦੀਆਂ ਹਨ? ਮੈਂ ਕਿਹਾ, ਫਿਰ ਮੈਨੂੰ ਨਾ ਕਹੋ। ਨਹੀਂ ਸ਼੍ਰੀਮਾਨ, ਮੈਨੂੰ ਆਉਣ ਲਈ ਨਾ ਕਹੋ। ਕੀ ਤੁਸੀਂ ਇਹ ਪ੍ਰਚਾਰ ਕਰੋਗੇ? ਇਥੋਂ ਤੱਕ ਉਹਨਾਂ ਨੇ ਕਿਹਾ, ਇਸ ਵਿੱਚ ਤੁਹਾਡਾ ਕੀ ਕੰਮ ਹੈ? ਮੈਂ ਕਿਹਾ, ਇਹ ਪ੍ਰਭੂ ਦਾ ਕੰਮ ਹੈ ਤੇ ਮੈਂ ਉਸਦੇ ਵਿੱਚ ਲੱਗਿਆ ਹੋਇਆ ਹਾਂ। ਇਹ ਬਿਲਕੁਲ ਠੀਕ ਹੈ, ਬਿਲਕੁਲ। ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ? ਕੀ ਬੋਲਣ ਲਈ ਹੋਰ ਗੱਲਾਂ ਨਹੀਂ ਹਨ? ਮੈਂ ਕਿਹਾ, ਹਾਂ, ਪਰ ਉਹਨਾਂ ਨੂੰ ਇਹ ਕਰ ਲੈਣ ਦਿਓ ਤੇ ਫਿਰ ਅਸੀਂ ਹੋਰ ਗੱਲਾਂ ਉੱਤੇ ਗੱਲ ਕਰਾਂਗੇ। ਤੁਸੀਂ ਦੇਖੋ, ਸਮਝੇ? ਦੇਖੋ, ਆਓ ਅਸੀਂ ਨੀ ਰੱਖ ਲਈਏ। ਇਹੀ ਉਹ ਕਾਰਨ ਹੈ, ਤੁਸੀਂ ਛਾਲ ਮਾਰ ਕੇ ਪੌੜੀ ਦੇ ਉੱਪਰਲੇ ਡੰਡੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋ ਜਦੋਂ ਕਿ ਤੁਹਾਨੂੰ ਅਜੇ ਹੇਠਾਂ ਹੀ ਹੋਣਾ ਚਾਹੀਦਾ ਹੈ। ਸਮਝੇ? ਇਥੋਂ ਥੱਲਿਓਂ ਸ਼ੁਰੂ ਕਰੋ, ਸਾਫ਼ ਹੋਵੋ ਤੇ ਠੀਕ ਸ਼ੁਰੂਆਤ ਕਰੋ, ਫਿਰ ਅਸੀਂ ਉਸਦੇ ਉੱਪਰ ਉਸਾਰੀ ਕਰ ਸਕਦੇ ਹਾਂ। ਨਹੀਂ ਤਾਂ ਤੁਸੀਂ ਉਸਾਰੀ ਨਹੀਂ ਕਰ ਸਕਦੇ, ਕਿਉਂਕਿ ਕੋਈ ਵੀ ਨਹੀਂ ਜੋ ਮਸੀਹ ਦੇ ਸਿਧਾਂਤਾਂ ਤੇ ਨਹੀਂ ਬਣੀ ਹੈ ਟਹਿ ਜਾਵੇਗੀ। ਬਾਈਬਲ ਇਹ ਕਹਿੰਦੀ ਹੈ, ਇੱਕ ਔਰਤ ਲਈ ਘਿਨਾਉਣੀ ਗੱਲ ਹੈ ਕਿ ਉਹ ਆਦਮੀ ਦੇ ਕੱਪੜੇ ਪਹਿਨੇ। ਇਹ ਥੋੜਾ ਜਿਹਾ ਵੀ ਨਹੀਂ ਬਦਲਿਆ, ਕਿਉਂਕਿ ਪਰਮੇਸ਼ਵਰ ਨਹੀਂ ਬਦਲਿਆ ਹੈ, ਉਹ ਅਨੰਤ ਹੈ ਅਤੇ ਉਸ ਦੀਆਂ ਸੋਚਾਂ ਜੋ ਅੱਜ ਹਨ ਉਹ ਹੀ ਕੱਲ ਸਨ ਅਤੇ ਹਮੇਸ਼ਾ ਲਈ ਰਹਿਣਗੀਆਂ। ਉਸਦਾ ਆਤਮਾ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਉਸਦੇ ਕੰਮ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹੇ ਹਨ। ਉਸਦਾ ਛੁਟਕਾਰਾ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਉਹ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਇਸ ਤੋਂ ਵੱਖ ਹੋਣ ਦਾ ਕੋਈ ਵੀ ਤਰੀਕਾ ਨਹੀਂ ਹੈ। ਹੁਣ ਹਲਵੇ ਦਾ ਸਵਾਦ ਤਾਂ ਉਸਨੂੰ ਖਾਣ ਨਾਲ ਹੀ ਪਤਾ ਲੱਗਦਾ ਹੈ। ਅਸੀਂ ਇਹ ਜਾਣਦੇ ਹਾਂ ਕਿ ਇਹ ਠੀਕ ਹੈ, ਪਰਮੇਸ਼ਵਰ ਨੇ ਕਿਹਾ ਸੀ ਕਿ ਇਹੀ ਸੀ। ਆਦਮੀ ਫੈਸਲਾ ਕਰਨ ਲਈ ਮਜਬੂਰ ਸੀ। ਪਹਿਲਾਂ ਉਹ ਮਸੀਹ ਦੇ ਦਿਨਾਂ ਵਿੱਚ ਕਿਸ ਲਈ ਮਜਬੂਰ ਕੀਤੇ ਗਏ ਸਨ? ਉਹਨਾਂ ਨੂੰ ਕੀ ਕਰਨ ਲਈ ਮਜਬੂਰ ਕੀਤਾ ਗਿਆ ਸੀ? ਉਹਨਾਂ ਨੂੰ ਪਹਿਲਾਂ ਉਸਨੂੰ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ। ਉਸਨੇ ਉਹਨਾਂ ਨੂੰ ਆਪਣਾ ਚਿੰਨ, ਆਪਣੀ ਮੋਹਰ ਦਿਖਾਈ। ਉਹ ਮਸੀਹਾ ਸੀ। ਉਸਨੇ ਕਿਵੇਂ ਕਰ ਦਿਖਾਇਆ? ਉਹੀ ਕੰਮ ਕਰਕੇ ਜੋ ਬਾਈਬਲ ਨੇ ਕਿਹਾ ਸੀ ਕਿ ਉਹ ਕਰੇਗਾ। ਉਹ ਇੱਕ ਨਵੀਂ ਸੀ ਅਤੇ ਉਸਨੇ ਉਹਨਾਂ ਦੀਆਂ ਗੁਪਤ ਧਾਰਨਾਵਾਂ ਨੂੰ ਜਾਣ ਲਿਆ ਅਤੇ ਉਹਨਾਂ ਨੇ ਕਿਹਾ, ਉਹ ਇੱਕ ਸ਼ੈਤਾਨ ਹੈ, ਬਾਲ ਜਬੂਰ ਹੈ। ਉਹ ਇੱਕ ਫੈਸਲਾ ਕਰਨ ਲਈ ਮਜਬੂਰ ਸਨ। ਉਸ ਨੂੰ ਹੋਰ ਜ਼ਿਆਦਾ ਰੋਕ ਨਹੀਂ ਸਕਦੇ ਸਨ, ਨਾ ਹੀ ਪੈਂਟੇਕੋਸਟਲ ਕ੍ਰਿਸਿਆ ਜਾਂ ਬੈਪਟਿਸਟ ਜਾਂ ਪ੍ਰੈਸਬੀਟੇਰੀਅਨ। ਮਸੀਹ ਜੀ ਉੱਠਿਆ ਹੈ ਅਤੇ ਉਹ ਆਪਣੇ ਪਵਿੱਤਰ ਸਾਹਿਬ ਵਿੱਚ ਹੈ ਅਤੇ ਉਹ ਕਹਿੰਦੇ ਹਨ ਇਹ ਆਦਮੀ ਯੇਸ਼ੂ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਹੈ। ਇਹ ਵਿਸ਼ਵਾਸ ਕਰਦਾ ਹੈ ਕਿ ਪਵਿੱਤਰ ਆਤਮਾ ਲਈ ਤੁਹਾਨੂੰ ਪ੍ਰਾਈ ਬੋਲੀਆਂ ਬੋਲਣਾ ਜ਼ਰੂਰੀ ਨਹੀਂ ਹੈ ਅਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਿ ਇਹ ਮੁੱਢਲਾ ਸਬੂਤ ਨਹੀਂ ਹੈ। ਇਹ ਔਰਤਾਂ ਸਾਡੀਆਂ ਸਾਰੀਆਂ ਔਰਤਾਂ ਨੂੰ ਲੰਬੇ ਵਾਲ ਰੱਖਣ ਵਿੱਚ ਵਿਸ਼ਵਾਸ ਕਰਦਾ ਹੈ। ਮੇਰਾ ਖਿਆਲ ਹੈ ਕਿ ਇਸ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਫਿਰ ਕਿਉਂ ਪਰਮੇਸ਼ਵਰ ਸਾਬਿਤ ਕਰ ਰਿਹਾ ਹੈ ਕਿ ਇਹ ਸੱਚ ਹੈ? ਲੱਭੋ ਇਹ ਕਿੱਥੇ ਹੈ। ਉਹਨਾਂ ਨੇ ਉਸ ਦੇ ਮਸੀਹਾ ਹੋਣ ਦਾ ਇਨਕਾਰ ਕਰ ਦਿੱਤਾ, ਜਦਕਿ ਉਸ ਨੇ ਉਹਨਾਂ ਨੂੰ ਦਿਖਾਇਆ ਕਿ ਉਹ ਮਸੀਹਾ ਸੀ। ਉਹ ਕੁਝ ਕਹਿਣ ਲਈ ਮਜਬੂਰ ਸਨ। ਅੱਜ ਵੀ ਉਸੇ ਤਰ੍ਹਾਂ ਹੈ। ਉਹ ਇਸ ਦਾ ਇਨਕਾਰ ਕਰ ਰਹੇ ਹਨ ਅਤੇ ਇਸ ਦੀ ਜ਼ਿੰਮੇਵਾਰੀ ਨਹੀਂ ਲੈ ਰਹੇ ਹਨ। ਉਸ ਤੋਂ ਆਪਣੇ ਹੱਥ ਧੋ ਰਹੇ ਹਨ। ਫੈਸਲਾ ਲੈਣ ਦਾ ਦਬਾਅ ਉਹਨਾਂ ਉੱਪਰ ਹੈ। ਉੱਥੇ ਕੋਈ ਵਿਚਕਾਰਲਾ ਰਸਤਾ ਨਹੀਂ ਹੈ। ਅਸੀਂ ਅੰਤ ਦੇ ਸਮੇਂ ਵਿੱਚ ਹਾਂ। ਮਨੁੱਖ ਉੱਤੇ ਇਸ ਨੂੰ ਕਬੂਲ ਕਰਨ ਜਾਂ ਇਸ ਨੂੰ ਰੱਦ ਕਰ ਦੇਣ ਦਾ ਦਬਾਅ ਹੈ। ਤੁਹਾਨੂੰ ਜਾਂ ਤਾਂ ਇਸ ਨੂੰ ਕਬੂਲ ਕਰਨਾ ਪਵੇਗਾ ਜਾਂ ਇਸ ਤੋਂ ਇਨਕਾਰ ਕਰਨਾ ਪਵੇਗਾ। ਇਸ ਕੰਮ ਲਈ ਅਮਰੀਕਾ ਮਜਬੂਰ ਕੀਤਾ ਗਿਆ ਹੈ। ਇਸ ਗੱਲ ਲਈ ਬ੍ਰਨਮ ਟੈਬਰਨੇਕਲ ਨੂੰ ਮਜਬੂਰ ਕੀਤਾ ਗਿਆ ਹੈ। ਇਸ ਗੱਲ ਲਈ ਪੈਂਟੀਕੋਸਟਲਾਂ ਮੈਥੋਡਿਸਟਾਂ ਨੂੰ ਮਜਬੂਰ ਕੀਤਾ ਗਿਆ ਹੈ। ਇਸ ਕੰਮ ਲਈ ਹਰੇਕ ਨੂੰ ਮਜਬੂਰ ਕੀਤਾ ਗਿਆ ਹੈ। ਤੁਹਾਨੂੰ ਜਾਂ ਤਾਂ ਇਸ ਨੂੰ ਲੈਣਾ ਪਵੇਗਾ ਜਾਂ ਤਾਂ ਛੱਡ ਦੇਣਾ ਪਵੇਗਾ। ਪਰਮੇਸ਼ਵਰ ਨੇ ਆਪਣੇ ਵਚਨ ਨੂੰ ਪੱਕਿਆ ਕੀਤਾ ਹੈ, ਆਪਣੇ ਚਿੰਨ੍ਹ ਦਿਖਾ ਕੇ ਆਪਣੀ ਸੇਵਕਾਈ ਦਾ ਸਮਰਥਨ ਕਰਕੇ ਵਿਖਾਇਆ ਹੈ ਕਿ ਉਹ ਕੌਣ ਹੈ। ਇਹ ਸਾਬਤ ਕਰਕੇ ਕਿ ਉਹ ਪਰਮੇਸ਼ਵਰ ਹੈ, ਯਿਸੂ ਨੇ ਕਿਹਾ, ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰੇ ਤੇ ਵਿਸ਼ਵਾਸ ਨਾ ਕਰੋ। ਇਹ ਠੀਕ ਹੈ, ਪਰ ਜੇ ਮੈਂ ਆਪਣੇ ਪਿਤਾ ਦੇ ਕੰਮ ਕਰਦਾ ਹਾਂ ਤਾਂ ਤੁਸੀਂ ਉਹਨਾਂ ਕੰਮਾਂ ਦੇ ਕਾਰਨ ਵਿਸ਼ਵਾਸ ਕਰੋ। ਇੱਥੇ ਹੋ ਤੁਸੀਂ ਵੇਖਿਆ, ਉਹ ਇਸ ਵਿੱਚੋਂ ਕੁਝ ਵੀ ਨਹੀਂ ਲੱਭ ਸਕਦੇ ਕਿਉਂਕਿ ਇਹ ਸੱਚ ਹੈ। ਫਿਰ ਉਹ ਇਸ ਨੂੰ ਸਵੀਕਾਰ ਕਿਉਂ ਨਹੀਂ ਕਰਦੇ? ਇਹ ਜਥੇਬੰਦੀ ਦੇ ਕਾਰਨ ਹੈ। ਉਹ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ ਸਨ, ਇਸ ਲਈ ਉਹ ਇੱਕ ਮੁਕਾਬਲੇ ਲਈ ਮਜਬੂਰ ਹਨ। ਓਹੀਓ ਵਿੱਚ ਕੁਝ ਦਿਨ ਪਹਿਲਾਂ ਉਹ ਕ੍ਰਿਸਚੀਅਨਾਂ ਜਿਨ੍ਹਾਂ ਨੇ ਇੱਕ ਸਾਲ ਪਹਿਲਾਂ ਮੇਰਾ ਸਮਰਥਨ ਕੀਤਾ ਸੀ, ਕਿਉਂਕਿ ਮੈਂ ਇਸ ਦੀ ਆਲੋਚਨਾ ਕੀਤੀ ਅਤੇ ਦਿਖਾਇਆ ਸੀ ਕਿ ਇਹ ਗਲਤ ਸੀ। ਉੱਥੇ ਉਹਨਾਂ ਵਿੱਚੋਂ ਇੱਕ ਨੇ ਵੀ ਨਹੀਂ ਕਿਹਾ ਸੀ, ਪਰ ਇੱਕ ਕ੍ਰਿਸਚੀਅਨ ਨੇ, ਭਾਈ ਸੁਲੇਮਾਨ ਨੇ ਮੇਰਾ ਸਾਥ ਦਿੱਤਾ। ਮੈਂ ਕਿਹਾ, ਮੇਰੇ ਕੋਲ ਅਜੇ ਵੀ ਉਹੀ ਹੱਥ ਹਨ, ਮੇਰੇ ਕੋਲ ਅਜੇ ਵੀ ਉਹੀ ਪੈਰ ਹਨ, ਮੇਰੇ ਕੋਲ ਅਜੇ ਵੀ ਉਹੀ ਸੰਦੇਸ਼ ਹੈ, ਮੈਂ ਅਜੇ ਵੀ ਭਾਈ ਬ੍ਰਨਮ ਹਾਂ। ਮੈਨੂੰ ਕੀ ਹੋਇਆ ਹੈ? ਇਹ ਮੈਂ ਨਹੀਂ ਹਾਂ। ਪਵਿੱਤਰ ਆਤਮਾ ਅਜੇ ਵੀ ਬੋਲਦਾ ਹੈ, ਪਵਿੱਤਰ ਆਤਮਾ ਅਜੇ ਵੀ ਉਹੀ ਕੰਮ ਕਰਦਾ ਹੈ, ਉਹ ਅਜੇ ਵੀ ਇਸ ਨੂੰ ਦਿਖਾਉਂਦਾ ਹੈ, ਪਰ ਤੁਸੀਂ ਮਜਬੂਰ ਹੋ। ਇਹ ਠੀਕ ਹੈ, ਉਹ ਮਜਬੂਰ ਹਨ। ਉਹਨਾਂ ਦੇ ਵਿਚਕਾਰ ਮਹਾਨ ਪਵਿੱਤਰ ਆਤਮਾ ਆਉਂਦਾ ਹੈ ਅਤੇ ਵਚਨ ਬੋਲਦਾ ਹੈ ਅਤੇ ਉਹ ਗੱਲਾਂ ਦੱਸਦਾ ਹੈ ਜਿਹੜੀਆਂ ਉਸਨੇ ਉਸ ਸਮੇਂ ਦੱਸੀਆਂ ਸਨ। ਉਸ ਦਿਨ ਉੱਥੇ ਕੈਲੀਫੋਰਨੀਆ ਵਿੱਚ ਵੇਖੋ, ਮੈਂ ਸੋਚਦਾ ਹਾਂ ਕਿ ਮੈਨੂੰ ਇਹ ਇੱਥੇ ਮਿਲ ਸਕਦਾ ਹੈ। ਇੱਥੇ ਹੈ। ਮੈਂ ਕਲਿਫਟਨ ਦੇ ਕੈਫੇਟੇਰੀਆ ਵਿੱਚ ਨਾਸ਼ਤੇ ਲਈ ਗਿਆ ਸੀ। ਉੱਥੇ ਇੱਕ ਬੈਪਟਿਸਟ ਪਾਈ ਸੀ। ਜਦੋਂ ਮੈਂ ਕ੍ਰਿਸਚੀਅਨ ਦਾ ਚੀਰ ਫਾੜ ਕਰਕੇ ਹਟਿਆਈ ਸੀ, ਇਹ ਦੱਸਦੇ ਹਾਂ ਕਿਉਂਕਿ ਮੈਂ ਬੁਰਾਈ ਕਰ ਰਹੀਆਂ ਸਨ। ਉਹ ਕੰਮ ਜੋ ਕਰ ਰਹੇ ਸਨ ਪਰਮੇਸ਼ਵਰ ਨੂੰ ਰੱਦ ਰਹੇ ਸਨ। ਇਹ ਬੈਪਟਿਸਟ ਭਾਈ ਇੱਥੇ ਮੈਨੂੰ ਜਫੀ ਪਾ ਕੇ ਪ੍ਰਾਰਥਨਾ ਕਰਨ ਲਈ ਆਇਆ। ਇਸ ਤਰ੍ਹਾਂ ਕਰਦੇ ਸਮੇਂ ਉਹ ਪ੍ਰਾਈ ਭਾਸ਼ਾ ਬੋਲਣ ਲੱਗ ਪਿਆ। ਹੁਣ ਉਹ ਇੱਕ ਬੈਪਟਿਸਟ ਸੀ, ਇਸ ਬਾਰੇ ਕੁਝ ਨਹੀਂ ਜਾਣਦਾ ਸੀ। ਜਦੋਂ ਉਹ ਬੋਲਣ ਲੱਗਾ, ਉਸਨੇ ਕਿਹਾ, ਲੂਜ਼ੀਆਨਾ ਤੋਂ ਇੱਕ ਔਰਤ ਇੱਕ ਫ੍ਰਾਂਸ ਸੀ ਉੱਥੇ ਖੜੀ ਸੀ। ਉਸਨੇ ਕਿਹਾ, ਉਹ ਕੋਈ ਪ੍ਰਾਈ ਭਾਸ਼ਾ ਨਹੀਂ ਸੀ, ਉਹ ਫ੍ਰੈਂਚ ਸੀ। ਇੱਥੇ ਇੱਕ ਹੋਰ ਔਰਤ ਸਵਿਟਜ਼ਰਲੈਂਡ ਲੋਜ਼ੈਨ ਤੋਂ ਸੀ ਜੋ ਫ੍ਰੈਂਚ ਬੋਲਦੀ ਸੀ। ਮੈਂ ਉੱਥੇ ਜਾ ਚੁੱਕਾ ਹਾਂ। ਉਸਨੇ ਕਿਹਾ ਕਿ ਉਸਨੇ ਠੀਕ ਅਨੁਵਾਦ ਕੀਤਾ ਹੈ। ਇੱਥੇ ਇੱਕ ਜਵਾਨ ਆਦਮੀ ਉੱਥੇ ਤੁਰਦਾ ਹੋਇਆ ਆਉਂਦਾ ਹੈ। ਮੈਂ ਉਸਨੂੰ ਕਦੇ ਵੀ ਨਹੀਂ ਦੇਖਿਆ ਸੀ, ਕਿਸੇ ਨੇ ਉਸਨੂੰ ਕਦੇ ਨਹੀਂ ਦੇਖਿਆ। ਉਹ ਸੰਯੁਕਤ ਰਾਸ਼ਟਰਾਂ ਦਾ ਫ੍ਰਾਂਸੀਸੀ ਅਨੁਵਾਦਕ ਸੀ। ਉਸਨੇ ਕਿਹਾ, ਬਿਲਕੁਲ ਇਹ ਠੀਕ ਹੈ। ਇਹ ਆਦਮੀ ਕਹਿੰਦਾ ਹੈ, ਤੁਸੀਂ ਇਸ ਆਦਮੀ ਨੂੰ ਜਾਣਦੇ ਹੋ? ਮੈਂ ਉਸਦਾ ਨਾਮ ਇੱਕ ਮਿੰਟ ਵਿੱਚ ਦੱਸ ਦਿਆਂਗਾ। ਉਸਦਾ ਨਾਮ ਹੈਨਰੀ ਸੀ। ਮੈਂ ਉਸਦਾ ਆਖਰੀ ਨਾਮ ਥੋੜੀ ਦੇਰ ਵਿੱਚ ਦੱਸਾਂਗਾ। ਮੈਂ ਸੋਚਦਾ ਹਾਂ ਕਿ ਇੱਥੇ ਲਿਖਿਆ ਹੋਇਆ ਹੈ। ਮੈਨੂੰ ਨਹੀਂ ਪਤਾ ਹੈ ਇਹ ਬਿਜ਼ਨਸਮੈਨ ਵਾਈਜ਼ ਰਸਾਲੇ ਵਿੱਚ ਹੈ, ਜੇ ਇਹ ਨਹੀਂ ਹੈ ਤਾਂ ਓ ਹਾਂ, ਡੈਨ ਹੈਨਰੀ ਦੁਆਰਾ। ਮੈਨੂੰ ਉਸ ਫਿਲਮੀ ਸਿਤਾਰੇ ਦਾ ਨਾਮ ਯਾਦ ਨਹੀਂ ਆ ਰਿਹਾ ਹੈ। ਨਹੀਂ, ਇਹ ਮੈਰਲਿਨ ਨਹੀਂ ਹੈ, ਜੇਨ ਰਸਲ। ਜੇਨ ਰਸਲ ਦਾ ਚਚੇਰਾ ਭਰਾ ਉੱਪਰ ਆਇਆ ਤੇ ਮੇਰੇ ਬਾਰੇ ਟਿੱਪਣੀ ਕਰਨ ਲਈ ਆਪਣੀਆਂ ਬਾਹਾਂ ਮੇਰੇ ਦੁਆਰੇ ਪਾਈਆਂ ਅਤੇ ਇਹ ਉਹ ਸ਼ਬਦ ਹਨ ਜੋ ਉਸਨੇ ਕਹੇ ਸਨ। ਉਸਨੇ ਕਿਹਾ, ਇਹ ਸੰਦੇਸ਼ ਪ੍ਰਕਾਸ਼ ਦੀ ਪੋਥੀ ਵਿੱਚ ਰੱਖਿਆ ਜਾ ਸਕਦਾ ਹੈ, ਇਹ ਠੀਕ ਹੈ। ਉਸਨੇ ਕਿਹਾ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਭਾਈ ਬ੍ਰਨਮ। ਉਸਨੇ ਆਪਣੀਆਂ ਬਾਹਾਂ ਮੇਰੇ ਦੁਆਰੇ ਪਾ ਦਿੱਤੀਆਂ, ਫ੍ਰੈਂਚ ਭਾਸ਼ਾ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਹ ਇਸ ਭਾਸ਼ਾ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਇਹ ਉਸਦਾ ਅਨੁਵਾਦ ਸੀ। ਉਸਨੇ ਇਸ ਨੂੰ ਇੱਕ ਦਸਤਾਵੇਜ਼ ਦੀ ਤਰ੍ਹਾਂ ਸ਼ਬਦਾਂ ਵਿੱਚ ਲਿਖਿਆ। ਇਸਨੇ ਕਿਹਾ, ਮੈਂ ਵਿਕਟਰ DEDOWX ਫ੍ਰੈਂਚ ਨਾਮ। ਮੈਂ ਇੱਕ ਫ੍ਰਾਂਸੀਸੀ ਆਦਮੀ ਹਾਂ ਅਤੇ ਉੱਥੇ ਸੀ ਜਦੋਂ ਡੈਨੀ, ਤੁਸੀਂ ਇਸ ਨੂੰ ਕੀ ਕਹਿੰਦੇ ਹੋ, ਡੈਨੀ ਹੈਨਰੀ ਨੇ ਇਸ ਨੂੰ ਸੰਦੇਸ਼ ਵਿੱਚ ਬ੍ਰਨਮ ਨੂੰ ਦਿੱਤਾ ਸੀ 11 ਫਰਵਰੀ 1961 ਨੂੰ। ਉਹ 809 ਨੌਰਥ ਕਿੰਗਸ ਰੋਡ ਲਾਸ ਏਂਜਲਸ 64 ਵਿੱਚ ਰਹਿੰਦਾ ਹੈ। ਇੱਥੇ ਇਸ ਦੇ ਪੜੇ ਜਾਣ ਨੂੰ ਸੁਣੋ, ਕਿਉਂਕਿ ਤੂੰ ਤੰਗ ਰਾਹ ਚੁਣਿਆ ਹੈ। ਹੁਣ ਵੇਖੋ, ਕੁਝ ਹਿੱਸਾ ਤਾਂ ਮੈਨੂੰ ਠੀਕ ਸਮਝ ਆ ਗਿਆ ਹੈ, ਪਰ ਕੁਝ ਹਿੱਸਾ ਮੈਨੂੰ ਨਹੀਂ ਆਇਆ। ਕਿਉਂਕਿ ਤੂੰ ਤੰਗ ਰਾਹ ਚੁਣਿਆ ਹੈ, ਉਹ ਖਰਾ, ਤੂੰ ਆਪਣੀ ਚੋਣ ਨਾਲ ਤੁਰਿਆ ਹੈ। ਮੈਂ ਸਭ ਕੁਝ ਸਮਝ ਸਕਦਾ ਹਾਂ। ਦੇਖੋ ਤੁਸੀਂ ਇਸ ਨੂੰ ਆਪ ਚੁਣਦੇ ਹੋ। ਮੂਸਾ ਨੇ ਆਪਣੀ ਚੋਣ ਕੀਤੀ, ਉਸ ਨੂੰ ਇਹ ਕਰਨੀ ਨਹੀਂ ਪਈ, ਨਾ ਹੀ ਮੈਨੂੰ ਇਹ ਰਾਹ ਅਪਣਾਉਣਾ ਪਿਆ। ਮੇਰੇ ਕੋਲ ਉੱਥੇ ਵੱਡੀਆਂ ਇਮਾਰਤਾਂ ਹੋ ਸਕਦੀਆਂ ਸਨ, ਜਿਸ ਤਰ੍ਹਾਂ ਦੀਆਂ ਉਹਨਾਂ ਵਿੱਚੋਂ ਕੁਝ ਕੋਲ ਹਨ। ਮੈਂ ਟੈਲੀਵਿਜ਼ਨ ਰਾਹੀਂ ਹਰੇਕ ਪਾਸੇ ਹੋ ਸਕਦਾ ਸੀ, ਪਰ ਮੈਨੂੰ ਆਪਣੀ ਹੀ ਨੀ ਉਧੇੜਨ ਲਈ ਖਰਚਾ ਕੌਣ ਦਿੰਦਾ? ਪਰ ਇੱਕ ਚੀਜ਼ ਮੈਨੂੰ ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਹੋਰ ਕਿਸੇ ਦੇ ਪੈਰਾਂ ਵਿੱਚ ਚੁੱਕਣ ਦੀ ਲੋੜ ਨਹੀਂ ਹੈ। ਇਹ ਠੀਕ ਹੈ, ਹਾਂ, ਮੈਂ ਉਹੀ ਪ੍ਰਚਾਰ ਕਰਾਂਗਾ ਜੋ ਬਾਈਬਲ ਕਹਿੰਦੀ ਹੈ। ਮੈਨੂੰ ਉਹਨਾਂ ਦੀਆਂ ਜਥੇਬੰਦੀਆਂ ਨਾਲ ਸਮਝੌਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਮੈਂ ਉਹਨਾਂ ਦਾ ਨਹੀਂ ਹਾਂ। ਮੈਂ ਚੋਣ ਕਰ ਲਈ ਹੈ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਉਸਨੇ ਉੱਥੇ ਉੱਪਰ ਆਖਿਆ ਸੀ। ਜਿਸ ਤਰ੍ਹਾਂ ਮੈਂ ਮੂਸਾ ਦੇ ਨਾਲ ਸੀ, ਉਸੇ ਤਰ੍ਹਾਂ ਮੈਂ ਤੇਰੇ ਨਾਲ ਰਹਾਂਗਾ। ਉਸਨੇ ਮੂਸਾ ਦੇ ਲਈ ਸਾਬਤ ਕਰਨ ਲਈ ਦੋ ਚਿੰਨ੍ਹ ਦਿੱਤੇ। ਮੂਸਾ ਨੇ ਆਪਣੀ ਚੋਣ ਖੁਦ ਕੀਤੀ। ਦੇਖੋ, ਮੂਸਾ ਨੇ ਆਪਣੀ ਚੋਣ ਆਪ ਕੀਤੀ ਸੀ, ਇਸ ਲਈ ਇਹ ਸਮਝਣਾ ਆਸਾਨ ਹੈ ਕਿ ਦੇਖੋ ਤੂੰ ਚੁਣਿਆ ਹੈ, ਕਿਉਂਕਿ ਤੂੰ ਤੰਗ ਰਾਹ ਚੁਣਿਆ ਹੈ, ਔਖਾ ਰਸਤਾ, ਤੂੰ ਆਪਣੀ ਹੀ ਚੋਣ ਨਾਲ ਤੁਰਿਆ ਹੈ। ਹੁਣ ਦੇਖੋ ਇਹ ਕਿਸ ਤਰ੍ਹਾਂ ਲਿਖਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਵਿਦੇਸ਼ੀ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ। ਤੂੰ ਸਹੀ ਅਤੇ ਸਟੀਕ ਫੈਸਲਾ ਚੁਣਿਆ ਹੈ, ਅਤੇ ਇਹ ਮੇਰਾ ਰਾਹ ਹੈ। ਪਰਮੇਸ਼ਵਰ ਬਰਕਤ ਦੇਵੇ, ਉਸਨੇ ਕਿਹਾ ਇਹ ਮੇਰਾ ਰਾਹ ਹੈ। ਇਸ ਮਹੱਤਵਪੂਰਨ ਫੈਸਲੇ ਦੇ ਕਾਰਨ ਸਵਰਗ ਦਾ ਇੱਕ ਬਹੁਤ ਹੀ ਵੱਡਾ ਹਿੱਸਾ ਤੇਰੀ ਉਡੀਕ ਕਰ ਰਿਹਾ ਹੈ। ਉਸਨੇ ਇਸ ਦਰਸ਼ਨ ਬਾਰੇ ਕਦੇ ਨਹੀਂ ਸੁਣਿਆ ਸੀ। ਤੁਸੀਂ ਦੇਖੋ ਇਸ ਬਾਰੇ ਤੁਹਾਨੂੰ ਉਹ ਦਰਸ਼ਨ ਯਾਦ ਹੈ। ਸਵਰਗ ਦਾ ਇੱਕ ਬਹੁਤ ਹੀ ਵੱਡਾ ਹਿੱਸਾ ਤੇਰੀ ਉਡੀਕ ਕਰ ਰਿਹਾ ਹੈ। ਤੂੰ ਕਿੰਨਾ ਸ਼ਾਨਦਾਰ ਫੈਸਲਾ ਲਿਆ ਹੈ, ਵੇਖਿਆ ਇਹ ਆਪਣੇ ਆਪ ਵਿੱਚ ਹੁਣ ਇੱਥੇ ਹੈ। ਇਸ ਤੋਂ ਬਾਅਦ ਮੈਂ ਇਸ ਨੂੰ ਨਹੀਂ ਸਮਝ ਪਾ ਰਿਹਾ ਹਾਂ। ਇਹ ਆਪਣੇ ਆਪ ਵਿੱਚ ਇਸ ਦੇ ਆਲੇ ਦੁਆਲੇ ਵੱਡੀਆਂ ਬ੍ਰੈਕਟਾਂ ਹਨ, ਜੋ ਦੇਵੇਗਾ ਅਤੇ ਪੂਰਾ ਕਰੇਗਾ ਦੈਵੀ ਪ੍ਰੇਮ ਵਿੱਚ ਇੱਕ ਸ਼ਾਨਦਾਰ ਜਿੱਤ। ਮੈਂ ਉਸਦਾ ਮਤਲਬ ਨਹੀਂ ਜਾਣਦਾ ਹਾਂ। ਇਹ ਪੂਰਾ ਕਰੇਗਾ ਸ਼ਾਇਦ ਇਹਨਾਂ ਛੋਟੇ ਜਿਹੇ ਤੰਬੂਆਂ ਵਿੱਚ, ਇਹਨਾਂ ਹੀ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਉੱਥੇ ਪਿੱਛੇ ਬੈਠਿਆ ਹੋਇਆ ਇਹ ਉਹ ਦੱਸ ਦੇਵੇਗਾ। ਕਿਉਂ? ਇਸ ਲਈ ਨਹੀਂ ਕਿ ਸਾਨੂੰ ਇਹ ਕਰਨਾ ਪਿਆ, ਇਸ ਲਈ ਨਹੀਂ ਕਿ ਇੱਕ ਸੌਖਾ ਰਾਹ ਹੈ। ਤੁਸੀਂ ਮਸ਼ਹੂਰ ਹੋ ਸਕਦੇ ਹੋ, ਹਰ ਕੋਈ ਤੁਹਾਡੀ ਪਿੱਠ ਥਪਥਪਾ ਰਿਹਾ ਹੋਵੇਗਾ, ਰੇਡੀਓ ਜਾਂ ਟੈਲੀਵਿਜ਼ਨ ਲਈ ਹਰ ਥਾਂ ਤੋਂ ਪੈਸਾ ਆਉਂਦਾ ਹੋਵੇਗਾ ਅਤੇ ਵਗੈਰਾ ਵਗੈਰਾ। ਉਹਨਾਂ ਨੇ ਕਿਹਾ ਕਿ ਉਸ ਨੂੰ ਲੈਣਗੇ ਅਤੇ ਇਸ ਨੂੰ ਟੈਲੀਵਿਜ਼ਨ ਤੇ ਦਿਖਾਉਣਗੇ। ਮੈਂ ਇਸ ਵਿੱਚ ਵਿਸ਼ਵਾਸ ਨਹੀਂ ਕਰਦਾ ਕਿ ਪਰਮੇਸ਼ਵਰ ਦੀਆਂ ਚੀਜ਼ਾਂ ਨੂੰ ਲੈ ਕੇ ਅਜਿਹੀਆਂ ਅਸ਼ਲੀਲ ਚੀਜ਼ਾਂ ਵਿੱਚ ਪਾਇਆ ਜਾਵੇ। ਮੈਂ ਇਹ ਸਭ ਸਨਸਨੀ ਅਤੇ ਕਿਸੇ ਚੀਜ਼ ਨੂੰ ਉਹ ਬਣਾਉਣ ਵਿੱਚ ਵਿਸ਼ਵਾਸ ਨਹੀਂ ਰੱਖਦਾ ਜੋ ਨਹੀਂ ਹੈ। ਮੈਂ ਤਾਂ ਇਹ ਮੰਨਦਾ ਹਾਂ ਕਿ ਇਸ ਨੂੰ ਸੁਤੰਤਰ ਰਹਿਣ ਦਿਓ, ਉਡੀਕ ਕਰੋ। ਪਰਮੇਸ਼ਵਰ ਉਹ ਪਰਮੇਸ਼ਵਰ ਹੈ, ਉਸ ਨੂੰ ਇਸ ਨਾਲ ਉਹੀ ਕਰਨ ਦਿਓ ਜੋ ਕਰਨਾ ਚਾਹੁੰਦਾ ਹੈ। ਅਸੀਂ ਦਾਸ ਹਾਂ ਬਸ ਪ੍ਰਭੂ ਦੀ ਸੇਵਾ ਕਰਨ ਲਈ, ਬਸ ਉਸੇ ਤਰ੍ਹਾਂ ਕਰਨ ਲਈ ਜਿਵੇਂ ਪਰਮੇਸ਼ਵਰ ਨੇ ਕਿਹਾ ਹੈ। ਆਦਮੀ ਇਸ ਸਭ ਦੇ ਵਿਚਕਾਰ ਫੈਸਲਾ ਲੈਣ ਲਈ ਮਜਬੂਰ ਹੈ। ਜਦੋਂ ਮਸੀਹ ਧਰਤੀ ਉੱਤੇ ਸੀ ਤਾਂ ਉਹ ਫੈਸਲਾ ਲੈਣ ਲਈ ਮਜਬੂਰ ਸਨ, ਕਿਉਂਕਿ ਉਸਨੇ ਉਹਨਾਂ ਨੂੰ ਸਾਬਤ ਕਰ ਦਿੱਤਾ ਸੀ ਕਿ ਉਹੀ ਮਸੀਹਾ ਸੀ, ਕਿ ਇਹ ਠੀਕ ਹੈ। ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਉਸ ਨੂੰ ਕੀ ਕਹਿ ਕੇ ਬੁਲਾਇਆ? ਬਾਲ ਜਬੂਬ, ਇੱਕ ਭਵਿੱਖ ਦੱਸਣ ਵਾਲਾ। ਉਸ ਦੇ ਚਿੰਨ੍ਹ ਦੁਆਰਾ ਮੋਹਰ ਈਸਟਰ ਉੱਤੇ ਪਰਮੇਸ਼ਵਰ ਨੇ ਇਸ ਨੂੰ ਸਿੱਧ ਕਰ ਦਿੱਤਾ ਕਿ ਉਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰ ਦਿੱਤਾ ਹੈ। ਇਹਨਾਂ ਸਾਰੀਆਂ ਹੋਰ ਗੱਲਾਂ ਤੋਂ ਬਾਅਦ ਉਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਵਾ ਲਿਆ। ਹੁਣ ਉਹ ਕਲੀਸਿਆ ਜੋ ਦਾਅਵਾ ਕਰਦੀ ਹੈ ਕਿ ਉਸ ਕੋਲ ਪਵਿੱਤਰ ਆਤਮਾ ਹੈ, ਤਾਂ ਇਹੀ ਪਰਮੇਸ਼ਵਰ ਦਾ ਸਬੂਤ ਹੈ ਕਿ ਤੁਸੀਂ ਮੌਤ ਤੋਂ ਬਾਹਰ ਹੋ ਕੇ ਜੀਵਨ ਵਿੱਚ ਚਲੇ ਗਏ ਹੋ, ਕਿਉਂਕਿ ਪੁਰਾਣੀਆਂ ਚੀਜ਼ਾਂ ਬੀਤ ਗਈਆਂ ਹਨ ਅਤੇ ਹੁਣ ਚੀਜ਼ਾਂ ਤੁਹਾਡੇ ਲਈ ਨਵੀਆਂ ਬਣ ਗਈਆਂ ਹਨ। ਇਹ ਪਰਮੇਸ਼ਵਰ ਦੇ ਜੀ ਉੱਠਣ ਦਾ ਸਬੂਤ ਹੈ। ਤੁਸੀਂ ਉਹ ਨਹੀਂ ਹੋ ਜੋ ਹੋਇਆ ਕਰਦੇ ਸੀ, ਤੁਸੀਂ ਬਦਲ ਗਏ ਹੋ। ਜਿੱਥੇ ਤੁਸੀਂ ਪਰਮੇਸ਼ਵਰ ਦੇ ਵਚਨ ਉੱਤੇ ਸ਼ੱਕ ਕਰਦੇ ਸੀ, ਹੁਣ ਹਰੇਕ ਉਹ ਸ਼ਬਦ ਜੋ ਪਰਮੇਸ਼ਵਰ ਦਾ ਵਚਨ ਬੋਲਦਾ ਹੈ ਤੁਸੀਂ ਕਹਿੰਦੇ ਹੋ ਆਮੀਨ। ਵੇਖਿਆ, ਤੁਹਾਨੂੰ ਕੁਝ ਹੋ ਗਿਆ ਹੈ। ਇਹ ਪੁਨਰ ਉਥਾਨ ਦਾ ਪਹਿਲਾ ਰੂਪ ਹੈ, ਆਤਮਾ ਜੋ ਅੰਦਰ ਹੈ। ਹੁਣ ਪੰਤੇਕੁਸਤ ਤੋਂ ਬਾਅਦ ਜਦੋਂ ਇਹਨਾਂ ਲੋਕਾਂ ਨੇ ਪਵਿੱਤਰ ਆਤਮਾ ਪਾ ਲਿਆ, ਮਨੁੱਖ ਫਿਰ ਤੋਂ ਫੈਸਲਾ ਕਰਨ ਲਈ ਮਜਬੂਰ ਕੀਤਾ ਗਿਆ ਕਿ ਇਹ ਪਰਮੇਸ਼ਵਰ ਵੱਲੋਂ ਹੈ ਜਾਂ ਪਰਮੇਸ਼ਵਰ ਵੱਲੋਂ ਨਹੀਂ ਹੈ। ਅਤੇ ਉਹਨਾਂ ਨੇ ਕੀ ਕਿਹਾ? ਉਹ ਧਰਮੀ ਹਨ, ਇਹ ਪਾਗਲ ਪੰਥੀ ਹੈ, ਉਹ ਕਿਸੇ ਵਹਿਮ ਵਿੱਚ ਹਨ। ਇਥੋਂ ਤੱਕ ਅਗਰੀਪਾ ਨੇ ਵੀ ਪੌਲਸ ਨੂੰ ਕਿਹਾ ਸੀ, ਤੂੰ ਪਾਗਲ ਹੈ, ਪਾਗਲ ਦਾ ਮਤਲਬ ਹੈ ਮਾਨਸਿਕ ਰੋਗੀ। ਅਤੇ ਪੌਲਸ ਨੇ ਕੀ ਕਿਹਾ? ਜਿਸ ਰਾਹ ਨੂੰ ਉਹ ਕੁਰਾ ਕਹਿੰਦੇ ਹਨ, ਉਸੇ ਅਨੁਸਾਰ ਮੈਂ ਪਰਮੇਸ਼ਵਰ ਦੀ ਭਗਤੀ ਕਰਦਾ ਹਾਂ। ਉਸ ਦੇ ਕੋਲ ਈਸਟਰ ਦੀ ਮੌਤ ਸੀ, ਜਦੋਂ ਕੁਝ ਹੋਇਆ ਤਾਂ ਉਹ ਉੱਥੇ ਸੀ। ਅੱਜ ਸਵੇਰੇ ਮੈਨੂੰ ਦਿਲੋਂ ਉਸ ਨਾਲ ਹੱਥ ਮਿਲਾਉਂਦੇ ਹੋਏ ਖੁਸ਼ੀ ਹੋ ਰਹੀ ਹੈ। ਅਤੇ ਮੈਂ ਕਹਿ ਰਿਹਾ ਹਾਂ, ਪੌਲਸ, ਅਸੀਂ ਇੱਕ ਹੀ ਵਚਨ ਦਾ ਪ੍ਰਚਾਰ ਕਰਨਾ ਹੈ। ਪੌਲਸ ਨੇ ਉਹਨਾਂ ਨੂੰ ਦੁਬਾਰਾ ਬਪਤਿਸਮਾ ਲੈਣ ਦਾ ਹੁਕਮ ਦਿੱਤਾ ਯਿਸੂ ਦੇ ਨਾਮ ਵਿੱਚ, ਜਦਕਿ ਉਹਨਾਂ ਨੂੰ ਹੋਰ ਸ਼ਬਦਾਂ ਨਾਲ ਬਪਤਿਸਮਾ ਦਿੱਤਾ ਗਿਆ ਸੀ। ਉਸਨੇ ਕਿਹਾ, ਜੇਕਰ ਸਵਰਗ ਤੋਂ ਕੋਈ ਦੂਤ ਵੀ ਆ ਕੇ ਕੁਝ ਹੋਰ ਪ੍ਰਚਾਰ ਕਰੇ ਤਾਂ ਉਹ ਸ਼ਰਾਪਤ ਹੋਵੇ। ਉਸ ਨੇ ਰੱਬੀ ਚੰਗਾਈ ਦਾ ਪ੍ਰਚਾਰ ਕੀਤਾ, ਉਸ ਨੇ ਪੁਨਰ ਉਥਾਨ ਦੀ ਸ਼ਕਤੀ ਦਾ ਪ੍ਰਚਾਰ ਕੀਤਾ, ਉਸ ਨੇ ਪ੍ਰਚਾਰ ਕੀਤਾ ਕਿ ਯਿਸੂ ਮਸੀਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਦਰਸ਼ਨ, ਸਮਰੱਥ ਅਤੇ ਆਤਮਾ ਦੇ ਪ੍ਰਗਟਾਵੇ ਉਸ ਦੇ ਨਾਲ ਨਾਲ ਸਨ। ਤੁਹਾਨੂੰ ਉਹੀ ਸੰਦੇਸ਼ ਲੈਣਾ ਪਵੇਗਾ, ਉਹੀ ਚੀਜ਼ ਲੈਣੀ ਪਵੇਗੀ। ਕੋਈ ਧਰਮ ਗਿਆਨ ਨਹੀਂ, ਕਿਸੇ ਕਲੀਸਿਯਾ ਦੇ ਕੰਮ ਨਹੀਂ, ਪਰ ਪਰਮੇਸ਼ਵਰ ਦੀ ਸਮਰੱਥ, ਪੰਤੇਕੁਸਤ ਅਤੇ ਉਹੀ ਮੋਹਰ ਲੈਣੀ ਪਵੇਗੀ। ਪਵਿੱਤਰ ਆਤਮਾ ਦੀ ਮੋਹਰ, ਪਰਮੇਸ਼ਵਰ ਦੀ ਸੱਚੀ, ਈਸਟਰ ਦੀ ਮੋਹਰ ਇੱਕ ਆਦਮੀ ਦੀ ਪਛਾਣ ਹੈ। ਠੀਕ ਹੈ, ਇਹ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਇੱਕ ਪ੍ਰਮਾਣ ਹੈ ਕਿ ਤੁਸੀਂ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਚਲੇ ਗਏ ਹੋ ਅਤੇ ਪਰਮੇਸ਼ਵਰ ਤੁਹਾਡੇ ਰਾਹੀਂ ਉਸੇ ਤਰ੍ਹਾਂ ਕੰਮ ਕਰ ਰਿਹਾ ਹੈ ਜਿਸ ਤਰ੍ਹਾਂ ਉਸਨੇ ਪ੍ਰਭੂ ਯਿਸੂ ਨਾਲ ਕੀਤਾ ਸੀ, ਕਿਉਂਕਿ ਇਹ ਤੁਹਾਡਾ ਪ੍ਰਮਾਣ ਪੱਤਰ ਹੈ। ਨੀਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਸਾਰੇ ਸੰਸਾਰ ਵਿੱਚ ਜਾਓ, ਈਸਟਰ ਤੋਂ ਬਾਅਦ, ਪੰਤੇਕੁਸਤ ਤੋਂ ਬਾਅਦ, ਈਸਟਰ ਦੀ ਮੋਹਰ ਦਿੱਤੇ ਜਾਣ ਦੇ ਬਾਅਦ, ਪੁਨਰ ਉਥਾਨ ਦੇ ਬਾਅਦ। ਇਹ ਕੀ ਸੀ? ਉਹ ਜੀਵਨ ਜੋ ਮਸੀਹ ਸੀ, ਉਹ ਜੀ ਉਠਿਆ ਸੀ, ਉਹ ਆਇਆ ਤੇ ਆਪਣੀ ਕਲੀਸਿਯਾ ਨੂੰ ਜਿਉਂਦੀ ਕਰ ਦਿੱਤਾ ਹੈ ਅਤੇ ਉਹੀ ਨਿਸ਼ਾਨ ਵਿਖਾਉਣ ਲਈ ਆਪਣੀ ਕਲੀਸਿਯਾ ਵਿੱਚ ਰਹਿੰਦਾ ਹੈ। ਮੈਨੂੰ ਆਸ ਹੈ ਕਿ ਤੁਹਾਡੇ ਸਿਰ ਉਤੋਂ ਨਹੀਂ ਲੰਘੇਗਾ। ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਇੰਨਾ ਚਿਰ ਨਹੀਂ ਰੋਕ ਰਿਹਾ ਕਿ ਤੁਸੀਂ ਜੋ ਮੈਂ ਕਹਿਣਾ ਚਾਹੁੰਦਾ ਹਾਂ ਉਸ ਦਾ ਆਨੰਦ ਨਾ ਲੈ ਪਾਓ। ਵੇਖੋ, ਮੈਂ ਜਾਣਦਾ ਹਾਂ ਕਿ ਮੁਸ਼ਕਿਲ ਹੈ। ਤੁਸੀਂ ਲੋਕ ਜੋ ਖੜੇ ਹੋ, ਕਿਰਪਾ ਕਰਕੇ ਬਸ ਕੁਝ ਮਿੰਟ ਜੇ ਤੁਸੀਂ ਕਰ ਸਕਦੇ ਹੋ ਤਾਂ ਕੋਸ਼ਿਸ਼ ਕਰੋ। ਵੇਖਿਆ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਸਮਝ ਜਾਓ ਦੋਸਤ। ਮੈਂ ਚਾਹੁੰਦਾ ਹਾਂ ਕਿ ਤੁਸੀਂ ਦੇਖੋ ਕਿ ਮੇਰੇ ਹਿਰਦੇ ਵਿੱਚ ਕੀ ਹੈ, ਇੱਥੇ 31 ਸਾਲਾਂ ਤੋਂ ਕੀ ਹੈ, ਜਦ ਤੋਂ ਮੈਂ ਉੱਥੇ ਨੀਂਹ ਪੱਥਰ ਰੱਖਿਆ ਸੀ। ਦੇਖੋ, ਉਹ ਸੱਚ ਹੈ। ਮੈਂ ਇਸ ਦੇ ਲਈ ਖੜੇ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿੱਚੋਂ ਹਰ ਤਰ੍ਹਾਂ ਦੀਆਂ ਚੀਜ਼ਾਂ ਨਿਕਲੀਆਂ ਹਨ, ਇਹ ਸੱਚ ਹੈ, ਪਰ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ ਹੈ। ਮੈਂ ਮਾਰਟਿਨ ਲੂਥਰ ਬਾਰੇ ਪੜ੍ਹ ਰਿਹਾ ਸੀ। ਇਹ ਮੰਨਣਾ ਔਖਾ ਸੀ ਕਿ ਉਹ ਕੈਥੋਲਿਕ ਕਲੀਸਿਯਾ ਦਾ ਵਿਰੋਧ ਕਰ ਸਕਦਾ ਸੀ ਅਤੇ ਫਿਰ ਵੀ ਬਚਿਆ ਰਹਿੰਦਾ ਸੀ। ਇੱਕ ਵੱਡੀ ਗੱਲ ਸੀ, ਪਰ ਸਭ ਤੋਂ ਵੱਡੀ ਗੱਲ ਇਹ ਕਿ ਉਹ ਉਹਨਾਂ ਸਾਰੀਆਂ ਕੱਟੜਤਾਵਾਂ ਤੋਂ ਆਪਣਾ ਸਿਰ ਕਿਵੇਂ ਬਚਾ ਸਕਿਆ ਜੋ ਉਸ ਦੀ ਬੇਦਾਰੀ ਦੇ ਪਿੱਛੇ ਆਈਆਂ ਸਨ। ਉਹ ਕਿਵੇਂ ਬਾਈਬਲ ਦੇ ਨਾਲ ਸੱਚਾ ਬਣਿਆ ਰਿਹਾ। ਉਹੀ ਕਰੋ ਜੋ ਪਰਮੇਸ਼ਵਰ ਕਹਿੰਦਾ ਹੈ ਅਤੇ ਹੋਰ ਕੁਝ ਨਾ ਕਰੋ, ਬਸ ਇਸ ਦੇ ਨਾਲ ਖੜੇ ਰਹੋ, ਪਰਮੇਸ਼ਵਰ ਦੇ ਸਹੀ ਫੈਸਲੇ ਦੇ ਸਿੱਧੇ ਤੁਰਦੇ ਰਹੋ। ਇਸ ਤੋਂ ਇਲਾਵਾ, ਜੇ ਪਰਮੇਸ਼ਵਰ ਦਾ ਫੈਸਲਾ ਹੈ ਕਿ ਇਸ ਤਰ੍ਹਾਂ ਹੈ, ਤਾਂ ਆਓ ਅਸੀਂ ਇਸੇ ਦੇ ਨਾਲ ਬਣੇ ਰਹੀਏ, ਇਹ ਉਸਦਾ ਫੈਸਲਾ ਹੈ। ਆਮੀਨ। ਹਾਂ ਸ਼੍ਰੀਮਾਨ, ਹਾਂ ਸ਼੍ਰੀਮਾਨ। ਪੰਤੇਕੁਸਤ ਦੀ ਮੋਹਰ ਵਿਸ਼ਵਾਸੀ ਦਾ ਪ੍ਰਮਾਣ ਹੈ ਕਿ ਉਸਨੇ ਮੌਤ ਨੂੰ ਪਾਰ ਕਰਕੇ ਜੀਵਨ ਵਿੱਚ ਪ੍ਰਵੇਸ਼ ਕਰ ਲਿਆ ਹੈ, ਕਿਉਂਕਿ ਉਸਨੇ ਪੰਤੇਕੁਸਤ ਦੀ ਬਰਕਤ ਪ੍ਰਾਪਤ ਕੀਤੀ ਹੈ ਜੋ ਪਰਮੇਸ਼ਵਰ ਦੀ, ਈਸਟਰ ਦੀ ਆਪਣੇ ਪੁੱਤਰ ਲਈ ਮੋਹਰ ਸੀ। ਉਸਨੇ ਆਪਣੇ ਪਹਿਲੇ ਪੁੱਤਰ ਨੂੰ ਪਵਿੱਤਰ ਆਤਮਾ ਨਾਲ ਮੋਹਰਬੰਦ ਕੀਤਾ। ਇਹ ਸਹੀ ਹੈ, ਸੱਚ ਹੈ। ਉਸਨੇ ਆਪਣੇ ਸਾਰੇ ਪੁੱਤਰਾਂ ਨੂੰ ਪਵਿੱਤਰ ਆਤਮਾ ਨਾਲ ਮੋਹਰਬੰਦ ਕੀਤਾ। ਹੁਣ ਸਾਨੂੰ ਇੱਥੇ ਪਤਾ ਲੱਗਦਾ ਹੈ ਕਿ ਇਸ ਨੂੰ ਮੋਹਰਬੰਦ ਕਰਦੇ ਹੋਏ ਹੁਣ ਇਸ ਸਮੇਂ ਜਿਵੇਂ ਕਿ ਅੰਤ ਸਮਾਂ ਨੇੜੇ ਆ ਰਿਹਾ ਹੈ, ਇੱਥੇ ਇੱਕ ਸਥਾਨ ਹੈ ਜੋ ਮੈਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਪੁੱਤਰਾਂ ਬਾਰੇ। ਹੁਣ ਕਾਇਨ ਦੇ ਪੁੱਤਰ ਉੱਥੇ ਬਾਹਰ ਹਨ। ਉਹ ਇੱਕ ਸਥਾਨ ਤੇ ਮਜਬੂਰ ਕੀਤੇ ਗਏ ਹਨ ਕਿ ਇੱਕ ਫੈਸਲਾ ਲੈਣ। ਦੇਖੋ, ਉਹਨਾਂ ਲਈ ਇਹ ਕਰਨਾ ਮੁਸ਼ਕਲ ਹੈ, ਕਿਉਂਕਿ ਜੇ ਉਹ ਅਜਿਹਾ ਕਰਦੇ ਹਨ ਤਾਂ ਉਹਨਾਂ ਨੂੰ ਆਪਣੇ ਸੰਪਰਦਾਇਕ ਅਧਿਕਾਰ ਛੱਡਣੇ ਪੈਣਗੇ। ਸਮਝੇ, ਇਸੇ ਤਰ੍ਹਾਂ ਫਰੀਸੀਆਂ ਨੇ ਕੀਤਾ ਸੀ। ਤੁਸੀਂ ਜਾਣਦੇ ਹੋ, ਫਰੀਸੀਆਂ ਨੇ ਯਿਸੂ ਬਾਰੇ ਇੱਕ ਫੈਸਲਾ ਲਿਆ ਜਦੋਂ ਉਸਨੇ ਸਿੱਧ ਕੀਤਾ ਕਿ ਉਹ ਮਸੀਹਾ ਹੈ। ਜਦੋਂ ਪਵਿੱਤਰ ਆਤਮਾ ਨੇ ਇਹ ਸਿੱਧ ਕਰ ਦਿੱਤਾ ਹੈ, ਇਹ ਰਾਹ ਜੋ ਕੁਰਾ ਅਖਵਾਉਂਦਾ ਹੈ, ਉਸਨੇ ਸਿੱਧ ਕੀਤਾ ਕਿ ਇਹ ਪਵਿੱਤਰ ਆਤਮਾ ਹੈ। ਮਨੁੱਖ ਨੂੰ ਫੈਸਲਾ ਲੈਣਾ ਹੀ ਪਵੇਗਾ, ਉਹ ਐਵੇਂ ਹੀ ਖੜੇ ਨਹੀਂ ਰਹਿ ਸਕਦੇ। ਇੱਥੇ ਉਸ ਰਾਤ ਮੈਂ ਬਾਹਰ ਸੀ, ਬਾਹਰ ਹਸਪਤਾਲ ਵਿੱਚ ਇੱਕ ਬਿਮਾਰ ਔਰਤ ਲਈ ਪ੍ਰਾਰਥਨਾ ਕਰ ਰਿਹਾ ਸੀ। ਜਦੋਂ ਮੈਂ ਹੇਠਾਂ ਗਿਆ, ਮੈਂ ਕਿਸੇ ਨੂੰ ਉੱਚੀ ਆਵਾਜ਼ ਮਾਰਦਿਆਂ ਸੁਣਿਆ, ਬਿੱਲੀ। ਮੈਂ ਚਾਰੇ ਪਾਸੇ ਦੇਖਿਆ, ਇਹ ਸਾਡੇ ਇੱਥੇ ਦੇ ਭਾਈਆਂ ਵਿੱਚੋਂ ਇੱਕ ਸੀ, ਉਹ ਇੱਥੇ ਆਉਂਦਾ ਹੈ, ਰਾਈਸ ਲਾਟਰ। ਉਹ ਮੇਰੇ ਤੋਂ ਥੋੜੀ ਦੂਰ ਹੇਠਾਂ ਹਾਲ ਵਿੱਚ ਖੜਾ ਸੀ, ਇੱਕ ਛੋਟੇ ਰਸਤੇ ਵਿੱਚ, ਅਤੇ ਉਸਨੇ ਕਿਹਾ, ਮੇਰੇ ਭਰਾ ਦੀ ਪਤਨੀ ਬਿਮਾਰ ਹੈ, ਕਿ ਤੁਸੀਂ ਅੰਦਰ ਜਾਓਗੇ ਅਤੇ ਉਸ ਲਈ ਪ੍ਰਾਰਥਨਾ ਕਰੋਗੇ, ਬਿੱਲੀ? ਮੈਂ ਕਿਹਾ, ਬਿਲਕੁਲ। ਮੈਂ ਉੱਥੇ ਅੰਦਰ ਗਿਆ, ਉੱਥੇ ਇੱਕ ਹੋਰ ਬਜ਼ੁਰਗ ਔਰਤ ਸੀ, ਕੋਈ ਲਗਭਗ 60 ਸਾਲ ਦੀ, ਉੱਥੇ ਪਈ ਹੋਈ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸਦਾ ਪੁੱਤਰ ਉਸਦੇ ਇੱਕ ਪਾਸੇ ਬੈਠਾ ਹੋਇਆ ਸੀ। ਥੋੜੀ ਦੇਰ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਕਿਹਾ ਕਿ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ। ਉਸਨੇ ਕਿਹਾ, ਪਰਦਾ ਕਰ ਲਓ। ਮੈਂ ਕਿਹਾ, ਠੀਕ ਹੈ। ਮੈਂ ਕਿਹਾ, ਕੀ ਤੁਸੀਂ ਇੱਕ ਵਿਸ਼ਵਾਸੀ ਹੋ? ਉਸਨੇ ਕਿਹਾ, ਮੈਂ ਇੱਕ ਮੈਥੋਡਿਸਟ ਹਾਂ। ਮੈਂ ਕਿਹਾ, ਮੈਂ ਤੁਹਾਡੇ ਕੋਲੋਂ ਇਹ ਨਹੀਂ ਪੁੱਛਿਆ। ਮੈਂ ਕਿਹਾ, ਕੀ ਤੁਸੀਂ ਵਿਸ਼ਵਾਸੀ ਹੋ? ਉਸਨੇ ਕਿਹਾ, ਮੈਂ ਇੱਕ ਮੈਥੋਡਿਸਟ ਹਾਂ, ਅਸੀਂ ਮੈਥੋਡਿਸਟ ਹਾਂ। ਬਸ ਉਹ ਪਰਦਾ ਅੱਗੇ ਕਰ ਦਿਓ। ਮੈਂ ਨਹੀਂ ਕੀਤਾ। ਮੈਂ ਕਿਸੇ ਵੀ ਤਰ੍ਹਾਂ ਉਸਦੇ ਲਈ ਪ੍ਰਾਰਥਨਾ ਕੀਤੀ ਕਿ ਪ੍ਰਭੂ ਉਸਨੂੰ ਬਚਾ ਲਵੇ, ਪਰ ਇਹੀ ਹੈ, ਦੇਖੋ ਤੁਸੀਂ ਮਸੀਹੀ ਨਹੀਂ ਹੋ, ਤੁਸੀਂ ਇੱਕ ਮੈਥੋਡਿਸਟ ਹੋ। ਦੇਖੋ, ਤੁਸੀਂ ਮਸੀਹ ਨਹੀਂ ਹੋ, ਤੁਸੀਂ ਇੱਕ ਮੈਥੋਡਿਸਟ ਹੋ। ਤੁਹਾਡੀ ਆਪਣੀ ਗਵਾਹੀ ਇਹ ਦੱਸਦੀ ਹੈ, ਕਿਰਪਾ ਭਲਿਆਈ, ਤੁਸੀਂ ਬਾਈਬਲ ਤੋਂ ਕਿੰਨੀ ਦੂਰ ਜਾ ਸਕਦੇ ਹੋ। ਵਿਸ਼ਵਾਸੀ ਹੋ ਅਤੇ ਨਿਹਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਕਿ ਤੁਸੀਂ ਮਸੀਹੀ ਹੋ। ਮੈਂ ਇੱਕ ਮੈਥੋਡਿਸਟ ਹਾਂ, ਇਹ ਦਿਖਾਉਂਦਾ ਹੈ ਕਿ ਤੁਸੀਂ ਇੱਕ ਮਸੀਹੀ ਨਹੀਂ ਹੋ, ਕਿ ਤੁਸੀਂ ਇੱਕ ਮਸੀਹੀ ਹੋ। ਮੈਂ ਚਰਚ ਆਫ ਕ੍ਰਾਈਸਟ ਹਾਂ, ਇਹ ਦਿਖਾਉਂਦਾ ਹੈ ਕਿ ਤੁਸੀਂ ਮਸੀਹੀ ਨਹੀਂ ਹੋ, ਤੁਸੀਂ ਇੱਕ ਮਸੀਹੀ ਹੋ ਕਿਉਂਕਿ ਤੁਸੀਂ ਇੱਕ ਵਿਸ਼ਵਾਸੀ ਹੋ, ਅਤੇ ਜੇਕਰ ਤੁਸੀਂ ਇੱਕ ਵਿਸ਼ਵਾਸੀ ਹੋ ਤਾਂ ਯਿਸੂ ਨੇ ਮਰਕੁਸ 16 ਅਧਿਆਇ ਵਿੱਚ ਕਿਹਾ ਸੀ, ਈਸਟਰ ਦੀ ਮੋਹਰ ਪ੍ਰਾਪਤ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜਗਤ ਦੇ ਅੰਤਿਕ। ਇਹ ਸਹੀ ਹੈ, ਤੁਸੀਂ ਇੱਕ ਵਿਸ਼ਵਾਸੀ ਹੋ ਅਤੇ ਲੋਕ ਮਜਬੂਰ ਹਨ, ਉਹ ਹੁਣ ਮਜਬੂਰ ਹਨ, ਇਹ ਚੀਜ਼ ਕੰਮ ਕਰ ਰਹੀ ਹੈ, ਉਹ ਮਜਬੂਰ ਹਨ ਕਿ ਜਾਂ ਤਾਂ ਇਸ ਨੂੰ ਕਬੂਲ ਕਰ ਲੈਣ ਜਾਂ ਫਿਰ ਇਸ ਨੂੰ ਰੱਦ ਦੇਣ। ਉਹ ਕੀ ਕਰ ਰਹੇ ਹਨ? ਉਹ ਇਸ ਨੂੰ ਰੱਦ ਰਹੇ ਹਨ, ਪਰ ਉਹ ਪੰਤੇਕੁਸਤ ਯੁੱਗ ਵਿੱਚ ਇਸ ਤਰ੍ਹਾਂ ਨਹੀਂ ਕਰ ਸਕਿਆ, ਕਿਉਂਕਿ ਪੰਤੇਕੁਸਤ ਸਿੱਧਾ ਵਾਪਸ ਜਾ ਰਿਹਾ ਹੈ ਅਤੇ ਜਥੇਬੰਦ ਹੋ ਰਿਹਾ ਹੈ ਜਿਸ ਵਿੱਚੋਂ ਨਿਕਲਿਆ ਸੀ, ਉਸੇ ਵਿੱਚ ਆਪਣੇ ਆਪ ਨੂੰ ਜਥੇਬੰਦ ਕਰ ਰਿਹਾ ਹੈ। ਪੰਤੇਕੁਸਤ ਬਾਹਰ ਆ ਜਾ, ਪੰਤੇਕੁਸਤ ਕੋਈ ਜਥੇਬੰਦੀ ਨਹੀਂ ਹੈ। ਪੰਤੇਕੁਸਤ ਇੱਕ ਤਜਰਬਾ ਹੈ ਜੋ ਇੱਕ ਵਿਸ਼ਵਾਸੀ ਕੋਲ ਆਉਂਦਾ ਹੈ, ਪਰ ਉਹਨਾਂ ਨੇ ਇਸ ਵਿੱਚੋਂ ਇੱਕ ਜਥੇਬੰਦੀ ਬਣਾ ਲਈ ਹੈ ਅਤੇ ਉਹੀ ਕੰਮ ਕੀਤਾ ਹੈ ਜਿਸ ਵਿੱਚੋਂ ਨਿਕਲਣ ਲਈ ਉਹਨਾਂ ਨੇ ਇੰਨੀ ਔਖੀ ਲੜਾਈ ਲੜੀ ਸੀ। ਇਹ ਗੱਲ ਇਸ ਦੇਸ਼ ਅਤੇ ਰਾਜਨੀਤੀ ਨੇ ਕੀਤੀ ਸੀ। ਉਹ ਇੱਥੇ ਧਰਮ ਦੀ ਆਜ਼ਾਦੀ ਲਈ ਆਏ ਸਨ, ਪੁਰਾਣੀ ਕੰਜਰੀ ਕੈਥੋਲਿਕ ਸਿੱਖਿਆ ਤੋਂ ਆਜ਼ਾਦ ਹੋ ਕੇ ਅਤੇ ਵਾਪਸ ਆਏ ਅਤੇ ਰਾਜਨੀਤੀ ਦੇ ਅੰਨੇਪਨ ਦੁਆਰਾ ਆਪਣੇ ਇੱਕ ਅਰਬਾਂਪਤੀ ਆਦਮੀ ਨੂੰ ਮੁੱਖ ਆਦਮੀ ਚੁਣ ਲਿਆ, ਜੋ ਸ਼ਰਾਬ ਅਤੇ ਗੰਧ ਸੰਸਾਰ ਦੀਆਂ ਚੀਜ਼ਾਂ ਨਾਲ ਅਰਬਾਂਪਤੀ ਬਣਿਆ ਸੀ। ਇਸ ਤਰ੍ਹਾਂ ਉਹ ਕਰੋੜਪਤੀ ਬਣਿਆ ਅਤੇ ਉਸ ਤੋਂ ਬਾਅਦ ਉਸ ਨੂੰ ਵਾਈਟ ਹਾਊਸ ਵਿੱਚ ਬਿਠਾਇਆ। ਉਸ ਦੇ ਪਿੱਛੇ ਕੈਥੋਲਿਕ ਤੰਤਰ ਸੀ, ਜਿੱਥੇ ਉਸ ਨੂੰ 6 ਮਹੀਨੇ ਵੀ ਨਹੀਂ ਹੋਏ ਹਨ ਅਤੇ ਉਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਹੀ ਹੈ। ਪੈਂਟੀਕੋਸਟਲ ਕਲੀਸਿਆ ਜਥੇਬੰਦੀ ਵਿੱਚੋਂ ਬਾਹਰ ਆਈ, ਉਹਨਾਂ ਨੇ ਕਿਹਾ ਠੰਡੇ ਅਤੇ ਰਸਮੀ ਅਤੇ ਉਹਨਾਂ ਦੀਆਂ ਔਰਤਾਂ ਜਿਵੇਂ ਉਹਨਾਂ ਨੇ ਕੀਤਾ, ਆਦਮੀ ਜਿਵੇਂ ਉਹਨਾਂ ਨੇ ਕੀਤਾ, ਅਤੇ ਪੰਤੇਕੁਸਤ ਜਥੇਬੰਦ ਹੋ ਗਿਆ ਅਤੇ ਉਹੀ ਆਤਮਾ ਲੈ ਕੇ ਵਾਪਸ ਉਸ ਦੇ ਵਿੱਚ ਚਲਿਆ ਗਿਆ। ਕਿਉਂ? ਤਾਂ ਜੋ ਪਰਮੇਸ਼ਵਰ ਦੀ ਸੱਚੀ ਕਲੀਸਿਆ ਆਪਣੇ ਅਧਿਕਾਰ ਅਤੇ ਆਪਣੀ ਮਹਿਮਾ ਵਿੱਚ ਦਿਖਾਈ ਜਾ ਸਕੇ। ਤੁਸੀਂ ਇਸ ਤੇ ਵਿਸ਼ਵਾਸ ਕਰਨ ਲਈ ਮਜਬੂਰ ਹੋ, ਤੁਸੀਂ ਇਸ ਨੂੰ ਕਬੂਲ ਕਰਨ ਲਈ ਜਾਂ ਇਨਕਾਰ ਕਰਨ ਲਈ ਮਜਬੂਰ ਹੋ। ਪਰਮੇਸ਼ਵਰ ਦੀ ਮਹਿਮਾ ਹੋਵੇ ਇਹ ਤੁਹਾਡੇ ਸਾਹਮਣੇ ਹੈ ਤੇ ਤੁਸੀਂ ਇਸ ਦਾ ਇਨਕਾਰ ਨਹੀਂ ਕਰ ਸਕਦੇ। ਤੁਹਾਨੂੰ ਹਾਂ ਜਾਂ ਨਾ ਕਹਿਣਾ ਹੀ ਪਵੇਗਾ, ਇਸ ਤੋਂ ਬਾਹਰ ਨਿਕਲਣ ਦਾ ਹੋਰ ਕੋਈ ਤਰੀਕਾ ਨਹੀਂ ਹੈ। ਹਾਂ ਸ਼੍ਰੀਮਾਨ, ਹਾਂ ਉਹ ਮਜਬੂਰ ਹਨ, ਉੱਥੇ ਕੋਈ ਵਿਚਕਾਰਲਾ ਰਾਹ ਨਹੀਂ ਹੈ। ਸਾਰੀ ਦੁਨੀਆਂ ਨੂੰ ਹੀ ਕਬੂਲ ਕਰਨਾ ਪਵੇਗਾ ਜਾਂ ਇਸ ਦਾ ਇਨਕਾਰ ਕਰਨਾ ਪਵੇਗਾ, ਅਤੇ ਅੱਜ ਇਹ ਇਸੇ ਤਰ੍ਹਾਂ ਖੜਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਈਸਟਰ ਤੋਂ ਬਾਅਦ ਯਿਸੂ ਨੇ ਮਰਕੁਸ 16 ਵਿੱਚ ਉਹਨਾਂ ਨੂੰ ਕਿਹਾ, ਜਾਓ ਸਾਰੀ ਦੁਨੀਆਂ ਵਿੱਚ ਜਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ, ਇਹ ਨਿਸ਼ਾਨ ਤੁਹਾਡੇ ਨਾਲ ਹੋਣਗੇ। ਫਿਰ ਪਰਮੇਸ਼ਵਰ ਨੇ ਇਹ ਮੁੱਦਾ ਉਹਨਾਂ ਲੋਕਾਂ ਉੱਤੇ ਥੋਪ ਦਿੱਤਾ। ਉਹਨਾਂ ਨੂੰ ਵੇਖਣਾ ਪਿਆ ਕਿ ਉਹਨਾਂ ਲੋਕਾਂ ਕੋਲ ਕੁਝ ਹੈ ਅਤੇ ਮਸੀਹ ਦੀ ਮੌਤ ਤੋਂ 306 ਸਾਲ ਬਾਅਦ ਤੱਕ ਚੱਲਦਾ ਰਿਹਾ। ਫਿਰ ਕਲੀਸਿਆ ਵਿੱਚ ਕੀ ਆ ਗਿਆ? ਉਹ ਕੈਥੋਲਿਕ ਸਨ, ਇਹ ਬਿਲਕੁਲ ਠੀਕ ਹੈ। ਪੈਂਟੀਕੋਸਟਲ ਕੈਥੋਲਿਕ, ਕੈਥੋਲਿਕ ਸ਼ਬਦ ਦਾ ਅਰਥ ਹੈ ਵਿਸ਼ਵ ਵਿਆਪੀ, ਸਾਰੀ ਹੀ ਕਲੀਸਿਆ ਵਿਸ਼ਵ ਵਿਆਪੀ ਹੈ ਅਤੇ ਉਹ ਪੈਂਟੀਕੋਸਟਲ ਸਨ। ਫਿਰ ਉਹਨਾਂ ਨੇ ਕੀ ਕੀਤਾ? ਉਹ ਵਪਾਰੀਆਂ ਨੂੰ ਅੰਦਰ ਲਿਆਉਣ, ਦੂਸਰਿਆਂ ਨੂੰ ਤਬਦੀਲ ਕਰਨ, ਉਹਨਾਂ ਨੂੰ ਅੰਦਰ ਲਿਆਉਣ ਲਈ ਚਲੇ ਗਏ ਅਤੇ ਉਹਨਾਂ ਕੋਲ ਉੱਚੇ ਸਮਾਜਿਕ ਪੱਧਰ ਦੇ ਵਿਚਾਰ ਸਨ। ਪਹਿਲੀ ਗੱਲ ਤੁਸੀਂ ਜਾਣਦੇ ਹੋ, ਬਾਈਬਲ ਵਿੱਚ ਅਸੀਂ ਆਪਣੀ ਸਿੱਖਿਆ ਵਿੱਚ ਵੇਖਿਆ ਜਦੋਂ ਅਸੀਂ ਕਲੀਸਿਆਈ ਕਾਲ ਸਿਖਾ ਰਹੇ ਸੀ ਕਿ ਯਿਸੂ ਨੇ ਉਸ ਨੂੰ ਹੋਣ ਤੋਂ ਪਹਿਲਾਂ ਹੀ ਕੋਈ 200 ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇੱਕ ਸਿੱਖਿਆ ਹੋਵੇਗੀ ਜਾਂ ਪਹਿਲਾਂ ਇਹ ਨਿਕੂਲਾਈਆਂ ਦੇ ਕੰਮ ਹੋਣਗੇ ਅਤੇ ਫਿਰ ਆਖਰਕਾਰ ਇੱਕ ਸਿੱਖਿਆ ਬਣ ਜਾਣਗੇ। ਫਿਰ ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ, ਉਸ ਨੇ ਕਿਹਾ, ਮੈਨੂੰ ਇਸ ਤੋਂ ਕਹਿਣਾ ਦੀ ਹੈ। ਪੈਂਟੇਕੋਸਟਲਾਂ ਨੇ ਕੀ ਕੀਤਾ? ਪੈਂਟੇਕੋਸਟਲ ਉੱਪਰ ਕਦੇ ਹੇਠਾਂ ਆਕੜ ਵਾਲੀ ਨਸਲ ਜਥੇਬੰਦ ਹੋ ਗਈ ਅਤੇ ਕੈਥੋਲਿਕ ਕਲੀਸਿਆ ਬਣਾਈ ਅਤੇ ਜੋ ਪਹਿਲੀ ਮਾਂ ਜਥੇਬੰਦੀ ਹੈ। ਛੋਟੀ ਜਿਹੀ ਘੱਟ ਗਿਣਤੀ ਨੂੰ ਇੱਕ ਪਾਸੇ ਧੱਕ ਦਿੱਤਾ ਗਿਆ ਅਤੇ ਉਦੋਂ ਤੋਂ ਹੀ ਇਹ ਇਸੇ ਤਰ੍ਹਾਂ ਚੱਲ ਰਿਹਾ ਹੈ। ਉਹ 1500 ਸਾਲ ਤੱਕ ਆਏ ਅਤੇ ਉਹ ਛੋਟੀ ਜਿਹੀ ਘੱਟ ਗਿਣਤੀ ਇਸ ਤੋਂ ਬਚ ਗਈ। ਆਮੀਨ। ਕਿਸੇ ਨੇ ਉਸ ਦਿਨ ਕਿਹਾ ਸੀ, ਕੈਥੋਲਿਕ ਕਲੀਸਿਆ ਬਾਰੇ ਸੋਚੋ, ਉਸ ਨੇ ਕਿੰਨੀਆਂ ਸਾਰੀਆਂ ਵੱਡੀਆਂ ਲੜਾਈਆਂ ਚੱਲੀਆਂ ਹਨ। ਵੱਡੀਆਂ ਲੜਾਈਆਂ ਜ਼ਰੂਰ, ਜਦ ਕਾਨੂੰਨ ਉਸ ਦੇ ਵੱਲ ਸੀ, ਦੇਸ਼ ਉਸ ਦੇ ਵੱਲ ਸੀ, ਰਾਜਨੀਤੀ ਉਸ ਦੇ ਵੱਲ ਸੀ। ਉਸ ਛੋਟੇ ਪੈਂਟੀਕੋਸਟਲ ਬਾਰੇ ਸੋਚੋ ਜਿਸ ਦੇ ਕੋਲ ਪਵਿੱਤਰ ਆਤਮਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ, ਪਰ ਉਹ ਬਚੀ ਰਹੀ। ਠੀਕ ਇੱਥੇ ਅੱਜ ਸਵੇਰੇ ਇੱਕ ਜੀਵਤ ਪ੍ਰਮਾਣ ਹੈ ਕਿ ਉਹ ਅਜੇ ਵੀ ਜੀਵਤ ਹੈ ਅਤੇ ਹਮੇਸ਼ਾ ਲਈ ਜੀਵਤ ਰਹੇਗੀ। ਜਥੇਬੰਦੀ ਨਹੀਂ, ਸੱਚੇ ਪੈਂਟੀਕੋਸਟ ਵਿਸ਼ਵਾਸ ਵਾਲੇ ਅਸਲੀ ਲੋਕ, ਇਹ ਠੀਕ ਹੈ। ਹੁਣ ਈਸਟਰ ਤੋਂ ਬਾਅਦ ਕੀਤਾ ਗਿਆ ਸੀ, ਫੈਸਲਾ ਕਰਨ ਲਈ ਮਜਬੂਰ ਕੀਤਾ ਗਿਆ। ਮਨੁੱਖਾਂ ਨੂੰ ਫੈਸਲਾ ਕਰਨਾ ਹੀ ਪੈਣਾ ਹੈ, ਉਹਨਾਂ ਨੂੰ ਹੁਣ ਜ਼ਰੂਰ ਇਹ ਕਰ ਲੈਣਾ ਚਾਹੀਦਾ ਹੈ। ਮੈਂ ਬਹੁਤ ਟਿੱਪਣੀਆਂ ਕਰ ਰਿਹਾ ਹਾਂ, ਇੱਥੇ ਕੋਈ ਵਿਚਕਾਰਲਾ ਰਾਹ ਨਹੀਂ ਹੈ। ਸ਼ੈਤਾਨ ਦੇ ਪੁੱਤਰਾਂ ਉੱਪਰ ਆਖਰੀ ਦਿਨਾਂ ਵਿੱਚ ਮੋਹਰ ਲਗਾਈ ਜਾਵੇਗੀ। ਹੁਣ ਇਹੀ ਇੱਕ ਸਮਾਂ ਹੈ ਜਿਸ ਦੇ ਬਾਰੇ ਬਾਈਬਲ ਨੇ ਕਿਹਾ ਹੈ ਕਿ ਸਾਰਿਆਂ ਨੇ ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਮੋਹਰ ਨਹੀਂ ਸੀ, ਦਰਿੰਦੇ ਦਾ ਨਿਸ਼ਾਨ ਲੈ ਲਿਆ। ਅਸੀਂ ਜਾਣਦੇ ਹਾਂ ਕਿ ਦਰਿੰਦੇ ਦਾ ਨਿਸ਼ਾਨ ਬੇਪਰਦਿੱਤੀ ਹੈ। ਖੈਰ, ਤੁਸੀਂ ਕੀ ਕਿਹਾ ਸੀ ਕਿ ਦਰਿੰਦੇ ਦਾ ਨਿਸ਼ਾਨ ਕਿੱਥੋਂ ਸ਼ੁਰੂ ਹੋਇਆ ਸੀ? ਅਦਨ ਦੇ ਬਾਗ ਵਿੱਚ। ਦਰਿੰਦੇ ਦਾ ਨਿਸ਼ਾਨ ਅਤੇ ਪਰਮੇਸ਼ਵਰ ਦੀ ਮੋਹਰ ਅਦਨ ਦੇ ਬਾਗ ਵਿਚ ਲੱਗੀ ਸੀ। ਬਿਲਕੁਲ ਠੀਕ, ਇਹ ਈਸਟਰ ਰਾਹੀਂ ਲੱਗੀ ਕਿਉਂਕਿ ਹਾਬਲ ਦੀ ਮੌਤ ਸੇਤ ਨੂੰ ਲੈ ਆਈ ਸੀ। ਇਹ ਠੀਕ ਹੈ, ਧਿਆਨ ਦਿਓ, ਕਾਇਨ ਸ਼ੈਤਾਨ ਦਾ ਪੁੱਤਰ ਸੀ, ਉਸ ਦਰਿੰਦੇ ਦਾ ਪੁੱਤਰ ਸੀ ਜਿਸਨੇ ਹਵਾ ਨੂੰ ਫਰਮਾਇਆ ਸੀ। ਤੁਸੀਂ ਇਸ ਨੂੰ ਜੋ ਮਰਜ਼ੀ ਕਹਿ ਸਕਦੇ ਹੋ, ਉਹ ਸ਼ੈਤਾਨ ਦਾ ਪੁੱਤਰ ਸੀ। ਉਸਨੇ ਕੀ ਕੀਤਾ? ਪਰਮੇਸ਼ਵਰ ਨੇ ਉਸ ਉੱਤੇ ਇੱਕ ਨਿਸ਼ਾਨ ਲਗਾ ਕੇ ਉਸ ਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚੋਂ ਬਾਹਰ ਕੱਢ ਦਿੱਤਾ। ਇਹ ਸਹੀ ਹੈ, ਉਸਨੇ ਆਪਣੇ ਲਈ ਇੱਕ ਪਤਨੀ ਲਈ, ਪਰਮੇਸ਼ਵਰ ਦੇ ਵਿਰਸੇ ਤੋਂ ਨਹੀਂ ਪਰ ਨੋ ਦੇਸ਼ ਤੋਂ ਆਪਣੇ ਲਈ ਪਤਨੀ ਲਈ ਕਿਸੇ ਹੋਰ ਦੇਸ਼ ਵਿੱਚੋਂ। ਅਤੇ ਜਥੇਬੰਦੀ ਨੇ ਕੀ ਕੀਤਾ ਹੈ? ਜਦੋਂ ਜਥੇਬੰਦ ਹੋਈ, ਉਸਨੇ ਸੱਚੇ ਪੰਥੇ ਉਸ ਦੇ ਵਿਸ਼ਵਾਸ ਨੂੰ ਛੱਡ ਦਿੱਤਾ ਅਤੇ ਜਥੇਬੰਦੀ ਵਿੱਚੋਂ ਇੱਕ ਪਤਨੀ ਲੈ ਲਈ। ਇਹ ਬਿਲਕੁਲ ਠੀਕ ਹੈ। ਹੁਣ ਉਸਨੇ ਕੀ ਕੀਤਾ? ਦੇਖੋ, ਪੈਂਟੇਕੋਸਟ ਪਤਨੀ ਕੀ ਕਰਨ ਲੱਗੀ, ਉਸਨੇ ਕੀ ਕਿਹਾ ਤੇ ਉਹ ਕੀ ਕਰ ਰਹੀ ਹੈ। ਉਸਦੇ ਕੰਮ ਵੱਲ ਵੇਖੋ, ਹੁਣ ਮੁੜ ਉਸੇ ਥਾਂ ਖੜ ਕੇ ਇਸ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਗੱਲ ਲਈ ਉਹ ਸ਼ੁਰੂ ਵਿੱਚ ਖੜੀ ਸੀ, ਹੁਣ ਉਹੀ ਗੱਲ ਨੂੰ ਕੱਟਣ ਦੀ, ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਉਹ ਗੱਲ ਉਸ ਦੀਆਂ ਮਾਨਤਾਵਾਂ ਦੇ ਖਿਲਾਫ ਹੈ ਜਿਵੇਂ ਪਹਿਲਾਂ ਸੀ। ਪਰ ਹੁਣ ਉਸ ਨੂੰ ਮੁੜ ਇੱਕ ਫੈਸਲਾ ਲੈਣਾ ਪੈ ਰਿਹਾ ਹੈ। ਉਸ ਨੂੰ ਜ਼ਰੂਰ ਇਹ ਕਰਨਾ ਪਵੇਗਾ, ਉਸ ਨੂੰ ਜ਼ਰੂਰ ਇਹ ਕਰਨਾ ਹੀ ਪਵੇਗਾ। ਪਰਮੇਸ਼ਵਰ ਮੇਰੀ ਅਤੇ ਮੇਰੇ ਭਰਾਵਾਂ ਦੀ ਸਹਾਇਤਾ ਕਰ, ਜੋ ਮੇਰੇ ਨਾਲ ਖੜੇ ਰਹਿਣਗੇ। ਮਦਦ ਕਰ ਪ੍ਰਭੂ, ਸਾਨੂੰ ਉੱਥੇ ਬਹਾਦਰੀ ਨਾਲ ਖੜਾ ਰਹਿਣ ਲਈ ਤਾਕਤ ਦੇ, ਚਾਹੇ ਸ਼ਹੀਦੀ ਦਾ ਖੂਨ ਹੀ ਕਿਉਂ ਨਾ ਵਹੇ, ਪਰ ਉੱਥੇ ਡਟੇ ਰਹੋ। ਜੇ ਮੈਂ ਰਾਜ ਕਰਨਾ ਹੈ ਤਾਂ ਮੈਨੂੰ ਲੜਨਾ ਹੀ ਪਵੇਗਾ। ਮੇਰਾ ਹੌਸਲਾ ਵਧਾ ਪ੍ਰਭੂ। ਜਦੋਂ ਮੈਂ ਉਸਦੀ ਪਵਿੱਤਰ ਆਤਮਾ ਨੂੰ ਲੋਕਾਂ ਵਿੱਚ ਵਿਚਰਦਿਆਂ ਅਤੇ ਉਹੀ ਕੰਮ ਕਰਦਿਆਂ ਦੇਖਦਾ ਹਾਂ, ਤਾਂ ਮੈਂ ਜਾਣ ਜਾਂਦਾ ਹਾਂ ਕਿ ਉਹ ਉਹੀ ਯਿਸੂ ਮਸੀਹ ਹੈ ਜੋ ਜੀ ਉੱਠਿਆ ਹੈ। ਆਮੀਨ। ਮੇਰੇ ਲਈ ਤਾਂ ਗੱਲ ਇੱਥੇ ਹੀ ਮੁੱਕ ਜਾਂਦੀ ਹੈ, ਸਮਝੇ? ਆਮੀਨ। ਰੋਮੀਆਂ 4:25 ਦੇ ਅੰਤ ਵਿੱਚ ਅਬਰਾਹਮ ਬਾਰੇ ਗੱਲ ਕੀਤੀ ਗਈ ਹੈ। ਉਹ ਸਾਡੇ ਅਪਰਾਧਾਂ ਲਈ ਫੜਵਾਇਆ ਗਿਆ ਸੀ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਵਾਲਿਆ ਗਿਆ। ਅਫਸੀਆਂ 4:30 ਪਵਿੱਤਰ ਆਤਮਾ ਪਰਮੇਸ਼ਵਰ ਦੀ ਈਸਟਰ ਦੀ ਮੋਹਰ ਹੈ ਜੋ ਸਾਡੇ ਤੇ ਅਨੰਤ ਕਾਲ ਲਈ ਮੋਹਰ ਲਗਾਉਂਦੀ ਹੈ। ਆਮੀਨ। ਸਾਨੂੰ ਅਨੰਤ ਕਾਲ ਲਈ ਮੋਹਰ ਲਗਾ ਦਿੰਦਾ ਹੈ ਪਰਮੇਸ਼ਵਰ ਦਾ ਪਵਿੱਤਰ ਆਤਮਾ। ਓ, ਕੀ ਤੁਸੀਂ ਖੁਸ਼ ਹੋ? ਕੀ ਤੁਸੀਂ ਈਸਟਰ ਲਈ ਖੁਸ਼ ਹੋ? ਕੀ ਤੁਸੀਂ ਇਸ ਤਜਰਬੇ ਲਈ ਖੁਸ਼ ਹੋ? ਮੋਹਰ ਬੰਦ, ਪਰਮੇਸ਼ਵਰ ਨਾਲ ਇੱਕ ਗੁਪਤ ਜਗ੍ਹਾ ਵਿੱਚ ਬੰਦ, ਪਰਮੇਸ਼ਵਰ ਨਾਲ ਉਸ ਦੀ ਦੈਵਿਕ ਕਿਰਪਾ ਨਾਲ ਬੰਦ। ਸਾਡੇ ਛੁਟਕਾਰੇ ਦੇ ਦਿਨ ਤੀਕ ਮੋਹਰ ਲੱਗੀ ਹੋਈ ਹੈ। ਇਹੀ ਅਸਲੀ ਸੱਚੀ ਈਸਟਰ ਦੀ ਮੋਹਰ ਹੈ। ਕਿੰਨਾ ਵਕਤ ਹੋਇਆ ਹੈ? ਦੁਪਹਿਰ ਦੇ 12 ਵਿੱਚ 5 ਬਾਕੀ ਹਨ। ਕੀ ਤੁਸੀਂ ਵਿਸ਼ਵਾਸ ਕਰ ਰਹੇ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਆਓ ਇੱਕ ਪਲ ਲਈ ਆਪਣੇ ਸਿਰ ਝੁਕਾਈਏ। ਸਾਡੇ ਸਵਰਗੀ ਪਿਤਾ, ਮੈਂ ਭਾਵੇਂ ਕੁਝ ਵੀ ਆਖਾਂ, ਫਿਰ ਵੀ ਮਨੁੱਖ ਨੂੰ ਇਸ ਵਚਨ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਇਹ ਇੱਥੇ ਲਿਖਿਆ ਹੋਇਆ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਹਰੇਕ ਜਗ੍ਹਾ ਮਨੁੱਖ ਤੁਹਾਨੂੰ ਹੁਣ ਆਪਣੀ ਈਸਟਰ ਦੀ ਮੋਹਰ ਪੁਨਰ ਉਥਾਨ ਦੇ ਪਹਿਲੇ ਫਲ ਵਜੋਂ ਸਵੀਕਾਰ ਕਰਨ, ਇਹ ਜਾਣਦੇ ਹੋਏ ਕਿ ਉਹ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਜਿੱਥੇ ਕਦੇ ਮੌਤ ਲਤਾੜਦੀ ਸੀ, ਹੁਣ ਜੀਵਨ ਨੇ ਉਸਦਾ ਸਥਾਨ ਲੈ ਲਿਆ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਅੱਜ ਸਵੇਰੇ ਸਭਾ ਨੂੰ ਦਿਖਾ ਦੇਵੇਂਗਾ ਕਿ ਤੂੰ ਅਜੇ ਵੀ ਯੇਸ਼ੂ ਹੈ, ਕਿ ਤੂੰ ਅੱਜ ਵੀ ਅਚੰਭੇ ਕਰਦਾ ਹੈ ਅਤੇ ਕੰਮ ਕਰਦਾ ਹੈ। ਇਹ ਮੈਂ ਹੁਣੇ ਹੀ ਕਿਹਾ ਹੈ, ਜਿਵੇਂ ਅਬਰਾਹਮ ਉੱਤੇ ਪ੍ਰਗਟ ਕੀਤਾ ਗਿਆ ਸੀ। ਉਹ ਸਵਰਗਦੂਤ ਸਾਰਾ ਦੀ ਵੱਲ ਪਿੱਠ ਕਰਕੇ ਖੜਾ ਸੀ ਅਤੇ ਇਹ ਦੱਸਿਆ ਕਿ ਉਹ ਕੀ ਕਹਿ ਰਹੀ ਸੀ ਅਤੇ ਕੀ ਸੋਚ ਰਹੀ ਸੀ। ਇਹ ਪਰਮੇਸ਼ਵਰ, ਅਸੀਂ ਇਸ ਨੂੰ ਬਹੁਤ ਵਾਰ ਦੇਖਿਆ ਹੈ। ਅਸੀਂ ਪੁਸ਼ਟੀ, ਪੁੱਤਰ ਦੀ ਸਥਾਪਨਾ, ਨਾਮਦਾਨ ਨੂੰ ਦੇਖਿਆ ਹੈ। ਅਸੀਂ ਇਹ ਸਭ ਕੁਝ ਹੁੰਦੇ ਹੋਏ ਵੇਖਿਆ ਹੈ ਪ੍ਰਭੂ। ਅਸੀਂ ਇਹ ਜਾਣਦੇ ਹਾਂ ਕਿ ਅਸੀਂ ਅੰਤ ਸਮੇਂ ਤੇ ਹਾਂ। ਇੱਕ ਈਸਟਰ ਹੈ, ਬਹੁਤ ਸਾਰੇ ਲੋਕ ਖੜੇ ਹਨ, ਲੱਤਾਂ ਵਿੱਚ ਕੜਵਾਲ ਪੈ ਰਹੇ ਹਨ। ਹੁਣ ਪਿਤਾ, ਤੁਹਾਡੇ ਬੋਲਣ ਤੋਂ ਬਾਅਦ ਮੇਰਾ ਸਭ ਕਿਹਾ ਕੁਝ ਵੀ ਮਾਇਨੇ ਨਹੀਂ ਰੱਖਦਾ ਜਦੋਂ ਤੱਕ ਕਿ ਤੇਰੇ ਕਹਿਣ ਦੇ ਮੁਤਾਬਿਕ ਨਾ ਹੋਵੇ। ਜਿਵੇਂ ਤੁਹਾਡਾ ਵਚਨ ਬੋਲਿਆ ਹੈ, ਤਾਂ ਪਿਤਾ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਪਰਮੇਸ਼ਵਰ ਹੋ ਜੋ ਉਸ ਵਚਨ ਦਾ ਸਮਰਥਨ ਵੀ ਕਰੋਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਹ ਬਖਸ਼ ਦਿਓਗੇ, ਹੋਣ ਦੇ ਕਿ ਪ੍ਰਭੂ ਤੇਰਾ ਆਤਮਾ ਲੋਕਾਂ ਦੇ ਵਿਚਕਾਰ ਆਵੇ ਅਤੇ ਲੋਕਾਂ ਅੱਗੇ ਇਸ ਦਾ ਸਮਰਥਨ ਕਰੇ। ਜਦਕਿ ਅਸੀਂ ਹਰੇਕ ਜਗ੍ਹਾ ਆਪਣੇ ਸਿਰ ਚੁਕਾਏ ਹੋਏ ਹਨ, ਸ਼ਾਇਦ ਇੱਥੇ ਬਿਮਾਰੀ ਹੋਵੇ। ਬਿਲਕੁਲ ਵੀ ਸ਼ੱਕ ਨਹੀਂ ਹੈ ਕਿ ਇੱਥੇ ਲੋਕਾਂ ਵਿੱਚ ਬਿਮਾਰੀ ਹੈ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਇੱਥੇ ਕਿੰਨੇ ਲੋਕ ਹਨ ਜੋ ਸ਼ਹਿਰ ਦੇ ਬਾਹਰੋਂ ਹਨ, ਜੋ ਬਿਮਾਰ ਹਨ। ਆਪਣਾ ਹੱਥ ਖੜਾ ਕਰੋ ਜੋ ਸ਼ਹਿਰ ਤੋਂ ਬਾਹਰਲੇ ਹਨ। ਖੈਰ, ਉਹ ਸਭ ਜਗ੍ਹਾ ਹੀ ਹਨ। ਠੀਕ ਹੈ, ਤੁਸੀਂ ਆਪਣੇ ਸਿਰ ਉਠਾ ਸਕਦੇ ਹੋ। ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿ ਤੁਸੀਂ ਦੇਖ ਸਕੋ ਉਹ ਸਭ ਕੁਝ ਜੋ ਸ਼ਹਿਰ ਤੋਂ ਬਾਹਰ ਦੇ ਹਨ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ, ਜੋ ਸ਼ਹਿਰ ਤੋਂ ਬਾਹਰ ਦੇ ਹਨ ਅਤੇ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ, ਆਪਣੇ ਹੱਥ ਖੜੇ ਕਰੋ ਅਤੇ ਕਹੋ ਮੈਂ ਬਿਮਾਰ ਹਾਂ। ਹੁਣ ਸਭ ਜਗ੍ਹਾ ਆਪਣੇ ਹੱਥ ਖੜੇ ਕਰੋ ਤਾਂ ਜੋ ਮੈਨੂੰ ਅੰਦਾਜ਼ਾ ਲੱਗ ਸਕੇ। ਇਸ ਵਿੱਚੋਂ ਇੱਥੇ ਬਿਲਕੁਲ ਇਸ ਕੋਨੇ ਵਿੱਚ ਬਹੁਤ ਪਿੱਛੇ, ਠੀਕ ਹੈ। ਹੁਣ ਇੱਥੇ ਇੱਕ ਚੁਣੌਤੀ ਹੈ ਜੋ ਮੈਂ ਪ੍ਰਚਾਰ ਕੀਤਾ ਹੈ ਕਿ ਇਹ ਸੱਚਾਈ ਹੈ। ਜੇ ਸੱਚਾਈ ਹੈ ਤਾਂ ਪਰਮੇਸ਼ਵਰ ਇਸ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਜੇਕਰ ਪੂਰਾ ਨਹੀਂ ਕਰਦਾ ਤਾਂ ਕੋਈ ਜੀ ਉੱਠਣਾ ਨਹੀਂ ਹੈ। ਜੇਕਰ ਇਸ ਨੂੰ ਪੂਰਾ ਕਰਦਾ ਹੈ ਤਾਂ ਇਹ ਜੀ ਉੱਠਣ ਦਾ ਪੱਕਾ ਪ੍ਰਮਾਣ ਹੈ। ਇਹ ਈਸਟਰ ਦੀ ਮੋਹਰ ਨੂੰ ਦਿਖਾਉਂਦਾ ਹੈ ਕਿ ਉਹ ਮਰਿਆ ਹੋਇਆ ਨਹੀਂ ਹੈ ਪਰ ਉਹ ਜਿਉਂਦਾ ਹੈ। ਫਿਰ ਇਸ ਦੀ ਨਿੰਦਾ ਕਰਨਾ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਹੋਵੇਗਾ ਅਤੇ ਮਾਫ ਕਰਨ ਯੋਗ ਨਹੀਂ ਹੈ। ਹੁਣ ਜੇਕਰ ਪਵਿੱਤਰ ਆਤਮਾ ਇਸ ਸਭਾ ਵਿੱਚ ਆਵੇ, ਮੈਂ ਸੋਚਿਆ ਸੀ ਕਿ ਸ਼ਾਇਦ ਅਸੀਂ ਲੋਕਾਂ ਨੂੰ ਖੜੇ ਕਰਾਂਗੇ, ਪਰ ਅਸੀਂ ਪ੍ਰਾਰਥਨਾ ਲਈ ਕਤਾਰ ਨਹੀਂ ਬਣਾ ਸਕਦੇ। ਦੇਖੋ ਇੱਥੇ ਬਸ ਭੀੜ ਲੱਗੀ ਹੋਈ ਹੈ, ਛੋਟੇ ਬੱਚੇ ਜਗਵੇਦੀਆਂ ਉੱਤੇ ਅਤੇ ਹਰ ਜਗ੍ਹਾ ਹਨ। ਅਸੀਂ ਪ੍ਰਾਰਥਨਾ ਦੀ ਕਤਾਰ ਨਹੀਂ ਬਣਾ ਸਕਦੇ। ਵੇਖੋ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ, ਕੀ ਉਹ ਸਿਰਫ ਇੱਕ ਹੀ ਸਥਾਨ ਤੇ ਹੈ ਜਾਂ ਉਹ ਸਰਵਵਿਆਪੀ ਹੈ? ਉਹ ਹਰ ਥਾਂ ਹੈ। ਹੁਣ ਮੈਂ ਤੁਹਾਨੂੰ ਕਿਵੇਂ ਜਾਣ ਸਕਦਾ ਹਾਂ ਕਿ ਤੁਸੀਂ ਹੱਥ ਚੁੱਕੇ ਸਨ ਅਤੇ ਮੈਂ ਤੁਹਾਨੂੰ ਜਾਣਦਾ ਵੀ ਨਹੀਂ, ਅਤੇ ਤੁਸੀਂ ਇੱਥੇ ਅਜਨਬੀ ਹੋ? ਮੈਂ ਨਹੀਂ ਚਾਹੁੰਦਾ ਕਿ ਡੇਰੇ ਦੇ ਲੋਕ ਆਉਣ। ਮੈਂ ਤੁਹਾਨੂੰ ਬਾਅਦ ਵਿੱਚ ਵੇਖਾਂਗਾ, ਸਮਝੇ? ਪਰ ਸਿਰਫ ਉਹ ਲੋਕ ਜੋ ਸ਼ਹਿਰੋਂ ਬਾਹਰ ਦੇ ਲੋਕ ਹਨ, ਤਾਂ ਜੋ ਤੁਸੀਂ ਦੇਖ ਸਕੋ ਕਿ ਇਹਨਾਂ ਨੂੰ ਮੈਂ ਨਹੀਂ ਜਾਣਦਾ। ਪਵਿੱਤਰ ਆਤਮਾ ਨੂੰ ਬੋਲਣ ਦਿਓ ਤਾਂ ਕਿ ਪਤਾ ਲੱਗੇ ਕਿ ਇਹ ਸਹੀ ਹੈ ਜਾਂ ਨਹੀਂ। ਉਸ ਨੂੰ ਗੱਲਬਾਤ ਕਰਨ ਦਿਓ, ਫਿਰ ਮੇਰੇ ਸ਼ਬਦ ਇੱਕ ਪਾਸੇ ਹੋ ਜਾਣਗੇ, ਅਤੇ ਜੇ ਇਹ ਪਰਮੇਸ਼ਵਰ ਦਾ ਵਚਨ ਹੈ ਤਾਂ ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰੇਗਾ। ਹੁਣ ਯਾਦ ਰੱਖੋ, ਪੈਂਟੀਕੋਸਟਲ ਪਰਮੇਸ਼ਵਰ ਦੇ ਅਸਲੀ ਸੱਚੇ ਵਿਸ਼ਵਾਸੀ ਹਮੇਸ਼ਾ ਹੀ ਘੱਟ ਗਿਣਤੀ ਵਿੱਚ ਰਹੇ ਹਨ। ਉਹ ਇੱਕ ਛੋਟਾ ਜਿਹਾ ਝੁੰਡ ਹੁੰਦਾ ਹੈ ਜਿਨ੍ਹਾਂ ਉੱਤੇ ਹੱਸਿਆ ਜਾਂਦਾ ਹੈ ਅਤੇ ਮਜ਼ਾਕ ਉਡਾਇਆ ਜਾਂਦਾ ਹੈ, ਅਤੇ ਲੋਕ ਉਹ ਰਾਹ ਨਹੀਂ ਲੈਣਾ ਚਾਹੁੰਦੇ ਹਨ। ਜਦੋਂ ਉਹ ਲੂਥਰਨ ਸਨ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਧਰਮੀ ਠਹਿਰਾਇਆ ਅਤੇ ਉਹਨਾਂ ਨੂੰ ਸਤਾਇਆ ਗਿਆ, ਮਜ਼ਾਕ ਉਡਾਇਆ ਗਿਆ ਅਤੇ ਇੱਥੋਂ ਤੱਕ ਕਿ ਸ਼ਹੀਦ ਵੀ ਕਰ ਦਿੱਤਾ ਗਿਆ। ਮਾਰਟਿਨ ਲੂਥਰ ਦੀ ਮੌਤ ਤੋਂ ਬਾਅਦ ਲੂਥਰ ਨੇ ਆ ਕੇ ਇਸ ਨੂੰ ਜਥੇਬੰਦ ਕੀਤਾ? ਨਹੀਂ, ਲੂਥਰ ਨੇ ਕੋਈ ਕਲੀਸਿਆ ਨਹੀਂ ਬਣਾਈ, ਨਹੀਂ ਸ਼੍ਰੀਮਾਨ। ਪਰ ਉਸ ਤੋਂ ਬਾਅਦ ਦੇ ਲੋਕਾਂ ਨੇ ਕੀਤਾ, ਕਲੀਸਿਆ ਨੇ ਕੀਤਾ। ਵੈਜ਼ਲੀ ਨੇ ਕਦੇ ਵੀ ਕੁਝ ਵੀ ਸੰਗਠਿਤ ਨਹੀਂ ਕੀਤਾ, ਨਹੀਂ ਸ਼੍ਰੀਮਾਨ। ਉਸ ਦੇ ਬਾਅਦ ਦੇ ਲੋਕ ਸਨ। ਹੁਣ ਪੈਂਟੀਕੋਸਟਾਂ ਤੋਂ ਬਾਅਦ ਉਹ ਅੰਦਰ ਆਏ, ਉਹਨਾਂ ਨੂੰ ਸੰਗਠਿਤ ਕੀਤਾ ਜਿਸ ਵਿੱਚੋਂ ਉਹ ਬਾਹਰ ਨਿਕਲੇ ਸਨ, ਸਮਝੇ? ਪਰ ਅਸੀਂ ਉੱਥੇ ਹੀ ਫਸ ਜਾਂਦੇ ਹਾਂ। ਵੇਖੋ, ਫਿਰ ਆਪਣੇ ਮਤਾਂ ਵੱਲ ਮੁੜ ਜਾਂਦੇ ਹਾਂ। ਮੈਂ ਇਸ ਨੂੰ ਬਾਈਬਲ ਦੁਆਰਾ ਸਾਬਿਤ ਕਰ ਸਕਦਾ ਹਾਂ ਕਿ ਜਦ ਕੋਈ ਵੀ ਕਲੀਸਿਆ ਜਦ ਸੰਸਥਾ ਬਣਾਉਂਦੀ ਹੈ ਤਾਂ ਉਹ ਸੇਪਾਲ ਉਹ ਪਸ਼ੂ ਦੀ ਮੋਹਰ ਨੂੰ ਲੈ ਲੈਂਦੀ ਹੈ। ਕਲੀਸਿਆ ਦੇ ਵਿਅਕਤੀਆਂ ਦੀ ਗੱਲ ਨਹੀਂ ਕਰ ਰਿਹਾ, ਪਰ ਕਲੀਸਿਆ ਦੀ ਪ੍ਰਣਾਲੀ ਦੀ, ਕਿਉਂਕਿ ਕਲੀਸਿਆ ਦੀ ਪ੍ਰਣਾਲੀ ਕੈਥੋਲਿਕ ਹੈ। ਕੈਥੋਲਿਕ ਹਰ ਚੀਜ਼ ਨੂੰ ਵਿਸ਼ਵਵਿਆਪੀ ਬਣਾ ਰਿਹਾ ਹੈ, ਸਭ ਕੁਝ ਅੰਦਰ ਖਿੱਚ ਰਿਹਾ ਹੈ, ਹਰੇਕ ਚੀਜ਼ ਨੂੰ, ਸਮਝੇ? ਮੈਂ ਪ੍ਰਕਾਸ਼ ਦੀ ਪੋਥੀ ਦੇ 17ਵੇਂ ਅਧਿਆਇ ਦੁਆਰਾ ਸਾਬਤ ਕਰ ਸਕਦਾ ਹਾਂ ਕਿ ਉਹ ਕੰਜਰੀ ਸੀ ਅਤੇ ਉਸ ਦੀਆਂ ਧੀਆਂ ਵੈਸ਼ਿਆ ਕੰਜਰੀਆਂ ਸਨ। ਹਰ ਇੱਕ ਸੰਸਥਾ ਆਪਣੇ ਅੰਦਰ ਇੱਕ ਕੰਜਰੀ ਵਰਗੀ ਸੋਚ ਧਾਰ ਲੈਂਦੀ ਹੈ, ਅਤੇ ਧਿਆਨ ਨਾਲ ਦੇਖੋ ਕਿ ਉਸਨੇ ਕੀ ਕੀਤਾ ਹੈ। ਬਿਲਕੁਲ ਉਹੀ ਜੋ ਉਸਦੀ ਮਾਂ ਨੇ ਕੀਤਾ ਸੀ, ਇਸ ਕਰਕੇ ਉਹ ਬਹੁਤ ਹੀ ਤੇਜ਼ ਹੈ। ਹੁਣ ਕਲੀਸਿਆ ਦੇ ਲੋਕ ਨਹੀਂ ਹਨ, ਮੈਥੋਡਿਸਟ ਲੋਕ ਤਾਂ ਸੱਚੇ ਹਨ। ਮੈਨੂੰ ਉਮੀਦ ਹੈ ਕਿ ਤੁਹਾਨੂੰ ਟੇਪ ਮਿਲ ਗਈ ਹੋਵੇਗੀ ਜਿੱਥੇ ਪ੍ਰਭੂ ਨੇ ਗੱਲ ਕੀਤੀ ਸੀ ਅਤੇ ਦਿਖਾਇਆ ਸੀ ਕਿ ਉਸ ਕਲੀਸਿਆ ਦਾ ਕੀ ਹੋਵੇਗਾ ਇਸ ਮਹਾਨ ਸਮੇਂ ਦੌਰਾਨ ਜੋ ਹੁਣ ਸਾਡੇ ਸਾਹਮਣੇ ਹੈ, ਜਦੋਂ ਨਿਆਂ ਧਰਤੀ ਉੱਤੇ ਆਉਣ ਲਈ ਤਿਆਰ ਹੈ। ਦੇਖੋ ਕਲੀਸਿਆ ਦਾ ਕੀ ਹੋਵੇਗਾ। ਪਰ ਉਸਦਾ ਆਦਮੀ, ਉਸਦਾ ਸਿਰ ਮਰ ਗਿਆ, ਤੁਸੀਂ ਜਾਣਦੇ ਹੋ। ਜਦੋਂ ਏਲੀਆ ਆਪਣੀ ਜੰਗਲ ਦੀ ਯਾਤਰਾ ਤੋਂ ਵਾਪਸ ਆਇਆ ਤਾਂ ਉਹ ਵਿਧਵਾ ਸੀ, ਉਹ ਇੱਕ ਵਿਧਵਾ ਸੀ। ਏਲੀਆ ਨੂੰ ਉਸ ਕੋਲ ਭੇਜਿਆ ਗਿਆ ਸੀ। ਉਹ ਆਪਣੇ ਆਦਮੀ, ਆਪਣੇ ਸਿਰ ਦੀ ਮੌਤ ਤੋਂ ਬਾਅਦ ਉਸ ਨਬੀ ਨੂੰ ਸੁਣ ਕੇ ਖੁਸ਼ ਹੋਈ, ਸਮਝੇ? ਉਸਦੀ ਜਥੇਬੰਦੀ ਨੂੰ ਕਲੀਸਿਆਵਾਂ ਦੇ ਸੰਗਠਨ ਵਿੱਚ ਪਾ ਦਿੱਤਾ ਗਿਆ ਸੀ। ਉਸਨੇ ਦੇਖਿਆ ਕਿ ਉਹ ਕਿੱਥੇ ਸੀ, ਅਤੇ ਜੋ ਉਸ ਨਬੀ ਨੇ ਕਿਹਾ ਸੀ ਉਹ ਪੂਰਾ ਹੋਇਆ, ਉਹ ਤਿਆਰ ਸੀ। ਪਰਮੇਸ਼ਵਰ ਅਜੇ ਵੀ ਉਸ ਨੂੰ ਪ੍ਰੇਮ ਕਰਦਾ ਸੀ, ਅਤੇ ਨਬੀ ਉੱਥੇ ਗਿਆ ਅਤੇ ਉਸ ਨੂੰ ਜਿਉਂਦਾ ਰੱਖਿਆ, ਅਤੇ ਜਦ ਤੱਕ ਉਹ ਜਰਦਨ ਪਾਰ ਨਾ ਕਰ ਗਿਆ ਅਤੇ ਅਕਾਲ ਖਤਮ ਨਾ ਹੋ ਗਿਆ। ਹਾਂ, ਇਹ ਸੱਚ ਹੈ। ਏਲੀਆ ਵਿੱਚ ਪ੍ਰਭੂ ਦੇ ਆਗਮਨ ਦੀ ਕਿੰਨੀ ਸੁੰਦਰ ਤਸਵੀਰ ਹੈ, ਇਹ ਸੰਪੂਰਨ ਹੈ। ਯਾਦ ਰੱਖੋ, ਅੰਤ ਦੇ ਦਿਨਾਂ ਵਿੱਚ ਇਹ ਸੰਦੇਸ਼ ਏਲੀਆ ਨਬੀ ਦੁਆਰਾ ਦਿੱਤਾ ਜਾਣਾ ਹੈ। ਉਸ ਦੀ ਆਤਮਾ ਕਲੀਸਿਆ ਉੱਤੇ ਹੋਵੇਗੀ। ਠੀਕ ਹੈ, ਤੁਹਾਨੂੰ ਪਤਾ ਹੈ ਕਿ ਏਲੀਆ ਸ਼ਬਦ ਦਾ ਕੀ ਅਰਥ ਹੈ। ਠੀਕ ਹੈ, ਹੁਣ ਆਓ ਅਸੀਂ ਪ੍ਰਾਰਥਨਾ ਕਰੀਏ। ਮੈਂ ਤੁਹਾਨੂੰ ਲੋਕਾਂ ਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਹੁਣ ਦੇਖੋ ਕਿ ਪਰਮੇਸ਼ਵਰ ਇੱਕ ਜਿਉਂਦਾ ਪਰਮੇਸ਼ਵਰ ਹੈ, ਕਿ ਉਹ ਹਾਜ਼ਰ ਹੈ? ਫਿਰ ਜੇ ਉਹ ਹੈ ਤਾਂ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਹੁਣ ਮੇਰੇ ਬੋਲਣ ਤੋਂ ਬਾਅਦ ਇੱਥੇ ਕਿੰਨੇ ਹਨ ਜਿਹੜੇ ਵਿਸ਼ਵਾਸ ਕਰਦੇ ਹਨ ਕਿ ਇਹ ਸੱਚਾਈ ਹੈ? ਕੀ ਇੱਥੇ ਕੋਈ ਹੈ ਜੋ ਇਹ ਕਹਿਣਾ ਚਾਹੁੰਦਾ ਹੋਵੇ, ਮੈਂ ਮਸੀਹੀ ਨਹੀਂ ਹਾਂ ਭਾਈ ਬ੍ਰਨਮ, ਮੈਂ ਚਾਹੁੰਦਾ ਹਾਂ ਕਿ ਮੈਂ ਹੋਵਾਂ, ਮੇਰੇ ਲਈ ਪ੍ਰਾਰਥਨਾ ਕਰੋ। ਮੈਂ ਇੱਥੇ ਜਗਵੇਦੀ ਦੀ ਪੁਕਾਰ ਨਹੀਂ ਕਰ ਸਕਦਾ ਕਿਉਂਕਿ ਮੈਂ ਨਹੀਂ ਕਰ ਸਕਦਾ। ਬਸ ਆਪਣਾ ਹੱਥ ਖੜਾ ਕਰੋ, ਕਹੋ ਮੇਰੇ ਲਈ ਪ੍ਰਾਰਥਨਾ ਕਰੋ ਕਿ ਅਜਿਹਾ ਕੋਈ ਇਮਾਰਤ ਵਿੱਚ ਹੈ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਇਹ ਬਹੁਤ ਚੰਗਾ ਹੈ, ਠੀਕ ਹੈ। ਪਰਮੇਸ਼ਵਰ ਤੁਹਾਨੂੰ ਹਰ ਜਗ੍ਹਾ ਆਸ਼ੀਸ਼ ਦੇਵੇ, ਠੀਕ ਹੈ, ਚੰਗਾ ਹੈ, ਠੀਕ ਹੈ। ਹੁਣ ਇਹੋ ਜਿਹੇ ਪ੍ਰਚਾਰ ਤੋਂ ਬਾਅਦ ਤੁਹਾਡੇ ਕੋਲ ਹੱਕ ਹੈ, ਤੁਹਾਡੇ ਕੋਲ ਮੇਰਾ ਹੱਥ ਫੜ ਕੇ ਇਹ ਕਹਿਣ ਦਾ ਹੱਕ ਹੈ, ਭਾਈ ਬ੍ਰਨਮ, ਅੱਜ ਤੁਸੀਂ ਕੁਝ ਪ੍ਰਚਾਰ ਕੀਤਾ ਹੈ ਕਿ ਇਹਨਾਂ ਆਖਰੀ ਦਿਨਾਂ ਵਿੱਚ ਤੁਸੀਂ ਕਿਹਾ ਸੀ ਕਿ ਆਖਰੀ ਨਿਸ਼ਾਨ ਉਦੋਂ ਸੀ ਜਦੋਂ ਉਸਨੇ ਦਿਖਾਇਆ ਕਿ ਉਹ ਪਰਮੇਸ਼ਵਰ ਸੀ। ਮੈਂ ਉਸ ਦਿਨ ਇੱਕ ਯਹੂਦੀ ਪ੍ਰਚਾਰਕ ਨੂੰ ਸੁਣਿਆ, ਲਾਲ ਬੱਚੀ ਦੀ ਕੁਰਬਾਨੀ ਉੱਤੇ ਮੇਰੇ ਪ੍ਰਚਾਰ ਦੁਆਰਾ ਉਹ ਆਦਮੀ ਆਇਆ ਅਤੇ ਮਸੀਹ ਨੂੰ ਕਬੂਲ ਕੀਤਾ, ਇੱਕ ਕਲੀਸਿਯਾ ਵਿੱਚੋਂ ਬਾਹਰ ਨਿਕਲ ਆਇਆ ਜੋ ਉਹ ਕਈ ਸਾਲਾਂ ਤੋਂ ਰਬੀ ਵੰਸ਼ ਦੇ ਤੌਰ ਤਰੀਕੇ ਨਾਲ ਚਲਾਈ ਗਈ ਸੀ। 400 ਜਾਂ 500 ਸਾਲ ਪਹਿਲਾਂ ਬਹੁਤ ਸਾਰੇ ਰਬੀ ਅਤੇ ਉਸ ਆਦਮੀ ਨੇ ਮੇਰਾ ਸੰਦੇਸ਼ ਸੁਣਿਆ, ਇੱਕ ਸਭਾ ਵਿੱਚ ਆ ਗਿਆ ਅਤੇ ਉਸ ਲਾਲ ਗਾਂ ਬਾਰੇ ਸੁਣਿਆ ਅਤੇ ਉਸ ਦੇ ਦੁਆਰਾ ਉਸਨੇ ਮਸੀਹਤ ਨੂੰ ਅਪਣਾ ਲਿਆ। ਇੱਕ ਦਿਨ ਕਲੀਸਿਯਾ ਵਿੱਚ ਖੜੇ ਹੋ ਕੇ ਕਿਹਾ, ਕੋਈ ਹੈ ਜੋ ਇਹ ਵਿਸ਼ਵਾਸ ਨਾ ਕਰਦਾ ਹੋਵੇ ਕਿ ਇੱਕ ਦੀ ਜਗ੍ਹਾ 3 ਪਰਮੇਸ਼ਵਰ ਹਨ? ਉਸ ਸਮੇਂ ਤੱਕ ਇੱਕ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦਾ ਸੀ, ਉਹ ਹੋਰ ਕੁਝ ਕਰਨ ਦੀ ਬਜਾਏ ਮੁੜ ਪਾਪ ਵਿੱਚ ਡਿੱਗ ਪਿਆ। ਉਸਨੇ ਕਿਹਾ, ਜਦੋਂ ਅਬਰਾਹਮ ਜਦੋਂ ਉਹ ਤਿੰਨੋਂ ਉੱਪਰ ਆਏ ਤਾਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੋਵੇਂ ਅਬਰਾਹਮ ਕੋਲ ਆਏ। ਹੁਣ ਮੈਂ ਇਸ ਨੂੰ ਦੇਖਣਾ ਚਾਹੁੰਦਾ ਹਾਂ, ਬਸ ਕੁਝ ਅਜਿਹਾ ਲਿਆਵਾਂਗਾ ਜੋ ਤੁਹਾਨੂੰ ਯਾਦ ਰਹੇ। ਜਦੋਂ ਅਬਰਾਹਮ ਨੇ ਉਹਨਾਂ ਤਿੰਨਾਂ ਨੂੰ ਇਕੱਠੇ ਦੇਖਿਆ ਤਾਂ ਉਸਨੇ ਮੇਰੇ ਪ੍ਰਭੂ ਨਹੀਂ ਕਿਹਾ, ਪਰ ਉਸਨੇ ਕਿਹਾ ਮੇਰੇ ਪ੍ਰਭੂ। ਪਰ ਜਦੋਂ ਲੂਤ ਉਸਦਾ ਜਥੇਬੰਦੀ ਵਾਲਾ ਭਰਾ ਜਦੋਂ ਉਸਨੇ ਉਹਨਾਂ ਵਿੱਚੋਂ ਦੋ ਜਣਿਆਂ ਨੂੰ ਦੇਖਿਆ ਤਾਂ ਉਸਨੇ ਕਿਹਾ ਮੇਰੇ ਪ੍ਰਭੂ। ਇਹ ਦਿਖਾਉਂਦਾ ਹੈ ਕਿ ਤੁਸੀਂ ਕਿੱਥੇ ਹੋ। ਸਮਝੇ, ਲੂਤ ਨੇ ਉਹਨਾਂ ਨੂੰ ਆਪਣੇ ਪ੍ਰਭੂ ਆਖਿਆ, ਅਬਰਾਹਮ ਨੇ ਉਹਨਾਂ ਨੂੰ ਤਿੰਨਾਂ ਨੂੰ ਬੁਲਾਇਆ ਮੇਰੇ ਪ੍ਰਭੂ। ਉੱਥੇ ਉਹਨਾਂ ਵਿੱਚੋਂ ਸਿਰਫ ਇੱਕ ਹੀ ਪ੍ਰਭੂ ਸੀ, ਇਹ ਠੀਕ ਹੈ, ਐਲੋਹਿਮ। ਫਿਰ ਦੋ ਦੂਤ ਜੋ ਬਸ ਦੂਤ ਹੀ ਸਨ ਉੱਥੇ ਹੇਠਾਂ ਚਲੇ ਗਏ ਅਤੇ ਲੂਤ, ਉਹ ਮਹਾਨ ਤ੍ਰਿਏਕਤਾਵਾਦੀ ਭਾਈ, ਉਹਨਾਂ ਨੂੰ ਆਪਣੇ ਪ੍ਰਭੂ ਕਹਿਣਾ ਚਾਹੁੰਦਾ ਸੀ। ਤੁਸੀਂ ਜਾਣਦੇ ਹੋ, ਸਿੱਧਾ ਅੰਦਰ ਆ ਜਾਓ, ਦੇਖੋ ਉਹ ਕਿਹੋ ਜਿਹੀ ਹਾਲਤ ਵਿੱਚ ਆ ਗਿਆ ਕਿਉਂਕਿ ਉਹ ਹੇਠਾਂ ਦੁਨਿਆਵੀ ਚੀਜ਼ਾਂ ਵਿੱਚ ਫਸਿਆ ਹੋਇਆ ਸੀ। ਉਸ ਦੀ ਪਤਨੀ ਅਤੇ ਉਸ ਦੀਆਂ ਸਾਰੀਆਂ ਧੀਆਂ ਵੀ ਬਾਕੀ ਦੁਨੀਆਂ ਵਾਂਗ ਹੀ ਹੋ ਗਈਆਂ ਸਨ, ਉਹਨਾਂ ਦੀ ਠੰਡੀ ਰਸਮੀ ਕਲੀਸਿਯਾ ਵਾਂਗ। ਤੁਸੀਂ ਵੀ ਇਸੇ ਤਰ੍ਹਾਂ ਹੀ ਹੋ ਜਾਂਦੇ ਹੋ। ਦੂਤ ਨੇ ਕੀ ਕੀਤਾ? ਉਸਨੇ ਸਿੱਧ ਕੀਤਾ ਕਿ ਉਹ ਪ੍ਰਭੂ ਪਰਮੇਸ਼ਵਰ ਸੀ। ਹੁਣ ਇਹ ਪਵਿੱਤਰ ਆਤਮਾ ਹੈ ਜਿਸ ਦੇ ਬਾਰੇ ਮੈਂ ਹੁਣ ਗੱਲ ਕਰ ਰਿਹਾ ਹਾਂ। ਉਸ ਨੂੰ ਸਾਬਤ ਕਰਨ ਦਿਓ ਕਿ ਉਹ ਅਜੇ ਵੀ ਪ੍ਰਭੂ ਪਰਮੇਸ਼ਵਰ ਹੈ। ਉਸ ਨੂੰ ਸਾਬਤ ਕਰਨ ਦਿਓ ਕਿ ਉਹੀ ਸੀ। ਹੁਣ ਤੁਸੀਂ ਪ੍ਰਾਰਥਨਾ ਕਰੋ, ਮੈਂ ਤੁਹਾਨੂੰ ਫਿਰ ਤੋਂ ਪੁੱਛਾਂਗਾ ਇੱਥੇ ਅੰਦਰ ਕਿੰਨੇ ਲੋਕ ਹਨ। ਆਓ ਇੱਕ ਵਾਰੀ ਛੋਟਾ ਜਿਹਾ ਹਿੱਸਾ ਲੈਂਦੇ ਹਾਂ। ਇੱਥੇ ਅੰਦਰ ਕਿੰਨੇ ਲੋਕ ਹਨ? ਤੁਸੀਂ ਦੱਸੋ ਇੱਥੇ ਅੰਦਰ ਜੋ ਬਿਮਾਰ ਹੋ। ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਅਜਨਬੀ ਹੋ। ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰੇ, ਆਪਣਾ ਹੱਥ ਉੱਪਰ ਉਠਾਓ। ਹੁਣ ਆਓ ਇੱਥੇ ਇਸ ਭੀੜ ਵਿੱਚ ਵੇਖੀਏ, ਠੀਕ ਹੈ, ਠੀਕ ਹੈ। ਹੁਣ ਆਪਣੇ ਹੱਥ ਇੱਕ ਮਿੰਟ ਲਈ ਹੇਠਾਂ ਕਰ ਲਓ, ਪਰਮੇਸ਼ਵਰ ਨੂੰ ਬੋਲਣ ਦਿਓ। ਹੁਣ ਮੈਂ ਆਪਣਾ ਹੱਥ ਉੱਪਰ ਕਰਦਾ ਹਾਂ, ਮੈਂ ਉਹਨਾਂ ਨੂੰ ਨਹੀਂ ਜਾਣਦਾ, ਉਹਨਾਂ ਨੂੰ ਨਹੀਂ ਜਾਣਦਾ। ਹੁਣ ਜੇ ਉਹ ਅਜੇ ਵੀ ਪਰਮੇਸ਼ਵਰ ਹੈ ਤਾਂ ਕੀ ਉਹੀ ਕੰਮ ਨਹੀਂ ਕਰੇਗਾ? ਉਸ ਔਰਤ ਨੇ ਜਿਸਨੇ ਉਸਦੇ ਪੱਲੇ ਨੂੰ ਛੂਇਆ ਸੀ, ਤੁਹਾਡੇ ਵਿੱਚੋਂ ਕੁਝ ਔਰਤਾਂ ਜਾਂ ਤੁਹਾਡੇ ਵਿੱਚੋਂ ਕੁਝ ਜਿਨ੍ਹਾਂ ਨੇ ਆਪਣੇ ਹੱਥ ਉਠਾਏ ਸਨ, ਉੱਥੇ ਕਿਤੇ ਕੋਈ ਔਰਤ ਹੈ? ਮੇਰਾ ਵਿਸ਼ਵਾਸ ਹੈ ਕਿੱਥੇ ਉਹ ਛੋਟੀ ਔਰਤ ਅਖੀਰ ਤੇ ਹੈ ਕਿ ਤੁਸੀਂ ਆਪਣਾ ਹੱਥ ਉੱਪਰ ਕੀਤਾ ਸੀ, ਠੀਕ ਹੈ, ਇਹ ਤੁਸੀਂ ਸੀ, ਠੀਕ ਹੈ। ਮੈਂ ਤੁਹਾਡੇ ਲਈ ਅਣਜਾਣ ਹਾਂ, ਮੈਂ ਤੁਹਾਨੂੰ ਨਹੀਂ ਜਾਣਦਾ, ਠੀਕ ਹੈ। ਤੁਸੀਂ ਬਸ ਇਹ ਵੇਖੋ ਕਿ ਉਹ ਅਜੇ ਵੀ ਮਹਾਜਾਜਿਕ ਹੈ ਜੋ ਤੁਹਾਡੀਆਂ ਨਿਰਬਲਤਾਈਆਂ ਦੁਆਰਾ ਚੋਇਆ ਜਾ ਸਕਦਾ ਹੈ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖਿਆ, ਤੁਸੀਂ ਮੇਰੇ ਲਈ ਅਜਨਬੀ ਹੋ। ਮੈਂ ਤੁਹਾਡੇ ਬਾਰੇ ਕੁਝ ਨਹੀਂ ਜਾਣਦਾ, ਪਰ ਪਰਮੇਸ਼ਵਰ ਤੁਹਾਨੂੰ ਜਾਣਦਾ ਹੈ। ਜੇ ਉਹ ਆਪਣੇ ਪਵਿੱਤਰ ਆਤਮਾ ਰਾਹੀਂ ਜੀ ਉੱਠੇ ਹੋਏ ਮਸੀਹ ਦੇ ਜ਼ਰੀਏ ਜੋ ਇੱਥੇ ਆਇਆ ਸੀ ਮੇਰੇ ਤੇ ਪ੍ਰਗਟ ਕਰ ਸਕੇ ਅਤੇ ਮੈਨੂੰ ਆਪਣੇ ਆਤਮਾ ਦੁਆਰਾ ਇੱਕ ਅਸਥਾਈ ਪੁਨਰ ਉਥਾਨ ਬਖਸ਼ੇ, ਤਾਂ ਕਿ ਹੁਣ ਮੇਰਾ ਆਤਮਾ ਲਾਂਭੇ ਹੋ ਜਾਏ ਅਤੇ ਉਸਦਾ ਆਤਮਾ ਅੰਦਰ ਆ ਜਾਏ, ਫਿਰ ਤੁਹਾਨੂੰ ਇਹ ਦੱਸਣ ਲਈ ਕਿ ਉਹ ਜਿਉਂਦਾ ਹੈ ਜਾਂ ਨਹੀਂ। ਹੁਣ ਮੈਂ ਤੁਹਾਨੂੰ ਨਹੀਂ ਜਾਣਦਾ, ਇਹ ਮੈਂ ਹਾਂ, ਮੈਂ ਅਤੇ ਮੇਰਾ ਆਤਮਾ, ਅਸੀਂ ਤੁਹਾਨੂੰ ਨਹੀਂ ਜਾਣਦੇ, ਪਰ ਉਹ ਤੁਹਾਨੂੰ ਜਾਣਦਾ ਹੈ। ਪਰ ਉਹ ਮੇਰੇ ਸਰੀਰ ਨੂੰ ਉਧਾਰ ਲੈਣਾ ਚਾਹੁੰਦਾ ਹੈ ਤਾਂ ਜੋ ਉਹ ਇਹ ਸਾਬਿਤ ਕਰ ਸਕੇ ਕਿ ਉਹ ਜੀ ਉੱਠਿਆ ਹੋਇਆ ਮਸੀਹ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਉਸਨੂੰ ਉਧਾਰ ਦੇ ਸਕਦਾ ਹਾਂ, ਉਸ ਨੂੰ ਦੇ ਸਕਦਾ ਹਾਂ ਜੋ ਕੁਝ ਵੀ ਉਹ ਇਸ ਤੋਂ ਪ੍ਰਾਪਤ ਕਰ ਸਕਦਾ ਹੈ। ਜੇ ਪਰਮੇਸ਼ਵਰ ਮੈਨੂੰ ਇਹ ਦੱਸੇ ਕਿ ਤੁਸੀਂ ਇੱਥੇ ਕਾਹਦੇ ਲਈ ਆਏ ਹੋ, ਤਾਂ ਕੀ ਤੂੰ ਮੇਰੇ ਤੇ ਵਿਸ਼ਵਾਸ ਕਰੇਂਗੀ? ਤੁਸੀਂ ਕਰੋਗੇ, ਤੁਹਾਡੀਆਂ ਨਾੜੀਆਂ ਸੁੱਜੀਆਂ ਹੋਈਆਂ ਹਨ। ਜੇ ਸਹੀ ਹੈ ਤਾਂ ਆਪਣਾ ਹੱਥ ਉੱਪਰ ਕਰੋ, ਤੁਹਾਨੂੰ ਸਿਰਫ ਇਹੀ ਨਹੀਂ ਹਰਨੀਆਂ ਵੀ ਹੈ। ਇਹ ਸਹੀ ਹੈ, ਤੁਸੀਂ ਇਸ ਸ਼ਹਿਰ ਤੋਂ ਨਹੀਂ ਹੋ, ਤੁਸੀਂ ਲੀਮਾ ਓਹੀਓ ਤੋਂ ਹੋ। ਤੁਹਾਡਾ ਨਾਮ ਸ਼੍ਰੀਮਤੀ ਸਟੋਡਾ ਰੱਡ ਹੈ, ਇਹ ਠੀਕ ਹੈ। ਤੁਹਾਡਾ ਪਤੀ ਤੁਹਾਡੇ ਪਿੱਛੇ ਬੈਠਾ ਹੋਇਆ ਹੈ, ਇਹ ਠੀਕ ਹੈ। ਕੀ ਤੁਸੀਂ ਮੰਨਦੇ ਹੋ ਕਿ ਪਰਮੇਸ਼ਵਰ ਮੈਨੂੰ ਦੱਸ ਸਕਦਾ ਹੈ ਕਿ ਉਸਦੀ ਸਮੱਸਿਆ ਕੀ ਹੈ? ਉਸਦੀ ਪਿੱਠ ਵਿੱਚ ਤਕਲੀਫ ਹੈ, ਉਹ ਪਿੱਠ ਦਰਦ ਕਾਰਨ ਤਕਲੀਫ ਵਿੱਚ ਹੈ। ਜੇ ਠੀਕ ਹੈ ਤਾਂ ਆਪਣਾ ਹੱਥ ਉੱਪਰ ਕਰੋ ਸ਼੍ਰੀਮਾਨ, ਕਿ ਤੁਸੀਂ ਵਿਸ਼ਵਾਸ ਕਰਦੇ ਹੋ। ਇੱਥੇ ਹੇਠਾਂ ਕਿਸੇ ਹੋਰ ਨੇ ਵੀ ਆਪਣਾ ਹੱਥ ਚੁੱਕਿਆ ਸੀ, ਇੱਥੇ ਹੀ ਕਿਤੇ ਕਤਾਰ ਵਿੱਚ। ਹਾਂ, ਉੱਥੇ ਉਸ ਔਰਤ ਨੇ, ਠੀਕ ਹੈ, ਮੈਂ ਤੁਹਾਨੂੰ ਨਹੀਂ ਜਾਣਦਾ ਹਾਂ, ਇਹ ਜੋ ਤੁਹਾਡੇ ਕੋਲ ਬੈਠੇ ਹੋਏ ਹਨ ਇਹ ਤੁਹਾਡੇ ਪਤੀ ਹਨ। ਜਿਸ ਚੀਜ਼ ਨੂੰ ਤੁਸੀਂ ਚਾਹੁੰਦੇ ਹੋ ਉਹ ਹੈ ਪਵਿੱਤਰ ਆਤਮਾ ਦਾ ਬਪਤਿਸਮਾ। ਜੇ ਠੀਕ ਹੈ ਤਾਂ ਆਪਣਾ ਹੱਥ ਉੱਪਰ
ਚੱਕੋ।
ਇਹ ਠੀਕ ਹੈ, ਸਭ ਠੀਕ ਹੈ, ਪ੍ਰਭੂ ਤੇ ਵਿਸ਼ਵਾਸ ਰੱਖੋ। ਬਸ ਰਤਾ ਪਰ ਵੀ ਸ਼ੱਕ ਨਾ ਕਰੋ। ਕਿਸੇ ਨੂੰ ਦੂਰੋਂ ਆਉਂਦੇ ਵੇਖਿਆ ਹੈ ਪਰ ਇਹ ਸਮਝ ਨਹੀਂ ਆਇਆ ਕਿ ਉਹ ਕਿੱਥੋਂ ਆ ਰਿਹਾ ਸੀ। ਹਾਂ, ਇਹ ਉਹ ਆਦਮੀ ਹੈ ਜੋ ਇੱਥੇ ਬੈਠਾ ਹੋਇਆ ਹੈ, ਮੈਂ ਹੁਣ ਉਸ ਨੂੰ ਦੇਖ ਰਿਹਾ ਹਾਂ, ਉਹ ਵੀ ਮੇਰੇ ਲਈ ਅਜਨਬੀ ਹੈ। ਤੁਹਾਨੂੰ ਪਿੱਤੇ ਦੀ ਥੈਲੀ ਵਿਚ ਤਕਲੀਫ਼ ਹੈ, ਨਜ਼ਲੇ ਦੀ ਤਕਲੀਫ਼ ਹੈ, ਤੁਸੀਂ ਇੱਥੋਂ ਦੇ ਨਹੀਂ ਹੋ, ਤੁਸੀਂ ਜਾਰਜੀਆ ਤੋਂ ਹੋ, ਇੱਕ ਜਗ੍ਹਾ ਜਿਸ ਨੂੰ ਹਬਰ ਮਿਲ ਜਾਰਜੀਆ ਕਿਹਾ ਜਾਂਦਾ ਹੈ। ਠੀਕ ਹੈ, ਹੁਣ ਵਿਸ਼ਵਾਸ ਕਰੋ ਅਤੇ ਮੁੜ ਘਰ ਨੂੰ ਜਾਓ ਅਤੇ ਤੰਦਰੁਸਤ ਹੋ ਜਾਓ। ਕਿ ਤੁਸੀਂ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹੋ, ਉੱਥੇ ਇੱਕ ਹੈ ਜੋ ਬਿਲਕੁਲ ਪਿੱਛੇ ਬੈਠਾ ਹੋਇਆ ਹੈ ਔਰ ਰੋਸ਼ਨੀ ਉਸ ਆਦਮੀ ਉੱਤੇ ਖੜੀ ਹੈ। ਉਹ ਆਪਣੇ ਕਿਸੇ ਅਜੀਜ਼ ਲਈ ਪ੍ਰਾਰਥਨਾ ਕਰ ਰਹੇ ਹਨ ਜਿਸ ਨੂੰ ਕੈਂਸਰ ਹੋ ਗਿਆ ਹੈ ਅਤੇ ਉਹਨਾਂ ਨੂੰ ਮੁਕਤੀ ਨਹੀਂ ਮਿਲੀ ਹੈ। ਨਿਸ਼ਚਾ ਕਰੋ, ਵਿਸ਼ਵਾਸ ਰੱਖੋ ਅਤੇ ਸ਼ੱਕ ਨਾ ਕਰੋ। ਮੈਂ ਬਸ ਦੇਖ ਰਿਹਾ ਹਾਂ, ਇੱਥੇ ਹੈ ਉਹ ਔਰਤ ਜੋ ਸਿਰ ਹੇਠਾਂ ਝੁਕਾ ਕੇ ਪ੍ਰਾਰਥਨਾ ਕਰ ਰਹੀ ਹੈ। ਉਸਦੇ ਪੈਰਾਂ ਤੇ ਗੋਡਿਆਂ ਵਿੱਚ ਤਕਲੀਫ ਹੈ, ਮੈਂ ਤੁਹਾਨੂੰ ਨਹੀਂ ਜਾਣਦਾ ਕਿ ਮੈਂ ਜਾਣਦਾ ਹਾਂ, ਅਸੀਂ ਅਜਨਬੀ ਹਾਂ। ਆਪਣਾ ਹੱਥ ਉੱਪਰ ਚੱਕੋ, ਤੁਹਾਡਾ ਘਰ ਨਿਊ ਹੈਮਸ਼ਾਇਰ ਵਿੱਚ ਹੈ ਜਿੱਥੋਂ ਤੁਸੀਂ ਆਏ ਹੋ। ਵਿਸ਼ਵਾਸ ਕਰੋ ਤੇ ਪ੍ਰਭੂ ਤੁਹਾਨੂੰ ਚੰਗਾ ਕਰ ਦੇਵੇਗਾ। ਜਿਹੜੀ ਔਰਤ ਪਿੱਛੇ ਛੋਟੀ ਲੜਕੀ ਨਾਲ ਬੈਠੀ ਹੋਈ ਹੈ ਉਸਦੇ ਲਈ ਪ੍ਰਾਰਥਨਾ ਕਰ ਰਹੀ ਹੈ, ਜਿਸ ਨੂੰ ਗੁਰਦਿਆਂ ਦੀ ਸਮੱਸਿਆ ਹੈ, ਬਿਲਕੁਲ ਉੱਥੇ ਪਿੱਛੇ ਬੈਠੀ ਹੋਈ ਹੈ, ਉਹ ਵੀ ਜਾਰਜੀਆ ਤੋਂ ਹੈ। ਸ਼੍ਰੀਮਤੀ ਕੈਸਨ, ਜੇ ਤੁਸੀਂ ਪੂਰੇ ਹਿਰਦੇ ਤੋਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਇਸ ਨੂੰ ਕਬੂਲ ਕਰਦੇ ਹੋ, ਠੀਕ ਹੈ, ਫਿਰ ਘਰ ਜਾਓ, ਤੰਦਰੁਸਤ ਹੋ ਜਾਓ। ਮੈਂ ਇਸ ਔਰਤ ਨੂੰ ਨਹੀਂ ਜਾਣਦਾ, ਇਸ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਵੇਖਿਆ। ਜੇ ਅਸੀਂ ਇੱਕ ਦੂਸਰੇ ਲਈ ਅਜਨਬੀ ਹਾਂ ਤਾਂ ਆਪਣਾ ਹੱਥ ਲਹਿਰਾਓ ਔਰਤ, ਇਹ ਠੀਕ ਹੈ। ਇੱਥੇ ਬਿਲਕੁਲ ਪਿੱਛੇ ਇੱਕ ਹੋਰ ਆਦਮੀ ਬੈਠਾ ਹੋਇਆ ਹੈ, ਉਹ ਵੀ ਜਾਰਜੀਆ ਤੋਂ ਹੈ, ਮੈਂ ਉਸ ਨੂੰ ਨਹੀਂ ਜਾਣਦਾ ਹਾਂ, ਉਸ ਨੂੰ ਕਦੇ ਵੀ ਨਹੀਂ ਦੇਖਿਆ ਹੈ, ਪਰ ਮੈਂ ਉਸ ਨੂੰ ਉਸ ਆੜੂਆਂ ਵਾਲੇ ਇਲਾਕੇ ਤੋਂ ਆਉਂਦੇ ਹੋਏ ਦੇਖਿਆ ਹੈ, ਠੀਕ ਹੈ, ਉਸਦੇ ਜਿਗਰ ਵਿੱਚ ਕੋਈ ਸਮੱਸਿਆ ਹੈ, ਇਹ ਠੀਕ ਹੈ, ਅਤੇ ਉਸ ਨੂੰ ਗਠੀਆ ਹੈ, ਉਹ ਪਿੱਛੇ ਸੀਟ ਤੇ ਬੈਠਾ ਹੋਇਆ ਹੈ। ਤੁਸੀਂ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹੋ ਸ਼੍ਰੀਮਾਨ, ਠੀਕ ਹੈ, ਵਾਪਸ ਜਾਓ ਤੇ ਤੰਦਰੁਸਤ ਹੋ ਜਾਓ। ਉੱਥੇ ਤੁਹਾਡੇ ਨਾਲ ਕੋਈ ਬੈਠਾ ਹੋਇਆ ਹੈ, ਇੱਕ ਔਰਤ ਹੈ, ਉਹ ਪਿੱਛੇ ਬਿਲਕੁਲ ਪਿਛਲੀ ਕਤਾਰ ਵਿੱਚ ਹੈ। ਨਹੀਂ, ਇਹ ਉਸਦੇ ਲਈ ਨਹੀਂ ਹੈ, ਉਹ ਆਪਣੇ ਪੁੱਤਰ ਲਈ ਪ੍ਰਾਰਥਨਾ ਕਰ ਰਹੀ ਹੈ। ਇਹ ਠੀਕ ਹੈ ਭੈਣ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਮੈਨੂੰ ਦੱਸ ਸਕਦਾ ਹੈ ਕਿ ਤੁਹਾਡੇ ਪੁੱਤਰ ਨੂੰ ਕੀ ਪਰੇਸ਼ਾਨੀ ਹੈ? ਮੈਂ ਤੁਹਾਡੇ ਲਈ ਅਜਨਬੀ ਹਾਂ, ਪਰ ਪਰਮੇਸ਼ਵਰ ਤੁਹਾਨੂੰ ਜਾਣਦਾ ਹੈ। ਛਾਲੇ ਤੇ ਇੱਕ ਮਾਨਸਿਕ ਪਰੇਸ਼ਾਨੀ ਹੈ, ਉਹ ਇੱਥੇ ਨਹੀਂ ਹੈ, ਡੇਟਨ ਆਇਓ ਵਿੱਚ ਹੈ। ਜੇ ਠੀਕ ਹੈ ਤਾਂ ਆਪਣਾ ਹੱਥ ਉੱਪਰ ਕਰੋ, ਹੁਣ ਵਿਸ਼ਵਾਸ ਕਰੋ ਕਿ ਤੁਸੀਂ ਜਾਣਦੇ ਹੋ ਕਿ ਉਹ ਜੀਵਿਤ ਹੈ, ਕਿ ਉਹ ਉਹੀ ਯਿਸੂ ਹੈ ਜੋ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਇੱਥੇ ਘੱਟੋ ਘੱਟ 8 ਜਾਂ 10 ਲੋਕ ਹਨ ਜਿਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖਿਆ ਕਿ ਇਹ ਸੱਚ ਹੈ। ਹੁਣ ਹੋ ਜਾਵੇ ਕਿ ਸਵਰਗ ਦਾ ਪਰਮੇਸ਼ਵਰ ਜੋ ਹਾਜ਼ਰ ਹੈ ਇਹਨਾਂ ਨੂੰ ਚੰਗਾ ਕਰੇ ਅਤੇ ਤੰਦਰੁਸਤ ਬਣਾਵੇ। ਖੈਰ, ਇਹ ਪਵਿੱਤਰ ਆਤਮਾ ਦੇ ਮਸਾ ਤੋਂ ਆਉਂਦਾ ਹੈ, ਮੇਰੇ ਵੱਲੋਂ ਨਹੀਂ। ਪਰਮੇਸ਼ਵਰ ਜੋ ਦਿਲਾਂ ਦੇ ਵਿਚਾਰਾਂ ਨੂੰ ਜਾਂਚ ਲੈਂਦਾ ਹੈ ਅਤੇ ਆਪਣੇ ਆਪ ਨੂੰ ਸਾਬਤ ਕਰਦਾ ਹੈ ਕਿ ਉਹ ਯਿਸੂ ਮਸੀਹ ਹੈ, ਉਹੀ ਜੋ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ, ਉਸ ਨੂੰ ਅੱਗੇ ਆ ਕੇ ਬਿਮਾਰਾਂ ਨੂੰ ਚੰਗਾ ਕਰਨ ਦਿਓ। ਉਹ ਹਮੇਸ਼ਾ ਲਈ ਪਰਮੇਸ਼ਵਰ ਹੈ। ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਹੁਣ ਕਿੰਨੇ ਹਨ ਜੋ ਇਸ ਵੇਲੇ ਉਸ ਤੇ ਵਿਸ਼ਵਾਸ ਕਰਨਾ ਚਾਹੁੰਦੇ ਹਨ ਅਤੇ ਉਸ ਨੂੰ ਆਪਣਾ ਮੁਕਤੀਦਾਤਾ, ਚੰਗਾਈ ਦੇਣ ਵਾਲਾ ਅਤੇ ਬਪਤਿਸਮਾ ਦੇਣ ਵਾਲਾ ਅਤੇ ਆਪਣਾ ਆਉਣ ਵਾਲਾ ਰਾਜਾ ਕਬੂਲ ਕਰਨਾ ਚਾਹੁੰਦੇ ਹਨ? ਯੇਸ਼ੂ ਦੇ ਨਾਮ ਵਿੱਚ, ਓ ਹਾਲੇਲੂਯਾ! ਕੀ ਈਸਟਰ ਦੀ ਮੋਹਰ, ਈਸਟਰ ਦੀ ਅਟਲ ਮੋਹਰ? ਅਗਲੀ ਗੱਲ ਕਿਹੜੀ ਹੈ? ਪੁੱਤਰ ਨੂੰ ਮਿਲਣ ਲਈ ਇਸ ਸਰੀਰ ਦਾ ਬਦਲ ਜਾਣਾ ਜੋ ਆ ਰਿਹਾ ਹੈ। ਅਸੀਂ ਇੱਕ ਪਲ ਵਿੱਚ ਆਖਰੀ ਚੱਪ ਨਾਲ ਹੀ ਬਦਲ ਜਾਵਾਂਗੇ। ਤੁਸੀਂ ਜਿੰਨੀਆਂ ਮਰਜ਼ੀ ਇਹ ਕਾਗਜ਼ੀ ਮੋਹਰਾਂ ਲਗਾ ਲਵੋ, ਪਰ ਅਸਲੀ ਈਸਟਰ ਦੀ ਮੋਹਰ ਤਾਂ ਮਨੁੱਖੀ ਦਿਲ ਵਿੱਚ ਪਵਿੱਤਰ ਆਤਮਾ ਹੈ। ਕੀ ਤੁਸੀਂ ਇਹ ਕਬੂਲ ਕਰਦੇ ਹੋ ਕਿ ਤੁਸੀਂ ਉਸਦੇ ਜੀ ਉੱਠਣ ਵਿੱਚ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਹਮੇਸ਼ਾ ਲਈ ਜਿਉਂਦਾ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਇੱਥੇ ਹੈ? ਕੀ ਤੁਸੀਂ ਹੁਣ ਉਸਨੂੰ ਆਪਣੀ ਮੁਕਤੀਦਾਤਾ, ਆਪਣਾ ਚੰਗਾਈ ਦੇਣ ਵਾਲਾ, ਆਪਣਾ ਪਰਮੇਸ਼ਵਰ, ਆਪਣਾ ਆਉਣ ਵਾਲਾ ਰਾਜਾ ਕਬੂਲ ਕਰਦੇ ਹੋ? ਆਪਣੇ ਪੂਰੇ ਹਿਰਦੇ ਤੋਂ ਵਿਸ਼ਵਾਸ ਕਰੋ। ਜਿਵੇਂ ਇਹ ਰੁਮਾਲ ਇਹਨਾਂ ਉੱਤੇ ਪ੍ਰਾਰਥਨਾ ਕਰਦੇ ਹਾਂ, ਪਰਮੇਸ਼ਵਰ ਯਿਸੂ ਮਸੀਹ ਦੇ ਨਾਮ ਵਿੱਚ। ਕਈ ਲੋਕ ਉਹਨਾਂ ਨੂੰ ਮਸਾ ਕਰਵਾਉਂਦੇ ਹਨ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹਨਾਂ ਨੇ ਪੌਲੁਸ ਦੀ ਦੇਹ ਨਾਲ ਰੁਮਾਲ ਅਤੇ ਪਟਕੇ ਛੁਆਏ ਸਨ ਅਤੇ ਉਹ ਚੰਗੇ ਹੋ ਗਏ। ਕੀ ਤੁਸੀਂ ਉਸ ਤੇ ਵਿਸ਼ਵਾਸ ਕਰਦੇ ਹੋ? ਇੱਥੇ ਹੋਰ ਕਿੰਨੇ ਹਨ ਜਿਹੜੇ ਬਿਮਾਰ ਹਨ? ਹੁਣ ਡੇਰੇ ਦੇ ਲੋਕ ਅਤੇ ਸਮਾਜ ਦੇ ਨੇੜੇ ਤੇੜੇ ਜੋ ਇੱਥੇ ਆਲੇ ਦੁਆਲੇ ਦੇ ਹਨ, ਹੁਣ ਤੁਸੀਂ ਆਪਣੇ ਹੱਥ ਉੱਪਰ ਕਰੋ ਜੋ ਇੱਥੋਂ ਆਲੇ ਦੁਆਲੇ ਤੋਂ ਹਨ। ਹੁਣ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਇੱਥੇ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਵਿੱਤਰ ਆਤਮਾ ਇੱਥੇ ਹੈ? ਹੁਣ ਠਹਿਰੋ, ਅਸੀਂ ਕਿਸੇ ਹੋਰ ਚੀਜ਼ ਦੀ ਉਡੀਕ ਕਾਹਦੇ ਲਈ ਕਰੀਏ? ਇੱਥੇ ਹੈ ਤਾਂ ਉਹ ਅਸੀਂ ਇਸ ਤੋਂ ਕੰਮ ਲਈਏ। ਚਾਰਲੀ, ਤੁਹਾਡਾ ਕੀ ਖਿਆਲ ਹੈ? ਆਮੀਨ, ਹਾਲੇਲੂਯਾ। ਓ, ਇਹ ਹੋ ਕੇ ਰਹੇਗਾ। ਮੈਂ ਕਿਸੇ ਨੂੰ ਚੰਗਾ ਨਹੀਂ ਕਰ ਸਕਦਾ ਹਾਂ, ਮੈਂ ਇਹ ਨਹੀਂ ਕਰ ਸਕਦਾ, ਮੇਰੇ ਵਿੱਚ ਕੁਝ ਨਹੀਂ ਹੈ ਜਿਸ ਦੇ ਨਾਲ ਮੈਂ ਕਿਸੇ ਨੂੰ ਚੰਗਾਈ ਦੇ ਸਕਾਂ। ਪਰ ਜੇ ਤੁਸੀਂ ਇਸ ਆਤਮਾ ਨੂੰ ਕਬੂਲ ਕਰੋ ਜੋ ਹੁਣ ਮੇਰੇ ਉੱਤੇ ਹੈ, ਤਾਂ ਤੁਹਾਡੇ ਕੋਲੋਂ ਇਸ ਤੇ ਸ਼ੱਕ ਕਰਵਾਉਣ ਲਈ ਨਰਕ ਵਿੱਚ ਇਹਨੇ ਦੁਸ਼ਟ ਆਤਮੇ ਨਹੀਂ ਹਨ ਅਤੇ ਤੁਸੀਂ ਜ਼ਰੂਰ ਚੰਗੇ ਹੋ ਜਾਓਗੇ। ਮੈਂ ਉਹ ਚੰਗਾ ਕਰਨ ਵਾਲਾ ਨਹੀਂ ਹਾਂ, ਚੰਗਾ ਕਰਨ ਵਾਲਾ ਉਹ ਹੈ। ਮੈਂ ਦਰਸ਼ਨ ਨਹੀਂ ਦੇਖ ਸਕਦਾ ਹਾਂ, ਇਹ ਉਹ ਹੈ ਜੋ ਬੋਲਦਾ ਹੈ। ਇਹ ਸਿਰਫ ਮੇਰਾ ਸਰੀਰ ਹੈ ਜਿਸ ਦਾ ਇਸਤੇਮਾਲ ਉਹ ਕਰ ਰਿਹਾ ਹੈ। ਹੁਣ ਉਸੇ ਪਰਮੇਸ਼ਵਰ ਨੇ ਕਿਹਾ ਸੀ, ਨਿਹਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਇੱਥੇ ਕਿੰਨੇ ਨਿਹਚਾ ਕਰਨ ਵਾਲੇ ਹਨ? ਕੀ ਤੁਹਾਨੂੰ ਪੱਕਾ ਪਤਾ ਹੈ ਕਿ ਤੁਸੀਂ ਇੱਕ ਵਿਸ਼ਵਾਸੀ ਹੋ? ਅੱਛਾ, ਉਸਨੇ ਕਿਹਾ ਨਿਹਚਾ ਕਰਨ ਵਾਲਿਆਂ ਨਾਲ ਇਹ ਨਿਸ਼ਾਨ ਹੋਣਗੇ। ਜੇ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਚੰਗੇ ਹੋ ਜਾਣਗੇ। ਕੀ ਇਹ ਠੀਕ ਹੈ? ਹੁਣ ਇੱਕ ਦੂਜੇ ਉੱਤੇ ਹੱਥ ਰੱਖੋ। ਮੈਨੂੰ ਤੁਹਾਡੇ ਵਿੱਚੋਂ ਹਰੇਕ ਲਈ ਪ੍ਰਾਰਥਨਾ ਕਰਨ ਦਿਓ। ਹੇ ਪਰਮੇਸ਼ਵਰ, ਉਹ ਭਾਈ ਕੁਝ ਹੋ ਕੇ ਰਹੇਗਾ, ਬਸ ਕੁਝ ਹੋ ਕੇ ਰਹੇਗਾ। ਹੇ ਮਹਾਨ ਈਸਟਰ ਦੀ ਮੋਹਰ, ਤੂੰ ਤਲਾਬ ਵਿੱਚ ਦਾ ਸ਼ੋਸ਼ਣ ਨਹੀਂ ਹੈ, ਸਗੋਂ ਵਾਦੀਆਂ ਦਾ ਸ਼ੋਸ਼ਣ ਹੈ। ਤੂੰ ਉਸ ਦਿਨ ਉਸ ਲੜਕੇ ਰਾਹੀਂ ਬੋਲਿਆ ਸੀ, ਤੂੰ ਆਪਣੇ ਵਚਨ ਰਾਹੀਂ ਆਇਆ ਹੈ। ਤੂੰ ਪ੍ਰਗਟ ਕੀਤਾ ਕਿ ਤੂੰ ਸੱਚਾਈ ਹੈ। ਪ੍ਰਭੂ, ਤੂੰ ਸੱਚਾਈ ਹੈ, ਤੂੰ ਪੁਨਰ ਉਥਾਨ ਹੈ। ਤੂੰ ਕਿਹਾ ਸੀ, ਪੁਨਰ ਉਥਾਨ ਅਤੇ ਜੀਵਨ ਮੈਂ ਹਾਂ। ਉਹ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ, ਭਾਵੇਂ ਉਹ ਮਰ ਵੀ ਜਾਵੇ, ਫਿਰ ਵੀ ਉਹ ਜਿਉਂਦਾ ਰਹੇਗਾ। ਜੋ ਕੋਈ ਜਿਉਂਦਾ ਹੈ ਤੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਕਦੇ ਨਹੀਂ ਮਰੇਗਾ। ਮੈਂ ਹੀ ਪੁਨਰਥਾਨ ਅਤੇ ਜੀਵਨ ਹਾਂ। ਮੈਂ ਹਾਂ, ਨਾ ਕਿ ਮੈਂ ਹੋਵਾਂਗਾ ਜਾਂ ਮੈਂ ਸੀ, ਮੈਂ ਹੁਣ ਹਾਂ, ਪੁਨਰ ਉਥਾਨ ਅਤੇ ਜੀਵਨ। ਉਹ ਜਿਸਨੇ ਇਹ ਚਮਤਕਾਰ ਕੀਤੇ ਹਨ, ਉਹੀ ਹੈ ਜਿਸਨੇ ਇਸ ਵਚਨ ਦਾ ਪ੍ਰਚਾਰ ਕੀਤਾ ਹੈ ਕਿ ਬਾਈਬਲ ਇਹ ਨਹੀਂ ਆਖਦੀ ਕਿ ਪ੍ਰਭੂ ਦਾ ਵਚਨ ਨਬੀਆਂ ਕੋਲ ਆਇਆ। ਉਹਨਾਂ ਦਿਨਾਂ ਵਿੱਚ ਉਹ ਕੌਣ ਸੀ ਜਿਸਦੇ ਕੋਲ ਉਹ ਇਹ ਪਤਾ ਲਗਾਉਣ ਜਾਂਦੇ ਸਨ ਕਿ ਪਰਮੇਸ਼ਵਰ ਦਾ ਸੱਚਾ ਪ੍ਰਕਾਸ਼ਨ ਕਿੱਥੇ ਹੈ? ਕਿ ਉਹ ਨਬੀ ਸੀ? ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਉਹ ਇੱਕ ਨਬੀ ਸੀ? ਕਿਉਂਕਿ ਉਸ ਕੋਲ ਇੱਕ ਨਬੀ ਦਾ ਚਿੰਨ ਹੁੰਦਾ ਸੀ, ਨਬੀ ਦੀ ਮੋਹਰ। ਫਿਰ ਨਬੀ ਕੌਣ ਹੁੰਦਾ ਹੈ? ਪਵਿੱਤਰ ਆਤਮਾ। ਪਵਿੱਤਰ ਆਤਮਾ ਨੇ ਵਚਨ ਲਿਖਿਆ, ਪਵਿੱਤਰ ਆਤਮਾ ਨੇ, ਮੈਂ ਨਹੀਂ, ਉਸਨੇ, ਕੇਵਲ ਉਸੇ ਨੇ। ਮੈਂ ਬਸ ਤੁਹਾਨੂੰ ਦੱਸਿਆ ਹੈ, ਉਸਨੇ ਬਸ ਮੇਰਾ ਸਰੀਰ ਲਿਆ ਹੋਇਆ ਹੈ, ਉਹ ਬਸ ਮੇਰੀ ਜੀਭ ਲੈਂਦਾ ਹੈ, ਮੇਰੀਆਂ ਅੱਖਾਂ ਲੈਂਦਾ ਹੈ, ਕਿਉਂਕਿ ਉਹ ਜਾਣਦਾ ਸੀ ਕਿ ਮੈਂ ਇਹ ਉਸਨੂੰ ਸੌਂਪ ਦਿਆਂਗਾ। ਇਸ ਲਈ ਉਹ ਆਇਆ ਤੇ ਮੈਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ। ਇਸ ਲਈ ਇਹ ਮੈਂ ਨਹੀਂ ਹਾਂ, ਇਹ ਤਾਂ ਉਹ ਹੈ। ਤੁਹਾਡੇ ਨਾਲ ਮੈਂ ਨਹੀਂ, ਇਹ ਉਹ ਹੈ ਜੋ ਤੁਹਾਡੇ ਨਾਲ ਹੈ। ਉਹ ਪੁਨਰ ਉਥਾਨ ਅਤੇ ਜੀਵਨ ਹੈ। ਹੇ ਪਰਮੇਸ਼ਵਰ, ਪਰਮੇਸ਼ਵਰ, ਇਸ ਤੇ ਵਿਸ਼ਵਾਸ ਕਰੋ। ਹੇ ਲੋਕੋ, ਉਸ ਤੇ ਵਿਸ਼ਵਾਸ ਕਰੋ, ਉਸ ਤੇ ਵਿਸ਼ਵਾਸ ਕਰੋ, ਉਹ ਇੱਥੇ ਹੈ। ਹੁਣ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਜੋ ਉੱਥੇ ਖੜਾ ਹੈ ਆਪਣੀ ਪ੍ਰਾਰਥਨਾ ਵਿੱਚ ਵਿਸ਼ਵਾਸ ਰੱਖੇ। ਮੈਂ ਚਾਹੁੰਦਾ ਹਾਂ ਕਿ ਜੋ ਮੈਂ ਕਹਿਣ ਵਾਲਾ ਹਾਂ ਉਸ ਤੇ ਵਿਸ਼ਵਾਸ ਕਰੋ। ਮੈਂ ਉਸ ਤੋਂ ਮੰਗਾਂਗਾ ਕਿ ਉਹ ਤੁਹਾਨੂੰ ਚੰਗਾ ਕਰੇ। ਮੈਂ ਉਸ ਤੋਂ ਮੰਗਾਂਗਾ ਕਿ ਉਹ ਹਰੇਕ ਪਾਪ ਨੂੰ ਮਾਫ਼ ਕਰੇ। ਉਹ ਪਾਪ ਕੀ ਹੈ? ਅਵਿਸ਼ਵਾਸ। ਜੇਕਰ ਤੁਹਾਡੇ ਵਿੱਚੋਂ ਕਈਆਂ ਨੇ ਇੱਥੇ ਯਿਸੂ ਮਸੀਹ ਦੇ ਨਾਮ ਵਿੱਚ ਕਦੇ ਬਪਤਿਸਮਾ ਨਹੀਂ ਲਿਆ ਹੈ, ਤਾਂ ਸਰੋਵਰ ਤਿਆਰ ਹੈ। ਜੇ ਤੁਸੀਂ ਨਹੀਂ ਲਿਆ, ਤਾਂ ਇੱਕੋ ਇੱਕ ਚੀਜ਼ ਜੋ ਤੁਹਾਨੂੰ ਪਿੱਛੇ ਰੱਖ ਰਹੀ ਹੈ, ਉਹ ਹੈ ਅਵਿਸ਼ਵਾਸ। ਇਸ ਨੂੰ ਹੁਣ ਹੋਰ ਕਿਉਂ ਕਬੂਲ ਕਰਨਾ ਹੈ? ਇਸ ਚੀਜ਼ ਨੂੰ ਤਿਆਗ ਦਿਓ ਕਿ ਤੁਸੀਂ ਪਰਮੇਸ਼ਵਰ ਦੀ ਆਤਮਾ ਨੂੰ ਨਹੀਂ ਦੇਖ ਸਕਦੇ, ਕਿ ਤੁਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਨਹੀਂ ਦੇਖ ਸਕਦੇ। ਉਹਨਾਂ ਜਥੇਬੰਦੀਆਂ ਤੋਂ ਦੂਰ ਹੋ ਜਾਓ, ਪ੍ਰਭੂ ਯਿਸੂ ਵਿੱਚ ਆਓ, ਫਿਰ ਆਪਣੀ ਜਥੇਬੰਦੀ ਵਿੱਚ ਵਾਪਸ ਜਾਓ ਅਤੇ ਰੋਸ਼ਨੀ ਨੂੰ ਫੈਲਾਓ। ਚਿੰਤਾ ਨਾ ਕਰੋ, ਤੁਸੀਂ ਉੱਥੇ ਬਹੁਤਾ ਸਮਾਨ ਨਹੀਂ ਰਹੋਗੇ। ਇਹ ਕੀ ਕਰੇਗਾ? ਇਹ ਤੁਹਾਡੀ ਆਪਣੀ ਕਲੀਸਿਆ ਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਜਾਵੇਗਾ ਜਿੱਥੇ ਉਸਨੂੰ ਫੈਸਲਾ ਲੈਣਾ ਪਵੇਗਾ। ਜਦੋਂ ਮੈਂ ਬੈਪਟਿਸਟ ਕਲੀਸਿਆ ਤੋਂ ਆਇਆ ਤੇ ਇੱਥੇ ਖੜਾ ਹੋਇਆ, ਕਲੀਸਿਆਵਾਂ ਨੂੰ ਫੈਸਲਾ ਲੈਣਾ ਪਿਆ, ਇਸ ਲਈ ਉਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ। ਇਹ ਠੀਕ ਹੈ, ਮੈਨੂੰ ਆਸ ਹੈ ਕਿ ਮੈਂ ਵਾਰ ਵਾਰ ਕੱਢਿਆ ਜਾਵਾਂਗਾ, ਪਰ ਇੱਕ ਦਿਨ ਜਦੋਂ ਮੈਂ ਜਰਦਨ ਨੂੰ ਪਾਰ ਕਰਾਂਗਾ ਤਾਂ ਮੇਰਾ ਸਵਾਗਤ ਕੀਤਾ ਜਾਵੇਗਾ। ਠੀਕ ਹੈ, ਤੁਹਾਨੂੰ ਬਾਹਰ ਕਰ ਦਿੱਤਾ ਜਾਵੇਗਾ, ਪਰ ਜਦੋਂ ਤੁਸੀਂ ਜਰਦਨ ਪਾਰ ਕਰੋਗੇ, ਉੱਥੇ ਇੱਕ ਸੋਚ ਹੈ ਜੋ ਮੈਨੂੰ ਖੁਸ਼ੀ ਦਿੰਦੀ ਹੈ ਅਤੇ ਮੇਰੇ ਦਿਲ ਨੂੰ ਖੁਸ਼ ਕਰਦੀ ਹੈ। ਮੈਨੂੰ ਉਹ ਨਦੀ ਇਕੱਲਿਆਂ ਹੀ ਪਾਰ ਨਹੀਂ ਕਰਨੀ ਪਵੇਗੀ, ਇਹੀ ਉਹ ਗੱਲ ਹੈ। ਕਿਸੇ ਦਿਨ ਮੈਂ ਨਦੀ ਤੇ ਆਵਾਂਗਾ, ਉਹ ਉੱਥੇ ਉਡੀਕ ਕਰੇਗਾ ਮੇਰਾ ਸਵਾਗਤ ਕਰਨ ਲਈ। ਮੈਂ ਬਸ ਸੱਚਾ ਬਣਿਆ ਰਹਾਂਗਾ। ਇੱਥੇ ਉਹ ਆਪਣੇ ਵਚਨ ਰਾਹੀਂ ਬੋਲਿਆ, ਉਹ ਹਰ ਚੀਜ਼ ਰਾਹੀਂ ਗੱਲ ਕਰਦਾ ਹੈ, ਸਭ ਕੁਝ ਵਚਨ ਰਾਹੀਂ ਸਿੱਧ ਰੂਪ ਨਾਲ ਕੰਮ ਕਰ ਰਿਹਾ ਹੈ। ਕੋਈ ਵੀ ਇਸ ਦੇ ਵਿਰੁੱਧ ਕੁਝ ਨਹੀਂ ਕਹਿ ਸਕਦਾ, ਇਹ ਲੋਕਾਂ ਦੇ ਸਾਹਮਣੇ ਪਿਆ ਹੈ। ਜਲਦੀ ਹੀ ਇਹ ਆਵਾਜ਼ ਖਾਮੋਸ਼ ਹੋ ਜਾਵੇਗੀ। ਲੋਕੋ, ਮੇਰੀ ਸੁਣੋ, ਮੇਰੀ ਸੁਣੋ। ਥੋੜੇ ਚਿਰ ਵਿੱਚ ਹੀ ਇਹ ਇੱਥੇ ਨਹੀਂ ਹੋਵੇਗਾ, ਇਸ ਨੂੰ ਬੋਲਿਆ ਨਹੀਂ ਜਾਵੇਗਾ, ਫਿਰ ਤੁਸੀਂ ਹੈਰਾਨ ਹੋਵੋਗੇ। ਪਰ ਜਦੋਂ ਤੁਸੀਂ ਸੁਣ ਸਕਦੇ ਹੋ ਤਾਂ ਆਗਿਆਕਾਰੀ ਕਰੋ। ਇਹ ਪਰਮੇਸ਼ਵਰ ਜਿਸਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ, ਇਹ ਲੋਕ ਇੱਕ ਦੂਸਰੇ ਲਈ ਪ੍ਰਾਰਥਨਾ ਕਰ ਰਹੇ ਹਨ। ਜਦੋਂ ਤੂੰ ਈਸਟਰ ਦੀ ਸਵੇਰ ਨੂੰ ਜੀ ਉੱਠਿਆ, ਤੂੰ ਸਾਬਤ ਕੀਤਾ ਕਿ ਤੂੰ ਹੀ ਮਸੀਹਾ ਸੀ। ਤੂੰ ਸਾਬਤ ਕੀਤਾ ਕਿ ਤੂੰ ਜੀ ਉੱਠਣ ਤੋਂ ਪਹਿਲਾਂ ਮਸੀਹਾ ਹੀ ਸੀ। ਤੂੰ ਇਹ ਗੱਲ ਮਸੀਹ ਦੇ ਨਿਸ਼ਾਨਾ ਪਰਮੇਸ਼ਵਰ ਦੀ ਮੋਹਰ ਰਾਹੀਂ ਸਾਬਤ ਕੀਤੀ ਜੋ ਤੇਰੇ ਅੰਦਰ ਸੀ। ਤੂੰ ਪਰਮੇਸ਼ਵਰ ਨਾਲ ਮੋਹਰਬੰਦ ਸੀ ਕਿ ਤੂੰ ਉਸ ਦੇ ਕਹਿਣ ਤੋਂ ਬਿਨਾਂ ਕੁਝ ਨਾ ਕਰੇ। ਤੂੰ ਕਿਹਾ ਸੀ, ਮੈਂ ਸਦਾ ਉਹੀ ਕੰਮ ਕਰਦਾ ਹਾਂ ਜੋ ਪਰਮੇਸ਼ਵਰ ਨੂੰ ਪਾਉਂਦਾ ਹੈ, ਉਹ ਸੀ ਉਸ ਦੇ ਵਚਨ ਦੀ ਆਗਿਆਕਾਰੀ ਕਰਨੀ, ਕਿਉਂਕਿ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਸਾਨੂੰ ਜ਼ਰੂਰ ਹੀ ਉਸ ਦੇ ਵਚਨ ਉੱਪਰ ਨਿਸ਼ਚਾ ਕਰਨੀ ਚਾਹੀਦੀ ਹੈ ਅਤੇ ਪਾਲਣਾ ਕਰਨੀ ਚਾਹੀਦੀ ਹੈ। ਫਿਰ ਪਿਤਾ, ਅੱਜ ਇਸ ਤਰ੍ਹਾਂ ਹੀ ਹੈ ਕਿ ਹਰੇਕ ਪੁੱਤਰ ਪਰਮੇਸ਼ਵਰ ਦੀ ਹਰੇਕ ਧੀ ਨੂੰ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ। ਪਰਮੇਸ਼ਵਰ, ਇੱਕ ਦੂਸਰੇ ਉੱਪਰ ਹੱਥ ਰੱਖਣ ਦੁਆਰਾ ਅਸੀਂ ਹੁਣ ਤੇਰੇ ਵਚਨ ਦੀ ਆਗਿਆਕਾਰੀ ਕਰ ਰਹੇ ਹਾਂ। ਮੈਂ ਇੱਥੇ ਮੌਜੂਦਾ ਲੋਕਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ। ਵਚਨ ਦਾ ਪ੍ਰਚਾਰ ਸੁਣਨ ਤੋਂ ਬਾਅਦ ਅਤੇ ਅਜਨਬੀਆਂ ਨੂੰ ਆਪਣੇ ਹੱਥ ਖੜੇ ਕਰਦੇ ਦੇਖ ਕੇ ਮਹਾਨ ਪਵਿੱਤਰ ਆਤਮਾ ਨੂੰ ਉੱਥੇ ਬਾਹਰ ਜਾਂਦੇ ਅਤੇ ਉਹਨਾਂ ਦੇ ਦਿਲਾਂ ਦੇ ਵਿਚਾਰ ਬੁਝਦੇ ਦੇਖਿਆ ਹੈ ਅਤੇ ਉਹ ਕੌਣ ਹਨ, ਉਹ ਕਿੱਥੋਂ ਆਏ ਹਨ, ਕੀ ਹੋ ਰਿਹਾ ਹੈ, ਸਭ ਕੁਝ ਦੇਖਣ ਤੋਂ ਬਾਅਦ ਉਹ ਲੋਕ ਸ਼ੱਕ ਕਿਵੇਂ ਕਰ ਸਕਦੇ ਹਨ। ਪਰਮੇਸ਼ਵਰ, ਇਹ ਉਹਨਾਂ ਲਈ ਇੱਕ ਵੱਡਾ ਇਨਾਮ ਹੈ ਜੋ ਅੱਜ ਸਵੇਰੇ ਇਸ ਗਿਰਜੇ ਦੀਆਂ ਕੰਧਾਂ ਦੇ ਨਾਲ ਖੜੇ ਸਨ। ਤੁਹਾਡੀਆਂ ਲੱਤਾਂ ਦੁਖ ਰਹੀਆਂ ਹਨ ਅਤੇ ਮਾਵਾਂ ਆਪਣੇ ਬੱਚਿਆਂ ਨਾਲ, ਪਿਤਾ ਅਤੇ ਉਮਰ ਦਰਾਜ ਲੋਕ ਅਤੇ ਸਾਰੇ ਉਡੀਕ ਰਹੇ ਹਨ, ਵੇਖ ਰਹੇ ਸਨ ਜੀਵਤ ਪਰਮੇਸ਼ਵਰ ਦਾ ਇੱਕ ਚਿੰਨ ਵੇਖਣ ਲਈ ਤਰਸ ਰਹੇ ਸਨ। ਫਿਰ ਉਸ ਨੂੰ ਇੱਥੇ ਅੰਦਰ ਆ ਕੇ ਇਹ ਪ੍ਰਮਾਣਿਤ ਕਰਦਿਆਂ ਵੇਖਣ ਲਈ ਕਿ ਉਹ ਯਹੋਵਾ ਹੈ, ਕਿ ਉਹ ਯਿਸੂ ਹੈ, ਜੀ ਉੱਠਿਆ ਹੈ, ਮੈਂ ਹਮੇਸ਼ਾ ਲਈ ਜਿਉਂਦਾ ਹਾਂ ਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ, ਕਿਉਂਕਿ ਉਸਨੇ ਇਸ ਦੇ ਉੱਪਰੋਂ ਮੋਹਰ ਤੋੜ ਦਿੱਤੀ ਸੀ। ਉਸਨੇ ਮੌਤ ਦੀ ਮੋਹਰ ਤੋੜ ਦਿੱਤੀ, ਉਸਨੇ ਕਬਰ ਦੀ ਮੋਹਰ ਤੋੜ ਦਿੱਤੀ, ਉਸਨੇ ਨਰਕ ਦੀ ਮੋਹਰ ਤੋੜ ਦਿੱਤੀ, ਉਸਨੇ ਕਬਰ ਦੀ ਮੋਹਰ ਤੋੜ ਦਿੱਤੀ ਅਤੇ ਜੀਵਨ ਦੇ ਰੁੱਖ ਦੀ ਮੋਹਰ ਖੋਲ ਦਿੱਤੀ ਅਤੇ ਸਾਨੂੰ ਆਪਣੇ ਪਵਿੱਤਰ ਆਤਮਾ ਦੇ ਦੁਆਰਾ ਉਸ ਜੀਵਨ ਦੇ ਰੁੱਖ ਵਿੱਚ ਬਪਤਿਸਮਾ ਦਿੱਤਾ ਅਤੇ ਸਾਨੂੰ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਬਣਾਇਆ। ਸਾਨੂੰ ਇੱਕ ਦੂਸਰੇ ਉੱਪਰ ਹੱਥ ਰੱਖਣ ਦਾ ਅਧਿਕਾਰ ਦਿੱਤਾ ਅਤੇ ਨਿਹਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਜੇ ਉਹ ਰੋਗੀਆਂ ਉੱਤੇ ਹੱਥ ਰੱਖਣ ਤਾਂ ਉਹ ਚੰਗੇ ਹੋ ਜਾਣਗੇ। ਪਿਤਾ ਪਰਮੇਸ਼ਵਰ, ਇਹ ਇਸੇ ਤਰ੍ਹਾਂ ਹੀ ਹੋਵੇਗਾ। ਇੰਜੀਲ ਦੀ ਸਮਰਥ ਨਾਲ ਘੋਸ਼ਣਾ ਕਰਦਾ ਹਾਂ, ਸਵਰਗ ਦੇ ਪਰਮੇਸ਼ਵਰ ਵੱਲੋਂ ਜਿਸਨੇ ਮੈਨੂੰ ਠਹਿਰਾਇਆ ਤੇ ਬਾਈਬਲ ਦਾ ਪ੍ਰਚਾਰ ਕਰਨ ਲਈ ਭੇਜਿਆ, ਪਰਮੇਸ਼ਵਰ ਵੱਲੋਂ ਜਿਸਨੇ ਵਚਨ ਲਿਖਿਆ, ਉਸ ਸਵਰਗ ਦੂਤ ਵੱਲੋਂ ਜੋ ਵਚਨ ਨੂੰ ਅਟਲ ਦਿਖਾਉਣ ਲਈ ਹਾਜ਼ਰ ਹੈ, ਮੈਂ ਕਹਿੰਦਾ ਹਾਂ, ਕਿਉਂਕਿ ਮੈਨੂੰ ਲੋਕਾਂ ਵਿੱਚ ਵਿਸ਼ਵਾਸ ਹੈ ਕਿ ਸ਼ੈਤਾਨ ਨੂੰ ਇੱਥੇ ਹਾਜ਼ਰ ਹਰੇਕ ਬਿਮਾਰ ਆਦਮੀ ਨੂੰ, ਹਰੇਕ ਦੁਖੀ ਆਦਮੀ ਨੂੰ ਛੱਡਣਾ ਪਵੇਗਾ ਅਤੇ ਪਰਮੇਸ਼ਵਰ ਦੀ ਸਮਰਥ ਉਹਨਾਂ ਨੂੰ ਮੁੜ ਚੰਗੀ ਸਿਹਤ ਅਤੇ ਤਾਕਤ ਵਿੱਚ ਖੜਿਆ ਕਰ ਦੇਵੇਗੀ, ਤਾਂ ਜੋ ਇਸ ਈਸਟਰ ਦੀ ਬੰਦਗੀ ਦੀ ਯਾਦਗਾਰ ਹੋਣ। ਬਾਹਰ ਨਿਕਲ ਸ਼ੈਤਾਨ, ਤੂੰ ਹਾਰਿਆ ਹੋਇਆ ਹੈ, ਯਿਸੂ ਨੇ ਤੈਨੂੰ 1900 ਸਾਲ ਪਹਿਲਾਂ ਜਿੱਤ ਲਿਆ ਸੀ ਅਤੇ ਤੂੰ ਹਾਰਿਆ ਹੋਇਆ ਹੈ, ਯਿਸੂ ਮਸੀਹ ਦੇ ਨਾਮ ਵਿੱਚ ਲੋਕਾਂ ਵਿੱਚੋਂ ਬਾਹਰ ਆ ਜਾ। ਠੀਕ ਹੈ ਡਾਕਟਰ ਨੇਵਲ, ਆਮੀਨ। ਠੀਕ ਹੈ ਭਾਈ ਨੇਵਲ, ਤੁਹਾਡੇ ਵਿੱਚੋਂ ਕਿੰਨੇ ਲੋਕ ਵਿਸ਼ਵਾਸ ਕਰਦੇ ਹਨ, ਆਪਣੇ ਹੱਥ ਖੜੇ ਕਰੋ। ਕਿੰਨੇ ਜਣੇ ਕਹਿੰਦੇ ਹਨ, ਇਸ ਦੇ ਨਾਲ ਕਹੋ, ਮੈਂ ਹੁਣ ਯਿਸੂ ਮਸੀਹ ਨੂੰ ਪਰਮੇਸ਼ਵਰ ਦੇ ਜੀ ਉੱਠੇ ਪੁੱਤਰ ਵਜੋਂ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਦਾ ਹਾਂ। ਉਹ ਮੇਰਾ ਰਾਜਾ ਹੈ, ਉਹ ਮੇਰਾ ਚੰਗਾ ਕਰਨ ਵਾਲਾ ਹੈ। ਮੈਂ ਹੁਣ ਚੰਗਾ ਹੋ ਗਿਆ ਹਾਂ, ਮੈਂ ਬਚਾ ਲਿਆ ਗਿਆ ਹਾਂ, ਮੈਂ ਉਸ ਲਈ ਜੀਵਾਂਗਾ ਜੋ ਮੇਰੇ ਲਈ ਮਰਿਆ। ਮੈਂ ਇੱਥੋਂ ਜਾ ਕੇ ਨਵੀਂ ਜ਼ਿੰਦਗੀ ਵਿੱਚ ਜਾਵਾਂਗਾ, ਉਸ ਲਈ ਆਪਣਾ ਸਭ ਤੋਂ ਸਰਵੋਤਮ ਕਰਾਂਗਾ ਜੋ ਮੇਰੇ ਲਈ ਜੀ ਉੱਠਿਆ। ਹਾਲੇਲੂਯਾ, ਜੀਵਤ ਪਰਮੇਸ਼ਵਰ ਦੀ ਉਸਤਤ ਹੋਵੇ। ਹੁਣ ਕੀ ਤੁਸੀਂ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹੋ, ਉਹ ਸਾਰੇ ਜੋ ਪ੍ਰਾਸ਼ਿਤ ਦੇ ਆਧਾਰ ਤੇ ਇਸ ਨੂੰ ਕਬੂਲ ਕਰਨਗੇ? ਹੁਣ ਯਾਦ ਰੱਖੋ, ਇੱਕ ਸਮੇਂ ਸ਼ੈਤਾਨ ਨੇ ਤੁਹਾਨੂੰ ਦਬੋਚਿਆ ਹੋਇਆ ਸੀ, ਪਰ ਯਿਸੂ ਨੇ ਉਹ ਚੀਜ਼ ਇੰਜ ਖਿੱਚ ਕੇ ਹਟਾ ਦਿੱਤੀ ਜਿਵੇਂ ਮੱਕੀ ਤੋਂ ਛਿਲਕਾ ਉਤਾਰਿਆ ਜਾਂਦਾ ਹੈ। ਉਸ ਨੇ ਇਸ ਨੂੰ ਉਤਾਰ ਦਿੱਤਾ ਹੈ ਅਤੇ ਉਸ ਨੇ ਇਹ ਕਰਕੇ ਉਹ ਸ਼ੈਤਾਨ ਨੂੰ ਬੇਨਕਾਬ ਕਰ ਦਿੱਤਾ ਹੈ ਜਦੋਂ ਉਹ ਈਸਟਰ ਦੀ ਸਵੇਰ ਨੂੰ ਜੀ ਉੱਠਿਆ। ਹਾਲੇਲੂਯਾ, ਉਸ ਨੇ ਸ਼ੈਤਾਨ ਉੱਤੇ, ਬਿਮਾਰੀ ਉੱਤੇ, ਮੌਤ ਉੱਤੇ, ਦੁਸ਼ਮਣ ਦੀ ਹਰ ਸਮਰਥ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਦੁਸ਼ਮਣ ਕੋਲ ਹੁਣ ਕੋਈ ਸਮਰਥ ਨਹੀਂ ਹੈ। ਉਹ ਸਿਰਫ ਧੋਖਾ ਹੀ ਤਾਂ ਹੈ, ਜੇ ਉਹ ਤੁਹਾਨੂੰ ਧੋਖੇ ਵਿੱਚ ਪਾ ਸਕੇ ਤਾਂ ਉਸਦਾ ਕੰਮ ਬਣ ਗਿਆ, ਪਰ ਜੇ ਉਹ ਤੁਹਾਨੂੰ ਧੋਖੇ ਵਿੱਚ ਨਹੀਂ ਪਾ ਸਕਦਾ ਤਾਂ ਫਿਰ ਤੁਸੀਂ ਉਸਦੇ ਧੋਖੇ ਨੂੰ ਬਰਦਾਸ਼ਤ ਨਹੀਂ ਕਰੋਗੇ। ਤੁਸੀਂ ਇਸੇ ਵੇਲੇ ਪਵਿੱਤਰ ਆਤਮਾ ਪ੍ਰਾਪਤ ਕਰ ਸਕਦੇ ਹੋ, ਇਸੇ ਵੇਲੇ ਤੁਸੀਂ ਉਸਦੀ ਆਤਮਾ ਨਾਲ ਭਰ ਸਕਦੇ ਹੋ, ਤੁਸੀਂ ਇਸੇ ਵੇਲੇ ਚੰਗੇ ਹੋ ਸਕਦੇ ਹੋ। ਜੇਕਰ ਤੁਸੀਂ ਉਸਦੇ ਧੋਖੇ ਵਿੱਚ ਨਹੀਂ ਪੈਂਦੇ, ਜੋ ਕੋਈ ਚਾਹੇ ਉਸ ਨੂੰ ਆਉਂਦੇ ਹੋ ਤਾਂ ਜੋ ਜੀਵਨ ਦੇ ਸੋਤੇ ਦੇ ਪਾਣੀਆਂ ਵਿੱਚੋਂ ਮੁਫ਼ਤ ਪੀ ਸਕੇ। ਜੇ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ ਤਾਂ ਤੁਹਾਡੇ ਵਿੱਚੋਂ ਹਰੇਕ ਆਪਣੇ ਪੈਰਾਂ ਤੇ ਖੜਾ ਹੋ ਜਾਵੇ, ਆਪਣੇ ਹੱਥ ਉੱਪਰ ਕਰੋ ਅਤੇ ਯੇਸ਼ੂ ਦੇ ਨਾਮ ਵਿੱਚ ਪਵਿੱਤਰ ਆਤਮਾ ਤੇ ਉਸਦੀ ਚੰਗਾਈ ਦੀ ਸਮਰੱਥ ਪ੍ਰਾਪਤ ਕਰੋ।